ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ ਮਹੱਤਵਪੂਰਨ ਜਾਣਕਾਰੀਆਂ ਮਨਮੋਹਕ ਸੰਗੀਤ ਸਿਹਤ ਸੰਬੰਧੀ ਸਿਲਸਿਲੇ ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ ਮਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ ਹਰਮਨ ਰੇਡੀਓ ਤੇ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਇੱਕ ਵਾਰ ਫੇਰ ਮੈਂ ਹਾਜ਼ਰ ਹਾਂ ਜੀ ਤੁਹਾਡੀ ਖਿਦਮਤ ਦੇ ਵਿਚ ਮੈਲਬਨ ਤੋਂ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆਪਾਂ ਲੈ ਕੇ ਆ ਰਹੇ ਹਾਂ ਨਵੇਂ ਸਟੂਡੀਓ ਚ ਤੇ ਥੋੜਾ ਜਿਹਾ ਮੇਰਾ ਵੱਖਰਾ ਜਿਹੜਾ ਤਜਰਬਾ ਤੇ ਹੋ ਸਕਦਾ ਤੁਹਾਡੇ ਸੁਣਨ ਲਈ ਵੀ ਇਹ ਇੱਕ ਵੱਖਰਾ ਤਜਰਬਾ ਹੋਵੇ ਸੋ ਜ਼ਰੂਰ ਦੱਸਿਓ ਜੀ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੁਣਨ ਦੇ ਵਿੱਚ ਜਾਂ ਪ੍ਰੋਗਰਾਮ ਦੀ ਕੁਆਲਿਟੀ ਦੇ ਵਿੱਚ ਕੋਈ ਫਰਕ ਜੇ ਤੁਹਾਨੂੰ ਨਜ਼ਰ ਆਇਆ ਤੇ ਕਿੱਦਾਂ ਦਾ ਤੁਹਾਨੂੰ ਲੱਗਿਆ ਸੋ ਆਪਣੀ ਫੀਡਬੈਕ ਜ਼ਰੂਰ ਦਿਓ ਤੇ ਮੈਨੂੰ ਤਾਂ ਬਹੁਤ ਚੰਗਾ ਲੱਗ ਰਿਹਾ ਕਿਉਂਕਿ ਕਾਫੀ ਦੇਰ ਤੋਂ ਅਸੀਂ ਸੋਚ ਰਹੇ ਸੀ ਕਿ ਅਸੀਂ ਇਸ ਇੱਕ ਪਰਪੱਕ ਸਟੂਡੀਓ ਦੇ ਨਾਲ ਮੈਲਬਨ ਦੇ ਵਿੱਚ ਕਿਉਂਕਿ ਬਹੁਤ ਸਾਰੇ ਸਿਟੀਜ਼ ਦੇ ਵਿੱਚ ਸਾਡੇ ਜਿਹੜੇ ਸਟੂਡੀਓਜ਼ ਆ ਸਾਡੇ ਸਰੋਤੇ ਜਾਣਦੇ ਆ ਜੀ ਕਿ ਚੱਲਦੇ ਆ ਸੋ ਮੋਬਾਈਲ ਸਟੂਡੀਓਜ਼ ਜਿਹੜੇ ਆ ਉਹ ਪੂਰੇ ਆਸਟ੍ਰੇਲੀਆ ਦੇ ਵਿੱਚ ਚੱਲਦੇ ਆ ਸਾਰੇ ਸ਼ਹਿਰਾਂ ਦੇ ਵਿੱਚੋਂ ਪ੍ਰੋਗਰਾਮ ਜਿਹੜਾ ਲਹਿਰਾਂ ਸਾਡੇ ਸਾਰੇ ਹੀ ਦੋਸਤ ਲੈ ਕੇ ਆਉਂਦੇ ਆ ਸੋ ਦਲਜੀਤ ਸਿੰਘ ਹੋਰਾਂ ਨੂੰ ਗੁਰਸੇਵਕ ਸਿੰਘ ਹੋਰਾਂ ਨੂੰ ਬੌਬੀ ਸਿੱਧੂ ਹੋਰਾਂ ਨੂੰ ਤੁਸੀਂ ਸੁਣਦੇ ਹੋ ਜੀ ਬ੍ਰਿਸਬੇਨ ਤੋਂ ਹਨਾ ਤੇ ਇਸੇ ਤਰ੍ਹਾਂ ਸੁਖਪ੍ਰੀਤ ਜੀ ਤੇ ਮਿੰਟੂ ਬਰਾੜ ਜੀ ਐਡੀਲੇਟ ਤੋਂ ਤੁਹਾਡੇ ਰੂਬਰੂ ਹੁੰਦੇ ਨੇ ਤੇ ਮੈਂ ਮੈਲਬਨ ਤੋਂ ਤੁਹਾਡੇ ਰੂਬਰੂ ਹੁੰਦੀ ਹਾਂ ਤੇ ਅਮਨਦੀਪ ਸਿੱਧੂ ਬਾਜੀ ਉਹ ਤੁਹਾਡੇ ਨਾਲ ਰੂਬਰੂ ਹੁੰਦੇ ਨੇ ਕੌਫ ਸਾਰਬਰ ਤੋਂ ਤੇ ਉਧਰੋਂ ਫਲੋਰਾ ਬਾਜੀ ਜਿਹੜੇ ਆ ਉਹ ਵੀ ਸਾਡੇ ਨਾਲ ਸਿਡਨੀ ਤੋਂ ਤੁਹਾਡੇ ਰੂਬਰੂ ਹੁੰਦੇ ਆ ਸੋ ਵੱਖ ਵੱਖ ਸ਼ਹਿਰਾਂ ਤੋਂ ਅਸੀਂ ਹਰਮਨ ਰੇਡੀਓ ਦੇ ਵੱਖ ਵੱਖ ਰੰਗ ਪੇਸ਼ ਕਰਦੇ ਆ ਭਾਰਤ ਤੋਂ ਤੁਸੀਂ ਸੁਣਦੇ ਹੋ ਜੀ ਸਾਡਾ ਗੁਰਬਾਣੀ ਵਿਚਾਰ ਪ੍ਰੋਗਰਾਮ ਜਿਹਨੂੰ ਬਹੁਤ ਹੀ ਮਿਹਨਤ ਦੇ ਨਾਲ ਤਿਆਰ ਕਰਕੇ ਲੈ ਕੇ ਆਉਂਦੇ ਆ ਸਰਦਾਰ ਦਲਜੀਤ ਸਿੰਘ ਢਿੱਲੋਂ ਜੀ ਸੋ ਉਹਨਾਂ ਦੇ ਨਾਲ ਹੀ ਅੱਜ ਕੱਲ ਤੁਸੀਂ ਇੱਕ ਸਾਡਾ ਨਵਾਂ ਹੋਰ ਰੰਗ ਜਿਹੜਾ ਜੀ ਉਹ ਸੁਣ ਰਹੇ ਹੋ ਯੋਗੇਸ਼ ਟੁਰਨਾ ਹੋਰਾਂ ਦੀ ਆਵਾਜ਼ ਦੇ ਵਿੱਚ ਤੇ ਇਸੇ ਤਰ੍ਹਾਂ ਮਨਦੀਪ ਢਿੱਲੋਂ ਹੋਰਾਂ ਨੂੰ ਤੁਸੀਂ ਹਰਮਨ ਸਟੂਡੀਓ ਜੰਕਸ਼ਨ ਦੇ ਵਿੱਚ ਸੁਣਦੇ ਹੋ ਤੇ ਦੋਸਤੋ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਭਿੰਨ ਭਿੰਨ ਵੰਨਗੀਆਂ ਜਿਹੜੀਆਂ ਪ੍ਰੋਗਰਾਮਾਂ ਦੀਆਂ ਤੁਹਾਡੇ ਲਈ ਲੈ ਕੇ ਆਈਏ ਤੇ ਬਹੁਤ ਸਾਰੀਆਂ ਵੰਨਗੀਆਂ ਜਦੋਂ ਹਰਮਨ ਰੇਡੀਓ ਸਟਾਰਟ ਹੋਇਆ ਸੀ ਸ਼ੁਰੂ ਹੋਇਆ ਸੀ ਤੁਸੀਂ ਮਾਣੀਆਂ ਨੇ ਤੇ ਹੁਣ ਤੱਕ ਪਿਆਰ ਵੀ ਦਿੰਦੇ ਆਏ ਹੋ ਬਹੁਤ ਤੁਹਾਡਾ ਜਿਹੜਾ ਪਿਆਰ ਆ ਉਹ ਸਾਨੂੰ ਮਿਲਿਆ ਤੇ ਇਸੇ ਆਸ ਦੇ ਨਾਲ ਅਸੀਂ ਪ੍ਰੋਗਰਾਮਾਂ ਦੇ ਵਿੱਚ ਹੋਰ ਜ਼ਿਆਦਾ ਜਿਹੜਾ ਸੁਧਾਰ ਆ ਉਹ ਲੈ ਕੇ ਆਵਾਂਗੇ ਸੋ ਤੁਹਾਡਾ ਜਿਹੜਾ ਸਾਥ ਆ ਤੁਹਾਡਾ ਜਿਹੜਾ ਪਿਆਰ ਆ ਸਾਨੂੰ ਇਸੇ ਤਰ੍ਹਾਂ ਮਿਲਦਾ ਰਹੇ ਇਹਦੀ ਅਸੀਂ ਉਮੀਦ ਕਰਦੇ ਹਾਂ ਤੇ ਸਭ ਤੋਂ ਵੱਡੀ ਜਿਹੜੀ ਅਰਦਾਸ ਆ ਉਹ ਕਰਦੇ ਹਾਂ ਉਸ ਮਾਲਕ ਦੇ ਅੱਗੇ ਉਸ ਪਰਵਦਗਾਰ ਦੇ ਅੱਗੇ ਜਿਸ ਨੇ ਇਹ ਸਾਰੀ ਹਿੰਮਤ ਇਹ ਸਾਰਾ ਹੌਸਲਾ ਜਿਹੜਾ ਜੀ ਆਪ ਸਾਨੂੰ ਸਾਰਿਆਂ ਨੂੰ ਬਖਸ਼ਿਆ ਹੁੰਦਾ ਸੋ ਅੱਜ ਦੀ ਸਵੇਰ ਦੇ ਵਿੱਚ ਇੱਕ ਵਾਰ ਫਿਰ ਅਸੀਂ ਆਪਣੇ ਸੁਣਨ ਵਾਲਿਆਂ ਦਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਤੇ ਨਾਲ ਹੀ ਨਾਲ ਦੋਸਤੋ ਅੱਜ ਦੇ ਲਈ ਵੀ ਅਰਦਾਸ ਕਰਦੇ ਹਾਂ ਕਿ ਤੁਹਾਡਾ ਅੱਜ ਦਾ ਦਿਨ ਤੁਹਾਡਾ ਹਰ ਦਿਨ ਤੁਹਾਡੀ ਹਰ ਘੜੀ ਤੁਹਾਡਾ ਹਰ ਪਲ ਜਿਹੜਾ ਜੀ ਉਹ ਸੁੱਖਾਂ ਲੱਦਾ ਹੋਵੇ ਖੁਸ਼ੀਆਂ ਖੇੜੇ ਤੁਸੀਂ ਮਾਣਦੇ ਰਹੋ ਤੇ ਅੱਜ ਦਾ ਦਿਨ ਹੈਗਾ ਜੀ ਮੰਗਲਵਾਰ ਸੋ ਮੰਗਲਵਾਰ ਸਾਲ 2017 ਦੇ ਮਈ ਮਹੀਨੇ ਦੀ ਅੱਜ 23 ਤਰੀਕ ਹੋ ਚੁੱਕੀ ਹੈ ਨਾਨਕ ਸ਼ਾਹੀ ਸੰਬਤ 549 ਦੇ ਜੇਠ ਮਹੀਨੇ ਦੀ 10 ਤਰੀਕ ਹੈ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਦੋਸਤੋ ਘੜੀਆਂ ਕਹਿੰਦੀਆਂ ਜੀ ਕਿ ਇਸ ਵੇਲੇ ਮੈਲਬਨ ਸਿਡਨੀ ਕੈਨਬਰਾ ਤੇ ਬ੍ਰਿਸਬੇਨ ਦੇ ਵਿੱਚ 8 8:04 हो चुके ने। एडिलेड 7:35 पर्थ 6:05 इस वेले होए ने, सो आस्ट्रेलियन टाइम मुताबिक। ते इस तो बाहर चलीए तो ऑकलैंड दे शहर न्यूजीलैंड 10:05 इस वेले हो चुके ने। दिन जड़ा जी ओ मंगलवार का चढ़िया होया, पर कुछ देशां दे विच अजे भी सोमवार चल रहा, ते उना उपर भी समय का जड़ा देख दे जी किस तरह का सर्कल चल रहा। समा जड़ा जी इस वेले होया पुर्तगाल दे लिस्बन शहर दे विच 11:05 का, सोमवार की रात उथे पई हुई है, यानी 22 मई अजे चल रही है उथे। ते इसे तरह यूएसए दे मियामी शहर दे विच भी 22 मई चल रही है, सोमवार की शाम पई हुई है 6:05 उथे होए है। कैनेडा दे कैलगरी शहर दे विच भी सोमवार की शाम पई हुई है, उथे 4:05 होए है। यूएसए दे लॉस एंजल्स दे विच 3:05 होए है। बाद दोपहर चल रही है जी, उथे भी सोमवार दा दिन अजे चल रहा। कैनेडा दे वैनकूवर शहर दे विच भी तकरीबन यही समा जी, ते उथे भी सोमवार की बाद दोपहर चल रही है। टोरोंटो शहर 6:06 शाम दे होए आ, सोमवार की शाम पै चुकी है उत्थे जी। जिथे जिथे मंगलवार चढ़े आ, ते मंगलवार डुबई च भी चढ़ चुके आ, 2:06 इस वेले होए हुए है, ते काफी वड्डा तड़का है उत्थे। इटली दे विच 12:06 होए आ, उत्थे हुणे हुणे चढ़े आ जी मंगलवार। इसे तरह चीन दे विच 6:06 होए ने, उत्थे भी मंगलवार जिहड़ा जी चढ़ चुके आ, सवेर चढ़ी आ उत्थे। ते भारत दे विच 3:36 उत्थे भी तड़का जड़ा अजे चल रहा। सो देश दुनिया दे जिस भी कोने तो जिस भी धरती तो तुसी आवाज दे इस सफर दे विच प्रोग्राम लहरां दे विच हरमन रेडियो दे इस मंच ते जुड़ दियो। तुहाडा असीं तहे दिल तो प्रोग्राम दे विच स्वागत करदे भाई वीर सिंह दीआं सत्रां दे नाल शुरुआत करांगे। सो उन्हां दी इक कविता जी ब्रिज। धरती दे हे तंग दिल लोको नाल असा क्यों लड़दे, धरती दे हे तंग दिल लोको नाल असा क्यों लड़दे, चौड़े दाओ असा नहीं वधना सिद्धे जाना चढ़दे, घेरे ते फैलाओ असाडे विच असमाना होसन, घेरे ते फैलाओ असाडे विच असमाना होसन, गिठ थाओ धरती ते मल्ली अजे तुसी हो लड़दे, गिठ थाओ धरती ते मल्ली अजे तुसी हो लड़दे। सो बहुत डूंगा जड़ा एदे वेच विचार इस कविता दे वेच मिल रहा। ते ए छोटे छोटे जड़े विचार हुंदे, छोटे छोटे जड़े प्रभाव हुंदे, कई बार बहुत डूंगा सुनेहा जड़ा ओहो दे जांदे आ। सो भाई वीर सिंह दियां सत्रां दे नाल अज दे इस प्रोग्राम दी आपां शुरुआत कीती है। प्रोग्राम दे विच की होण जा रहे इहदे बाबत गल कर लैंदे आ जी। प्रोग्राम दे विच अज खबरां दे सिलसिले दे विच हमेशा वांग मिंटू ब्राडहुरी साडे नाल साडा साथ देणगे एडिलेड स्टूडियो तो। ते इस तों इलावा कुछ जरूरी जानकारियां तुहाडे लई लै के आवांगे। ते इस तों इलावा अज दी गल्लबात दा जिहड़ा विशा जी प्रोग्राम दे विच, प्रोग्राम दे अगले घंटे दे विच सिमरदीप हैरी हुरां दे नाल जिहड़ा असी सांझा करांगे विचारां दा आदान प्रदान तुहाडे नाल भी असी करना। ते ओ विशा रहेगा जी के जड़ी घरेलू हल्की फुल्की बहसबाजी हुंदी आ कि ओदे विच जड़े पति आ उना नू हमेशा हां च हां मिलाउणी पैंदी आ जां समझौता करना पैंदा। सो वीरां ते भैणां दे लई दोवां दे लई आपां जड़ा ए विशा आ अज चुणिआ। ते तुसीं अपने विचार सानू जरूर भेजणे आ, विचार भेजण दे लई सानू तुसीं ईमेल कर सकदे हो request@harmanradio.com ते, जां फिर तुसीं सानू टैलीग्राम ते मैसेज भेज सकदे हो जी 9175801448 यानी 9190 80 14 499 साडा जिहड़ा टैलीग्राम नंबर है। इस तों इलावा तुसीं सानू कॉल भी कर सकते हो दोस्तों। सो कॉल करन दे लई साडा नंबर है जी 02-8599-2811। सो अपने विचारां दे नाल इस विचार चर्चा दे विच जरूर शामिल होयो ते आपां गल्लां बातां दे नाल कोई ना कोई जिहड़ा नतीजा ओ जरूर कढ़ांगे। सो नतीजा भावें साडे हथ नहीं हुंदा पर बहुत कुछ सीखण नूं जरूर मिलदा तुहाडे तजर्बियां तों। आपां इक दूसरे दे तजर्बे जदों सांझे करदे आं तां कुछ ना कुछ उहदे विचों सीखण नूं जरूर मिलदा। सो दोस्तों अज दे प्रोग्राम दी हुण इक शुरुआत करदे आं जी एक गीत तों, ते गीत संगीत दा जिहड़ा सिलसिला कोशिश करांगे प्रोग्राम दे विच वी चलदा रखिए। आओ सुणदे आं प्रोग्राम दा पहला गीत ते वापस आउंदे आं बहुत जल्दी।
गोविंद गोविंद गुरु गोविंद गोविंद गुरु गोविंद गोविंद गुरु गोविंद गोविंद ਠੀਕ ਹੈ
ਜੀ ਦੋਸਤੋ, ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ। ਸੋ ਕੰਬੀ ਦੀ ਆਵਾਜ਼ ਦੇ ਵਿੱਚ ਇਹ ਗੀਤ ਜਿਹੜਾ ਤੁਹਾਡੀ ਨਜ਼ਰ ਕੀਤਾ ਗਿਆ ਸੀਗਾ। ਸੋ ਗੁਰੂ ਗੋਬਿੰਦ ਸਾਹਿਬ ਦੀ ਉਸਤਤ ਇਹਦੇ ਵਿੱਚ ਗੀਤ ਦੇ ਰਾਹੀਂ ਇਸ ਗਾਇਕ ਨੇ ਕੀਤੀ ਹੈ। ਸੋ ਬਹੁਤ ਖੂਬਸੂਰਤੀ ਦੇ ਨਾਲ ਗਾਇਆ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀ ਜ਼ਰੂਰ ਪਸੰਦ ਆਇਆ ਹੋਣਾ। ਸਾਡੇ ਬਹੁਤ ਸਾਰੇ ਸਰੋਤੇ ਵੀ ਜੁੜੇ ਹੋਏ ਆ ਜੀ ਸਾਡੇ ਨਾਲ, ਤੇ ਆਪਾਂ ਉਹਨਾਂ ਨੂੰ ਵੀ ਜੀ ਆਇਆਂ ਕਹਿਣਾ ਪ੍ਰੋਗਰਾਮ ਦੇ ਵਿੱਚ। ਸਾਡੇ ਨਾਲ ਨਵਦੀਪ ਸਿੰਘ ਸਭ ਤੋਂ ਪਹਿਲਾਂ ਜੁੜੇ ਹੋਏ ਆ ਤੜਕੇ ਦੇ ਮੈਨੂੰ ਲੱਗਦਾ, ਤੇ ਉਸ ਤੋਂ ਬਾਅਦ ਕੁਲਵੰਤ ਸਿੰਘ ਬੈਂਸ ਵੀ ਜੁੜੇ ਆ, ਤੇ ਉਸ ਤੋਂ ਬਾਅਦ ਸਾਡੇ ਨਾਲ ਈਮੇਲ ਦੇ ਜ਼ਰੀਏ ਸਭ ਤੋਂ ਪਹਿਲਾਂ ਸੰਪਰਕ ਬਣਾਇਆ ਜੀ ਸੁਖਵਿੰਦਰ ਸੌਂਦਹੁਰਾ ਨੇ, ਤੇ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਵਾਉਂਦੇ ਹੁੰਦੇ ਆ ਹਮੇਸ਼ਾ, ਤੇ ਅੱਜ ਵੀ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਹਾਜ਼ਰੀ ਇਹਨਾਂ ਨੇ ਲਵਾਈ ਆ ਜੀ। ਤੇ ਇਸ ਦੇ ਨਾਲ ਹੀ ਪੁਰਸ਼ੋਤਮ ਸਰੋਏ ਵੀ ਸਾਡੇ ਨਾਲ ਸ਼ਾਮਲ ਹੋਏ, ਇਹਨਾਂ ਨੇ ਇੱਕ ਗੀਤ ਭੇਜਿਆ ਜੀ, ਤੇ ਆਪਾਂ ਗੀਤ ਜ਼ਰੂਰ ਤੁਹਾਡਾ ਸਾਂਝਾ ਕਰਾਂਗੇ ਫਿਲਹਾਲ, ਕਿਉਂਕਿ ਆਪਾਂ ਖ਼ਬਰਾਂ ਦੇ ਸਿਲਸਿਲੇ ਵਧਣਾ ਹੈ ਤੇ ਮੌਸਮ ਵੀ ਆਪਾਂ ਸਾਂਝਾ ਕਰਨਾ ਹੈ। ਗੀਤ ਜ਼ਰੂਰ ਪ੍ਰੋਗਰਾਮ ਦੇ ਵਿੱਚ ਦੌਰਾਨ ਕਿਤੇ ਨਾ ਕਿਤੇ ਆਪਾਂ ਜ਼ਰੂਰ ਤੁਹਾਡਾ ਸਾਂਝਾ ਕਰਾਂਗੇ। ਰੁਪਿੰਦਰ ਸਿੰਘ ਗਿੱਲ ਸਾਡੇ ਨਾਲ ਸ਼ਾਮਲ ਹੋਏ ਹਾਂ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਕਹਿੰਦੇ। ਸੋ ਸਾਡੇ ਵੱਲੋਂ ਵੀ ਗੁਰਫਤਿਹ ਰੁਪਿੰਦਰ ਸਿੰਘ ਜੀ, ਤੇ ਬਹੁਤ ਚੰਗਾ ਲੱਗਿਆ ਮੈਨੂੰ ਪਿਛਲੇ ਦਿਨੀ ਰੁਪਿੰਦਰ ਸਿੰਘ ਹੋਰਾਂ ਦੇ ਨਾਲ ਮਿਲਣ ਦਾ ਵੀ ਮੌਕਾ ਮਿਲਿਆ, ਤੇ ਕਹਿੰਦੇ ਸੀ ਕਿ ਮੈਂ ਹਮੇਸ਼ਾ ਝਿਜਕਦਾ ਹੁੰਦਾ ਮੈਸੇਜ ਕਰਨ ਤੋਂ, ਕਿਉਂਕਿ ਕੀ ਆੜੇ ਆ ਜਾਂਦਾ ਕਿ ਜਦੋਂ ਭੈਣਾਂ ਕਰਦੀਆਂ ਪ੍ਰੋਗਰਾਮ ਹਨਾ, ਫਿਰ ਵੀਰਾਂ ਨੂੰ ਥੋੜਾ ਜਿਹਾ ਲੱਗਦਾ ਕਿ ਨਹੀਂ ਭੈਣ ਦੇ ਪ੍ਰੋਗਰਾਮ ਚ ਮੈਸੇਜ ਨਹੀਂ ਕਰ। ਸੋ ਵੀਰ ਦੇ ਪ੍ਰੋਗਰਾਮ ਚ ਕਰਾਂਗੇ, ਪਰ ਕਹਿੰਦੇ ਵੀ ਇੰਜੋਏ ਯੂਰ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਰੁਪਿੰਦਰ ਸਿੰਘ ਜੀ। ਤੇ ਇਸ ਤੋਂ ਇਲਾਵਾ ਗੌਰਵ ਸ਼ਰਮਾ ਵੀ ਸਾਡੇ ਨਾਲ ਜੁੜ ਚੁੱਕੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਕਹਿੰਦੇ ਨਿਊ ਸਟੂਡੀਓ ਦੀ ਬਹੁਤ ਬਹੁਤ ਵਧਾਈ, ਬਹੁਤ ਬਹੁਤ ਸ਼ੁਕਰੀਆ ਜੀ, ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੌਰਵ ਜੀ, ਤੇ ਤੁਹਾਡਾ ਸਾਥ ਤੁਹਾਡਾ ਪਿਆਰ ਜਿਹੜਾ ਜੀ ਉਹ ਇਸੇ ਤਰ੍ਹਾਂ ਮਿਲਦਾ ਰਹੇ ਤਾਂ ਬਹੁਤ ਕੁਛ ਜਿਹੜਾ ਹੋਰ ਨਵਾਂ ਵੀ ਆਪਾਂ ਪ੍ਰੋਗਰਾਮਾਂ ਦੇ ਵਿੱਚ ਲੈ ਕੇ ਆਇਆ ਕਰਾਂਗੇ। ਸ਼ੁਕਰੀਆ ਮੈਸੇਜ ਦੇ ਲਈ, ਤੇ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਰਾਜ ਮਹਿੰਦਰ ਸਿੰਘ ਵੀ ਸਾਡੇ ਨਾਲ ਜੁੜ ਚੁੱਕੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਇਹਨਾਂ ਨੇ ਇੱਕ ਵਿਚਾਰ ਵੀ ਭੇਜਿਆ ਜੀ, ਆਪਣੀ ਭੈਣ ਨਾਲੋਂ ਵੱਧ ਦਈਏ ਮਾਣ ਉਹਦੀ ਭੈਣ ਨੂੰ, ਜਿਹੜੇ ਯਾਰ ਨਾਲ ਬੈਠ ਰੋਟੀ ਇੱਕੋ ਥਾਲੀ ਵਿੱਚ ਖਾਈ ਹੁੰਦੀ ਆ। ਬਹੁਤ ਖੂਬ ਜੀ, ਬਹੁਤ ਵਧੀਆ ਵਿਚਾਰ ਰਾਜਮਹਿੰਦਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਆਪਣਾ ਮੈਸੇਜ ਭੇਜਣ ਦੇ ਲਈ। ਬਿੱਟੂ ਬਪਰਾਏ ਮਿਲਡੂਰਾ ਤੋਂ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ, ਤੇ ਇਹਨਾਂ ਨੇ ਮਿਲਡੂਰਾ ਦਾ ਜਿਹੜਾ ਮੌਸਮ ਆ ਸਾਡੇ ਨਾਲ ਸਾਂਝਾ ਕਰ ਦਿੱਤਾ ਹਮੇਸ਼ਾ ਵਾਂਗ ਆਪਣੀ ਆਦਤ ਮੁਤਾਬਕ, ਤੇ ਕਹਿੰਦੇ ਜੀ ਅੱਜ 21 ਡਿਗਰੀ ਸੈਲਸੀਅਸ ਤੱਕ ਜਾਣਾ ਤੇ ਮਿਲਡੂਰੇ ਦੇ ਵਿੱਚ, ਤੇ ਪਾਰਟਲੀ ਕਲਾਉਡੀ ਆ ਜੀ ਉੱਥੇ, ਤੇ ਕਿਤੇ ਹੋ ਸਕਦਾ ਕਿ ਥੋੜਾ ਥੋੜਾ ਮੀਂਹ ਜਿਹੜਾ ਜੀ ਉਹ ਵੀ ਪੈ ਜਾਵੇ। ਸੋ ਬਿੱਟੂ ਜੀ ਬਹੁਤ ਬਹੁਤ ਧੰਨਵਾਦ, ਆਪਾਂ ਵੀ ਆਪਾਂ ਮੌਸਮ ਜਿਹੜਾ ਜ਼ਰੂਰ ਸਾਂਝਾ ਕਰਦੇ ਹਾਂ। ਨਿੱਕਾ ਢਿਲੋਹਰੀ ਵੀ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿੱਚ। ਗੁੱਡ ਮਾਰਨਿੰਗ ਜੀ, ਤੇ ਗੁੱਡ ਗੁੱਡ ਵੈਰੀ ਗੁੱਡ ਮਾਰਨਿੰਗ ਨਿੱਕਾ ਢਿੱਲੋਂ ਜੀ, ਤੇ ਵਧੀਆ ਲੱਗ ਰਿਹਾ ਸਾਨੂੰ ਵੀ ਤੁਹਾਡੇ ਨਾਲ ਇਹ ਰਾਬਤਾ ਜਿਹੜਾ ਬਣਾ ਕੇ, ਤੇ ਆਪਾਂ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਬਣੇ ਰਹਿਣਾ ਤੇ ਪ੍ਰੋਗਰਾਮ ਨੂੰ ਪੂਰੇ 2 ਘੰਟੇ, ਕਈ ਵਾਰ ਹੁੰਦਾ ਕਿ 2 ਘੰਟੇ ਤੋਂ ਵੀ ਉੱਪਰ ਦਾ ਸਮਾਂ ਹੋ ਜਾਂਦਾ, ਪਤਾ ਹੀ ਨਹੀਂ ਲੱਗਦਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਤੇ ਉਮੀਦ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਸਾਨੂੰ ਜਿਹੜਾ ਸਾਥ ਹੈ ਆਪਣਾ ਉਹ ਦਿਓਗੇ, ਤੇ ਆਪਾਂ ਪ੍ਰੋਗਰਾਮ ਜਿਹੜਾ ਜੀ ਤੁਹਾਡੇ ਸਾਥ ਦੇ ਨਾਲ ਅੱਗੇ ਲੈ ਕੇ ਵਧਾਂਗੇ। ਤੇ ਹੁਣ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਸਾਂਝ ਜਿਹੜੀ ਮੌਸਮ ਦੀ ਵੀ ਪਾ ਲੈਂਦੇ ਹਾਂ, ਤੇ ਸਿਡਨੀ ਦੇ ਵਿੱਚ ਕਿਹਾ ਜਾ ਰਿਹਾ ਜੀ ਅੱਜ 23 ਡਿਗਰੀ ਸੈਲਸੀਅਸ ਤੱਕ ਜਾਣਾ, ਤੇ ਵੈਸੇ ਧੁੱਪ ਜਿਹੜੀ ਆ ਉਹ ਬਣੀ ਰਹਿਣੀ ਆ, ਤੇ ਮਿਨੀਮਮ ਤਾਪਮਾਨ ਜਿਹੜਾ 14 ਡਿਗਰੀ ਸੈਲਸੀਅਸ ਦੱਸਿਆ ਗਿਆ। ਮੈਲਬਨ ਦੇ ਵਿੱਚ ਅੱਜ 19 ਡਿਗਰੀ ਵੱਧ ਤੋਂ ਵੱਧ ਤੇ 13 ਡਿਗਰੀ ਘੱਟ ਤੋਂ ਘੱਟ ਤਾਪਮਾਨ ਰਹਿਣਾ, ਤੇ ਇੱਥੇ ਛਰਾਟੇ 20 ਮੀਂਹ ਦੇ ਪੈ ਸਕਦੇ ਆ। ਬ੍ਰਿਸਬੇਨ ਦੇ ਵਿੱਚ 26 ਡਿਗਰੀ ਵੱਧ ਤੋਂ ਵੱਧ 16 ਡਿਗਰੀ ਘੱਟ ਤੋਂ ਘੱਟ ਰਹਿਣਾ, ਇੱਥੇ ਵੀ ਧੁੱਪ ਜਿਹੜੀ ਆ ਬਣੀ ਰਹਿਣੀ ਆ ਜੀ। ਤੇ ਪਰਥ ਦੇ ਵਿੱਚ 19 ਡਿਗਰੀ ਯਾਨੀ ਕਿ ਮੈਲਬਨ ਵਾਲਾ ਹੀ ਮੌਸਮ ਹੈ ਤੇ 12 ਡਿਗਰੀ ਘੱਟ ਤੋਂ ਘੱਟ ਹੈ, ਪਰ ਇੱਥੇ ਮੀਂਹ ਦੱਸਿਆ ਗਿਆ। ਜੈਡੀਲੇਟ ਦੇ ਵਿੱਚ ਵੀ ਮੈਲਬਨ ਵਰਗਾ ਮੌਸਮ ਹੈ ਜੀ, 19 ਡਿਗਰੀ ਵੱਧ ਤੋਂ ਵੱਧ 11 ਡਿਗਰੀ ਘੱਟ ਤੋਂ ਘੱਟ, ਪਰ ਇੱਥੇ ਬਾਅਦ ਦੁਪਹਿਰ ਮੀਂਹ ਦੇ ਛਰਾਟੇ ਦੱਸੇ ਗਏ ਆ। ਕੈਨਬਰਾ ਦੇ ਵਿੱਚ 18 ਡਿਗਰੀ ਵੱਧ ਤੋਂ ਵੱਧ, ਪਰ 0 ਡਿਗਰੀ ਜੀ ਜਿਹੜਾ ਘੱਟ ਤੋਂ ਘੱਟ ਦੱਸਿਆ ਗਿਆ, ਕਾਫੀ ਜ਼ਿਆਦਾ ਠੰਡ, ਤੇ ਇੱਥੇ ਵੀ ਮੀਂਹ ਦੱਸਿਆ ਗਿਆ ਜੀ ਬਾਅਦ ਦੁਪਹਿਰ। ਤੇ ਹੋਬਾਰਟ ਦੇ ਵਿੱਚ 17 ਡਿਗਰੀ ਹੈ ਜੀ ਅੱਜ ਵੱਧ ਤੋਂ ਵੱਧ ਜਾਣਾ, ਤੇ 11 ਡਿਗਰੀ ਘੱਟ ਤੋਂ ਘੱਟ ਰਹਿਣਾ, ਤੇ ਇੱਥੇ ਵੀ ਮੀਂਹ ਦੱਸਿਆ ਗਿਆ। ਤੇ ਡਾਰਵਿਨ ਦੇ ਵਿੱਚ ਇੱਕੋ ਜਿਹਾ ਮੌਸਮ ਰਹਿੰਦਾ, ਤਕਰੀਬਨ 34 ਡਿਗਰੀ ਸੈਲਸੀਅਸ ਦੱਸਿਆ ਗਿਆ ਜੀ, ਵੱਧ ਤੋਂ ਵੱਧ 23 ਡਿਗਰੀ ਘੱਟ ਤੋਂ ਘੱਟ ਹੈ, ਤੇ ਇੱਥੇ ਧੁੱਪ ਬਣੀ ਰਹਿਣੀ ਆ। ਸੋ ਇਹ ਸੀ ਅੱਜ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ, ਤੇ ਹੁਣ ਪ੍ਰੋਗਰਾਮ ਦਾ ਵੀ ਆਪਾਂ ਮੌਸਮ ਬਦਲਣਾ ਤੇ ਵਧਣਾ ਜੀ ਆਪਾਂ ਖ਼ਬਰਾਂ ਦੇ ਸਿਲਸਿਲੇ ਵੱਲ। ਤੇ ਖ਼ਬਰਾਂ ਵੱਲ ਵਧਣ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਦੇ ਸਿਲਸਿਲੇ ਦੇ ਵਿੱਚ ਸਾਡਾ ਸਾਥ ਦੇਣ ਦੇ ਲਈ ਐਡੀਲੇਡ ਤੋਂ ਮਿੰਟੂ ਬਰਾੜਹੁਰੀ ਵੀ ਜੁੜ ਚੁੱਕੇ ਆ, ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ। ਜੀ ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਤੇ ਸਤਿ ਸ੍ਰੀ ਅਕਾਲ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਅਮਰਦੀਪ ਤੇ ਸਾਰੇ ਹੀ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਪ੍ਰੋਗਰਾਮ ਦਾ ਆਨੰਦ ਉਠਾ ਰਹੇ ਹੋਣੇ ਤੇ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ ਸਭ ਦਾ।
ਜੀ ਬਿਲਕੁਲ, ਪ੍ਰੋਗਰਾਮ ਦਾ ਪੂਰਾ ਲੁਤਫ ਉਠਾ ਰਹੇ ਆ ਸਰੋਤੇ ਤੇ ਸਾਡੇ ਨਾਲ ਉਹਨਾਂ ਦੇ ਜਿਹੜੇ ਮੈਸੇਜਸ ਜਦੋਂ ਆਉਂਦੇ ਆ ਤਾਂ ਇਸ ਗੱਲ ਦੀ ਗਵਾਹੀ ਜ਼ਰੂਰ ਭਰਦੇ ਆ ਤੇ ਉਹਨਾਂ ਦਾ ਦਿਨ ਵਧੀਆ ਰਹੇ ਇਹ ਆਪਾਂ ਹਮੇਸ਼ਾ ਅਰਦਾਸ ਵੀ ਕਰਦੇ ਆ। ਜੀ ਬ੍ਰਾਟ ਸਾਹਿਬ, ਤੁਹਾਡਾ ਦਿਨ ਅੱਜ ਕਿੱਦਾਂ ਦਾ ਚੜਿਆ ਐਡੀਲੇਡ ਦੇ ਵਿੱਚ?
ਦੇਖੋ ਜੀ, ਬਦਲਵਾਈ ਕਾਫੀ ਗਹਿਰੀ ਛਾਈ ਹੋਈ ਆ ਤੇ ਰਾਤੀ ਥੋੜਾ ਬਹੁਤ ਕਣੀਆਂ ਵੀ ਪਈਆਂ ਤੇ ਬਰਸਾਤ ਹੁਣ ਵੀ ਮੈਨੂੰ ਲੱਗਦਾ ਦਿਖਾਈ ਦੇ ਰਹੀ ਆ, ਸ਼ਾਮ ਤੱਕ ਫੇਰ ਆਵੇਗੀ ਬਰਸਾਤ। ਸੋ ਮੌਸਮ, ਹਵਾ ਰੁਕੀ ਹੋਈ ਆ, ਬਿਲਕੁਲ ਐਂ ਸ਼ਾਂਤ ਮੌਸਮ ਆ ਬਦਲਵਾਈ ਹੇਠ।
ਜੀ, ਸੋ ਅੱਜ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਮੀਂਹ ਦੱਸਿਆ ਗਿਆ ਜੀ। ਸੋ ਮੈਂ ਜਦੋਂ ਮੌਸਮ ਦੇਖ ਰਹੀ ਸੀ, ਐਡੀਲੇਡ ਦਾ, ਮੈਲਬਰਨ ਦਾ, ਪਰਥ ਦਾ ਤਕਰੀਬਨ ਮਿਲਦਾ ਜੁਲਦਾ ਸੀਗਾ ਤੇ ਚਲੋ ਦੋ ਤਿੰਨ ਦਿਨ ਜਿਹੜੇ ਮੌਸਮ ਦੇ ਵਿੱਚ ਬਹੁਤ ਸੋਹਣਾ ਜਿਹੜਾ ਖੁੱਲਿਆ ਜਿਹਾ ਹੋਇਆ ਮੌਸਮ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਤੇ ਤਬਦੀਲੀ ਸੀਗੀ ਮੌਸਮ ਚ ਤੇ ਇੱਕ ਵਾਰ ਫੇਰ ਹੁਣ ਦੁਬਾਰਾ ਜਿਹੜਾ ਮੌਸਮ ਹੈ ਜੀ ਉਹ ਠੰਡਾ ਠੰਡਾ ਹੋਣਾ। ਸੋ ਮੌਸਮ ਕਿਉਂਕਿ ਹੈ ਹੀ ਠੰਡ ਦਾ ਤੇ ਠੰਡ ਜਿਹੜੀ ਆ ਉਹ ਪੈਣੀ ਆ ਤੇ ਸੁੱਕੀ ਠੰਡ ਪੈਣੀ ਮਾੜੀ ਹੁੰਦੀ ਆ, ਚੰਗਾ ਕਿ ਮੀਂਹ ਪੈ ਜਾਵੇ ਤਾਂ ਹੋਰ ਵਧੀਆ ਰਹਿੰਦਾ ਜੀ ਮੌਸਮ। ਤੇ ਬ੍ਰਾਟ ਸਾਹਿਬ, ਹੁਣ ਵਧਦੇ ਆਪਾਂ ਖਬਰਾਂ ਦੇ ਸਿਲਸਿਲੇ ਵੱਲ ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਜੇ ਅਸੀਂ ਭਾਰਤ ਤੋਂ ਖਬਰਾਂ ਲਈਏ, ਖਾਸ ਕਰਕੇ ਪੰਜਾਬ ਤੋਂ, ਤਾਂ ਪੰਜਾਬ ਤੋਂ ਜੀ ਖਬਰਾਂ ਆ ਰਹੀਆਂ ਕਿ ਉੱਥੇ ਦਸਵੀਂ ਦੇ ਜਿਹੜੇ ਨਤੀਜੇ ਆ ਉਹ ਐਲਾਨੇ ਗਏ ਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤੇ ਇਸ ਸਾਲ ਕਹਿੰਦੇ 10 ਸਾਲਾਂ ਦੌਰਾਨ ਸਭ ਤੋਂ ਮਾੜਾ ਨਤੀਜਾ ਜਿਹੜਾ ਆ ਜੀ ਉਹ ਰਿਹਾ ਆ ਦਸਵੀਂ ਦੇ ਨਤੀਜਿਆਂ ਦੇ ਵਿੱਚ। ਪਰ ਦੂਸਰੇ ਪਾਸੇ ਜਿਹੜੀ ਵਧੀਆ ਗੱਲ ਇਹ ਰਹੀ ਆ ਕਿ ਪਹਿਲੇ 3 ਚੋਂ 2 ਸਥਾਨਾਂ ਤੇ ਜਿਹੜੀਆਂ ਕੁੜੀਆਂ ਆ ਉਹ ਕਾਬਜ਼ ਰਹੀਆਂ ਆ ਤੇ ਪਰ ਜਿਹੜਾ ਚਿੰਤਾ ਦਾ ਵਿਸ਼ਾ ਇਹ ਆ ਕਿ 10 ਸਾਲਾਂ ਦੌਰਾਨ ਸਭ ਤੋਂ ਮਾੜਾ ਨਤੀਜਾ ਜਿਹੜਾ ਇਸ ਸਾਲ ਦਸਵੀਂ ਦਾ ਰਿਹਾ।
ਜੀ ਬਿਲਕੁਲ, ਮੈਂ ਵੀ ਦੇਖ ਰਿਹਾ ਸੀ, ਖਬਰ ਤੇ ਝਾਤ ਮਾਰ ਰਿਹਾ ਸੀ, ਪਰ ਹੁਣ ਜੇ ਇਹਦੀ ਸਮੀਖਿਆ ਕਰੀਏ ਤਾਂ ਸਮੀਖਿਆ 'ਚ ਕਈ ਗੱਲਾਂ ਨਿਕਲ ਕੇ ਆਉਂਦੀਆਂ ਜੀ। ਨੰਬਰ 1 ਤਾਂ ਇਹ ਆ ਵੀ ਜਿਹੜਾ ਗ੍ਰੇਸ ਦੇ ਨੰਬਰ ਦਿੱਤੇ ਜਾਂਦੇ ਸੀ, ਪਿਛਲੇ ਕੁਝ ਕੁ ਸਮੇਂ ਤੋਂ ਇੱਕ ਨਵੀਂ ਪ੍ਰਥਾ ਚਲਾਈ ਸੀ, ਜਿਹੜੀ ਪ੍ਰਥਾ ਭਾਵੇਂ ਹੋ ਸਕਦਾ ਵੀ ਚਲਾਉਣ ਵੇਲੇ ਨੀਯਤ ਨੀਤੀ ਸਿੱਧੀ ਹੋਵੇ, ਪਰ ਜਿਹੜੀ ਦਾ ਮੇਰੇ ਹਿਸਾਬ ਨਾਲ ਜਿਹਦੀ ਵਰਤੋਂ ਹੋਈ ਸੀਗੀ ਸਿਫਾਰਿਸ਼ਾਂ ਨਾਲ ਤੇ ਪੈਸਿਆਂ ਨਾਲ ਵੀ ਗ੍ਰੇਸ ਦੇ ਨੰਬਰ ਕਿਹਨੂੰ ਮਿਲਣਗੇ ਤੇ ਕਿਵੇਂ ਤੈਅ ਕਰਦੇ ਸੀ, ਜਿਹੜਾ ਉਹਦਾ ਕੋਈ ਪਮਾਨਾ ਨਹੀਂ ਸੀ, ਮੇਰੇ ਹਿਸਾਬ ਨਾਲ ਵੱਡਾ ਫਰਕ ਤਾਂ ਪਿਆ ਗ੍ਰੇਸ ਦੇ ਨੰਬਰ ਬੰਦ ਹੋਣ ਨਾਲ। ਇਸ ਵਾਰੀ ਗ੍ਰੇਸ ਦੇ ਨੰਬਰ ਨਹੀਂ ਦਿੱਤੇ ਗਏ ਤੇ ਉਹਦੇ ਕਰਕੇ ਜਿਹੜਾ ਇਹ ਪਰਸੈਂਟੇਜ ਹੈ ਡਿੱਗ ਪਈ ਆ ਪਾਸ ਹੋਣ ਦੀ।
ਜੀ,
ਦੂਜਾ ਜਿਹੜਾ ਫਰਕ ਆਇਆ ਉਹ ਆਇਆ ਜ਼ਿਆਦਾਤਰ ਮੁੰਡਿਆਂ ਦੇ ਜਿਹੜਾ ਗ੍ਰਾਫ ਆ ਉਹ ਕੁੜੀਆਂ ਨਾਲੋਂ ਥੱਲੇ ਗਿਆ, ਜ਼ਿਆਦਾ ਗਿਆ, ਤੇ ਉਹਦੇ ਚ ਗੱਲ ਇਹ ਆਉਂਦੀ ਆ ਵੀ ਜਿਹੜੇ ਪਿਛਲਾ, ਮੈਨੂੰ ਲੱਗਦਾ ਵੀ ਇਹਦੇ ਲਈ ਜੇ ਆਪਾਂ ਜ਼ਿੰਮੇਵਾਰੀ ਦੇਈਏ ਤਾਂ ਮੈਂ ਇਹ ਅੰਬਾਨੀ ਵੀ ਇਹਦਾ ਜ਼ਿੰਮੇਵਾਰ ਲੱਗਦਾ। ਪਿਛਲੇ ਦਿਨਾਂ ਪਿਛਲੇ ਸਾਲ ਚ ਜਿਹੜੇ ਉਹਨੇ ਜੀਓ ਦੇ ਫੋਨ ਦਿੱਤੇ ਆ, ਜੀਓ ਦੇ ਜਿਹੜਾ ਇੰਟਰਨੈਟ ਦਿੱਤਾ, ਮੇਰੀ ਨਜ਼ਰੇ ਉਹ ਵੀ ਕਿਤੇ ਨਾ ਕਿਤੇ ਇਹ ਆੜੇ ਆਇਆ। ਅਨਲਿਮਿਟਡ ਇੰਟਰਨੈਟ ਉਹਨਾਂ ਨੂੰ ਕਈ ਮਹੀਨੇ ਮਿਲਿਆ ਤੇ ਜਿਹਨੂੰ ਉਹਨਾਂ ਦੀ ਵਰਤੋਂ ਕਰਨ ਦੀ ਥਾਂ ਤੇ ਉਹ ਦੁਰਵਰਤੋਂ ਦੇ ਵਿੱਚ ਜ਼ਿਆਦਾ ਪਏ ਤੇ ਉਹ ਵੀ ਇੱਕ ਕਾਰਨ ਆ। ਤੇ ਅੱਜ ਮਾਹਰਾਂ ਨੇ ਵੀ ਇਹੀ ਸਮੀਖਿਆ ਕੀਤੀ ਹੋਈ ਆ ਵੀ ਕੁੜੀਆਂ ਦਾ ਥੋੜਾ ਜਿਹਾ ਰੇਸ਼ੋ ਵਧਣ ਦਾ ਕਾਰਨ ਇਹ ਹੈ ਵੀ ਉਹ ਜ਼ਿਆਦਾਤਰ ਪੇਰੈਂਟਸ ਦੀ ਕਸਟਡੀ 'ਚ ਰਹਿੰਦੀਆਂ, ਜ਼ਿਆਦਾਤਰ ਘਰੇ ਰਹਿੰਦੀਆਂ ਤੇ ਉਹ ਪੜ੍ਹ ਲੈਂਦੀਆਂ, ਤੇ ਜਿਹੜੇ ਮੁੰਡੇ ਆ ਉਹ ਜਦੋਂ ਥੋੜਾ ਜਿਹਾ ਟੀਨੇਜ 'ਚ ਆਉਂਦੇ ਆ ਤੇ ਉਹ ਬਾਗੀ ਹੋ ਜਾਂਦੇ ਆ, ਕਿਤੇ ਨਾ ਕਿਤੇ ਗੁਸਾਇਲ ਹੋ ਜਾਂਦੇ ਆ, ਬਾਹਰ ਨਿਕਲਦੇ ਆ, ਭੱਜਦੇ ਆ, ਫਿਰ ਉਹ ਮਾੜੀ ਸੰਗਤ 'ਚ ਪੈਂਦੇ ਆ, ਪੜ੍ਹਾਈ ਤੋਂ ਦੂਰ ਹੁੰਦੇ ਆ, ਇਹ ਵੀ ਕੁਝ ਕਾਰਨ ਆ। ਪਰ ਮੈਨੂੰ ਇਹ ਲੱਗਦਾ ਵੀ ਨਾਲ ਨਾਲ ਇੱਕ ਕਾਰਨ ਨਕਲ ਨਾ ਵੱਜਣਾ ਵੀ ਹੈ, ਥੋੜੀ ਜਿਹੀ ਨਕਲ ਨਹੀਂ ਵੱਜੀ ਤੇ ਨਤੀਜੇ ਇਹ ਆ ਗਏ। ਜਦੋਂ ਨਤੀਜੇ ਪੂਰੇ ਭਰਮੇ ਆਉਣ ਉਦੋਂ ਇਹ ਨਾ ਸਮਝੋ ਤੁਸੀਂ ਵੀ ਜਿਹੜੇ ਸਾਡੇ ਬੱਚੇ ਬਹੁਤ ਜ਼ਿਆਦਾ ਇੰਟੈਲੀਜੈਂਟ ਹੋ ਗਏ, ਉਹਦੇ ਨਤੀਜੇ ਅਸੀਂ ਰੋਜ਼ ਵੀਡੀਓ ਦੇਖਦੇ ਹਾਂ ਵੀ ਕਿਵੇਂ ਜੰਗਲਾਂ ਵਿੱਚ ਦੀ ਪਰਚੀਆਂ ਸਿੱਟੀਆਂ ਜਾਂਦੀਆਂ, ਕਿਵੇਂ ਮਾਸਟਰਾਂ ਦੀ ਸੇਵਾ ਕੀਤੀ ਜਾਂਦੀ ਆ, ਇੱਕ ਕਲਚਰ ਜਿਹਾ ਹੀ ਡਿਵੈਲਪ ਹੋ ਚੁੱਕਿਆ। ਮੈਨੂੰ, ਮੈਂ ਅੱਜ ਤੋਂ ਜੇ ਆਪਣੀ ਦਸਵੀਂ ਕਰਨ ਦੇ ਵੇਲੇ ਦੀ ਗੱਲ ਕਰਾਂ ਤਾਂ ਉਦੋਂ ਤੋਂ ਮੈਂ ਦੇਖਦਾ ਆ ਰਿਹਾ ਕਲਚਰ, ਤਕਰੀਬਨ ਮੇਰੀ 8ਵੀਂ ਤੇ 10ਵੀਂ ਵੇਲੇ ਦੀਆਂ ਮੇਰੇ ਯਾਦਾਂ ਹਜੇ ਤਾਜ਼ਾ ਵੀ ਉਦੋਂ ਪਹਿਲਾਂ ਪਤਾ ਕੀਤਾ ਜਾਂਦਾ ਸੀ, ਮਹੀਨਾ ਮਹੀਨਾ 20-20 ਦਿਨ ਪਹਿਲਾਂ ਪਤਾ ਕੀਤਾ ਜਾਂਦਾ ਸੀ ਵੀ ਜਿਹੜਾ ਮਾਸਟਰ ਕਿਹੜੇ ਦੀ ਡਿਊਟੀ ਲੱਗ ਗਈ ਪੇਪਰਾਂ 'ਚ। ਜਦੋਂ ਡਿਊਟੀ ਲੱਗ ਜਾਂਦੀ ਸੀ ਫਿਰ ਇੱਕ ਅੱਧਾ ਦਿਨ ਪਹਿਲਾਂ ਉਹ ਪਿੰਡਾਂ 'ਚ ਆ ਜਾਂਦੇ ਸੀ, ਫਿਰ ਮੁਰਗੇ ਬੋਤਲਾਂ ਚੱਲਦੀਆਂ ਸਨ ਅੱਡੋ ਅੱਡ ਘਰਾਂ 'ਚੋਂ, ਫਿਰ ਜਾਂਦੇ ਸੀ ਵੀ ਭਾਈ ਤੁਸੀਂ ਵੀ ਪਹੁੰਚਾਓ, ਅੱਜ ਮਾਸਟਰ ਜੀ ਫਲਾਣੇ ਥਾਂ ਤੇ ਬੈਠਣਗੇ ਸ਼ਾਮ ਨੂੰ। ਮੇਰੇ ਯਾਦ ਆ ਵੀ ਉਦੋਂ ਮੈਨੂੰ ਆਪਣੇ ਬਾਪ 'ਚ ਬਹੁਤ ਇੱਕ ਬੁਰਾ ਬਾਪ ਦਿਖਾਈ ਦਿੰਦਾ ਹੁੰਦਾ ਸੀ, ਜਦੋਂ ਪੇਪਰਾਂ ਦਾ ਟਾਈਮ ਆਉਂਦਾ ਹੁੰਦਾ ਸੀ ਨਾ ਤੇ ਮੇਰਾ ਬਾਪ ਇਹ ਕਹਿ ਦਿੰਦੇ ਸੀਗੇ ਵੀ ਭਾਈ ਮੈਂ ਨੀ ਕਿਸੇ ਨੂੰ ਨਾ ਮਿਲਣਾ ਨਾ ਜਾਣਾ, ਨਾ ਮੈਂ ਤੇਰੇ ਨਾਲ ਸਕੂਲ ਜਾਣਾ, ਪਾਸ ਹੋਣਾ ਹੋ ਨਹੀਂ ਹੋਣਾ ਨਾ ਹੋ ਮੈਨੂੰ ਕੋਈ ਮਤਲਬ ਨੀ। ਤੇ ਮੈਨੂੰ ਉਦੋਂ ਦੁਨੀਆਂ ਦਾ ਸਭ ਤੋਂ ਭੈੜਾ ਪਿਓ ਲੱਗਦਾ ਹੁੰਦਾ ਸੀ ਵੀ ਲੋਕਾਂ ਦੇ ਪਿਓ ਜਾਈ ਜਾਂਦੇ ਨਾਲ, ਪਰਚੀਆਂ ਵੀ ਫੜਾਉਂਦੇ ਆ, ਮਾਸਟਰ ਨੂੰ ਵੀ ਮਿਲਦੇ ਆ, ਸਿਫਾਰਿਸ਼ਾਂ ਵੀ ਪਾਉਂਦੇ ਆ। ਤੇ ਮੇਰਾ ਬਾਪ ਆ ਜਿਹੜਾ ਉਹ ਕਹਿ ਰਿਹਾ ਨਹੀਂ ਮੈਂ ਨੀ ਜਾਂਦਾ ਜਾਂਦਾ, ਤੂੰ ਪਾਸ ਹੋਣਾ ਹੋ ਨਹੀਂ ਹੋਣਾ ਨਾ ਹੋ ਮੇਰਾ, ਇਹ ਮੇਰਾ ਬਿਜ਼ਨਸ ਨੀ। ਇਹ ਗੱਲ ਮੈਨੂੰ ਅਕਸਰ ਸੁਣਨ ਨੂੰ ਮਿਲਦੀ ਸੀ ਤੇ ਮੈਂ ਕਾਫੀ ਦੁਖੀ ਵੀ ਹੁੰਦਾ ਸੀ, ਪਰ ਉਦੋਂ ਵੀ ਮੈਂ ਇਹ ਕਲਚਰ ਦੇਖਿਆ ਸੀ ਵੀ ਜਿਹਦੇ ਵਿੱਚ ਅੱਜ ਵੀ ਮੇਰੇ ਸੀਨ ਉਵੇਂ ਜਿਹੇ ਯਾਦ ਆ ਵੀ ਕਿੱਥੇ ਮਾਸਟਰ ਜੀ ਬੈਠੇ ਆ, ਕਿਵੇਂ ਬੋਤਲ ਖੁੱਲ ਰਹੀ ਆ, ਕਿਵੇਂ ਕੋਈ ਹੋਰ ਟੀਚਰ ਹੋਰ ਬੱਚੇ ਦੇ ਮਾਂ ਬਾਪ ਕੋਈ ਨਾ ਕੋਈ ਉੱਥੇ ਤੋਹਫਾ ਲੈ ਕੇ ਆ ਰਹੇ ਆ ਵੀ ਕੱਲ ਨੂੰ ਧਿਆਨ ਰੱਖਿਓ ਸਾਡੇ ਬੱਚੇ ਦਾ, ਬੱਚੇ ਨੂੰ ਨਾਲ ਲੈ ਕੇ ਦਿਖਾ ਰਹੇ ਵੀ ਆਹ ਸਾਡਾ ਬੱਚਾ ਜੀ। ਸੋ ਇਹੋ ਜਿਹੀਆਂ ਗੱਲਾਂ ਹੁੰਦੀਆਂ, ਇਹੋ ਜਿਹੀਆਂ ਤਰੀਕੇ ਬਣਾਏ ਜਾਂਦੇ ਸੀ ਜਿਨ੍ਹਾਂ ਨਾਲ ਜਿਹੜੇ ਰਿਜ਼ਲਟ ਆ ਉਹਨਾਂ ਦੀ ਗ੍ਰੇਸ ਵਧਾ ਲਈ ਜਾਂਦੀ ਸੀ। ਪਰ ਹੁਣ ਮੇਰੇ ਹਿਸਾਬ ਨਾਲ ਕਿਤੇ ਨਾ ਕਿਤੇ ਜਾਗਰਤੀ ਵੀ ਆਈ ਆ, ਜੇ ਰਿਜ਼ਲਟ ਬੈਕ ਨੂੰ ਮੁੜਿਆ ਨਾ ਮੈਨੂੰ ਲੱਗਦਾ ਇਹਦੀ ਜਾਗਰਤੀ ਵੀ ਆਈ ਆ, ਕਿਤੇ ਨਾ ਕਿਤੇ ਆਧੁਨਿਕਤਾ ਹੋਣ ਕਰਕੇ ਜਿਹੜੀ ਨਕਲ ਮਾਰਨ ਦੇ ਕੰਮ ਹੋਰ ਵੀ ਅਸੀਂ ਫਸ ਨਾ ਜਾਈਏ ਕਿਤੇ ਕਿਤੇ ਵੀ ਕੋਈ ਵੀਡੀਓ ਨਾ ਬਣਾ ਲਏ, ਤੇ ਹੁਣ ਉਹ ਗੱਲਾਂ ਰਹੀਆਂ ਨਹੀਂ ਹੈ। ਹੁਣ ਜੇ ਮਾਸਟਰ ਪਹਿਲਾਂ ਆ ਕੇ ਕਿਤੇ ਸੇਵਾ ਪਾਣੀ ਕਰਵਾਊਗਾ ਤਾਂ ਕਿਤੇ ਨਾ ਕਿਤੇ ਵੀਡੀਓ ਵੀ ਫਲੋਟ ਹੋ ਸਕਦੀ ਹੈ ਉਹਦੀ ਵੀ ਆਹ ਦੇਖੋ ਜੀ ਮਾਸਟਰ ਜੀ ਆਹ ਕਰ ਰਹੇ ਆ। ਸੋ ਇਹ ਕਈ ਚੀਜ਼ਾਂ ਦੇ ਕਾਰਨ ਬਣ ਗਏ ਆ। ਮੈਨੂੰ ਤਾਂ ਲੱਗਦਾ ਵੀ ਜੇ ਬੱਚਿਆਂ ਨੂੰ ਸਾਰੇ ਬੱਚੇ ਜਿਹੜੇ ਪਾਸ ਹੋਏ ਆ ਜੇ ਦੁਬਾਰੇ ਪ੍ਰੀਖਿਆ ਚ ਬਿਠਾਉਣਾ ਪਵੇ ਤਾਂ ਮੈਨੂੰ ਲੱਗਦਾ ਰਿਜ਼ਲਟ ਫੇਰ ਉਹਨਾਂ ਚੋਂ 50% ਆਵੇ।
ਜੀ ਜੀ ਬਿਲਕੁਲ, ਜਿਵੇਂ ਤੁਸੀਂ ਕਿਹਾ ਜੀ ਕਿ ਜਿਹੜਾ ਜੀਓ ਦਾ ਸਿਮ ਮਿਲਿਆ ਜਾਂ ਮੋਬਾਈਲ ਜਿਹੜੇ ਮਿਲੇ ਆ ਉਹਨਾਂ ਨੇ ਵੀ ਅਸਰ ਪਾਇਆ। ਸਾਡੇ ਇੱਕ ਸਰੋਤੇ ਗੁਰਨੰਦਰ ਚਾਹਲ ਹੋਣੀ ਉਹ ਵੀ ਜੁੜੇ ਆ ਪ੍ਰੋਗਰਾਮ ਚ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਇਹਨਾਂ ਨੇ ਵੀ ਸਹਿਮਤੀ ਪ੍ਰਗਟਾਈ ਆ ਜੀ ਬਿਲਕੁਲ, ਕਹਿੰਦੇ ਜੀਓ ਦੇ ਸਿਮ ਨੇ ਵੀ ਅਸਰ ਪਾਇਆ। ਤੇ ਹੋਰ ਵੀ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜ ਰਹੇ ਆ ਖਬਰਾਂ ਦੇ ਸਿਲਸਿਲੇ ਦੇ ਵਿੱਚ।
ਅਮਰਦੀਪ ਗੱਲ ਇਹ ਹੁੰਦੀ ਆ ਵੀ ਇਹ ਚੀਜ਼ਾਂ ਸਾਨੂੰ ਮਿਲਦੀਆਂ ਸਹੂਲਤ ਲਈ, ਚੀਜ਼ਾਂ ਸਾਨੂੰ ਮਿਲਦੀਆਂ ਵਰਤੋਂ ਕਰਨ ਲਈ, ਤੇ ਅਸੀਂ ਉਹਦੀ ਜਦੋਂ ਦੁਰਵਰਤੋਂ ਸ਼ੁਰੂ ਕਰ ਲੈਂਦੇ ਹਾਂ ਤੇ ਉਦੋਂ ਉਹਦੇ ਨਤੀਜੇ ਮਾੜੇ ਆਉਂਦੇ ਆ। ਸੋ ਲੋਕਾਂ ਨੂੰ ਇਹ ਚੀਜ਼ਾਂ ਕੱਲੀਆਂ ਬੱਚਿਆਂ ਦੀ ਨਾ ਲਾਈਏ ਆਪਾਂ, ਬੱਚਿਆਂ 'ਚ ਨਾ ਲਾਈਏ, ਇਹ ਆਪਣੀ ਜ਼ਿੰਦਗੀ ਦੇ ਕਿਸੇ ਵੀ ਐਂਗਲ ਤੇ ਤੁਸੀਂ ਸੋਚ ਕੇ ਦੇਖ ਲਓ ਵੀ ਜੇ ਤੁਹਾਨੂੰ ਕੋਈ ਚੀਜ਼ ਵਰਤੋਂ ਲਈ ਮਿਲੀ ਆ ਜਾਂ ਤੁਸੀਂ ਦਿਖਾਵਾ ਕਿਸੇ ਹੋਰ ਚੀਜ਼ ਦਾ ਕੀਤਾ, ਉਦੋਂ ਬਾਅਦ ਕਰ ਲਿਆ ਕੁਛ ਹੋਰ, ਉਹਨੂੰ ਯੂਜ਼ ਕਿਤੇ ਹੋਰ ਕਰ ਲਿਆ, ਤਾਂ ਉਹਦੇ ਨਤੀਜੇ ਚੰਗੇ ਨਹੀਂ ਆਉਂਦੇ, ਉਹਦੇ ਮਾੜੇ ਆਉਂਦੇ ਨਤੀਜੇ। ਮੈਂ ਕੱਲ ਪਰਸੋਂ ਦੇਖ ਰਿਹਾ ਸੀ, ਮੈਂ ਇੱਕ ਨਾ ਇੱਕ ਪੇਜ ਦੇ ਉੱਤੇ ਫੇਸਬੁੱਕ ਦੇ ਉੱਤੇ ਮੈਨੂੰ ਅਚਾਨਕ ਇੱਕ ਪੇਜ ਦਿਖਾਈ ਦਿੱਤਾ ਜਿਹਦੇ ਚ ਮੇਰਾ ਕੋਈ ਜੀਰੋ ਇੰਟਰਸਟ ਸੀ, ਤੇ ਪਰ ਮੈਂ ਉਹਨੂੰ ਲਾਈਕ ਕੀਤਾ ਹੋਇਆ ਸੀ ਪੇਜ ਨੂੰ, ਤੇ ਮੈਂ ਹੈਰਾਨ ਹੋਇਆ ਵੀ ਮੈਂ ਯਾਰ ਇਹਨੂੰ ਕਿਉਂ ਲਾਈਕ ਕੀਤਾ ਇਸ ਪੇਜ ਨੂੰ, ਮੈਂ ਤਾਂ ਇਸ ਚੀਜ਼ ਦੇ ਉਲਟ ਬੋਲਦਾ ਲਾਈਕ ਕੀਤਾ। ਫਿਰ ਮੇਰੇ ਮਨ ਚ ਆਇਆ ਕਈ ਵਾਰੀ ਵੀ ਮੈਂ ਇਹੋ ਜਿਹਾ ਵੀ ਕਰ ਲੈਂਦਾ ਹੁਣ ਵੀ ਤਾਂ ਕਿ ਮੈਨੂੰ ਅਪਡੇਟ ਮਿਲਦੀਆਂ ਰਹਿਣ ਵੀ ਗਲਤ ਬੰਦੇ ਜਾਂ ਗਲਤ ਕੰਮ ਕੀ ਕਰ ਰਹੇ ਆ, ਸ਼ਾਇਦ ਮੈਂ ਕਿਹਾ ਉਸ ਨੀਤੀ ਨਾਲ ਮੈਂ ਲਾਈਕ ਕਰ ਲਿਆ ਹੋਵੇ। ਪਰ ਮੈਂ ਫੇਰ ਜਦੋਂ ਪੜਤਾਲਦਾ ਗਿਆ ਮੇਰੇ ਮਨ ਦੇ ਵਿੱਚ ਇੱਕ ਜਗਿਆਸਾ ਰਹੀ ਵੀ ਇਹ ਪੇਜ ਨੂੰ ਮੈਂ ਕਿਉਂ ਲਾਈਕ ਕੀਤਾ, ਤਾਂ ਬਾਅਦ ਚ ਮੈਨੂੰ ਪਤਾ ਲੱਗਿਆ ਵੀ ਉਹ ਪੇਜ ਕੁਛ ਹੋਰ ਨਾਂ ਦੇ ਉੱਤੇ ਬੜਾ ਵਧੀਆ ਇੱਕ ਨਾਂ ਬਣਾ ਕੇ ਵਧੀਆ ਕੰਮ ਤੋਰ ਕੇ ਪੇਜ ਬਣਾਇਆ ਸੀ, ਜਦੋਂ ਉਹਦੇ ਤੇ 50-60 ਹਜ਼ਾਰ ਬੰਦਾ ਹੋ ਗਿਆ ਉਦੋਂ ਬਾਅਦ ਉਹ ਪੇਜ ਦਾ ਨਾਂ ਬਦਲ ਲਿਆ ਗਿਆ, ਤੇ ਸਾਨੂੰ ਮਜਬੂਰੀ ਹੋ ਗਈ, ਉਹਨੇ ਆਪਦੇ ਕੰਮ ਬਦਲੇ ਉਹ ਚੀਜ਼ਾਂ। ਸੋ ਏਦਾਂ ਦੁਰਵਰਤੋਂ ਕਰਦੇ ਹਾਂ ਅਸੀਂ ਥਾਂ ਥਾਂ ਦੇ ਤੇ। ਪਰ ਫਿਰ ਮੈਂ ਨੋਟ ਕੀਤਾ ਵੀ ਉਹ ਜਿਹੜੇ ਬੰਦੇ ਨੇ ਮਨਸ਼ਾ ਨਾਲ ਬਦਲਿਆ ਸੀ, ਜਿਹੜੀ ਮਨਸ਼ਾ ਨਾਲ ਬਦਲਿਆ ਸੀ ਉਹਦਾ ਗ੍ਰਾਫ ਦੱਸ ਰਿਹਾ ਸੀ ਵੀ ਜਦੋਂ ਦਾ ਉਹ ਬਦਲਿਆ ਸੀ ਉਹ ਢੈਂਦੀ ਕਲਾਂ ਪਿੱਛੇ ਗਿਆ ਸੀ, ਲੋਕ ਇਵੇਂ ਜਿਵੇਂ ਮੇਰੇ ਵਰਗੇ ਲੋਕਾਂ ਨੂੰ ਜਿਵੇਂ ਜਿਵੇਂ ਪਤਾ ਲੱਗਣ ਲੱਗ ਗਿਆ ਉਹ ਪਿੱਛੇ ਹਟਣ ਲੱਗ ਗਏ। ਸੋ ਇਹ ਕਹਿਣ ਦਾ ਭਾਵ ਇਹ ਆ ਵੀ ਜਿਹੜੇ ਵੀ ਥਾਂ ਦੇ ਉੱਤੇ ਜਿੱਥੇ ਵੀ ਤੁਹਾਨੂੰ ਕੋਈ ਵੀ ਚੀਜ਼ ਮਿਲਦੀ ਆ ਜੇ ਤਾਂ ਉਹਦੀ ਕਰ ਲੈਂਦੇ ਹੋ ਵਰਤੋਂ, ਯੋਗ ਵਰਤੋਂ, ਫੇਰ ਤਾਂ ਹੈਗੀ ਉਹ ਤੁਹਾਡੇ ਵੀ ਫਾਇਦੇ ਚ ਆ, ਪਰ ਥੋੜਾ ਜਿਹਾ ਉਹਦੇ ਲਈ ਸਬਰ ਰੱਖਣਾ ਪੈਂਦਾ ਕਿਉਂਕਿ ਉਹਦੇ ਨਤੀਜੇ ਲੇਟ ਆਉਂਦੇ ਆ। ਤੇ ਜੇ ਤੁਸੀਂ ਕਰਦੇ ਹੋ ਦੁਰਵਰਤੋਂ ਤਾਂ ਉਹਦੇ ਨਤੀਜੇ ਛੇਤੀ ਆ ਜਾਂਦੇ ਆ, ਪਰ ਲੇਟਰ ਆਉਣ ਜਿਹੜੇ ਅਸਲੀ ਨਤੀਜੇ, ਨਕਲੀ ਨਤੀਜੇ ਛੇਤੀ ਆ ਜਾਂਦੇ ਆ ਤੇ ਅਸਲੀ ਨਤੀਜੇ ਕਾਫੀ ਦੂਰ ਜਾ ਵੜਦੇ ਆ।
ਸੋ ਸੱਚ ਜਿਹੜਾ ਉਹ ਕਹਿੰਦੇ ਹੁੰਦੇ ਆ ਭਾਵੇਂ ਉਹਦੇ ਲਈ ਉਡੀਕ ਬਹੁਤ ਲੰਬੀ ਹੁੰਦੀ ਆ ਪਰ ਉਹ ਇੱਕ ਨਾ ਇੱਕ ਦਿਨ ਸਾਹਮਣੇ ਆ ਜਾਂਦਾ। ਤੇ ਇਹਦੇ ਚ ਵੀ ਕਹਿੰਦੇ ਨਤੀਜਿਆਂ ਦੇ ਵਿੱਚ ਬਰਾੜ ਸਾਹਿਬ ਸਭ ਤੋਂ ਵਧੀਆ ਗੱਲ ਇਹ ਰਹੀ ਆ ਕਿ 37,963 ਜਿਹੜੇ ਵਿਦਿਆਰਥੀ ਆ ਉਹਨਾਂ ਨੇ 80% ਤੋਂ ਵੱਧ ਅੰਕ ਵੀ ਪ੍ਰਾਪਤ ਕੀਤੇ ਆ। ਸੋ ਇਹ ਵੀ ਇੱਕ ਖੁਸ਼ਖਬਰੀ ਆ ਜੀ। ਤੇ ਜੇ ਆਪਾਂ ਕਹਿੰਦੇ ਆ ਕਿ ਨਤੀਜੇ ਜਿਹੜੇ ਆ ਪਹਿਲਾਂ 10 ਸਾਲਾਂ ਦੇ ਦੌਰਾਨ ਇੰਨੇ ਮਾੜੇ ਨਹੀਂ ਆਏ, ਸੋ ਉੱਥੇ ਕੁਛ ਨਾ ਕੁਛ ਜਿਹੜੇ ਕਾਰਨ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜ਼ਰੂਰ ਰਹੇ ਆ, ਪਰ ਜੇ ਮੈਨੂੰ ਲੱਗਦਾ ਕਿ 80% ਤੋਂ ਵੱਧ ਅੰਕ ਵੀ ਇੰਨੇ ਵਿਦਿਆਰਥੀਆਂ ਨੇ ਲਏ ਆ ਤੇ ਇਹਦਾ ਵੀ ਮਤਲਬ ਸਿੱਧਾ ਹੀ ਆ ਕਿ ਪੜ੍ਹਨ ਦੇ ਵਿੱਚ ਦਿਲਚਸਪੀ ਰੱਖਣ ਵਾਲੇ ਜਿਹੜੇ ਵਿਦਿਆਰਥੀ ਆ ਉਹ ਅਜੇ ਵੀ ਹੈਗੇ ਆ ਘਟੇ ਨਹੀਂ ਆ ਤੇ ਲੁਧਿਆਣੇ ਵਾਲਿਆਂ ਲਈ ਹੋਰ ਵੀ ਵਧੀਆ ਗੱਲ ਇਹ ਹੋਈ ਆ ਕਿ ਦਸਵੀਂ ਦੇ ਨਤੀਜਿਆਂ ਦੇ ਵਿੱਚ ਪਿਛਲੇ ਸਾਲ ਵੀ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕਾਫੀ ਵਿਦਿਆਰਥੀ ਜਿਹੜੇ ਸੀ ਉਹ ਮੈਰਿਟ ਸੂਚੀ ਚ ਆਏ ਸੀਗੇ ਤੇ ਇਸ ਸਾਲ ਵੀ ਪੰਜਾਬ ਦੇ ਵਿੱਚ ਪਹਿਲਾ ਸਥਾਨ ਜਿਹੜਾ ਆ ਵਿਦਿਆਰਥੀਆਂ ਦੀ ਮੈਰਿਟ ਸੂਚੀ ਦੇ ਵਿੱਚ ਲੁਧਿਆਣੇ ਨੇ ਲਿਆ। ਸੋ 113 ਵਿਦਿਆਰਥੀਆਂ ਦੀ ਮੈਰਿਟ ਸੂਚੀ ਦੇ ਨਾਲ ਪੰਜਾਬ ਚ ਪਹਿਲੇ ਸਥਾਨ ਤੇ ਆਇਆ ਜੀ ਲੁਧਿਆਣਾ।
ਜੀ ਜੀ, ਸੋ ਕਹਿਣ ਦਾ ਭਾਵ ਆ ਲੁਧਿਆਣੇ ਵਾਲੇ ਪੜਾਕੂ ਆ
ਕਿਹਾ ਜਾ ਸਕਦਾ। ਪਹਿਲਾਂ ਕਹਿੰਦੇ ਹੁੰਦੇ ਸੀ ਜੀ ਹੁਸ਼ਿਆਰਪੁਰੀਏ ਜਿਹੜੇ ਆ ਉਹਨਾਂ ਦੇ ਨਤੀਜੇ ਹਮੇਸ਼ਾ ਵਧੀਆ ਆਉਂਦੇ ਰਹੇ ਆ, ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁਣ ਜਿਹੜਾ ਗ੍ਰਾਫ ਆ ਉਹ ਡਿੱਗਿਆ ਤੇ ਹੁਣ ਲੁਧਿਆਣਾ ਜਿਹੜਾ ਉਹ ਮੁੜ ਅੱਗੇ ਆਉਣਾ ਸ਼ੁਰੂ ਹੋ ਗਿਆ। ਪਿਛਲੇ ਸਾਲ ਵੀ ਇਹ ਜਿਹੜਾ ਨਤੀਜਾ ਮਿਲਿਆ ਸੀਗਾ। ਤੇ ਬਰਾੜ ਸਾਹਿਬ ਖਬਰਾਂ ਚ ਅੱਗੇ ਵਧਦੇ ਆ ਹੁਣ ਤੇ ਅਗਲੀ ਖਬਰ ਜਿਹੜੀ ਆ ਜੀ ਉਹ ਆ ਰਹੀ ਆ ਕਿ ਮੁਸਲਿਮ ਪਰਸਨਲ ਲਾ ਬੋਰਡ ਜਿਹੜਾ ਹੈ ਜੀ ਉਹ ਜਾਰੀ ਕਰੇਗਾ ਐਡਵਾਇਜ਼ਰੀ ਤੇ 3 ਤਲਾਕ ਨੂੰ ਮਿਲੇਗਾ ਤਲਾਕ। ਸੋ ਮੁਸਲਿਮ ਪਰਸਨਲ ਲਾ ਬੋਰਡ ਜਿਹੜਾ ਜੀ ਨਿਕਾਹ ਕਰਾਉਣ ਵਾਲੇ ਮੌਲਵੀਆਂ ਤੇ ਕਾਜ਼ੀਆਂ ਨੂੰ ਐਡਵਾਇਜ਼ਰੀ ਜਾਰੀ ਕਰ ਰਿਹਾ ਹੁਣ ਤੇ ਉਹ ਨਿਕਾਹ ਦੇ ਸਮੇਂ ਲਾੜੇ ਤੇ ਲਾੜੀ ਨੂੰ 3 ਤਲਾਕ ਨਾ ਕਹਿਣ ਦਾ ਬਦਲ ਮੁਹੱਈਆ ਹੋਣ ਦੀ ਜਾਣਕਾਰੀ ਜਿਹੜੀ ਆ ਉਹ ਦੇਣਗੇ ਤੇ ਸੁਪਰੀਮ ਕੋਰਟ ਤੇ ਸੰਵਿਧਾਨ ਬੈਂਚ ਨੇ 3 ਤਲਾਕ ਦੀ ਵਿਧਾਨਕਤਾ ਤੇ ਬਹਿਸ ਸੁਣ ਕੇ ਆਪਣਾ ਜਿਹੜਾ ਫੈਸਲਾ ਆ ਉਹ ਹਲੇ ਸੁਰੱਖਿਅਤ ਰੱਖਿਆ ਹੋਇਆ ਤੇ ਸੁਣਵਾਈ ਦੌਰਾਨ ਬੈਂਚ ਨੇ ਬੋਰਡ ਤੋਂ ਪੁੱਛਿਆ ਸੀ ਕਿ ਕੀ ਨਿਕਾਹਨਾਮੇ ਚ 3 ਤਲਾਕ ਨੂੰ ਨਾ ਕਹਿਣ ਦਾ ਬਦਲ ਸ਼ਾਮਲ ਕੀਤਾ ਜਾ ਸਕਦਾ ਤੇ ਇਹਦੇ ਜਵਾਬ ਚ ਜਦੋਂ ਕਹਿੰਦੇ ਦੂਜੇ ਦਿਨ ਬੋਰਡ ਦੇ ਵਕੀਲ ਨੇ ਕਿਹਾ ਕਿ ਬੋਰਡ ਇਸ ਬਾਰੇ ਮੌਲਵੀਆਂ ਤੇ ਕਾਜ਼ੀਆਂ ਨੂੰ ਅਪੀਲ ਕਰੇਗਾ ਕਿ ਬੋਰਡ ਨੇ ਕੋਰਟ ਨੇ ਬੋਰਡ ਨੂੰ ਇਸ ਬਾਰੇ ਹਲਫਨਾਮਾ ਦਾਖਲ ਕਰਨ ਲਈ ਕਿਹਾ ਸੀ। ਸੋ ਇਹ ਹੁਕਮ ਦੀ ਹੁਣ ਪਾਲਣਾ ਕਰਦੇ ਹੋਏ ਕੋਰਟ ਦੇ ਸੋਮਵਾਰ ਨੂੰ ਬੋਰਡ ਨੇ ਹਲਫਨਾਮਾ ਜਿਹੜਾ ਜੀ ਉਹ ਦਾਖਲ ਕਰ ਦਿੱਤਾ। ਸੋ ਬ੍ਰਾਂਚ ਸਾਹਿਬ ਬੋਰਡ ਦੀ ਵਰਕਿੰਗ ਕਮੇਟੀ ਜਿਹੜੀ ਆ ਉਹਦੇ ਵੱਲੋਂ ਕੁਛ ਗਾਈਡਲਾਈਨਸ ਜਿਹੜੀਆਂ ਉਹ ਵੀ ਜਾਰੀ ਕੀਤੀਆਂ ਗਈਆਂ ਜੀ।
ਜੀ ਜੀ, ਦੇਖੋ ਅਮਰਦੀਪ ਗੱਲ ਇਹ ਆ ਵੀ ਜੇ ਤੁਸੀਂ ਪੂਰੀ ਇਸ ਖਬਰ ਦੀ ਤਹਿ ਤੇ ਜਾਣੇ ਹੋ ਤਾਂ ਗੱਲ ਉਹੀ ਨਿਕਲ ਕੇ ਆ ਜਾਂਦੀ ਹੈ ਜੀ। ਕਈ ਕਹਾਵਤਾਂ ਇੱਥੇ ਸੱਚੀਆਂ ਹੁੰਦੀਆਂ। ਇੱਕ ਤਾਂ ਇਹ ਵੀ ਬਿੱਲੀ ਦੇ ਗਲ ਵਿੱਚ ਟੱਲੀ ਬੰਨਣ ਨੂੰ ਕੋਈ ਰਾਜੀ ਨਹੀਂ, ਨਾ ਸਰਕਾਰ, ਨਾ ਚੁਣੇ ਹੋਏ ਨੁਮਾਇੰਦੇ, ਨਾ ਅਫਸਰ ਤੇ ਨਾ ਕੋਈ ਕੋਰਟ। ਸਭ ਨੂੰ ਪਤਾ ਵੀ ਜਿਹੜੀ ਗਿਣਤੀ ਆ, ਗਿਣਤੀ ਜਿਹੜੀ ਵੋਟਾਂ ਦੀ ਗਿਣਤੀ ਆ, ਜੇ ਕਿਉਂਕਿ ਬੰਦਿਆਂ ਦੇ ਰੂਪ ਚ ਸਾਨੂੰ ਇਨਸਾਨੀ ਰੂਪ ਚ ਕੋਈ ਨੀ ਦਿਖਦਾ, ਸਾਨੂੰ ਵੋਟਾਂ ਦੇ ਰੂਪ ਚ ਲੋਕ ਦਿਖਦੇ ਆ, ਤੇ ਵੋਟਾਂ ਦੀ ਗਿਣਤੀ ਆ ਜਿਹੜੀ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੀ ਆ ਇਹਨਾਂ ਚੀਜ਼ਾਂ ਨੂੰ। ਜਿਹੜਾ ਵੀ ਬੰਦਾ ਟੱਲੀ ਬੰਨੂਆ ਉਹੀ ਬੰਦਾ ਦੀ ਮਾਰਚ ਆਜੂਗਾ। ਸੋ ਕਿਸੇ ਬੰਦੇ ਨੇ ਕੋਈ ਵੀ ਇਹੋ ਜਿਹਾ ਸਖ਼ਤ ਕਦਮ ਚੱਕਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜੀ ਕਿ ਚੱਕਣਾ ਚੱਕਿਆ ਜਾਣਾ ਦੀ ਉਮੀਦ ਸੀ, ਆਸ ਸੀ, ਜਾਂ ਜਿਹਦੇ ਲਈ ਰੌਲਾ ਪਿਆ ਸੀ। ਜੇ ਅਸੀਂ ਕਹੀਏ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਰੌਲਾ ਪਿਆ ਸੀ, ਤਾਂ ਪਰ ਹੁਣ ਕੀ ਹੋਇਆ, ਕੰਨ ਦੂਜੇ ਪਾਸੇ ਦੀ ਫੜਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਕਿਹਾ ਗਿਆ, ਇਹ ਇਹ ਅਹਿਸਾਸ ਕਰਾਇਆ ਗਿਆ ਵੀ ਆਲਰੇਡੀ ਸਭ ਕੁਛ ਹੈ, ਪਰ ਜਿਹੜੇ ਮੁੱਲਾ ਕਾਜੀ ਆ ਉਹਨਾਂ ਨੂੰ ਪਤਾ ਨੀ, ਉਹਨਾਂ ਨੂੰ ਦੱਸਣਾ ਪੈਣਾ ਲਾਅ ਦਾ ਵੀ ਲਾਅ ਦੇ ਵਿੱਚ ਕੀ ਹੈ, ਕਿਵੇਂ ਕਿਵੇਂ ਕੀਤਾ ਜਾ ਸਕਦਾ। ਸੋ ਉਹ ਜਿਹੜੀ ਜਾਗਰੂਕ ਕਰਨ ਦੀ ਮੁਹਿੰਮ ਦੇ ਥੱਲੇ ਉਹਨਾਂ ਨੂੰ ਦੱਸਿਆ ਜਾ ਰਿਹਾ, ਯਾਨੀ ਕਿ ਸੱਪ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋਟੀ ਬਚਾ ਕੇ, ਤੇ ਜਿਹੜਾ ਕਿ ਕਾਫੀ ਔਖਾ ਕੰਮ ਹੁੰਦਾ। ਹੁਣ ਜਿਹੜਾ ਸੁਪਰੀਮ ਕੋਰਟ ਨੇ ਵੀ ਫੈਸਲਾ ਇਸ ਲਈ ਰਾਖਵਾਂ ਰੱਖ ਲਿਆ, ਉਹਨੂੰ ਪਤਾ ਵੀ ਦੇਖਦੇ ਆ ਵੀ ਜਿਹੜਾ ਇੰਡੀਵਿਜੁਅਲ ਜਿਹੜੀ ਹੁੰਦੀਆਂ ONG ਆ ਉਹ ਜਾਂ ਇਹ ਕਿਵੇਂ ਕਰਦੀਆਂ, ਇਹਨਾਂ ਨੂੰ NGOs ਜਿਹੜੀਆਂ ਹੁੰਦੀਆਂ ਉਹ ਕਿਵੇਂ ਇਹਨੂੰ ਹੈਂਡਲ ਕਰਦੀਆਂ, ਇਸ ਚੀਜ਼ ਨੂੰ ਉਹ ਦੇਖਣ ਵਾਸਤੇ ਉਹਨਾਂ ਰਾਖਵਾਂ ਰੱਖ ਲਿਆ। ਪਰ ਪਹਿਲਾਂ ਹੀ ਇਹ ਜਿਹੜੇ ਪ੍ਰਾਵਧਾਨ ਹੈਗੇ ਉਹਨਾਂ ਨੂੰ ਹੀ ਤੋੜ ਮਰੋੜ ਕੇ ਜਾਂ ਉਹਨਾਂ ਨੂੰ ਹੀ ਸਿੱਧੇ ਅਸਿੱਧੇ ਰੂਪ ਦੇ ਵਿੱਚ ਜਿਹੜੇ ਹੁਣ ਪੜ੍ਹਾਏ ਜਾਣਗੇ, ਤੇ ਉਹਦੇ ਵਿੱਚ ਉਹੀ ਸਰਲ ਤਰੀਕਾ ਜਿਹੜਾ ਇੱਕ ਆਮ ਬੰਦੇ ਨੂੰ ਵੀ ਜੇ ਅਸੀਂ ਗੱਲ ਕਰੀਏ ਤਾਂ ਆਮ ਬੰਦੇ ਨੂੰ ਵੀ ਪਤਾ ਇਸ ਚੀਜ਼ ਦਾ ਵੀ ਇਹਦੇ ਕੀ ਹੱਲ ਹੋਣੇ ਚਾਹੀਦੇ। ਜੇ ਹੁਣ ਕਹੀਏ ਵੀ ਦੋ ਜਣੇ ਪਤੀ ਪਤਨੀ ਲੜ ਪਏ ਆ ਤਾਂ ਉਹਦਾ ਕੀ ਹੱਲ ਹੋਣਾ ਚਾਹੀਦਾ, ਉਸ ਦੇ ਉੱਤੇ ਜਿਹੜੇ ਉਹ ਤਰੀਕੇ ਦੱਸੇ ਗਏ ਆ ਵੀ ਪਹਿਲਾਂ ਭਾਈ ਤੁਸੀਂ ਜੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰੋ, ਨਹੀਂ ਬਣਦੀ ਥੋੜਾ ਚਿਰ ਦੂਰ ਰਹਿ ਕੇ ਦੇਖੋ, ਫੇਰ ਇਕੱਠੇ ਹੋ ਕੇ ਇਕੱਠੇ ਹੋਣ ਦੀ ਕੋਸ਼ਿਸ਼ ਕਰੋ, ਫਿਰ ਇੱਦਾਂ ਨੋਰਮਲ ਦੁਨੀਆਦਾਰੀ ਦੇ ਸਟੈਪ ਆ ਜੋ ਕਿ ਸਾਡੇ ਮਾਂ ਬਾਪ, ਸਾਡੇ ਬਜ਼ੁਰਗ, ਸਾਡੇ ਸਿਆਣੇ ਆਲਾ ਦੁਆਲਾ ਪੰਚਾਇਤਾਂ ਅਕਸਰ ਇਹ ਵਰਤਦੀ ਆਈ ਹੈ ਤੇ ਵਰਤਦੇ ਰਹੇ ਆ। ਤੇ ਜਿਹੜੇ 3 ਤਲਾਕ ਦੇ ਮਾਮਲੇ ਚ ਜੇ ਕਿਤੇ ਤਬਦੀਲੀ ਆਉਣ ਦੀ ਗੱਲ ਕੀਤੀ ਗਈ ਹੈ ਜਾਂ ਨਿੱਕੀ ਜਿਹੀ ਗੱਲ ਵਿੱਚ ਟਵਿਸਟ ਕਰਕੇ ਕਹੀ ਗਈ ਹੈ ਤਾਂ ਉਹ ਇਹ ਹੈ ਜੀ ਵੀ ਇਕੱਠੇ ਇੱਕੋ ਵਾਰੀ ਚ ਤਲਾਕ 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 ਨਹੀਂ ਕਹਿ ਸਕੂਗਾ ਬੰਦਾ, ਉਹਨੂੰ ਟਾਈਮ ਦਿੱਤਾ ਜਾਊਗਾ। ਇਹਦੇ ਪਿੱਛੇ ਜਿਹੜੀ ਉਹੀ ਫਲਸਫਾ ਵਰਤਿਆ ਜਾ ਰਿਹਾ ਜੀ ਜਿਹੜਾ ਅਕਸਰ ਅਸੀਂ ਚਰਚਾ ਕਰਦੇ ਹਾਂ ਵੀ ਵਕਤ ਵੀ ਵਕਤ ਵੱਡੇ ਤੋਂ ਵੱਡੇ ਚੀਜ਼ ਦਾ ਫੈਸਲਾ ਕਰ ਦਿੰਦਾ, ਜੇ ਬੰਦੇ ਤੋਂ ਫੈਸਲਾ ਨਹੀਂ ਹੁੰਦਾ ਤਾਂ ਵਕਤ ਕਰ ਦਿੰਦਾ। ਉਹੀ ਚੀਜ਼ ਇੱਥੇ ਵਰਤਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਇੱਕ ਮਹੀਨੇ ਚ ਇੱਕ ਵਾਰੀ ਤਲਾਕ ਕਹਿ ਸਕੂਗਾ, ਫਿਰ ਇੱਕ ਮਹੀਨੇ ਦੇ ਵਿੱਚ ਜੇ ਉਹਦਾ ਮਨ ਬਦਲ ਜਾਂਦਾ ਤਾਂ ਫੇਰ ਜੇ ਨਹੀਂ ਬਦਲਦਾ ਤਾਂ ਦੂਜੀ ਵਾਰ ਕਹਿ ਸਕੂਗਾ, ਫਿਰ ਤੀਜੇ ਮਹੀਨੇ ਤਿੰਨ ਵਾਰੀ, ਜਾਣੀ ਕਿ ਮਿਨੀਮਮ ਤਿੰਨ ਮਹੀਨੇ ਮਿਲ ਗਏ ਉਸ ਗੱਲ ਨੂੰ, ਤਾਂ ਤਿੰਨ ਮਹੀਨਿਆਂ ਦੇ ਵਿੱਚ ਹਮੇਸ਼ਾ ਜਿਹੜਾ ਗੁੱਸਾ ਉਹ ਸ਼ਾਂਤ ਹੋ ਜਾਂਦਾ, ਬਹੁਤ ਸਾਰੀਆਂ ਕਮੀਆਂ ਬਹੁਤ ਸਾਰੀਆਂ ਚੰਗਿਆਈਆਂ ਬੁਰਾਈਆਂ ਦਾ ਬੰਦੇ ਨੂੰ ਮੁਲਾਂਕਣ ਹੋ ਜਾਂਦਾ ਜਦੋਂ ਵੱਖਰੇ ਹੁੰਦੇ ਆ, ਤਾਂ ਫਿਰ ਉਹ ਤਿੰਨ ਜਿਹੜਾ ਤਿੰਨ ਮਹੀਨਿਆਂ ਬਾਅਦ ਉਹਨਾਂ ਨੂੰ ਹੋ ਸਕਦਾ ਵੀ ਉਹਦੀ ਲੋੜ ਨਾ ਪਵੇ ਉਸ ਚੀਜ਼ ਦੀ। ਸੋ ਉਹੀ ਹਥਿਆਰ ਵਰਤਣ ਦੀ ਕੋਸ਼ਿਸ਼ ਕੀਤੀ ਆ ਪੁਰਾਣੇ ਹਥਿਆਰ ਪੁਰਾਣੇ ਕਾਨੂੰਨ ਦੇ ਵਿੱਚੋਂ, ਪਰ ਇੱਕ ਡਰਾਮਾ ਜਿਹੜੇ ਢੰਗ ਦਾ ਹਾਈ ਪਿੱਚ ਡਰਾਮਾ ਪਿਛਲੇ ਕੁਛ ਚਿਰ ਤੋਂ ਹੋ ਰਿਹਾ ਸੀ ਉਹਦਾ ਕੋਈ ਮੈਨੂੰ ਸਾਰਥਕ ਨਤੀਜਾ ਹਲੇ ਨਹੀਂ ਨਿਕਲਦਾ ਦਿਖਾਈ ਦੇ ਰਿਹਾ। ਹਾਂ, ਜੇ ਤਿੰਨ ਇੱਕੋ ਵਾਰੀ ਚ ਤਿੰਨ ਕਹਿਣ ਵਾਲਾ ਹੋ ਜਾਂਦਾ ਵੀ ਇਹਨੂੰ ਬੰਦ ਹੀ ਕਰ ਦਿੰਦੇ ਆ, ਤਾਂ ਹੋ ਸਕਦਾ ਵੀ ਇਹਦੇ ਨਾਲ ਕਾਫੀ ਫਰਕ ਆਵੇ।
ਜੀ ਜੀ ਬਿਲਕੁਲ। ਸੋ ਖਬਰਾਂ ਵੱਲ ਅੱਗੇ ਵਧੀਏ ਤਾਂ ਬਰਾੜ ਸਾਹਿਬ,
ਮੈਂ ਇੱਥੇ ਨਾ ਅਮਰਦੀਪ ਥੋੜੀ ਜੀ ਇੱਕ ਮੈਂ ਥੋੜੀ ਜਿਹੀ ਹੋਰ ਟਿੱਪਣੀ ਕਰਨੀ ਚਾਹੂੰਗਾ। ਮੈਂ ਕੱਲ ਜਿਹੜਾ ਇੱਕ ਵੀਡੀਓ ਵੀ ਦੇਖ ਰਿਹਾ ਸੀਗਾ ਖਾਸ ਕਰਕੇ ਮੁਸਲਿਮ ਭਾਈਚਾਰੇ ਦੇ ਮਾਮਲੇ ਚ, ਮੁਸਲਿਮ ਭਾਈਚਾਰੇ ਦੇ ਮਾਮਲੇ ਚ ਜਿਹੜੀ ਗੱਲ ਹੁੰਦੀ ਹੈ ਵੀ ਤਲਾਕ ਦਾ ਰੇਸ਼ੋ, ਵੈਸੇ ਤਾਂ ਉਹਨਾਂ ਦੇ ਬੁੱਧੀਜੀਵੀਆਂ ਨੇ ਪਿੱਛੇ ਜੇ ਬਿਆਨ ਦਿੱਤੇ ਸੀ ਵੀ ਸਾਡੀ ਕੌਮ ਦੇ ਵਿੱਚ ਤਲਾਕ ਦਾ ਰੇਸ਼ੋ ਘੱਟ ਆ, ਤੇ ਦੂਜੇ ਪਾਸੇ ਵੀ ਦੂਜੇ ਕੌਮਾਂ ਚ ਜ਼ਿਆਦੇ ਆ, ਤੇ ਪਰ ਆਮ ਲੋਕ ਉਦਾਹਰਨ ਦਿੰਦੇ ਆ ਵੀ ਮੁਸਲਿਮ ਕੌਮ ਦੇ ਵਿੱਚ ਸੁਖਾਲਾ ਵੀ ਬਸ ਕਹੋ ਜੀ ਤਲਾਕ ਤਲਾਕ ਤੇ ਨਿਬੜ ਗਿਆ ਕੰਮ। ਸੋ ਕਿਤੇ ਨਾ ਕਿਤੇ ਇਹ ਸਾਰੀਆਂ ਗੱਲਾਂ ਦੇ ਪਿੱਛੇ ਮੈਨੂੰ ਧਰਮ ਦੇ ਜਿਹੜੇ ਪਰੋਕਾਰ ਆ, ਮੈਂ ਧਰਮ ਨੂੰ ਨਹੀਂ ਨਿੰਦਣਾ ਚਾਹੁੰਦਾ, ਪਰ ਧਰਮ ਦੇ ਪੈਰੋਕਾਰ ਆ ਜਿਹੜੀ ਵਿਆਖਿਆ ਕਰਦੇ ਆ ਨਾ, ਜਦੋਂ ਉਹ ਵਿਆਖਿਆ ਕਿਤੇ ਨਾ ਕਿਤੇ ਮੈਨੂੰ ਆੜੇ ਆਉਂਦੀ ਲੱਗਦੀ ਆ ਵੀ ਵਿਆਖਿਆ ਇਸ ਢੰਗ ਨਾਲ ਕਰਦੇ ਆ ਵੀ ਇੱਥੇ ਤਾਂ ਆਹ ਗੱਲ ਕਹੀ, ਜਿਵੇਂ ਅਕਸਰ ਅਸੀਂ ਗੁਰਬਾਣੀ ਚ ਵੀ ਦੇਖਦੇ ਆ ਵੀ ਅਸੀਂ ਗੁਰਬਾਣੀ ਦੀ ਇੱਕ ਤੁਕ ਦੇਖ ਕੇ ਉਹ ਲਿਖ ਕੇ ਉਹਦੇ ਆਪਦੇ ਢੰਗ ਨਾਲ ਵਿਆਖਿਆ ਕਰਕੇ ਆਪਦੇ ਹੱਕ ਚ ਕਰਕੇ, ਤੇ ਉਹ ਦਿੰਦੇ ਨੀ ਵੀ ਅਗਲੀ ਲਾਈਨ ਦੇ ਵਿੱਚ ਗੁਰੂ ਸਾਹਿਬਾਨ ਨੇ ਕੀ ਕਿਹਾ। ਕਈ ਵਾਰ ਇਹ ਹੁੰਦਾ ਵੀ ਪਹਿਲੀ ਲਾਈਨ ਦੇ ਵਿੱਚ ਉਹ ਨਾਲੋਂ ਦੂਜੀ ਲਾਈਨ ਦੇ ਵਿੱਚ ਪਹਿਲੀ ਲਾਈਨ ਕਹਿ ਕੇ ਦੂਜੀ ਲਾਈਨ ਚ ਗੁਰੂ ਸਾਹਿਬ ਨੇ ਉਹ ਤੋਂ ਵਰਜਿਆ ਹੁੰਦਾ ਸਾਨੂੰ, ਜਾਂ ਉਹਦੇ ਅਗੇਂਸਟ ਕੋਈ ਗੱਲ ਕਹੀ ਹੁੰਦੀ ਆ। ਅਸੀਂ ਅਕਸਰ ਹੀ ਇਹ ਜਿਹੀਆਂ ਬਹੁਤ ਸਿੰਪਲ ਉਦਾਹਰਣਾਂ ਗੁਰਬਾਣੀ ਚੋਂ ਦਿੰਨੇ ਆ, ਤਾਂ ਇਹ ਚੀਜ਼ਾਂ ਉਹ ਜਦੋਂ ਸਾਡੇ ਕਥਾਵਾਚਕ ਜਾਂ ਸਾਡੇ ਪ੍ਰਚਾਰਕ ਉਹਦਾ ਗਲਤ ਢੰਗ ਨਾਲ ਉਹਦੇ ਨਤੀਜੇ ਤੁਹਾਨੂੰ ਸੁਣਾਉਂਦੇ ਆ ਨਾ ਕਰਕੇ ਵਿਆਖਿਆ, ਤਾਂ ਆਮ ਬੰਦੇ ਤੇ ਅਸਰ ਪੈਂਦਾ। ਜਿਵੇਂ ਸਾਡੇ ਚੋਂ ਨੀ ਬਹੁਤ ਸਾਰੀ ਦੁਨੀਆਂ ਨੇ, ਅਸੀਂ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਾਂ, ਅਸੀਂ ਹੁਕਮ ਮੰਨਦੇ ਹਾਂ, ਗੁਰੂ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਅਸੀਂ ਉਸ ਹੁਕਮ ਦੀ ਪਾਲਣਾ ਕਰਦੇ ਹਾਂ, ਪਰ ਤੁਸੀਂ ਸੀਨੇ ਤੇ ਹੱਥ ਰੱਖ ਕੇ ਦੱਸੋ ਮੈਨੂੰ ਇੰਨੇ ਜਾਣੇ ਜੋ ਵੀ ਸੁਣ ਰਹੇ ਹੋ ਵੀ ਤੁਹਾਡੇ ਚੋਂ ਕਿੰਨੇ ਬੰਦਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਰੂਪ ਦੇ ਵਿੱਚ ਪੜਿਆ ਜਾਂ ਸੁਣਿਆ ਜਾਂ ਉਹਦੇ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ। ਉਹੀ ਕਮੀ ਜੋ ਸਾਡੇ ਚ ਆ, ਉਹੀ ਕਮੀ ਮੁਸਲਮਾਨ ਚ ਵੀ ਆ, ਉਹਨਾਂ ਨੇ ਵੀ ਕਿਸੇ ਨੇ ਕੁਰਾਨ ਨੀ ਪੜ੍ਹੀ। ਉਹੀ ਜਿਹੜੇ ਹਮੇਸ਼ਾ ਗੱਲਾਂ ਬਣਦੀਆਂ ਵੀ ਜੇ ਉਹਨਾਂ ਨੇ ਕੁਰਾਨ ਪੜ੍ਹੀ ਹੁੰਦੀ ਤਾਂ ਇਹ ਗੱਲਾਂ ਆਉਂਦੀਆਂ ਹੀ ਨਾ, ਜੇ ਉਹ ਚੀਜ਼ਾਂ ਕਰਕੇ ਨਾ ਫਿਰ ਜਿਹੜੇ ਅਸੀਂ ਹੋ ਗਏ ਡਿਪੈਂਡੈਂਟ ਉਹਨਾਂ ਲੋਕਾਂ ਤੇ, ਪ੍ਰਚਾਰਕ ਲੋਕਾਂ ਤੇ, ਜਿਹੜੇ ਲੋਕ ਜਿਹੜੀ ਮਰਜ਼ੀ ਵਿਆਖਿਆ ਕਰਨ, ਉਹ ਵਿਆਖਿਆ ਫਿਰ ਸਾਨੂੰ ਚੰਗੀ ਲੱਗਦੀ ਆ, ਤੇ ਹਮੇਸ਼ਾ ਸਾਨੂੰ ਉਹ ਚੰਗੀ ਚੀਜ਼ਾਂ ਚੰਗੀਆਂ ਲੱਗਦੀਆਂ। ਇਨਸਾਨੀ ਫਿਤਰਤ ਆ ਜਿਹਦੇ ਵਿੱਚ ਸਾਡੀ ਕੋਈ ਲਾਲਸਾ ਹੋਵੇ ਜਾਂ ਸਾਡੀ ਸੋਝੀ ਮੁਤਾਬਕ ਹੋਵੇ, ਜਿਹੜੀ ਚੀਜ਼ ਸਾਨੂੰ ਵਰਜਦੀ ਹੋਵੇ ਕਿਤੋਂ ਰੋਕਦੀ ਹੋਵੇ ਉਹ ਸਾਨੂੰ ਨਹੀਂ ਚੰਗੀ ਲੱਗਦੀ। ਮੈਂ ਕੱਲ ਇੱਕ ਮੁਸਲਿਮ ਜਿਹੜਾ ਕੋਈ ਪ੍ਰਚਾਰਕ ਸੀ ਉਹਦੀ ਵੀਡੀਓ ਸੁਣ ਰਿਹਾ ਸੀ, ਭਾਵੇਂ ਉਹ ਵੀਡੀਓ ਨੂੰ ਸਾਰੀ ਨੂੰ ਇੱਥੇ ਮੈਨੂੰ ਦੱਸਣਾ ਵੀ ਚੰਗਾ ਨਹੀਂ ਲੱਗ ਰਿਹਾ, ਪਰ ਉਹਦਾ ਜਿਹੜਾ ਮੂਲ ਸੀ ਉਹ ਮੂਲ ਇਹ ਸੀਗਾ, ਮੈਨੂੰ ਲੱਗਦਾ ਉਹ ਮੂਲ ਉਹ ਤਲਾਕ ਦਾ ਕਾਰਨ, ਬਹੁਤ ਵੱਡਾ ਤਲਾਕ ਦਾ ਕਾਰਨ ਇਹ ਬਣਦਾ ਵੀ ਉਹ ਚ ਇੱਕੋ ਗੱਲ ਸਿਖਾਈ ਜਾ ਰਹੀ ਸੀ ਵੀ ਜਿਹੜਾ ਇੱਥੇ ਤੁਸੀਂ ਵਿਆਹ ਕਰਾਉਣੇ ਆ ਜਾਂ ਔਰਤਾਂ ਨਾਲ ਰਹਿੰਦੇ ਹੋ ਜਾਂ ਸੁੱਖ ਮਾਣਦੇ ਹੋ ਭੋਗਦੇ ਹੋ, ਉਹ ਤਾਂ ਕੁਛ ਵੀ ਨੀ, ਤੁਹਾਨੂੰ ਉੱਤੇ ਤਾਂ ਅੱਲਾ ਨੇ ਤੁਹਾਡੇ ਲਈ ਹੂਰਾਂ ਰੱਖੀਆਂ ਹੋਈਆਂ ਤੇ ਤੁਸੀਂ ਹੂਰਾਂ ਨੂੰ ਹਾਸਲ ਕਰ ਸਕਦੇ ਹੋ ਜੰਨਤ ਦੇ ਵਿੱਚ। ਉਹ ਐਡੀ ਗਲਤ ਢੰਗ ਨਾਲ ਵਿਆਖਿਆ ਕਰ ਰਿਹਾ ਸੀਗਾ ਵੀ ਉਹ ਵਿਆਖਿਆ ਜਿਹੜਾ ਵੀ ਬੰਦਾ ਸੁਣਦਾ ਤੇ ਉਹਨੂੰ ਇੱਥੇ ਜਿਹੜਾ ਜਿੱਥੇ ਜਿੱਥੇ ਕਿ ਸੱਚਾਈ ਹੈ ਜਿੱਥੇ ਤੁਸੀਂ ਪਰਿਵਾਰ ਚ ਰਹਿ ਰਹੇ ਹੋ ਉਹਨਾਂ ਨੂੰ ਤਾਂ ਉਹ ਦੇਖ ਰਿਹਾ ਘਟੀਆ ਨਜ਼ਰ ਨਾਲ, ਤੇ ਪਤਾ ਨੀ ਕਿਹੜੀ ਸੁਪਨਿਆਂ ਦੀਆਂ ਜੰਨਤ ਦੀਆਂ ਹੂਰਾਂ ਨੂੰ ਮਾਨਣ ਦੀ ਜਿਹੜੀ ਉਹ ਸੋਚ ਰਿਹਾ। ਸੋ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਸਾਡੇ ਧਰਮ ਦੇ ਠੇਕੇਦਾਰ ਵੀ ਬਹੁਤ ਦੋਸ਼ੀ ਹੈ ਸਾਰੇ ਕੰਮ ਦੇ ਵਿੱਚ।
ਜੀ ਜੀ ਬਿਲਕੁਲ। ਤੇ ਬਰਾੜ ਸਾਹਿਬ ਅਗਲੀ ਖਬਰ ਵੱਲ ਵਧੀਏ ਤਾਂ ਖਬਰ ਆ ਰਹੀ ਹੈ ਜੀ ਕਿ ਅੱਜ ਕੱਲ ਪੰਜਾਬ ਦੇ ਵਿੱਚ ਜਿੱਦਾਂ ਬਦਲਾ ਲਊ ਰਾਜਨੀਤੀ ਦਾ ਬੋਲਬਾਲਾ ਦੱਸਿਆ ਜਾ ਰਿਹਾ। ਸੋ ਅਕਾਲੀ ਵਰਕਰ ਦੀ ਕੁੱਟ ਕੁੱਟ ਕੇ ਹੱਤਿਆ ਕਰ ਦੇਣ ਦੀ ਖਬਰ ਹੈ ਜੀ। ਤੇ ਸੋਮਵਾਰ ਨੂੰ ਇਹ ਘਟਨਾ ਜਿਹੜੀ ਆ ਪਿੰਡ ਬਿਜਲੀਵਾਲ ਦੇ ਵਿੱਚ ਹੋਈ ਆ। ਸੋ ਇੱਟਾਂ ਚੁੱਕਣ ਨੂੰ ਲੈ ਕੇ ਮਾਮੂਲੀ ਜਿਹਾ ਟਕਰਾਅ ਹੋਇਆ ਤੇ ਉਸ ਤੋਂ ਬਾਅਦ ਕਹਿੰਦੇ ਕਾਂਗਰਸੀ ਵਰਕਰ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਜਿਹੜੇ ਇਸ ਅਕਾਲੀ ਵਰਕਰ ਦੀ ਹੱਤਿਆ ਕੀਤੀ। ਸੋ ਬਿਕਰਮਜੀਤ ਸਿੰਘ ਨਾਮ ਦੇ ਵਿਅਕਤੀ ਦੀ ਜਿਹੜੀ ਹੱਤਿਆ ਉਹ ਕੀਤੀ ਗਈ ਹੈ। ਦੂਜੇ ਪਾਸੇ ਕਾਂਗਰਸੀਆਂ ਦੀ ਗੁੰਡਾਗਰਦੀ ਇਸ ਘਟਨਾ ਨੂੰ ਦੱਸਿਆ ਗਿਆ।
ਦੇਖੋ ਜੀ, ਪਿਛਲੇ ਜਦੋਂ ਤੋਂ ਸਰਕਾਰ ਬਣੀ ਆ ਤੇ ਸਰਕਾਰ ਨੇ ਬਣਨ ਤੋਂ ਬਾਅਦ ਜਿਹੜੇ ਲੋਕਾਂ ਨੇ ਪਿਛਲੇ 10 ਸਾਲਾਂ ਦੇ ਵਿੱਚ ਜਿਨ੍ਹਾਂ ਦੇ ਧੱਕੇ ਹੋਏ ਸੀ ਉਹਨਾਂ ਦਾ ਜਿਹੜਾ ਫੁਟਾਲਾ ਫੁੱਟਿਆ, ਨਾ ਕਿ ਸਰਕਾਰਾਂ ਨਹੀਂ ਕਿਤੇ ਕਹਿੰਦੀਆਂ ਹੁੰਦੀਆਂ ਵੀ ਬੰਦਾ ਮਾਰੋ ਜਾਂ ਉਹ ਕਰੋ, ਉਹ ਤਾਂ ਇਸ਼ਾਰੇ ਹੁੰਦੇ ਆ, ਥੋੜੀ ਜੀ ਸ਼ੈ ਹੁੰਦੀ ਆ, ਪਰ ਉਹ ਸ਼ੈ ਨੂੰ ਕਿੱਥੋਂ ਤੱਕ ਤੁਸੀਂ ਵਰਤਦੇ ਹੋ ਇਹ ਅੱਗੇ ਗੱਲ ਆਉਂਦੀ ਆ। ਸੋ ਹੁਣ ਉਹ ਪਿਛਲੇ ਰਿਕਾਰਡ ਵੀ ਦਿੱਤਾ ਵੀ 2 ਮਈ ਨੂੰ ਫਿਰੋਜ਼ਪੁਰ ਚ ਸਰਪੰਚ ਨਾਲ ਹੋਇਆ, ਫਿਰ ਗੁਰਦਾਸਪੁਰ ਚ ਵੀ 2 ਮਈ ਨੂੰ ਹੋਇਆ, 30 ਅਪ੍ਰੈਲ ਨੂੰ ਅੰਮ੍ਰਿਤਸਰ ਸਰੇਟੇ ਚ ਹੋਇਆ ਸੀ, ਗੋਲੀਆਂ ਚੱਲੀਆਂ ਸੀ, 26 ਨੂੰ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ ਇਹ ਚੀਤੇ ਚੇਤ ਪਿੰਡ ਦੇ ਵਿੱਚ, ਤੇ ਰੁਪਿੰਦਰ ਸਿੰਘ ਦੀ ਹੱਤਿਆ ਹੋ ਗਈ ਸੀ। ਸੋ ਕੁੱਲ ਮਿਲਾ ਕੇ ਮੈਨੂੰ ਲੱਗਦਾ ਵੀ ਅਸੀਂ ਬਹੁਤ ਸਾਰੀਆਂ ਵੀਡੀਓ ਵੀ ਸ਼ੇਅਰ ਕਰ ਸਕੇ ਹਾਂ, ਅਸੀਂ ਬਹੁਤ ਸਾਰੇ ਅੰਦਰੂਨੀ ਗੱਲਾਂ ਵੀ ਦੱਸਦੇ ਹਾਂ ਰੋਜ਼, ਸਾਰਾ ਮੀਡੀਆ ਵੀ ਦੱਸਦਾ, ਆਮ ਲੋਕ ਵੀ ਸੋਸ਼ਲ ਮੀਡੀਆ ਜ਼ਰੀਏ ਦੱਸਦੇ ਆ ਵੀ ਇਹ ਸਾਰੇ ਚਿੱਟੇ ਨੀਲੇ ਇੱਕ ਆ, ਤੁਸੀਂ ਨਾ ਆਪਸ ਮੇ ਆਪਦੀ ਭਾਈਚਾਰੇ ਚ ਖਟਾਸ ਪਾਓ, ਪਰ ਜਿਹੜਾ ਸਾਡੇ ਕੰਮ ਉਲਟਾ ਸਾਡੇ ਆ ਵੀ ਵੋਟਾਂ ਆਉਂਦੀਆਂ, ਵੋਟਾਂ ਤੋਂ ਬਾਅਦ ਜਿਹੜੀ ਪਿੰਡ ਦਾ ਮਾਹੌਲ ਨਾਰਮਲ ਹੋਣ ਦੀ ਥਾਂ ਤੇ 5 ਸਾਲ ਪਿੰਡ ਦੇ ਵਿੱਚ ਇੰਨੀ ਕੁ ਖਿੱਚ ਧੂ ਰਹਿੰਦੀ ਆ ਵੀ ਉਹ ਪਿੰਡ ਇੱਕ ਨਰਕ ਦੇ ਬਰਾਬਰ ਬਣ ਜਾਂਦਾ। ਮੈਂ ਪਿਛਲੇ ਦਿਨਾਂ ਦੇ ਵਿੱਚ ਨਾ 3-4 ਪਿੰਡ ਦੇਖੇ ਆ ਜਿਨ੍ਹਾਂ ਚ ਮੇਰੇ ਕੋਲੇ, ਮੈਂ ਨੋਟ ਵੀ ਕੀਤੇ ਆ ਉਹਨਾਂ ਦੇ ਨੰਬਰ, ਪਰ ਉਹ ਮੈਨੂੰ ਟਾਈਮ ਨਹੀਂ ਮਿਲਿਆ ਹਜੇ ਤੱਕ ਉਹਨਾਂ ਨਾਲ ਗੱਲ ਕਰਨ ਦੀ, ਜਿਹੜੇ ਪਿੰਡਾਂ ਦਾ ਮੂੰਹ ਮਹਾਂਦਰਾ ਹੀ ਬਦਲ ਗਿਆ। ਫਿਰੋਜ਼ਪੁਰ ਦਾ ਇੱਕ ਪਿੰਡ ਆ ਜੀ, ਇੱਕ ਇੱਥੇ ਮੋਗੇ ਲਾਗੇ ਦਾ ਹੋਰ ਪਿੰਡ ਆ, ਜਿਵੇਂ ਪਹਿਲਾਂ ਚੜਿੱਕ ਦੀ ਗੱਲ ਹੋਈ ਸੀ, ਪਰ ਹੁਣ 2 ਪਿੰਡ ਹੋਰ ਮੇਰੀ ਨਜ਼ਰ ਪਏ ਆ ਜਿਨ੍ਹਾਂ ਪਿੰਡਾਂ ਦੇ ਵਿੱਚ ਇੱਕ NRI ਬੰਦਾ ਵਾਪਸ ਗਿਆ, ਬਾਹਰਲੇ ਮੁਲਕ ਚੋਂ ਵੀਜ਼ਾ ਨਹੀਂ ਲੱਗਿਆ, ਉਹਦਾ ਮਿਲੀ ਨਹੀਂ ਸਿਟੀਜ਼ਨਸ਼ਿਪ, ਤਾਂ ਉਹਨੂੰ ਵਾਪਸ ਜਾਣਾ ਪੈ ਗਿਆ, ਤੇ ਵਾਪਸ ਜਾ ਕੇ ਉਹਨੇ 3 ਜਾਂ 4 ਸਾਲਾਂ 'ਚ ਪਿੰਡ ਦੀ ਜਿਹੜੀ ਰੂਹ ਕਾਇਆ ਕਲਪ ਹੀ ਬਦਲਤੀ। ਪਿੰਡ ਦੇ ਵਿੱਚ ਮੈਨੂੰ ਪਿੰਡ ਦੇ ਬੱਸ ਸਟੈਂਡ ਦੀ ਜੋ ਮੈਂ ਫੋਟੋ ਦੇਖੀ ਨਾ, ਮੈਂ ਹੈਰਾਨ ਰਹਿ ਗਿਆ ਵੀ ਇਹ ਪਿੰਡ ਦੇ ਬੱਸ ਸਟੈਂਡ ਦੀ ਫੋਟੋ ਆ, ਤੇ ਉਸ ਪਿੰਡ ਦੀਆਂ ਜਿਹੜੀਆਂ ਮੈਂ ਸਹੂਲਤਾਂ ਦੇਖੀਆਂ, ਗਲੀਆਂ ਮੁਹੱਲੇ ਦੇਖੇ, ਉੱਥੇ ਛੱਪੜਾਂ ਦੇ ਕੰਮ ਚੱਲਦਾ ਦੇਖਿਆ, ਨਰੇਗਾ ਦੀ ਵਰਤੋਂ ਹੁੰਦੀ ਦੇਖੀ, ਤਾਂ ਹੈਰਾਨੀ ਦੀਆਂ ਗੱਲਾਂ। ਹੁਣ ਲੋੜ ਤਾਂ ਹੈਗੀ ਉਸ ਪੱਧਰ ਤੇ ਜਾਣ ਦੀ, ਸਾਨੂੰ ਸੋਚ ਨੂੰ ਉਸ ਪੱਧਰ ਤੇ ਲੈ ਕੇ ਜਾਣ ਦੀ, ਪਰ ਅਸੀਂ ਤਾਂ ਨਰਕ ਦੇ ਵਿੱਚ ਗਰਕ ਦੇ ਜਾ ਰਹੇ ਹਾਂ। ਸਾਨੂੰ ਤਾਂ ਸਿਰਫ ਤੇ ਸਿਰਫ ਇੱਕ ਜਿਹੜੇ ਚੌਧਰੀ ਦਿਖ ਰਹੇ ਆ ਵੀ ਸਰਕਾਰ ਹੁਣ ਉਹਦੀ ਆ ਜਾਂ ਸਰਕਾਰ ਇਹਦੀ ਆ। ਹੁਣ ਜਿਹੜੀ ਰਾਜ ਕਰੇਗਾ, ਖਾਲਸਾ ਗੁਰੂ ਸਾਹਿਬ ਨੇ ਗੱਲ ਕੀਤੀ ਸੀ, ਉਹਦੇ ਫਲਸਫੇ ਤੁਸੀਂ ਭਟਕ ਚੁੱਕੇ ਆ। ਜੇ ਸਾਰੇ ਜਾਣੇ ਖਾਲਸ ਹੋ ਜਾਣ, ਸਾਰੇ ਜਾਣੇ ਖਾਲਸ ਸੋਚ ਸੋਚਣ ਲੱਗ ਜਾਣ, ਆਪਣੇ ਆਲੇ ਦੁਆਲੇ ਪ੍ਰਤੀ ਖਾਲਸ ਸੋਚ ਜਾਣ, ਤਾਂ ਆਪੇ ਰਾਜ ਹੋਜੂਗਾ, ਇਕੱਲੇ ਇਕੱਲੇ ਬੰਦੇ ਦਾ ਰਾਜ ਹੋਜੂਗਾ। ਪਰ ਉਸ ਰਾਜ ਨੂੰ ਤਾਂ ਅਸੀਂ ਭੋਗਣਾ ਨੀ ਚਾਹੁੰਦੇ, ਉਹ ਰਾਜ ਤਾਂ ਅਸੀਂ ਮੰਨਣਾ ਨੀ ਚਾਹੁੰਦੇ। ਸਾਨੂੰ ਤਾਂ ਕੁਰਸੀ ਤੇ ਬੈਠਣ ਵਾਲਾ ਬੰਦਾ ਹੀ ਰਾਜ ਦਿਖਾਈ ਦਿੰਦਾ, ਆਪਦੀ ਜਿਹੜੀ ਜ਼ਿੰਦਗੀ ਦਾ ਰਾਜਾ ਨੀ ਜਿਹੜਾ ਬੰਦਾ ਆਪਦੀ ਜ਼ਿੰਦਗੀ ਰਾਜਿਆਂ ਵਾਂਗੂ ਗੁਜ਼ਾਰ ਸਕਦਾ ਜੇ ਉਹ ਸਿਰਫ ਤੇ ਸਿਰਫ ਖਾਲਸ ਹੋ ਜੇ, ਤੇ ਜੇ ਉਹਦਾ ਆਲਾ ਦੁਆਲਾ ਸਾਰਾ ਹੀ ਖਾਲਸ ਹੋ ਜੇ, ਦੇਖੋ ਦੇਖ ਹੋ ਜਾਂਦਾ, ਐਡੀ ਗੱਲ ਨੀ ਹੈ। ਮੈਂ ਦੇਖਿਆ ਵੀ ਉਹ ਦੋਨੇ ਪਿੰਡਾਂ ਦੇ ਮੈਂ ਸਰਪੰਚਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦਾ ਮਜਬੂਰੀ ਇਹ ਆਈ ਵੀ ਉਹ ਤੜਕੇ 3 ਵਜੇ ਉੱਠਣਾ ਨੀ ਚਾਹੁੰਦੇ ਸੀ, ਮੈਂ ਉਹਨਾਂ ਨੂੰ ਰੇਡੀਓ ਤੇ ਲਿਆਉਣਾ ਚਾਹੁੰਦਾ ਸੀ, ਤੇ ਪਰ ਮੈਂ ਉਹਨਾਂ ਦੀਆਂ ਗੱਲਾਂ ਤੋਂ ਨੋਟ ਕੀਤਾ ਵੀ ਉਹਨਾਂ ਨੂੰ ਵੀ ਸ਼ੁਰੂ ਚ ਦਿੱਕਤਾਂ ਆਈਆਂ, ਬਹੁਤ ਲੋਕਾਂ ਨੇ ਐਸਾ ਵੈਸਾ ਕਿਹਾ, ਪਰ ਜਦੋਂ ਉੱਠ ਕੇ ਤੁਰ ਪਏ, ਆਪ ਕਹੀ ਚੱਕ ਕੇ ਗਲੀਆਂ ਸਾਫ ਕਰਨ ਲੱਗ ਗਏ, ਨਰੇਗਾ ਨੂੰ ਵਰਤਣ ਲੱਗ ਗਏ, ਉਹਨਾਂ ਨਾਲ 8 ਘੰਟੇ ਕੰਮ ਕਰਨ ਲੱਗ ਗਏ, ਜਦੋਂ ਪਿੰਡ ਦੇ ਵਿੱਚ ਕਿਸੇ ਬੰਦੇ ਨੂੰ ਸੁੱਖ ਮਿਲਣ ਲੱਗ ਗਿਆ, ਉਹ ਸੁੱਖ ਮਿਲਣ ਲੱਗ ਗਿਆ, ਆਟੋਮੈਟਿਕ ਸ਼ਰਮ ਮਾਰਾ ਆਉਣ ਲੱਗ ਗਿਆ, ਕੋਈ ਕਹਿਣ ਲੱਗ ਗਿਆ ਵੀ ਸ਼ਾਬਾਸ਼ ਭਾਈ ਤੂੰ ਇਹ ਕੀਤਾ, ਤਾਂ ਇੱਦਾਂ ਕਰਦਾ ਕਰਦਾ ਕਾਫਲਾ ਬਣ ਗਿਆ, ਤੇ ਅੱਜ ਪਿੰਡ ਦਾ ਪਿੰਡਾਂ ਦੇ ਜਿਹੜੇ ਰੰਗ ਬਦਲ ਗਏ ਆ। ਤੇ ਜੇ ਇੱਕ ਬੰਦਾ ਇੱਕ ਪਿੰਡ ਦਾ ਰੰਗ ਬਦਲ ਸਕਦਾ ਤਾਂ ਫਿਰ ਕਿੱਡੀ ਕੁ ਵੱਡੀ ਗੱਲ ਆ, ਪਿੰਡ 'ਚ ਤਾਂ ਲੱਖਾਂ ਹਜ਼ਾਰਾਂ ਤਾਂ ਲੋਕ ਰਹਿੰਦੇ ਆ ਪਿੰਡਾਂ 'ਚ ਨਾ, ਇੱਕ ਪਿੰਡ ਦੀ ਆਬਾਦੀ ਹੈ ਜਿਹੜੀ 1000 ਤੋਂ ਘੱਟ ਤਾਂ ਕਿਸੇ ਪਿੰਡ ਦੀ ਹੋਣੀ ਵੀ ਨਹੀਂ। ਸੋ ਗੱਲ ਤਾਂ ਇਹ ਆ ਜਾਂਦੀ ਹੈ ਜੀ, ਅਸੀਂ ਸਿਆਸਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਕੇ ਸਿਆਸੀ ਲੋਕਾਂ ਦੇ ਅੰਦਰ ਲੱਗ ਕੇ ਆਪਦੇ ਆਪ ਨੂੰ ਮਾਰਾਂ ਮਰਾਈਆਂ ਕਰੀ ਜਾਂਦੇ ਹਾਂ। ਨਾ ਅਕਾਲੀਆਂ ਨੇ ਤੁਹਾਨੂੰ ਕੁਛ ਦਿੱਤਾ ਸੀ, ਨਾ ਕਾਂਗਰਸੀ ਤੁਹਾਨੂੰ ਕੁਛ ਦੇਣਗੇ, ਇਹਨਾਂ ਚੀਜ਼ਾਂ ਤੋਂ ਬਚ ਜਾਓ ਜੇ ਬਚ ਸਕਦੇ ਹੋ ਤਾਂ।
ਜੀ ਬਿਲਕੁਲ, ਅਗਲੀ ਖਬਰ ਵੱਲ ਚਲੀਏ ਤਾਂ ਪਿਛਲੇ ਦਿਨੀ ਮਾਨ ਸਿੰਘ ਤੇ ਸ਼ੇਰ ਸਿੰਘ ਨਾਂ ਦੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਖਾਲਿਸਤਾਨ ਸਮਰਥਕ ਅੱਤਵਾਦੀ ਵੀ ਐਲਾਨਿਆ ਗਿਆ ਸੀਗਾ। ਸੋ ਉਹਨਾਂ ਨੇ ਜੀ ਖੁਲਾਸਾ ਕੀਤਾ ਕਿ ਬੇਅਦਬੀ ਤੋਂ ਦੁਖੀ ਹੋ ਕੇ ਉਹ ਅੱਤਵਾਦੀ ਬਣੇ ਸੀਗੇ, ਤੇ ਪਿਛਲੀ ਸੂਬਾ ਸਰਕਾਰ ਵੇਲੇ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਦੁਖੀ ਹੋ ਕੇ ਕਹਿੰਦੇ ਅਸੀਂ ਖਾਲਿਸਤਾਨ ਦੇ ਸਮਰਥਕਾਂ ਦੇ ਸੰਪਰਕ ਦੇ ਵਿੱਚ ਆਏ ਸੀ, ਤੇ ਇਹ ਦਾਅਵਾ ਉਹਨਾਂ ਨੇ BSF ਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਕੀਤਾ ਜੀ। BSF ਤੇ ਪੰਜਾਬ ਪੁਲਿਸ ਨੇ ਚੈਕਿੰਗ ਦੌਰਾਨ ਪਾਕਿਸਤਾਨ ਤੇ ਕੈਨੇਡਾ ਚ ਖਾਲਿਸਤਾਨ ਨਾਲ ਜੁੜੇ 2 ਅੱਤਵਾਦੀਆਂ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ, ਤੇ ਹੁਣ ਇਹਨਾਂ ਨੂੰ 5 ਦਿਨ ਦੇ ਪੁਲਿਸ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਜੀ।
ਦੇਖੋ ਪਹਿਲੀ ਗੱਲ ਤਾਂ ਜਿਹੜੀ ਖਬਰ ਅਖਬਾਰ ਚ ਛਪੀ ਆ ਜਾਂ ਅਖਬਾਰਾਂ ਦੇ ਨਜ਼ਰੀਏ ਆ, ਮੈਂ ਉਹਨਾਂ ਨਾਲ ਸਹਿਮਤ ਨਹੀਂ ਹਾਂ। ਅੱਤਵਾਦੀ ਸ਼ਬਦ ਕਿਹਦੇ ਲਈ ਵਰਤਿਆ ਜਾਣਾ ਚਾਹੀਦਾ? ਪਹਿਲੀ ਗੱਲ ਤਾਂ ਇਹ ਅਖਬਾਰਾਂ ਨੂੰ ਵੀ ਸੋਝੀ ਹੋਣੀ ਚਾਹੀਦੀ ਆ ਵੀ ਜੇ ਖਾਲਿਸਤਾਨੀ ਜਾਂ ਖਾਲਿਸਤਾਨੀ ਸਮਰਥਕ ਹੋਣਾ ਅੱਤਵਾਦੀ ਨਹੀਂ ਹੋ ਸਕਦਾ। ਇਹ ਇੱਕ ਦੋ ਵੱਖਰੀਆਂ ਪਹਿਲੂ ਆ, ਸਾਨੂੰ ਸਮਝਣੇ ਪੈਣਗੇ। ਪਹਿਲਾਂ ਖਾਲਿਸਤਾਨ ਮਹਿਜ ਇੱਕ ਜਗ੍ਹਾ ਦਾ ਨਾਂ, ਇੱਕ ਸੁਪਨੇ ਦਾ ਨਾਂ, ਇੱਕ ਕੌਮ ਬੰਨਿਓ ਆਪਦੀ ਇੱਕ ਵੱਖਰੀ ਧਰਤ ਲੈਣ ਦਾ ਨਾਂ ਖਾਲਿਸਤਾਨ, ਨਾ ਕਿ ਖਾਲਿਸਤਾਨ ਦਾ ਮਤਲਬ ਆ ਕਿਸੇ ਨੂੰ ਮਾਰਨਾ, ਵੱਢਣਾ, ਟੁੱਕਣਾ ਜਾਂ ਅੱਤਵਾਦ, ਇਹ ਨਹੀਂ ਹੈ। ਪਹਿਲੀ ਗੱਲ ਤਾਂ ਸਾਨੂੰ ਇਹ ਦੋ ਗੱਲਾਂ ਨੂੰ ਵੱਖ ਕਰਕੇ ਸੋਚਣਾ ਪੈਣਾ ਗਾ। ਮੇਰੇ ਬਹੁਤ ਸਾਰੇ ਸੱਜਣ ਮਿੱਤਰ ਭਾਵਕ ਤਾਂ ਬਸ ਮਾੜਾ ਕਹੀ ਜਾਂਦੇ ਆ ਤੇ ਬਹੁਤ ਸਾਰੇ ਚੰਗਾ ਵੀ ਕਹੀ ਜਾਂਦੇ ਆ, ਦੋਨੇ ਚੀਜ਼ਾਂ ਹੀ ਨਹੀਂ ਹੈਗੀਆਂ ਇੱਥੇ। ਸਾਨੂੰ ਦੋਨਾਂ ਚੀਜ਼ਾਂ ਦੇ ਪਹਿਲਾਂ ਆਪਣੇ ਆਪਣੇ ਵਿਚਾਰ ਲੈ ਕੇ ਆਉਣੇ ਪੈਣਗੇ ਵੀ ਖਾਲਿਸਤਾਨ ਕੀ ਚੀਜ਼ ਆ। ਨੰਬਰ ਇੱਕ ਤਾਂ ਇਹ, ਜਦੋਂ ਅਸੀਂ ਵਿਚਾਰ ਲਾਂਗੇ ਸਾਡੀ ਉਹ ਮੈਂਟੈਲਿਟੀ ਦੂਰ ਹੋ ਜੂਗੀ ਵੀ ਖਾਲਿਸਤਾਨ ਕੋਈ ਵਰਜਿਤ ਚੀਜ਼ ਆ ਜਾਂ ਖਾਲਿਸਤਾਨ ਕਹਿਣਾ ਜਾਂ ਲਿਖਣਾ ਜਾਂ ਬੋਲਣਾ ਉਹ ਇੱਕ ਮਾੜੀ ਚੀਜ਼ ਆ। ਉਹ ਕੁਛ ਨਹੀਂ ਹੈ, ਉਹ ਤਾਂ ਇੱਕ ਸਿਰਫ ਤੇ ਸਿਰਫ ਇੱਕ ਪ੍ਰਪੋਜ਼ਲ ਆ। ਉਹ ਪ੍ਰਪੋਜ਼ਲ ਤਾਂ ਵੀ ਕਿਤੇ ਨਾ ਕਿਤੇ ਸਾਡੀ ਕੌਮ ਨੂੰ ਲੱਗ ਰਹੀ ਆ ਵੀ ਸਾਨੂੰ ਜਿਹੜਾ ਇਨਸਾਫ਼ ਨਹੀਂ ਮਿਲ ਰਿਹਾ। ਜੇ ਸਾਡਾ ਆਪਣਾ ਕੋਈ ਵਿਧਾਨ ਸੰਵਿਧਾਨ ਹੋਵੇ, ਆਪਦਾ ਕੋਈ ਸਪੇਸ ਹੋਵੇ, ਤਾਂ ਅਸੀਂ ਉਸ ਸਪੇਸ ਦੇ ਵਿੱਚ ਆਪਦੇ ਆਪ ਨੂੰ ਤਾਂ ਇਨਸਾਫ਼ ਦੇ ਸਕਦੇ ਹਾਂ ਨਾ। ਇਹ ਤਾਂ ਹੈਗਾ ਇੱਕ ਖਾਲਿਸਤਾਨ ਦੀ ਪਰਿਭਾਸ਼ਾ, ਜਿਹਨੂੰ ਪੇਸ਼ ਕੀਤਾ ਜਾਂਦਾ ਵੱਖਰੇ ਵੱਖਰੇ ਰੂਪਾਂ ਦੇ ਵਿੱਚ, ਉਹਨੂੰ ਲੜਾਉਣ, ਪੜਾਉਣ, ਡਰਾਉਣ, ਧਮਕਾਉਣ, ਇਹੋ ਜਿਹੀਆਂ ਗੱਲਾਂ ਲਈ ਵਰਤਿਆ ਜਾਂਦਾ ਵੀ ਇਹ ਇੱਦਾਂ ਇਹ ਉੱਦਾਂ। ਪਰ ਦੂਜੇ ਪਾਸੇ ਜਿਹੜਾ ਅੱਤਵਾਦੀ ਸ਼ਬਦ ਆ, ਅੱਤਵਾਦੀ ਸ਼ਬਦ ਦੇ ਵੀ ਮੇਨੇ ਇਹ ਆ ਜਿਹਨੇ ਕਿ ਆਤੰਕ ਫੈਲਾਇਆ ਹੋਵੇ, ਅੱਤ ਫੈਲਾਈ ਹੋਵੇ, ਜਿਹਨੇ ਕਤਲੇਆਮ ਕੀਤਾ ਹੋਵੇ, ਮਾਰਿਆ ਟੱਕਿਆ ਹੋਵੇ, ਬਹੁਤ ਕੁਛ ਇਹੋ ਜਿਹੀਆਂ ਗੱਲਾਂ ਕੀਤੀਆਂ ਹੋਣ ਜਿਹੜੀਆਂ ਕਿ ਕਾਨੂੰਨ ਦੇ ਦਾਇਰੇ ਤੋਂ ਬਾਹਰ ਹੋਣ, ਉਹਨੂੰ ਅਸੀਂ ਕਹਿ ਸਕਦੇ ਹਾਂ ਅੱਤਵਾਦੀ। ਪਰ ਦੂਜੇ ਪਾਸੇ ਹੁਣ ਗੱਲ ਇਹ ਆ ਜਾਂਦੀ ਹੈ ਵੀ ਜੇ ਤੁਸੀਂ ਕੋਈ ਵੀ ਗਲਤ ਕੰਮ ਕਾਨੂੰਨ ਨੂੰ ਹੱਥ 'ਚ ਲੈ ਕੇ ਕਰਦੇ ਹੋ, ਕਾਨੂੰਨ ਨੂੰ ਟਵਿਸਟ ਕਰਦੇ ਹੋ, ਤਾਂ ਉਹ ਕਿਤੇ ਨਾ ਕਿਤੇ ਤੁਹਾਨੂੰ ਦੋਸ਼ੀ ਗਰਦਾਣਿਆ ਜਾ ਸਕਦਾ। ਉਹਨੂੰ ਦੋਸ਼ੀ ਆ ਤੁਸੀਂ, ਮੁਜਰਮ ਆ ਤੁਸੀਂ, ਨਾ ਕਿ ਅੱਤਵਾਦੀ ਸ਼ਬਦ ਇੱਥੇ ਵਰਤਿਆ ਜਾਣਾ ਚਾਹੀਦਾ। ਹੁਣ ਗੱਲ ਇਹ ਆਈ ਹੈ ਵੀ ਪਿਛਲਾ ਦੌਰ ਆ ਜਿਹੜਾ, ਇੱਕ ਵਾਰੀ ਇੱਕ ਘਟਨਾ ਹੋਈ, ਅਸੀਂ ਮੈਂ ਉਦੋਂ ਵੀ ਇਹ ਘਟਨਾ ਦੇ ਵੇਲੇ ਮੈਂ ਇਹ ਕਿਹਾ ਸੀ ਵੀ ਸਹੇ ਨੂੰ ਨਾ ਰੋ, ਤੁਸੀਂ ਪਹੇ ਨੂੰ ਰੋ। ਮੇਰੀ ਉਦੋਂ ਦੀ ਵੀ ਰਿਕਾਰਡਿੰਗ ਕੱਢ ਕੇ ਦੇਖੋ, ਜਦੋਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਨਾ, ਉਦੋਂ ਮੇਰੀ ਚਿੰਤਾ ਇਹੀ ਸੀ ਵੀ ਇੱਕ ਵਾਰੀ ਨਾ ਇੱਕ ਜੱਕ ਖੁੱਲ ਜੇ, ਕਿਸੇ ਚੀਜ਼ ਦਾ ਪਰਦਾ ਟੁੱਟ ਜੇ, ਤਾਂ ਉਦੋਂ ਬਾਅਦ ਉਹ ਨਾ ਬਹੁਤ ਜ਼ਿਆਦਾ ਥਾਵਾਂ ਦੇ ਉੱਤੇ ਹੋਰ ਵਾਪਰਨ ਦੀ ਖਤਰਾ ਹੁੰਦਾ। ਸੋ ਇੱਕ ਅਹਿਮ ਸਹਿਮ ਪਰਦਾ ਬਣਿਆ ਹੋਇਆ ਸੀ ਬਹੁਤ ਵੱਡਾ, ਜਿਹੜੀ ਸ਼ਰਧਾ ਦੇ ਰੂਪ ਦੇ ਵਿੱਚ ਜਾਂ ਸਾਡਾ ਸਤਿਕਾਰ ਦੇ ਰੂਪ ਦੇ ਵਿੱਚ, ਜਦੋਂ ਉਹ ਇੱਕ ਵਾਰੀ ਟੁੱਟ ਗਿਆ, ਕਿਤੇ ਤੋੜ ਦਿੱਤਾ ਗਿਆ, ਉਦੋਂ ਬਾਅਦ ਫਿਰ ਸ਼ਰਾਰਤੀ ਅਨਸਰਾਂ ਨੇ ਥਾਂ ਥਾਂ ਦੇ ਉੱਤੇ ਉਹ ਤੋੜਿਆ, ਥਾਂ ਥਾਂ ਤੇ ਤੋੜ ਰਹੇ ਆ। ਅੱਜ ਵੀ ਘਟਨਾ ਵਾਪਰੀ ਆ, ਕੱਲ ਵੀ ਇੱਕ ਘਟਨਾ ਵਾਪਰੀ ਆ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਹੈ ਵੀ ਜੇ ਹੁਣ ਮੰਨ ਲਈਏ, ਸਾਰੇ ਲੋਕ ਅਸੀਂ ਅਕਸਰ ਕਹਿੰਦੇ ਹਾਂ ਵੀ ਸਾਡੇ ਹਿਰਦੇ ਬਲੂੰਦਰੇ ਗਏ, ਅਕਸਰ ਇਹ ਘਟਨਾਵਾਂ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਸਾਡੇ ਹਿਰਦੇ ਬਲੂੰਦਰੇ ਜਾਂਦੇ ਆ, ਤੇ ਪਰ ਜਦੋਂ ਗੁਰੂ ਸਾਹਿਬ ਨਾਲ ਘਟਨਾ ਹੋਈਆਂ ਅਸੀਂ ਵਾਕਈ ਦਿਲੋਂ ਦੁਖੀ ਹੋਏ ਆ। ਫਿਰ ਉਦੋਂ ਬਾਅਦ ਆਈ ਹਾਲਾਤ ਦੀ ਵੀ ਕਿਹੋ ਜਿਹੇ ਹਾਲਾਤ ਬੰਦਿਆਂ ਦੇ, ਕਿ ਕੋਈ ਬੰਦੇ ਨੂੰ ਪੜ੍ਹਾਈ ਲਿਖਾਈ ਨੇ ਕਮਜ਼ੋਰ ਕਰਤਾ, ਕੋਈ ਬੰਦਾ ਤਰਦਾ ਤਰਦਾ ਧਰਮ ਨਾਲ ਜੁੜਿਆ, ਕਿਸੇ ਬੰਦੇ ਨੇ ਡਰਾਮਾ ਕੀਤਾ ਵੀ ਮੈਂ ਅੰਦਰੋਂ ਬਲੂੰਦਰਿਆ ਗਿਆ, ਕਿਸੇ ਬੰਦੇ ਦਾ ਲੈਵਲ ਆ ਹਰ ਬੰਦੇ ਦਾ ਵੀ ਕਿਹੜੇ ਲੈਵਲ ਤੱਕ ਉਹਨੂੰ ਪੀੜ ਹੋਈ, ਤੇ ਕਿਸੇ ਬੰਦੇ ਨੇ ਉਸ ਪੀੜ ਤੋਂ ਬਾਅਦ ਜਿੰਨੀ ਕੁ ਉਹਦੀ ਕੋਸ਼ਿਸ਼ ਸੀ ਉਹਨੇ ਅਰਦਾਸਾਂ ਦੁਆਵਾਂ ਸ਼ੁਰੂ ਕੀਤੀਆਂ ਵੀ ਗੁਰੂ ਸਾਹਿਬ ਇਹ ਜਾਂ ਕੁਛ ਨਾ ਵਾਪਰੇ ਤਾਂ ਚੰਗਾ, ਜਿਹਦੀ ਜਿੰਨੀ ਕੁ ਪਹੁੰਚ ਉਹ ਜਿਹੀਆਂ ਗੱਲਾਂ ਕੀਤੀਆਂ। ਜੇ ਹੁਣ ਕੋਈ ਦੋ ਨੌਜਵਾਨ ਜਿਨ੍ਹਾਂ ਨੂੰ ਦਿਲੋਂ ਦੁੱਖ ਹੋਇਆ ਤੇ ਉਹਨਾਂ ਨੇ ਦੇਖਿਆ ਵੀ ਕੋਈ ਨਾ ਸਰਕਾਰ ਕੁਛ ਕਰ ਰਹੀ ਆ ਨਾ ਹੋਰ ਕੋਈ ਕੁਛ ਕਰ ਰਿਹਾ, ਤੇ ਸਾਨੂੰ ਕੁਛ ਕਰਨਾ ਚਾਹੀਦਾ। ਇੱਥੋਂ ਹੀ ਗਦਰ ਦੀਆਂ ਲਹਿਰਾਂ ਉੱਠਦੀਆਂ, ਇਹਨਾਂ ਚੀਜ਼ਾਂ ਤੋਂ ਗਦਰ ਦੀਆਂ ਲਹਿਰਾਂ ਉੱਠਦੀਆਂ। ਪਹਿਲਾਂ ਵੀ ਇਵੇਂ ਗਦਰ ਦੀਆਂ ਲਹਿਰਾਂ ਉੱਠਦੀਆਂ, ਜਦੋਂ ਕਿਤੇ ਅੰਤ ਹੋ ਜਾਂਦਾ, ਸੁਣਵਾਈ ਨਹੀਂ ਹੁੰਦੀ, ਤਾਂ ਫਿਰ ਕੋਈ ਨਾ ਕੋਈ ਗਦਰ ਕਰਦਾ, ਕੋਈ ਨਾ ਕੋਈ ਬੰਦਾ ਫਿਰ ਉੱਠਦਾ, ਬਾਗੀ ਹੁੰਦਾ। ਸੋ ਮੇਰਾ ਮੰਨਣਾ ਇਹ ਹੈ ਵੀ ਇਹ ਨੌਜਵਾਨਾਂ ਨੇ ਅੱਤਵਾਦੀ, ਇਹਨਾਂ ਨੂੰ ਕਹਿਣਾ ਜਾਇਜ਼ ਨਹੀਂ ਹੈ। ਇਹੋ ਜਿਹੀ ਕੋਈ ਮੈਨੂੰ ਹਜੇ ਤੱਕ ਇਹਨਾਂ ਤੋਂ ਸੁਣੀ ਨਹੀਂ ਘਟਨਾ ਵੀ ਜਿੱਥੇ ਇਹਨਾਂ ਨੇ ਅੱਤਵਾਦ ਫੈਲਾਇਆ ਹੋਵੇ, ਕੁਛ ਵੀ ਕੀਤਾ ਹੋਵੇ। ਉਹਨਾਂ ਉਹ ਬੇਅਦਬੀ ਤੋਂ ਦੁਖੀ ਨੌਜਵਾਨ ਉਮਰ ਦੇ ਵਿੱਚ ਆ, ਉਹਨਾਂ ਨੂੰ ਇਸ ਚੀਜ਼ ਤੋਂ ਲੱਗਿਆ ਵੀ ਸਾਨੂੰ ਇਹਦਾ ਕੁਛ ਨਾ ਕੁਛ ਕਰਨਾ ਪੈਣਾ, ਤੇ ਉਹਦੇ ਲਈ ਉਹਨਾਂ ਨੇ ਥੋੜਾ ਜਿਹਾ ਗਲਤ ਰਾਹ ਚੁਣ ਲਿਆ ਵੀ ਉਹ ਇੱਕ ਮੁਜਰਮ ਤਾਂ ਬਣਗੇ ਵੀ ਉਹਨਾਂ ਨੇ ਨਜਾਇਜ਼ ਹਥਿਆਰ ਰੱਖ ਲਏ, ਤੇ ਜਿਹੜੀ ਕਾਨੂੰਨ ਦੀ ਮੁੱਖ ਧਾਰਾ ਤੋਂ ਬਾਹਰ ਦੀ ਹੋ ਕੇ ਜਿਹੜੇ ਉਹਨਾਂ ਨੇ ਇਹ ਕਰਨ ਦੀ ਕੋਸ਼ਿਸ਼ ਕੀਤੀ। ਪਰ ਹੁਣ ਮੈਨੂੰ ਇਸ ਚੀਜ਼ ਦਾ ਸ਼ੰਕਾ ਡਰ ਆ ਵੀ ਹੁਣ ਇਹਨਾਂ ਜੋ ਨੌਜਵਾਨਾਂ ਦੀ ਉਮਰ ਆ ਜਿਹੜੀ, ਉਹ ਆਪਦੇ ਲਈ ਨਹੀਂ ਉਹਨਾਂ ਨੇ ਕੁਛ ਕੀਤਾ ਸੀ, ਕੀਤਾ ਤਾਂ ਉਹਨਾਂ ਨੇ ਇੱਕ ਆਪਦੀ ਜਿਹੜੀ ਗੁਰੂ ਦੀ ਬੇਅਦਬੀ ਦੇ ਮਾਮਲੇ 'ਚ ਹੀ ਆ, ਤੇ ਪਰ ਉਹ ਹੁਣ ਉਮਰ ਉਹਨਾਂ ਦੀ ਜੇਲ੍ਹਾਂ ਚ ਸੜੂਗੀ ਤੇ ਅਖਬਾਰ ਇਹਨਾਂ ਨੂੰ ਅੱਤਵਾਦੀ ਬਣਾਉਣਗੇ ਤੇ ਉਹ ਬਣਾਈ ਵੀ ਜਾਂਦੇ ਆ। ਸੋ ਕੁੱਲ ਮਿਲਾ ਕੇ ਸਾਨੂੰ ਜਿਹੜੀ ਆਮ ਲੋਕਾਂ ਨੂੰ ਜਿਹੜਾ ਚੀਜ਼ਾਂ ਪਰੋਸ ਕੇ ਦਿੱਤੀਆਂ ਜਾਂਦੀਆਂ ਨਾ ਮੀਡੀਆ ਜ਼ਰੀਏ, ਉਹ ਕਿਤੇ ਨਾ ਕਿਤੇ ਖਤਰਨਾਕ ਆ। ਜੋ ਸੱਚ ਆ ਸੱਚ ਦੇ ਰੂਪ ਦੇ ਵਿੱਚ ਇਹਦਾ ਵਿਖਿਆਨ ਹੋਣਾ ਚਾਹੀਦਾ, ਸੱਚ ਦੇ ਰੂਪ ਚ ਗੱਲ ਹੋਣੀ ਚਾਹੀਦੀ ਆ। ਜੇ ਹੁਣ ਸਰਕਾਰ ਵੀ ਇਹਨੂੰ ਮਹਿਸੂਸ ਕਰੇ ਵੀ ਇਹ ਦੋ ਨੌਜਵਾਨ ਇਹ ਵੀ ਜ਼ਿੰਦਗੀ ਚ ਤਰੱਕੀ ਕਰਨਾ ਚਾਹੁੰਦੇ ਹੋਣੇ, ਇੰਜੀਨੀਅਰ ਬਣਨਾ ਚਾਹੁੰਦੇ ਹੋਣੇ, ਅੱਗੇ ਇਮੇਜ ਕਿ ਪੰਜਾਬ ਦੀ ਇੱਕ ਪੀੜ੍ਹੀ ਦੀ ਪੂਰੀ ਪੀੜ੍ਹੀ ਪਤਾ ਨਹੀਂ ਕੀ ਕੁਛ ਕਰਨਾ ਚਾਹੁੰਦੀ ਹੋਣੀ ਆ, ਪਰ ਉਹ ਕਿਹੜੇ ਰਾਹ ਤੇ ਤੁਰ ਪਈ ਜਾਂ ਉਹਨੂੰ ਤੁਰਨ ਦਾ ਕਾਰਨ ਕੀ ਬਣਿਆ, ਉਹਨਾਂ ਨੂੰ ਕਿਉਂ ਤੁਰਨਾ ਪਿਆ। ਤਾਂ ਜੇ ਹੁਣ ਸਰਕਾਰ ਵੀ ਸੋਚੇ ਵੀ ਇਹ ਨੌਜਵਾਨਾਂ ਨੂੰ ਕਿਉਂ ਤੁਰਨਾ ਪਿਆ ਤੇ ਸਰਕਾਰ ਹੀ ਉਹਦਾ ਹੱਲ ਕਰ ਦੇ, ਤਾਂ ਕਿਉਂ ਗਾਹ ਨੂੰ ਹੋਰ ਇਹ ਜੇ ਸ਼ਬਦ ਕਿਸੇ ਦੇ ਮੂਹਰੇ ਲੱਗਣ।
ਜੀ ਜੀ ਬਿਲਕੁਲ। ਸੋ ਬਰਾੜ ਸਾਹਿਬ, ਅੰਤਰਰਾਸ਼ਟਰੀ ਖਬਰਾਂ ਵੱਲ ਜੇ ਵਧੀਏ ਤਾਂ ਕੈਨੇਡਾ ਤੋਂ ਖਬਰ ਆ ਰਹੀ ਹੈ ਜੀ ਕਿ ਕੈਨੇਡਾ ਦੇ ਸੂਬੇ ਅਲਬਰਟਾ ਦੇ ਵਿੱਚ ਮੋਟਰਸਾਈਕਲ ਚਲਾਉਣ ਸਮੇਂ ਸਿੱਖਾਂ ਨੂੰ ਹੈਲਮਟ ਤੋਂ ਹੁਣ ਛੋਟ ਮਿਲੇਗੀ। ਤੇ ਇਹ ਜਿਹੜਾ ਐਲਾਨ ਹੈ ਜੀ, ਅਲਬਰਟਾ ਦੀ ਪ੍ਰੀਮੀਅਮ ਰਿਚਲ ਨੋਟਲੇ ਨੇ ਇੱਕ ਨਗਰ ਕੀਰਤਨ ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ। ਅਜੇ ਉਹਨਾਂ ਨੇ ਐਲਾਨ ਹੀ ਕੀਤਾ ਤੇ ਉਹਨਾਂ ਨੇ ਇਹ ਕਿਹਾ ਜੀ ਕਿ ਇਸ ਸੰਬੰਧੀ ਛੇਤੀ ਹੀ ਉਹਨਾਂ ਦੀ ਸਰਕਾਰ ਵੱਲੋਂ ਇੱਕ ਕਾਨੂੰਨ ਜ਼ਰੂਰ ਬਣਾਇਆ ਜਾਵੇਗਾ।
ਬਿਲਕੁਲ ਜੀ, ਦੇਖੋ ਰਿਚਲ ਨੂੰ ਮੈਨੂੰ ਵੀ ਮਿਲਣ ਦਾ ਸੁਭਾਗ ਮਿਲਿਆ ਜੀ ਪਿਛਲੇ ਜਿਹੜੇ ਕੈਨੇਡਾ ਦੌਰੇ ਦੌਰਾਨ ਮੈਂ ਤੇ ਅਮਨਦੀਪ ਜਦੋਂ ਗਏ ਹਾਂ ਤੇ ਸਾਨੂੰ ਉਹਨਾਂ ਨੂੰ ਮਿਲਣ ਦਾ ਸੁਭਾਗ ਮਿਲਿਆ ਤੇ ਕਾਫੀ ਚੰਗੇ ਸੁਭਾਅ ਦੇ ਤੇ ਬਹੁਤ ਹੀ ਤੇਜ਼ ਤਰਾਰ ਨੇਤਾ ਜੀ ਤੇ ਉਹਨਾਂ ਨੇ ਸਾਡਾ ਬੜਾ ਮਾਣ ਸਤਿਕਾਰ ਕੀਤਾ ਜਦੋਂ ਉਹਨਾਂ ਨੂੰ ਦੱਸਿਆ ਵੀ ਅਸੀਂ ਆਸਟ੍ਰੇਲੀਆ ਤੋਂ ਆਏ ਹਾਂ। ਤਾਂ ਉਹਨਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਸਾਨੂੰ ਜਿਹੜੀ ਅਪਰੋਚ ਕੀਤੀ, ਇੱਥੋਂ ਤੱਕ ਵੀ ਉਹਨਾਂ ਨੇ ਆਪਦੀ ਵੈਬਸਾਈਟ ਦੇ ਉੱਤੇ ਵੀ ਜਾ ਕੇ ਜਦੋਂ ਸਾਨੂੰ ਮਿਲ ਕੇ ਗਏ ਤਾਂ ਸਾਡੀ ਫੋਟੋ ਸ਼ੇਅਰ ਕੀਤੀ ਆ ਲਿਖ ਕੇ ਵੀ ਮੈਨੂੰ ਅੱਜ ਆਸਟ੍ਰੇਲੀਆ ਤੋਂ ਜਿਹੜੇ ਇੱਦਾਂ ਇੱਕ ਨੌਜਵਾਨ ਮਿਲੇ ਤਾਂ ਸਾਨੂੰ ਬੜਾ ਚੰਗਾ ਲੱਗਿਆ, ਇੱਕ ਜਿਹੜੇ ਪ੍ਰੀਮੀਅਰ ਬਣੀ ਉਹ ਇੰਨੀ ਅਪਰੋਚ ਦੇਣਾ ਇੱਕ ਆਮ ਲੋਕਾਂ ਨੂੰ। ਸੋ ਕਾਫੀ ਉੱਥੇ ਵਧੀਆ ਢੰਗ ਨਾਲ ਉਹ ਪੰਜਾਬੀ ਕਮਿਊਨਿਟੀ ਦੇ ਵਿੱਚ ਇਨਵੋਲਵ ਆ ਤੇ ਉਹਨਾਂ ਨੂੰ ਪੰਜਾਬੀ ਕਮਿਊਨਿਟੀ ਦਾ ਪਤਾ ਵੀ ਕਿਵੇਂ ਕਿਵੇਂ ਉਹ ਕੀ ਕਰਦੀ ਹੈ, ਕਿਉਂਕਿ ਸਾਨੂੰ ਵੀ ਜਿੱਥੇ ਮਿਲਣ ਦਾ ਮੌਕਾ ਮਿਲਿਆ ਸੀ ਉਸ ਥਾਂ ਦੇ ਉੱਤੇ ਉਸ ਟਾਈਮ ਜਿਹੜੀ ਬੁਸ਼ ਫਾਇਰ ਹੋਈ ਸੀਗੀ ਕੈਨੇਡਾ ਦੇ ਐਲਬਰਟਾ ਦੇ ਸੂਬੇ ਦੇ ਵਿੱਚ, ਤਾਂ ਉਸ ਬੁਸ਼ ਫਾਇਰ ਦੇ ਵਿੱਚ ਪੰਜਾਬੀਆਂ ਵੱਲੋਂ ਦਿੱਤਾ ਗਿਆ ਜਿਹੜਾ ਵੱਡਾ ਚੈੱਕ ਸੀ, ਉਹ ਚੈੱਕ ਦੇਣ ਦੀ ਜਿਹੜੀ ਰਸਮ ਉੱਥੇ ਸੀਗੀ ਜਿੱਥੇ ਅਸੀਂ ਪਹੁੰਚੇ ਹੋਏ ਸੀ। ਤਾਂ ਉਹ ਉਦੋਂ ਉਹਨਾਂ ਨੇ ਬੜੇ ਵਧੀਆ ਉੱਥੇ ਦੱਸਿਆ ਸੀ ਵੀ ਸਾਨੂੰ ਮਾਣ ਆ ਵੀ ਜੇ ਅਸੀਂ ਮੁਸੀਬਤ ਚ ਆਉਣੇ ਆ ਤਾਂ ਸਾਡੇ ਕੋਲ ਇੱਕ ਇਹ ਜਿਹੀ ਕੌਮ ਹੈਗੀ ਜਿਹੜੀ ਮੁਸੀਬਤ ਦੌਰਾਨ ਆਪ ਆਪਣੀ ਹਿੱਕ ਮੂਹਰੇ ਕਰਦੀ ਆ, ਤੇ ਇਹ ਇਸ ਕਰਕੇ ਸਾਨੂੰ ਮਾਣ ਆ। ਪਰ ਹੁਣ ਜਿਹੜੀ ਹੈਲਮਟ ਦੀ ਗੱਲ ਆਉਂਦੀ ਆ, ਹੈਲਮਟ ਦੇ ਮਾਮਲੇ ਦੇ ਵਿੱਚ ਦੁਨੀਆ ਭਰ ਦੇ ਵਿੱਚ ਇਹ ਗੱਲਾਂ ਚੱਲਦੀਆਂ, ਪਰ ਸਾਨੂੰ ਇੱਥੇ ਵੀ ਥੋੜਾ ਜਿਹਾ ਸਮਝਣਾ ਪੈਣਾ। ਜਿਵੇਂ ਪਿਛਲੀ ਖਬਰ ਦੇ ਆਪਾਂ ਅੱਖਰਾਂ ਦੀ ਸ਼ਬਦੀ ਅਰਥ ਸਮਝਣ ਦੀ ਕੋਸ਼ਿਸ਼ ਕੀਤੀ ਹੈ ਨਾ, ਇਵੇਂ ਜੇ ਇੱਥੇ ਵੀ ਸਾਨੂੰ ਸਮਝਣਾ ਪੈਣਾ ਥੋੜਾ ਜਿਹਾ। ਅਸੀਂ ਸਿੱਖਿਜ਼ਮ ਦੀ ਸਿੱਖੀ ਦੀ ਦੁਹਾਈ ਦਿੰਦੇ ਹਾਂ, ਅਸੀਂ ਸਾਰਾ ਪੱਗ ਦੀ ਦੁਹਾਈ ਦਿੰਦੇ ਹਾਂ, ਦਸਤਾਰ ਦੀ ਦੁਹਾਈ ਦਿੰਦੇ ਹਾਂ, ਪਰ ਕੀ ਤੁਹਾਨੂੰ ਲੱਗਦਾ ਵੀ ਦਸਤਾਰ ਤੇ ਹੈਲਮਟ ਸੇਮ ਕੰਮ ਕਰ ਸਕਦੇ ਆ? ਸ਼ਾਇਦ ਤੁਸੀਂ ਭੁਲੇਖੇ ਚ ਹੋ, ਮੈਨੂੰ ਨਹੀਂ ਲੱਗਦਾ, ਕਿਉਂਕਿ ਮੈਂ 2010 ਦੇ ਵਿੱਚ ਆਪਣਾ ਬਾਪ ਖੋਇਆ ਤੇ ਉਹਨਾਂ ਦੇ ਸਿਰ ਦੀ ਸੱਟ ਨੇ ਉਹਨਾਂ ਨੂੰ ਲਿਆ, ਤੇ ਹਾਲਾਂਕਿ ਉਹ ਦਸਤਾਰ ਸਜਾਉਂਦੇ ਸਨ ਤੇ ਦਸਤਾਰ ਉਹਨਾਂ ਦੇ ਸਿਰ ਦੇ ਉੱਤੇ ਸੀ, ਫੇਰ ਵੀ ਉਹਨਾਂ ਦੇ ਸਿਰ ਦੇ ਵਿੱਚ ਸੱਟ ਵੱਜੀ ਤੇ 26 ਦਿਨ ਅਸੀਂ ਉਹਨਾਂ ਨੂੰ ਹਸਪੀਟਲ ਦੇ ਵਿੱਚ ਜ਼ਿੰਦਗੀ ਮੌਤ ਨਾਲ ਲੜਦੇ ਦੇਖਿਆ। ਸੋ ਮੈਨੂੰ ਨਹੀਂ ਲੱਗਦਾ ਵੀ ਦਸਤਾਰ ਤੁਹਾਨੂੰ ਉਸ ਪੱਧਰ ਤੇ ਬਚਾ ਸਕਦੀ ਆ। ਇਹਦਾ ਸਾਨੂੰ, ਮੇਰੀ ਗੱਲ ਲੋਕਾਂ ਨੂੰ ਤੋੜ ਮਾੜੀ ਲੱਗ ਸਕਦੀ ਆ, ਮੈਨੂੰ ਮਾੜਾ ਚੰਗਾ ਕਿਹਾ ਜਾ ਸਕਦਾ ਹੁਣ ਇਸ ਗੱਲ ਦੇ ਉੱਤੇ, ਸਾਨੂੰ ਇਹਦਾ ਤੋੜ ਲੱਭਣਾ ਪੈਣਾ। ਪਰਸੋਂ ਵੀ ਅਸੀਂ, ਪਰਸੋਂ ਚੌਥੇ ਅਸੀਂ ਮੋਟਰ ਬਾਈਕ ਤੇ ਲੰਮੀ ਡਰਾਈਵ ਤੇ ਗਏ ਆ ਤੇ ਰਾਈਡ ਤੇ ਗਏ ਆ ਲੰਮੀ ਤੇ, ਤਾਂ ਉਦੋਂ ਅਸੀਂ ਇਸ ਗੱਲ ਤੇ ਚਿੰਤਾ ਵਿਚਾਰ ਕੀਤਾ ਆਪਸ ਵਿੱਚ ਦੀ ਵੀ ਕੀ ਹੱਲ ਹੋਣੇ ਚਾਹੀਦੇ ਆ। ਸੋ ਇਹ ਜੇ ਤੁਸੀਂ ਦਸਤਾਰ ਸਜਾਉਣੀ ਚਾਹੁੰਦੇ ਹੋ, ਦਸਤਾਰ ਦੇ ਨਾਲ ਹੀ ਮੋਟਰਸਾਈਕਲ ਚਲਾਉਣਾ ਚਾਹੁੰਦੇ ਹੋ, ਤਾਂ ਹੋ ਸਕਦਾ ਇਹਦਾ ਤੋੜ, ਇਹਦਾ ਇਹ ਜੀ ਗੱਲ ਨਹੀਂ ਵੀ ਇਹੋ ਜਿਹਾ ਹੈਲਮਟ ਵੀ ਤਿਆਰ ਹੋ ਸਕਦਾ ਜਿਹੜਾ ਦਸਤਾਰ ਦੇ ਉੱਤੋਂ ਦੀ ਵੀ ਪੈ ਜੇ ਜਾਂ ਦਸਤਾਰ ਦੇ ਥੱਲੋਂ ਦੀ ਪੈ ਜੇ ਤੇ ਉਹਦੇ ਉੱਤੇ ਦਸਤਾਰ ਬੰਨੀ ਜਾ ਸਕੇ, ਕੋਈ ਸੇਫਟੀ ਕਵਚ ਇਹ ਜਾਂ ਬਣ ਸਕਦਾ, ਕੋਈ ਦੁਰਲਭ ਨਹੀਂ। ਸਾਨੂੰ ਕੰਮ ਉਸ ਚੀਜ਼ ਦੇ ਉੱਤੇ ਕਰਨਾ ਚਾਹੀਦਾ, ਸਾਨੂੰ ਕੰਮ ਇਸ ਚੀਜ਼ ਤੇ ਨਹੀਂ ਕਰਨਾ ਚਾਹੀਦਾ ਵੀ ਅਸੀਂ ਨਹੀਂ ਹੈਲਮਟ ਪਾਉਣਾ। ਦੇਖੋ ਹੈਲਮਟ ਕੋਈ ਸਰਕਾਰ ਤੁਹਾਡੇ ਨਾਲ ਧੱਕੇ ਨਾਲ ਨਹੀਂ ਪਵਾਉਂਦੀ, ਕੋਈ ਤੁਹਾਡੇ ਰਿਲੀਜਨ ਦੇ ਨਾਲ ਉਹਨਾਂ ਦਾ ਬੈਰ ਨਹੀਂ ਹੈ। ਹੈਲਮਟ ਮੀਨ ਤੁਹਾਡੀ ਆਪਣੀ ਸੇਫਟੀ, ਬੈਲਟ ਲਾਉਣਾ ਮੀਨ ਤੁਹਾਡੀ ਆਪਣੀ ਸੇਫਟੀ, ਪਰ ਅਸੀਂ ਸਮਝਦੇ ਹਾਂ ਵੀ ਪੁਲਿਸ ਤੋਂ ਅੱਖਾਂ 'ਚ ਘੱਟਾ ਪਾਉਣ ਲਈ ਅਸੀਂ ਹੈਲਮਟ ਪਾਉਣਾ, ਪੁਲਿਸ ਤੋਂ 2 ਮਿੰਟ ਬਚਣ ਲਈ ਅਸੀਂ ਬੈਲਟ ਬੰਨਣੀ ਆ, ਨਾ ਕਿ ਅਸੀਂ ਆਪਣੀ ਜ਼ਿੰਦਗੀ ਬਚਾਉਣ ਲਈ ਕੁਛ ਕਰਨਾ। ਸੋ ਸਾਨੂੰ ਨਾ ਇਹਨਾਂ ਚੀਜ਼ਾਂ ਤੇ ਮੈਨੂੰ ਨਹੀਂ ਲੱਗਦਾ ਵੀ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਵੀ ਇਹੋ ਜਿਹੇ ਫੈਸਲੇ ਆ ਗਏ ਸਾਡੀ ਜਿੱਤ ਹੋ ਗਈ। ਜਿੱਤ ਨਹੀਂ ਹੋ ਗਈ, ਜਿੱਦੇ ਕਿਸੇ ਦਾ ਮਾਂ ਦਾ ਪੁੱਤ ਜਾਂ ਕਿਸੇ ਦਾ ਕੋਈ ਘਰ ਦਾ ਵਾਰਸ ਜਿੱਦੇ ਇਸ ਘਟਨਾ ਕਾਰਨ ਮੋਟਰ ਬਾਈਕ ਵਿਦੇਸ਼ਾਂ ਦੇ ਵਿੱਚ ਮੋਟਰ ਬਾਈਕ 110 ਦੀ ਸਪੀਡ ਤੇ ਚੱਲਦੇ ਆ। ਤੁਸੀਂ ਇਹ ਚੀਜ਼ਾਂ ਨੋਟ ਕਰਨ ਵਾਲੀਆਂ, 110 ਦੀ ਸਪੀਡ ਤੇ ਮੋਟਰਸਾਈਕਲ ਤੇ ਜੋ ਚੱਲਦਾ ਨਾ ਤੇ ਉਸ ਦੇ ਵਿੱਚੋਂ ਜੇ ਤੁਹਾਡੇ ਹੈਲਮੇਟ ਪਾਇਆ ਤਾਂ ਥੋੜੇ ਬਹੁਤ ਚਾਂਸ ਆ, ਚਾਂਸ ਤਾਂ ਹੈ ਹੀ ਨਹੀਂ ਜੇ ਦੇਖੋ ਪਹਿਲੀ ਗੱਲ ਤਾਂ 110 ਦੀ ਸਪੀਡ ਤੇ ਮੋਟਰ ਬਾਈਕ ਉਹੀ ਖਤਰਨਾਕ ਹੈ ਇਹੋ ਜਿਹੇ ਮੁਲਕਾਂ ਦੇ ਵਿੱਚ। ਪਰ ਫੇਰ ਵੀ ਜਿਹੜਾ 110 ਦੀ ਸਪੀਡ ਤੇ ਜੇ ਤੁਸੀਂ ਹੈਲਮੇਟ ਪਾਇਆ ਤਾਂ ਤੁਹਾਡੇ ਬਚਣ ਦੇ ਚਾਂਸਿਸ ਹੈ। ਕੀ ਤੁਸੀਂ ਜੇ ਤੁਸੀਂ ਇਸ ਗੱਲ ਨੂੰ ਇਸ ਗੱਲ ਤੋਂ ਮੁਨਕਰੋ ਜਾਂ ਮੈਨੂੰ ਗਲਤ ਸਾਬਤ ਕਰਨ ਲਈ ਇਹ ਕਹਿਣਾ ਚਾਹੁੰਦੇ ਹੋ ਵੀ ਪੱਗ ਜ਼ਿਆਦਾ ਮਜ਼ਬੂਤ ਆ ਜਾਂ ਪੱਗ ਜ਼ਿਆਦਾ ਲਾਹੇਵੰਦ ਆ ਹੈਲਮਟ ਤੋਂ ਥਾਂ ਤੋਂ, ਫਿਰ ਚਲੋ ਜੀ ਮੈਨੂੰ ਕੋਈ ਹਰਜ ਨਹੀਂ ਆਪਦੀ ਗਲਤੀ ਮੰਨਣ ਚ, ਜਾਂ ਮੈਨੂੰ ਹਾਰਨ ਦੇ ਵਿੱਚ ਵੀ ਕੋਈ ਖੁਸ਼ੀ ਮਹਿਸੂਸ ਹੋਊਗੀ ਵੀ ਮੈਂ ਹਾਰ ਰਿਹਾ, ਮੈਂ ਇੱਕ ਸੱਚ ਦੇ ਮਗਰ ਹਾਰ ਰਿਹਾ, ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੈਂ ਹਾਰ ਕੇ ਵੀ ਕਦੇ ਵੀ ਤੁਹਾਨੂੰ ਲਾਂਭਾ ਉਲਾਂਭਾ ਨਹੀਂ ਦੇਊਂਗਾ, ਤੁਸੀਂ ਜਿੱਤੇ ਪਰ ਸੱਚਾਈ ਕਦੇ ਵੀ ਤੁਸੀਂ ਸੱਚਾਈ ਨੂੰ ਨਹੀਂ ਦੱਬ ਸਕੋਗੇ।
ਜੀ ਬਿਲਕੁਲ। ਤੇ ਬਰਾੜ ਸਾਹਿਬ, ਅੰਤਰਰਾਸ਼ਟਰੀ ਖਬਰਾਂ ਇੱਕ ਦੋ ਹੋਰ ਆਪਾਂ ਲੈਣੀਆਂ, ਪਰ ਸਾਡੇ ਨਾਲ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਸੁਨੇਹੇ ਆ ਉਹ ਵੀ ਆ ਰਹੇ ਆ, ਤੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਉਹਨਾਂ ਦੇ ਸੁਨੇਹੇ ਵੀ ਆਪਾਂ ਸ਼ਾਮਿਲ ਕਰ ਲਈਏ। ਜੀ, ਸਾਡੇ ਨਾਲ ਰਾਜਵਿੰਦਰ ਸਿੰਘ ਜੁੜੇ ਆ ਜੀ ਕਾਫੀ ਦੇਰ ਦੇ, ਤੇ ਉਹ ਵੀ ਆਪਣਾ ਸੁਨੇਹਾ ਟਾਈਪ ਕਰ ਰਹੇ ਆ, ਤੇ ਪਿੰਦਰ ਬਰਾੜ ਸਾਡੇ ਨਾਲ ਸ਼ਾਮਿਲ ਹੋਏ ਆ। ਸਤਿ ਸ਼੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਨਾਈਸ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਪਿੰਦਰ ਬਰਾੜ, ਤੁਹਾਨੂੰ ਵੀ ਤੇ ਪ੍ਰੋਗਰਾਮ ਪਸੰਦ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਨਾਲ ਹੀ ਨਾਲ ਬਹੁਤ ਸੋਹਣਾ ਵਿਚਾਰ ਵੀ ਡਾਕਟਰ ਅਬਦੁਲ ਕਲਾਮ ਆਜ਼ਾਦ ਹੋਰਾਂ ਦਾ ਵੀ ਸਾਂਝਾ ਕੀਤਾ। ਕਹਿੰਦੇ ਤੁਸੀਂ ਆਪਣਾ ਭਵਿੱਖ ਨਹੀਂ ਬਦਲ ਸਕਦੇ, ਪਰ ਤੁਸੀਂ ਆਪਣੀਆਂ ਆਦਤਾਂ ਬਦਲ ਸਕਦੇ ਹੋ, ਅਤੇ ਤੁਹਾਡੀਆਂ ਆਦਤਾਂ ਯਕੀਨਨ ਤੁਹਾਡਾ ਭਵਿੱਖ ਬਦਲ ਸਕਦੀਆਂ ਹਨ। ਬਹੁਤ ਹੀ ਖੂਬਸੂਰਤ ਵਿਚਾਰ। ਸੋ ਇਹਨਾਂ ਵਿਚਾਰਾਂ ਦੇ ਉੱਤੇ ਅਮਲ ਕਰਨ ਦੀ ਜਿਹੜੀ ਲੋੜ ਹੈ ਬਹੁਤ ਜ਼ਿਆਦਾ ਜੀ, ਕਿਉਂਕਿ ਜਦੋਂ ਤੱਕ ਅਸੀਂ ਇਹਨੂੰ ਅਮਲੀ ਜਾਮੇ ਦੇ ਵਿੱਚ ਨਹੀਂ ਲਿਆਉਂਦੇ ਜ਼ਿੰਦਗੀ ਦੇ ਵਿੱਚ, ਉਦੋਂ ਤੱਕ ਇਹਨਾਂ ਦੀ ਸਾਰਥਕਤਾ ਜਿਹੜੀ ਆ ਉਹ ਨਹੀਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਹਿਸੂਸ ਕਰ ਸਕਦੇ। ਸੋ ਜਗਜੀਤ ਸਿੰਘ ਸਿਡਨੀ ਤੋਂ ਸਾਡੇ ਨਾਲ ਸ਼ਾਮਿਲ ਹੋਏ ਆ। ਸਤਿ ਸ਼੍ਰੀ ਅਕਾਲ ਅਮਰਦੀਪ ਜੀ ਤੇ ਮਿੰਟੂ ਵੀਰ ਜੀ ਨੂੰ ਵੀ। ਸਤਿ ਸ਼੍ਰੀ ਅਕਾਲ ਜੀ, ਆਈ ਹੈਵ ਏ ਕੁਆਇਰੀ ਹੇਅਰ, ਇਹ ਕਿੰਨਾ ਕੁ ਸਹੀ ਹੈ ਕਿ ਆਸਟ੍ਰੇਲੀਆ ਚ 100 ਡਾਲਰ ਦਾ ਨੋਟ ਬੰਦ ਹੋ ਰਿਹਾ ਜੀ? ਓਕੇ, ਥੈਂਕਸ, ਰੱਬ ਰਾਖਾ। ਬਰਾੜ ਸਾਹਿਬ, ਇਹਨਾਂ ਨੇ 100 ਡਾਲਰ ਦੇ ਨੋਟ ਦੇ ਉੱਤੇ ਆਪਣਾ
ਜੀ ਜੀ ਤਕਰੀਬਨ 3 ਕੁ ਮਹੀਨੇ ਪਹਿਲਾਂ, ਜਦੋਂ 3-4 ਮਹੀਨੇ ਪਹਿਲਾਂ ਇੰਡੀਆ ਦੇ ਵਿੱਚ ਨੋਟਬੰਦੀ ਹੋਈ ਹੈ ਨਾ, ਉਦੋਂ ਇਸ ਬਾਰੇ ਇੱਕ ਬਿਆਨ ਆਇਆ ਸੀ, ਵਿਚਾਰ ਆਇਆ ਸੀ ਥੋੜਾ ਜਿਹਾ ਵੀ ਆਸਟ੍ਰੇਲੀਆ ਦੇ ਵਿੱਚ ਵੀ ਇਹ ਕੀਤਾ ਜਾ ਸਕਦਾ।
ਉੱਤੇ ਜੁੜ ਰਹੇ ਬਰਾੜ ਸਾਹਿਬ, ਦਲਬੀਰ ਸਿੰਘ ਸਿਡਨੀ ਤੋਂ
ਜੀ ਜੀ
ਜੀ, ਉਹਨਾਂ ਨੇ ਮੈਨੂੰ ਲੱਗਦਾ ਕਾਲ ਕਰਨੀ ਚਾਹੀਏ ਤੇ ਅਸੀਂ ਥੋੜਾ ਜਿਹਾ ਪਹਿਲਾਂ ਜੁੜੇ।
ਹੈਲੋ
ਜੀ ਜੀ,
ਹੈਲੋ ਹੈਲੋ
ਜੀ, ਦਲਬੀਰ ਸਿੰਘ ਜੀ ਬਹੁਤ ਬਹੁਤ ਸਵਾਗਤ।
ਹੈਲੋ ਹੈਲੋ
ਜੀ ਜੀ, ਦਲਬੀਰ ਸਿੰਘ ਜੀ ਬਹੁਤ ਬਹੁਤ ਸਵਾਗਤ।
ਹਾਂਜੀ, ਆ ਰਹੀ ਹੈ ਜੀ ਤੁਹਾਡੀ ਆਵਾਜ਼ ਆ ਰਹੀ ਹੈ ਜੀ।
ਮੈਂ ਦਲਬੀਰ ਸਿੰਘ ਸਿੰਘ ਤੋਂ ਬੋਲ ਰਿਹਾ ਜੀ। ਮਿੰਟੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ।
ਤੁਸੀਂ ਹੁਣੇ ਹੁਣੇ ਰੀਸੈਂਟਲੀ ਦਸਤਾਰ ਤੇ ਹੈਲਮੇਟ ਸੰਬੰਧੀ ਜੋ ਵਿਆਖਿਆ ਕੀਤੀ ਹੈ, ਇਹ ਬੜੀ ਕਾਬਲੇ ਤਾਰੀਫ ਹੈ। ਮੈਂ ਤੁਹਾਡੀ ਬਹੁਤ ਤਾਰੀਫ ਕਰਦਾ, ਸ਼ਲਾਘਾ ਕਰਦਾ ਇਸ ਮਸਲੇ। ਤੁਸੀਂ ਵਿਚਾਰ ਆਪਣੇ ਖੁੱਲ ਕੇ ਪ੍ਰਗਟ ਕੀਤੇ ਆ। 99% ਸਿੱਖ ਇਸ ਮਸਲੇ ਤੇ ਵਿਚਾਰ ਪ੍ਰਗਟ ਕਰਨ ਤੋਂ ਡਰਦੇ ਆ, ਜਿਹੜਾ ਕਿ ਬੜਾ ਜ਼ਰੂਰੀ ਹੈ। ਤੁਹਾਨੂੰ ਪਤਾ ਹੈ ਕਿ ਥੋੜੇ ਦਿਨ ਪਹਿਲਾਂ ਉਹ ਦੀਨਾਨਗਰ, ਕੁਝ ਸਾਲ ਪਹਿਲਾਂ ਦੀਨਾਨਗਰ ਜਦੋਂ ਅਟੈਕ ਹੋਇਆ ਸੀ ਪੁਲਿਸ ਚੌਕੀ ਤੇ, ਉਹ ਐਸ ਪੀ ਜਿਹੜਾ ਸੀ ਉਹਦੇ ਸਿਰ ਚ ਗੋਲੀ ਵੱਜਣ ਕੇ ਮਰ ਗਿਆ ਸੀ ਅੱਜ ਸਪੋਟ। ਉਹਦੀ ਜਾਨ ਵੀ ਗਈ ਤੇ ਜੋ ਉਹਦਾ ਟਾਰਗੇਟ ਸੀ ਉਹ ਵੀ ਉਹ ਪੂਰਾ ਨਾ ਕਰ ਸਕਿਆ, ਇਸ ਕਰਕੇ ਕਿ ਉਹ ਸਿਰ ਉਹਦਾ ਸੇਫ ਨਹੀਂ ਸੀ। ਦਸਤਾਰ ਉਸਨੇ ਸਜਾਈ ਹੋਈ ਸੀ ਪਰ ਸੇਫ ਨਹੀਂ ਸੀ। ਤੇ ਇਹ ਮਸਲੇ ਤੇ ਸਾਨੂੰ ਖੁੱਲ ਕੇ ਵਿਚਾਰ ਕਰਨੀ ਚਾਹੀਦੀ ਆ ਤੇ ਡਰਨਾ ਨਹੀਂ ਚਾਹੀਦਾ। ਤੇ ਤੁਸੀਂ ਬੇਸ਼ਕ ਡਰਦੇ ਡਰਦੇ ਕੀਤੀ ਆ, ਪਰ ਮੈਂ ਤੁਹਾਡੀ ਬਹੁਤ ਤਾਰੀਫ ਕਰਦਾ ਇਸ ਮਸਲੇ। ਓਕੇ ਜੀ,
ਮੈਂ ਡਰਦੇ
ਜੀ ਬਹੁਤ ਬਹੁਤ ਧੰਨਵਾਦ
ਡਰਦੇ ਦਲਵੀਰ ਭਾਈ ਜੀ, ਡਰਦੇ ਡਰਦੇ ਤਾਂ ਕਰਨੀ ਪੈਂਦੀ ਆ, ਕਿਉਂਕਿ ਮੈਂ ਅਜੇ ਪ੍ਰੋਗਰਾਮ ਦਾ ਫੋਨ ਮਗਰੋਂ ਕੱਟਦਾ ਜਾਂ ਆਪਦਾ ਸਟੂਡੀਓ ਮਗਰੋਂ ਬੰਦ ਕਰਦਾ ਤੇ ਸੋਧਣ ਵਾਲੇ ਪਹਿਲਾਂ ਧਮਕੀਆਂ ਆਉਣ ਲੱਗ ਜਾਂਦੀਆਂ, ਇਹੋ ਜਿਹੀਆਂ ਗੱਲਾਂ ਦੀਆਂ ਚੱਲਦੀਆਂ। ਸੋ ਮੈਂ ਡਰਦਾ ਦੁਨੀਆਂ ਤੋਂ ਨਹੀਂ ਹਾਂ, ਮੈਂ ਡਰਦਾ ਉੱਚੇ ਬੋਲ ਬੋਲਣ ਤੋਂ। ਮੈਨੂੰ ਹਮੇਸ਼ਾ ਜਿਹੜੀ ਮੇਰਾ ਡਰ, ਜੇ ਮੇਰਾ ਸਹਿਮ ਹੁੰਦਾ ਨਾ ਬੋਲਣ ਲੱਗੇ ਤਾਂ ਮੈਂ ਇੱਕੋ ਗੱਲ ਤੋਂ ਡਰਦਾ, ਮੈਂ ਕਰਤਾਰ ਤੋਂ ਡਰਦਾ ਵੀ ਕਿਤੇ ਮੇਰੇ ਚ ਹੋਮਿਓ ਰੂਪੀ ਜਾਂ ਹੰਕਾਰ ਰੂਪੀ ਚ ਨਾ ਮੈਂ ਕੁਛ ਬੋਲ ਜਾਂ। ਹਾਂ, ਜੇ ਸਮੀਖਿਆ ਰੂਪੀ ਚ ਬੋਲਣਾ ਮੈਨੂੰ ਕੋਈ ਡਰ ਨਹੀਂ ਹੈ।
ਤੇ ਇਹ ਨਾ ਉਹ ਜਿਵੇਂ ਕਹਿੰਦੇ ਆ ਨਾ ਵੀ ਚਲੋ ਗੱਲਾਂ ਆਪਾਂ ਨਹੀਂ ਕਰ ਸਕਦੇ ਹੁਣ ਸਾਰੀਆਂ, ਇੱਕ ਤਾਂ ਟਾਈਮ ਬੜਾ ਵੈਲੂਏਬਲ ਹੁੰਦਾ, ਫਿਰ ਕਿਤੇ ਮਿਲਾਂਗੇ ਤੇ ਕਰਾਂਗੇ, ਤੇ ਤੁਹਾਡਾ ਧੰਨਵਾਦ
ਜੀ ਜੀ ਜ਼ਰੂਰ ਜ਼ਰੂਰ
ਬਹੁਤ ਬਹੁਤ ਵਿਆਖਿਆ
ਬਹੁਤ ਬਹੁਤ ਸ਼ੁਕਰੀਆ ਦਲਵੀਰ ਸਿੰਘ ਜੀ, ਬਹੁਤ ਵਧੀਆ ਉਹਨਾਂ ਨੇ ਆਪਣਾ ਪੱਖ ਪੇਸ਼ ਕੀਤਾ। ਤੇ ਬਰਾੜ ਸਾਹਿਬ, ਮੈਨੂੰ ਲੱਗਦਾ ਹੁੰਦਾ ਕਿ ਸਿਰਫ ਕੈਨੇਡਾ ਜਾਂ ਆਸਟ੍ਰੇਲੀਆ ਦੀ ਗੱਲ ਹੀ ਨਹੀਂ, ਸਗੋਂ ਬਿਲਕੁਲ ਜਿੱਦਾਂ ਇਹਨਾਂ ਨੇ ਦੱਸਿਆ ਜੀ ਕਿ ਭਾਰਤ ਦੇ ਵਿੱਚ ਵੀ ਅਸਲ ਦੇ ਵਿੱਚ ਸਹੀ ਤਰ੍ਹਾਂ ਦੇ ਨਾਲ ਵਰਤੋਂ ਜਿਹੜੀ ਉਹ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਜੇ ਅਸੀਂ ਦਸਤਾਰ ਦੇ ਥੱਲੇ ਕਰਦੇ ਆ, ਜਿਵੇਂ ਤੁਸੀਂ ਦੱਸਿਆ ਕਿ ਸੁਰੱਖਿਆ ਕਵਚ ਜਿਹੜਾ ਆ ਉਹ ਜ਼ਰੂਰੀ ਹੋਣਾ ਚਾਹੀਦਾ ਹਨਾ। ਸੋ ਕਈ ਵਾਰ ਹੁੰਦਾ ਕਿ ਅਸੀਂ ਉਸ ਚੀਜ਼ ਨੂੰ ਗਲਤ ਰੂਪ ਦੇ ਦਿੰਨੇ ਆ ਜਾਂ ਉਸ ਗੱਲ ਨੂੰ ਹੀ ਅਸੀਂ ਗਲਤ ਸਮਝ ਲੈਂਦੇ ਹਾਂ, ਪਰ ਦੇਖੋ ਜੇ ਦਲਬੀਰ ਸਿੰਘ ਹੋਰਾਂ ਨੇ ਇਸ ਗੱਲ ਨੂੰ ਸਮਝਿਆ ਔਰ ਉਹਨਾਂ ਨੇ ਇਸ ਸਮੀਖਿਆ ਨੂੰ ਪਸੰਦ ਕੀਤਾ, ਤੇ ਇਹਦਾ ਮਤਲਬ ਇਹੀ ਆ ਕਿ ਉਹ ਵੀ ਸੁਰੱਖਿਆ ਜਿਹੜੀ ਆ ਉਹਦੇ ਨਾਲ ਸਹਿਮਤ ਨੇ ਹਨਾ, ਕਿ ਸਾਡੀ ਜਿਹੜੀ ਸੁਰੱਖਿਆ ਆ ਉਹ ਕੀ ਆ, ਤੇ ਕਿਉਂਕਿ ਸਾਡੀ ਜਿਹੜੀ ਪਛਾਣ ਆ ਉਹ ਸਾਡੀ ਦਸਤਾਰ ਆ, ਤਾਂ ਇਸ ਗੱਲ ਤੋਂ ਤਾਂ ਅਸੀਂ ਕਦੇ ਵੀ ਮੁਨਕਰ ਨਹੀਂ ਹੋ ਸਕਦੇ। ਸੋ ਬਹੁਤ ਵਧੀਆ ਲੱਗਿਆ ਜੀ ਦਲਬੀਰ ਸਿੰਘ ਹੋਰਾਂ ਦੀ ਇਸ ਫੋਨ ਕਾਲ ਦੇ ਨਾਲ, ਬਹੁਤ ਸਾਰਿਆਂ ਦੇ ਭੁਲੇਖੇ ਵੀ ਦੂਰ ਹੋਏ ਹੋਣੇ ਆ। ਤੇ ਬਰਾੜ ਸਾਹਿਬ, ਸਾਡੇ ਨਾਲ ਨਾ ਅੱਗੇ ਲਿਸਨਰ ਹੋਰ ਵੀ ਜੁੜ ਰਹੇ ਆ, ਜਸਵਿੰਦਰ ਸਿੰਘ ਵੀ ਜੁੜੇ ਆ, ਤੇ ਇਹਨਾਂ ਨੇ ਨਾ ਜਿਹੜੇ ਨਤੀਜਿਆਂ ਦੀ ਆਪਾਂ ਗੱਲਬਾਤ ਕਰ ਰਹੇ ਸੀਗੇ, ਅੱਠਵੀਂ ਕਲਾਸ ਦਾ ਕਹਿੰਦੇ ਬੋਰਡ ਵੀ ਖਤਮ ਹੋ ਗਿਆ ਜੀ, ਇਹ ਵੀ ਇੱਕ ਕਾਰਨ ਆ, ਜਾਂ ਪੰਜਵੀਂ ਕਲਾਸ ਦੇ ਵਿੱਚ ਵੀ, ਯਾਨੀ ਪਹਿਲਾਂ ਜਿਹੜੀਆਂ ਬੋਰਡ ਦੀਆਂ ਕਲਾਸਾਂ ਹੁੰਦੀਆਂ ਸੀ ਪਹਿਲਾਂ ਉੱਥੇ ਹੀ ਛਾਂਟੀ ਹੋ ਜਾਂਦੀ ਸੀਗੀ, ਪਰ ਇੱਕ ਸਿਸਟਮ ਏਦਾਂ ਦਾ ਵੀ ਚੱਲਦਾ ਰਿਹਾ ਜਿਵੇਂ ਤੁਸੀਂ ਕਿਹਾ ਕਿ ਹਨਾ ਪਹਿਲਾਂ ਸੇਵਾ ਹੁੰਦੀ ਸੀ ਵੀ ਬੋਰਡ ਦੇ ਇਮਤਿਹਾਨ ਆਉਣੇ ਆ ਤਾਂ ਕਿਹਦੀ ਡਿਊਟੀ ਲੱਗਣੀ ਆ। ਸੋ ਇੱਕ ਸਮੇਂ ਤੇ ਏਦਾਂ ਦੀਆਂ ਵੀ ਜਿਹੜੀਆਂ ਗੱਲਾਂ ਉਹ ਚੱਲਦੀਆਂ ਰਹੀਆਂ ਆ, ਤੇ ਜਸਵਿੰਦਰ ਸਿੰਘ ਹੋਰਾਂ ਨੇ ਆਪਣਾ ਪੱਖ ਰੱਖਿਆ। ਜਸਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਅੱਗੇ ਰਣਜੀਤ ਸਿੰਘ ਰੇ ਵਾਈਟ ਵਾਲੇ ਇਹ ਵੀ ਗੁੱਡ ਮਾਰਨਿੰਗ ਬੁਲਾ ਰਹੇ ਆ ਜੀ, ਵੈਰੀ ਗੁੱਡ ਮਾਰਨਿੰਗ ਰਣਜੀਤ ਸਿੰਘ ਜੀ ਤੁਹਾਨੂੰ ਵੀ। ਤੇ ਸਾਡੇ ਨਾਲ ਅੱਗੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਸਾਡੇ ਸਾਥੀ ਪ੍ਰੈਜੈਂਟਰ ਵੀ ਨੇ, ਉਹ ਵੀ ਜੁੜੇ ਆ, ਤੇ ਸਤਿ ਸ਼੍ਰੀ ਅਕਾਲ ਅਮਰਦੀਪ ਜੀ ਤੇ ਮਿੰਟੂ ਭਾਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਬਹੁਤ ਹੀ ਪਿਆਰ ਭਰੇ ਸਤਿ ਸ਼੍ਰੀ ਅਕਾਲ ਤੁਹਾਨੂੰ। ਹਾਂਜੀ, ਇਹਨਾਂ ਨੇ ਨਾ ਬੜਾ ਵਧੀਆ ਜਿਹਾ ਜੋਕ ਭੇਜਿਆ, ਸੋ ਉਹ ਜੋਕ ਬੜਾ ਢੁਕਵਾਂ ਅੱਜ ਦੀ ਗੱਲਬਾਤ ਦੇ ਲਈ ਵੀ ਬਰਾੜ ਸਾਹਿਬ, ਕਿਉਂਕਿ ਅੱਜ ਅਸੀਂ ਗੱਲ ਕਰਨੀ ਆ ਵੀ ਜਿਹੜੀ ਨਾ ਘਰ ਦੇ ਵਿੱਚ ਹਲਕੀ ਫੁਲਕੀ ਬਹਿਸਬਾਜ਼ੀ ਹੁੰਦੀ ਆ, ਤੇ ਉਹਦੇ ਵਿੱਚ ਬਹੁਤ ਵਾਰ ਵੀਰ ਸਾਡੇ ਕਹਿੰਦੇ ਆ ਕਿ ਸਾਨੂੰ ਹੀ ਸਮਝੌਤਾ ਕਰਨਾ ਪੈਂਦਾ ਅਖੀਰ ਤੇ ਵੀ ਕੀ ਇਹ ਗੱਲ ਸੱਚ ਆ, ਇਹ ਜ਼ਰੂਰ ਆਪਾਂ ਅੱਜ ਪੁੱਛਣੀ ਆ ਦੋਸਤਾਂ ਨੂੰ। ਕਹਿੰਦੇ ਜੀ, ਸਵੇਰੇ ਪਤਨੀ ਨੇ ਕਿਹਾ ਉੱਠੋ ਜੀ ਮੇਰੇ ਲਈ ਨਾਸ਼ਤਾ ਬਣਾ ਦਿਓ, ਪਤੀ ਉੱਠਿਆ ਤੇ ਬਾਹਰ ਜਾਣ ਲੱਗਾ, ਪਤਨੀ ਕਹਿੰਦੀ ਕਿੱਥੇ ਜਾ ਰਹੇ ਹੋ, ਪਤੀ ਕਹਿੰਦਾ ਆਪਣੇ ਵਕੀਲ ਵੱਲ, ਮੈਂ ਤੇਰੇ ਕੋਲੋਂ ਤਲਾਕ ਲੈਣਾ। ਕਹਿੰਦੇ ਕੁਝ ਦੇਰ ਬਾਅਦ ਨਾ ਪਤੀ ਉਲਟੇ ਪੈਰ ਵਾਪਸ ਆ ਗਿਆ ਤੇ ਚੁੱਪ ਚਾਪ ਨਾਸ਼ਤਾ ਬਣਾਉਣ ਲੱਗ ਪਿਆ। ਪਤਨੀ ਕਹਿੰਦੀ ਹੁਣ ਕੀ ਹੋਇਆ, ਪਤੀ ਕਹਿੰਦਾ ਵਕੀਲ ਤਾਂ ਆਪ ਭਾਂਡੇ ਮਾਂਜ ਰਿਹਾ ਸੀ।
ਬਿਲਕੁਲ ਜੀ ਬਿਲਕੁਲ ਜੀ ਸੱਚ
ਜੀ ਜੀ। ਤੇ ਅੱਗੇ ਗੌਰਵ ਸ਼ਰਮਾ ਹੋਰੀ ਸਾਡੇ ਨਾਲ ਜੁੜੇ ਆ ਦੁਬਾਰਾ, ਕਹਿੰਦੇ ਬਰਾੜ ਸਾਹਿਬ ਕੈਪਟਨ ਸਾਹਿਬ ਨੇ ਹਰ ਘਰ ਨੌਕਰੀ ਦਾ ਵਾਅਦਾ ਪੂਰਾ ਕਰ ਰਹੇ ਆ, ਬੇਅੰਤ ਸਿੰਘ ਜੀ ਦੇ ਗ੍ਰੈਂਡਸਨ ਨੂੰ DSP ਦੀ ਜੌਬ ਆਫਰ ਕਰਕੇ, ਸੋ ਕਹਿੰਦੇ ਵਾਅਦਾ ਆਪਣਾ ਉਹ ਪੂਰਾ ਕਰ ਰਹੇ ਆ।
ਬਿਲਕੁਲ ਜੀ ਬਿਲਕੁਲ, ਦੇਖੋ ਹਜੇ ਕੱਲਾ ਉਹ ਵਾਅਦਾ ਨਹੀਂ, ਵਾਅਦਾ ਜਿਹੜਾ ਕਰਜ਼ਾ ਮਾਫੀ ਦਾ ਉਹ ਵੀ ਬਿੱਲੀ ਜਿਹੜੀ ਥੈਲਿਓਂ ਬਾਹਰ ਆ ਚੁੱਕੀ ਆ, ਕਰਜ਼ੇ ਮਾਫੀ ਦੇ ਉੱਤੇ ਵੀ ਜਿਹੜੀ ਖਬਰਾਂ ਬਣਨੀਆਂ ਸ਼ੁਰੂ ਹੋ ਗਈਆਂ, ਤੇ ਉਹ ਚ ਆ ਗਈ ਕਲੀਅਰ ਕੱਟ ਵੀ, ਕਹਿਤਾ ਜੀ ਵੀ ਅਸੀਂ ਕਰਜ਼ਾ ਉਹ ਨਹੀਂ ਮਾਫ਼ ਕਰਨਾ ਜਿਹੜਾ ਬੈਂਕਾਂ ਤੋਂ ਲੋਨ ਲਿਆ ਸੀ, ਤਾਂ ਸਿਰਫ ਖੇਤੀ ਦੇ ਸੰਬੰਧਤ ਜਿਵੇਂ ਕੋਆਪਰੇਟਿਵ ਦੇ ਵਿੱਚ ਰੇਹ ਸਪਰੇ ਲਈ 5-10-20 ਹਜ਼ਾਰ ਲਏ ਹੁੰਦੇ ਆ, ਉਹਨਾਂ ਬਾਰੇ ਵਿਚਾਰ ਕਰਨਾ, ਤੇ ਉਹ ਵੀ ਵਿਚਾਰ ਜਿਹੜੇ ਛੋਟੇ ਤੋਂ ਛੋਟੇ ਕਿਸਾਨ ਦਾ ਸੀ ਕਰਨਾ, ਨਾ ਕਿ ਵੱਡਿਆਂ ਦਾ। ਤੇ ਪਰ ਤੁਹਾਡੇ ਯਾਦ ਹੋਣਾ ਉਹ ਦਿਨ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਫਾਰਮ ਲੈ ਕੇ ਕਾਂਗਰਸੀ ਵਰਕਰ ਫਿਰਦੇ ਸੀ ਵੀ ਆਓ ਜੀ ਫਾਰਮ ਭਰੋ ਜਿਹਨੇ ਕਰਜ਼ਾ ਮਾਫ਼ ਕਰਾਉਣਾ, ਤੇ ਨਾਲ ਕਹਿ ਰਹੇ ਸੀ ਜਿਹਨੇ ਫਾਰਮ ਭਰਤਾ ਉਹਦਾ ਹੋ ਜੂਗਾ, ਬਾਕੀ ਰਹਿ ਜੂਗਾ ਵੋਟਾਂ ਤੋਂ ਪਹਿਲਾਂ ਦੀ ਇਹ ਗੱਲ ਆ, ਹੁਣ ਉਹ ਦਿਨ ਯਾਦ ਕਰੋ ਤੁਸੀਂ
ਜੀ। ਤੇ ਗੌਰਵ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਮੈਸੇਜ ਦੇ ਲਈ। ਤੇ ਕੁਲਦੀਪ ਕੌਰ ਅੱਗੇ ਸਾਡੇ ਨਾਲ ਜੁੜੇ ਆ ਜੀ, ਸਾਡੇ ਬੜੇ ਪਿਆਰੇ ਜੇ ਲਿਸਨਰ ਨੇ। ਸਤਿ ਸ਼੍ਰੀ ਅਕਾਲ ਜੀ, ਹਰਮਨ ਰੇਡੀਓ ਸੁਣ ਰਹੇ ਕਹਿੰਦੇ ਸਾਰੇ ਸਰੋਤਿਆਂ ਨੂੰ, ਤੇ ਸੁਣਾ ਰਹੇ ਮਾਣਯੋਗ ਅਮਰਦੀਪ ਕੌਰ ਜੀ ਤੇ ਮਿੰਟੂ ਬਰਾੜਵੀਰ ਜੀ ਸਾਰੇ ਪਰਿਵਾਰ ਨੂੰ, ਕਹਿੰਦੇ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ ਤੇ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ। ਬਹੁਤ ਚੰਗਾ ਲੱਗਦਾ ਕੁਲਦੀਪ ਕੌਰ ਜੀ ਜਦੋਂ ਤੁਸੀਂ ਜੁੜਦੇ ਹੋ ਸਾਡੇ ਨਾਲ। ਤੇ ਕੁਲਦੀਪ ਕੌਰ ਹੋਰਾਂ ਬਾਰੇ ਮਿੰਟੂ ਬਰਾੜ ਜੀ ਗੱਲ ਕਰੀਏ ਤਾਂ ਇਹ ਬੈਕ ਐਂਡ ਤੇ ਵੀ ਸਾਡਾ ਬਹੁਤ ਸਾਥ ਦਿੰਦੇ ਆ ਜੀ ਪ੍ਰੋਗਰਾਮਾਂ ਦੇ ਵਿੱਚ। ਦੇਖੋ ਸਾਡੇ ਸਰੋਤੇ ਤਾਂ ਹੈਗੇ ਆ, ਤੇ ਸਾਡੇ ਬਹੁਤ ਪਿਆਰੇ ਜਿਹੇ ਸਾਥੀ ਵੀ ਨੇ ਇਹ, ਤੇ ਅੱਜ ਮੈਂ ਗੱਲ ਕਰਾਂ ਤੇ ਜਿਹੜਾ ਪ੍ਰੋਗਰਾਮ ਦਾ ਪੋਸਟਰ ਆ ਇਹਨਾਂ ਨੇ ਆਪ ਤਿਆਰ ਕੀਤਾ ਤੇ ਮੈਨੂੰ ਭੇਜਿਆ, ਮੈਨੂੰ ਬਹੁਤ ਖੁਸ਼ੀ ਹੋਈ, ਬੇਹੱਦ ਖੁਸ਼ੀ ਹੋਈ ਆ। ਤੇ ਕੁਲਦੀਪ ਕੌਰ ਜੀ, ਇਹਦੇ ਲਈ ਵੀ ਅਸੀਂ ਤੁਹਾਡੇ ਬਹੁਤ ਧੰਨਵਾਦੀ ਆ। ਤੇ ਕਹਿੰਦੇ ਹੁਣ ਘੜੀ ਤੇ ਉਹ ਸਮਾਂ ਅਤੇ ਟੀਵੀ ਤੇ ਰੰਗੋਲੀ, ਮੋਗਲੀ ਤੇ ਚਿੱਤਰਹਾਰ ਨਹੀਂ ਆਉਂਦਾ ਹੁਣ ਬਚਪਨ ਵਾਲਾ ਕਦੇ ਐਤ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਿਲਕੁਲ ਸਮੇਂ ਦੇ ਨਾਲ ਬਹੁਤ ਕੁਛ ਬਦਲ ਜਾਂਦਾ। ਕਹਿੰਦੇ ਸੋਚਿਆ ਸੀ ਘਰ ਬਣਾ ਕੇ ਬੈਠੂਗਾ ਸਕੂਨ ਨਾਲ, ਪਰ ਘਰ ਦੀਆਂ ਜ਼ਰੂਰਤਾਂ ਨੇ ਮੁਸਾਫਰ ਬਣਾ ਦਿੱਤਾ। ਬਿਲਕੁਲ ਹਰ ਕੋਈ ਮੁਸਾਫਰ ਹੈ ਅੱਜ ਦੇ ਤੌਰ ਦੇ ਵਿੱਚ ਜੀ। ਤੇ ਬਿਲਕੁਲ ਐਗਰੀਡ ਵੀਰ ਜੀ, ਕਹਿੰਦੇ ਪਰ ਦਸਤਾਰ ਦੀਆਂ ਕਿਸਮਾਂ
ਮੈਂ ਪਹਿਲਾਂ ਥੋੜੀ ਜੀ ਅਮਰਦੀਪ, ਮੈਂ ਥੋੜੀ ਜਿਹੀ ਇਸ ਗੱਲ ਦੇ ਉੱਤੇ ਥੋੜੀ ਜਿਹੀ ਜ਼ਰੂਰ ਗੱਲਬਾਤ ਕਰਨੀ ਚਾਹੂੰਗਾ ਗੁਲਦੀਪ ਹੋਰਾਂ ਨਾਲ। ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਵੀ ਵਾਕਈ ਜਿਹੜੀਆਂ ਫੀਲਿੰਗਸ ਆ ਉਹ ਨਹੀਂ ਆਉਂਦੀਆਂ। ਜਿਵੇਂ ਜਿਵੇਂ ਜ਼ਿੰਦਗੀ ਚ ਅੱਗੇ ਚੱਲਦਾ ਰਹਿੰਦਾ ਨਾ ਬੰਦਾ, ਤੇ ਉਹ ਚੀਜ਼ਾਂ ਕਿਤੇ ਨਾ ਕਿਤੇ ਮਿਸ ਹੁੰਦੀਆਂ ਜਾਂਦੀਆਂ, ਤੇ ਉਹ ਮਿਸ ਹੋਣਾ ਵੀ ਇੱਕ ਬਦਲਾਅ ਤੇ ਇੱਕ ਕੁਦਰਤ ਦਾ ਰੂਲ ਆ। ਵੀ ਜੇ ਹੁਣ ਮੰਨ ਲਓ ਵੀ ਕੋਈ ਬਚਪਨਾ ਹੀ ਜੇ 50 ਸਾਲ ਦੀ ਉਮਰ ਚ ਕਰੀ ਜਾਂਦਾ ਤਾਂ ਉਹਨੂੰ ਵੀ ਕਿਸੇ ਨੇ ਚੰਗਾ ਨਹੀਂ ਸਮਝਣਾ, ਉਹ ਵੀ ਕਹਿਣਗੇ ਵੀ ਇਹ ਆਪਾਂ ਨੋਰਮਲ ਸ਼ਬਦ ਵਰਤ ਲੈਂਦੇ ਹਾਂ ਫਿਰ ਉਹਦੇ ਲਈ। ਸੋ ਵਕਤ ਦੇ ਨਾਲ ਤਬਦੀਲੀਆਂ ਆਉਂਦੀਆਂ, ਪਰ ਉਦੋਂ ਬਾਅਦ ਕੀ ਹੁੰਦਾ ਨਾ ਵੀ ਤੁਸੀਂ ਮੈਨੇਜਮੈਂਟ ਕਰਨੀ ਹੁੰਦੀ ਆ, ਤੁਸੀਂ ਆਪਣੇ ਜੀਵਨ ਦੀ ਆਪ ਮੈਨੇਜਮੈਂਟ ਕਰਨੀ ਹੈ। ਤੁਸੀਂ ਕਰਕੇ ਦੇਖੋ, ਦੁਰਲਭ ਨਹੀਂ ਹੈ। ਮੈਂ ਕਈ ਅੰਗਾਂ ਤੇ ਅਪਣਾ ਕੇ ਦੇਖੀ ਹੈ, ਕਈ ਐਂਗਲਸ ਤੇ ਮੈਂ ਉਹਨੂੰ ਵਰਤ ਰਿਹਾ, ਅੱਜ ਵੀ ਵਰਤ ਰਿਹਾ। ਜਿੱਦਾਂ ਅਕਸਰ ਇੱਕ ਕਹਾਵਤ ਅਸੀਂ ਸੁਣ ਲੈਂਦੇ ਹਾਂ ਵੀ ਬਚਪਨ ਚਲਾ ਜਾਂਦਾ, ਪਰ ਬਚਪਨਾ ਤਾਂ ਤੁਸੀਂ ਸਾਂਭ ਸਕਦੇ ਹੋ ਨਾ। ਗੱਲ ਦੇਖੋ, ਇਸ ਗੱਲ ਨੂੰ ਮੈਂ ਪਹਿਲਾਂ ਵੀ ਇੱਕ ਦਿਨ ਸ਼ੇਅਰ ਕੀਤਾ ਸੀ, ਪਰ ਲਿਸਨਰ ਰੋਜ਼ ਬਦਲਦੇ ਆ, ਨਵੇਂ ਆਉਂਦੇ ਆ, ਤੇ ਮੈਨੂੰ ਲੱਗਦਾ ਮੈਨੂੰ ਅੱਜ ਵੀ ਥੋੜੀ ਜਿਹੀ ਇਸ ਗੱਲ ਕੁਲਦੀਪ ਹੋਰਾਂ ਦੇ ਮੈਸੇਜ ਤੋਂ ਬਾਅਦ ਤਾਂ ਮੈਂ ਕਰ ਰਿਹਾ। ਬਚਪਨ ਚਲਾ ਗਿਆ, ਉਸ ਜਾਣਾ ਚਾਹੀਦਾ ਸੀ। ਉਹ ਵਕਤ ਦੇ ਨਾਲ ਸਾਡੇ ਤੇ ਟੀਨੇਜ, ਜਵਾਨੀ, ਫਿਰ ਸਾਰੀ ਇਹ ਜਿਹੜੇ ਦੌਰ ਆਉਣੇ ਆ, ਇਹ ਇੱਕ ਦੁਨੀਆਵੀ ਸੱਚਾਈ ਆ। ਪਰ ਜਿਹੜਾ ਬਚਪਨਾ ਉਹ ਵੀ ਕਿਤੇ ਨਾ ਕਿਤੇ ਲਾਜ਼ਮੀ ਆ ਤੁਹਾਡੇ ਵਿੱਚ, ਜਿਹਨੂੰ ਤੁਸੀਂ ਕਾਇਮ ਰੱਖ ਸਕੋ। ਜਿਹੜੇ ਬੰਦੇ ਨੇ ਆਪਦਾ ਬਚਪਨਾ ਸਾਂਭ ਲਿਆ, ਬਚਪਨੇ ਨੂੰ ਨਾਲ ਲੈ ਕੇ ਚੱਲਦਾ, ਉਹ ਬੰਦਾ ਕਦੇ ਵੀ ਜ਼ਿੰਦਗੀ ਚ ਬੋਰ ਨਹੀਂ ਹੁੰਦਾ, ਉਹ ਕਦੇ ਵੀ ਜ਼ਿੰਦਗੀ ਦੇ ਵਿੱਚ ਨਿਰਾਸ਼ ਨਹੀਂ ਹੁੰਦਾ। ਇਹ ਇੱਕ ਹਥਿਆਰ ਆ, ਮੈਂ ਤਾਂ ਖੁਦ ਆਪਣੇ ਤੇ ਵਰਤਦਾ, ਤੁਸੀਂ ਵੀ ਵਰਤ ਕੇ ਦੇਖੋ। ਤੁਸੀਂ ਹੁਣ ਆਖੋਗੇ ਕਿਵੇਂ, ਹੁਣ ਗੱਲ ਇਹ ਆ ਵੀ ਤੁਸੀਂ ਆਪਦੀ ਦਿਨ ਚਾਰਿਆ ਦੇ ਵਿੱਚ ਇੱਕ ਬਚਪਨਾ ਡੇਲੀ ਕਰਿਆ ਕਰੋ, ਜਾਣ ਬੁੱਝ ਕੇ ਬਚਪਨਾ ਕਰਿਆ ਕਰੋ। ਦੇਖੋ ਕਿੰਨੀ ਤੁਹਾਨੂੰ ਆਪਣੇ ਤੁਹਾਡੇ ਚਿਹਰੇ ਤੇ ਆਪੇ ਮੁਸਕਾਨ ਆਜੂਗੀ, ਬਿਨਾਂ ਕਹੇ ਤੁਹਾਡਾ ਚਿਹਰੇ ਤੇ ਮੁਸਕਾਨ ਆਜੂ, ਬਿਨਾਂ ਕੁਛ ਕੀਤੇ ਤੁਹਾਡੀ ਫੀਲਿੰਗ ਉੱਥੇ ਚਲੀ ਜਾਊਗੀ, ਤੇ ਤੁਹਾਨੂੰ ਇੱਕ ਵੱਖਰੇ ਕਿਸਮ ਦਾ ਆਨੰਦ ਨਹੀਂ ਹੁੰਦਾ, ਇੱਕ ਵੱਖਰੇ ਕਿਸਮ ਦਾ ਆਨੰਦ ਆਊਗਾ। ਤੁਸੀਂ ਕਰਨਾ ਕੀ ਆ, ਨਿੱਕਾ ਜਿਹਾ ਕੋਈ ਬਚਪਨ ਦੀ ਜੋ ਹਰਕਤ ਬਚਪਨ ਚ ਕਰਦੇ ਸੀ ਜਾਂ ਬਚਪਨਾ ਕਰਦੇ ਸੀ ਉਹ ਕਰਕੇ ਦੇਖਿਓ। ਮੈਂ ਅੱਜ ਹੀ ਤੜਕੇ ਕਰਕੇ ਹਟਿਆ, ਮੈਂ ਜਾਣ ਬੁੱਝ ਕੇ ਆਪਦਾ ਨਹਾਉਣ ਤੋਂ ਬਾਅਦ ਜੇ ਸ਼ਰਟ ਪਾਈ ਸੀਗੀ ਮੈਂ ਉਹ ਉਲਟੀ ਕਰਕੇ ਪਾ ਲਈ, ਜਾਣ ਬੁੱਝ ਕੇ ਪਾ ਲਈ। ਮੈਂ ਬਹੁਤ ਵਾਰੀ ਏਦਾਂ ਹੁੰਦਾ, ਮੈਂ ਬਟਨ ਦੇ ਪੁੱਠਾ ਉਲਟਾ ਲਾ ਲੈਣਾ, ਉਤਲਾ ਥੱਲੇ ਬਟਨ ਲਾ ਕੇ, ਫਿਰ ਕਿੰਨਾ ਚਿਰ ਹੀ ਉਹਦੇ ਬਾਰੇ ਦੇਖ ਕੇ ਹੱਸਦਾ ਰਹਿੰਦਾ। ਮੈਂ ਚੱਪਲਾਂ ਦਾ ਅਕਸਰ ਹੀ ਘਰੇ ਪੁੱਠੀਆਂ ਪਾ ਕੇ ਤੁਰਦਾ ਹੁੰਦਾ, ਇੱਕ ਦੂਜੇ ਉਧਰ ਲਈ ਉਧਰ ਪਾ ਕੇ ਤੁਰ ਲੈਣਾ। ਮੈਨੂੰ ਫੀਲਿੰਗ ਆਉਂਦੀ ਹੈ, ਮੈਨੂੰ ਐਂ ਲੱਗਦਾ ਵੀ ਮੈਂ ਹਜੇ ਬੱਚਾ ਤੇ ਮੇਰਾ ਇਹ ਬਚਪਨਾ। ਮੈਂ ਇਹ ਤੁਸੀਂ ਇਹ ਚੀਜ਼ਾਂ ਕੁਛ ਵੀ ਨਹੀਂ ਹੈ, ਇਹਨਾਂ ਤੇ ਕੋਈ ਚੀਜ਼ ਨੀ, ਲੈਣ ਨੀ ਜਾਣਾ ਤੁਸੀਂ ਕਿਤੋਂ ਵੀ। ਤੁਸੀਂ ਇੱਕ ਆਪਣੇ, ਮੈਂ ਨੀ ਆਹਦਾ ਵੀ ਤੁਸੀਂ ਕਮਲਾਂ ਹਰਕਤਾਂ ਕਰੋ ਆਪਦੇ ਬੱਚਿਆਂ ਨੂੰ ਜਾਂ ਬੱਚਿਆਂ ਦੇ ਸਾਹਮਣੇ ਜਾਂ ਹੋਰ, ਪਰ ਇਹ ਇੱਕ ਫਾਰਮੂਲਾ ਜਿਵੇਂ ਹਿਸਾਬ ਦੇ ਕਿਸੇ ਪੇਪਰ ਨੂੰ ਹੱਲ ਕਰਨ ਦਾ, ਕਿਸੇ ਸਵਾਲ ਨੂੰ ਹੱਲ ਕਰਨ ਦਾ ਫਾਰਮੂਲਾ ਨੀ ਹੁੰਦਾ, ਇਹ ਜ਼ਿੰਦਗੀ ਦੀਆਂ ਟੈਨਸ਼ਨਾਂ ਘਟਾਉਣ ਦਾ ਇੱਕ ਫਾਰਮੂਲਾ। ਤੁਸੀਂ ਬਚਪਨਾ ਕਰਕੇ ਦੇਖੋ। ਮੈਂ ਘਰ ਦੇ ਮਗਰ ਛੋਟੀ ਜਿਹੀ ਪੀਂਘ ਰੱਖ ਰੱਖੀ ਹੈ, ਮੈਂ ਉਹਦੇ ਤੇ ਬੈਠ ਕੇ ਵੀ ਝੂਟੇ ਜਵਾਕਾਂ ਵਾਂਗੂ ਵੀ ਲੈਣਾ ਗਾ। ਮੈਂ ਜਿੱਥੇ ਵੀ ਮੈਨੂੰ ਚੀਜ਼ ਮਿਲਦੀ ਹੈ ਨਿੱਕੀ ਮੋਟੇ ਬਚਪਨਾ ਕਰਨ ਦੀ, ਤੇ ਮੈਂ ਉਹ ਬਚਪਨਾ ਅਕਸਰ ਕਰਦਾ। ਮੈਂ ਕਈ ਵਾਰੀ ਦੱਸਿਆ ਵੀ ਮੈਂ ਆਪਦੀ ਗੱਡੀ ਚਲਾਉਂਦਾ, ਜੇ ਮੈਂ ਇਕੱਲਾ ਜਾਣਾ ਨਾ ਗੱਡੀ ਚਲਾਉਂਦਾ ਜਾ ਰਿਹਾ, ਤੇ ਕਈ ਵਾਰੀ ਮੈਂ ਜਵਾਕਾਂ ਵਾਂਗੂ ਮੋੜ ਦੇ ਤੇ ਨਾ ਮੈਂ ਕਰਦਾ ਜਾਣਾ, ਮੈਂ ਏਦਾਂ ਵੀ ਬੋਲ ਪੈਂਦਾ ਹੁੰਦਾ। ਮੈਨੂੰ ਕੋਈ ਉਹ ਨਹੀਂ ਲੱਗਦਾ ਇਸ ਚੀਜ਼, ਪਰ ਮੈਨੂੰ ਮਹਿਸੂਸ ਹੁੰਦਾ ਵੀ ਮੈਨੂੰ ਇਹਦੇ ਨਾਲ ਨਾ ਇੱਕ ਸਕੂਨ ਮਿਲਦਾ, ਤੇ ਮੈਂ ਬਹੁਤ ਸਾਰੀਆਂ ਟੈਨਸ਼ਨਾਂ ਇੱਕ ਇੰਨੀ ਦੋ ਵਾਰੀ ਹੁਰ ਹੁਰ ਕਰਨ ਨਾਲ ਮੇਰੀਆਂ ਟੈਨਸ਼ਨਾਂ ਕਿਤੇ ਉਹਦੀਆਂ ਕਿਤੇ ਜਾ ਵੜਦੀਆਂ, ਨੇੜੇ ਵੀ ਨਹੀਂ ਰਹਿੰਦੀਆਂ। ਸੋ ਇਹੋ ਜਿਹੀਆਂ ਗੱਲਾਂ ਕਰਕੇ ਦੇਖੋ, ਖਾਣਾ ਖਾਣ ਵੇਲੇ ਬਚਪਨੇ ਵਾਂਗੂ ਥੋੜਾ ਜਿਹਾ ਕਰਕੇ ਦੇਖੋ ਕਿਸੇ ਵੇਲੇ, ਤੇ ਫਿਰ ਆਪਦੇ ਤੇ ਹੱਸ ਕੇ ਦੇਖੋ ਵੀ ਮੈਂ ਕਰਦਾ ਸੀ। ਸੋ ਇਹ ਚੀਜ਼ਾਂ ਆਪਾਂ ਕਹਿ ਦਿੰਦੇ ਹਾਂ ਵੀ ਗਿਆ ਜ਼ਰੂਰ, ਪਰ ਅਸੀਂ ਉਹਨੂੰ ਹਜੇ ਵੀ ਮਾਣ ਸਕਦੇ ਹਾਂ ਜੇ ਅਸੀਂ ਆਪਣੇ ਆਪ ਚ ਮੰਨਣਾ ਚਾਹੀਏ ਤਾਂ।
ਬਿਲਕੁਲ ਜੀ, ਸੋ ਜ਼ਿੰਦਗੀ ਦੀ ਇਹੀ ਖੂਬਸੂਰਤੀ ਹੈ ਕਿ ਆਪਾਂ ਇਹਨੂੰ ਮਾਣਦੇ ਕਿੱਦਾਂ ਆ। ਅਸਲ ਦੇ ਵਿੱਚ ਆਪਾਂ ਸਿਰਫ ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਉਦਾਸੀ ਜਿਹੜੀ ਆ ਆਉਣ ਦਿੰਦੇ ਹਾਂ, ਕਿਉਂਕਿ ਲੋਕ ਕੀ ਕਹਿਣਗੇ ਜੇ ਮੈਂ ਇੱਦਾਂ ਕੀਤਾ, ਲੋਕ ਕੀ ਸੋਚਣਗੇ ਮੇਰੇ ਬਾਰੇ। ਸੋ ਆਪਾਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਸਿਆਣੇ ਹੋਣ ਦਾ ਇੱਕ ਜਿਹੜਾ ਦਿਖਾਵਾ ਆ ਉਹ ਕਰ ਲੈਂਦੇ ਹਾਂ, ਤੇ ਇਸ ਕਰਕੇ ਜ਼ਿੰਦਗੀ ਦੀ ਜਿਹੜੀ ਖੂਬਸੂਰਤੀ ਆ ਉਹਨੂੰ ਮਾਨਣ ਤੋਂ ਅਸੀਂ ਕਿਤੇ ਨਾ ਕਿਤੇ ਅਣਗਹਿਲੀ ਕਰ ਜਾਂਦੇ ਹਾਂ। ਤੇ ਮੈਨੂੰ ਨਾ ਇੱਥੇ ਭਾਈ ਵੀਰ ਸਿੰਘ ਹੋਰਾਂ ਦੀ ਇੱਕ ਕਵਿਤਾ ਯਾਦ ਆਉਂਦੀ ਆ, ਮੇਰੀ ਜਿੰਦੇ ਉਹਨਾਂ ਨੇ ਲਿਖੀ ਸੀ, ਬਹੁਤ ਖੂਬਸੂਰਤ ਹੈ। ਵੈਸੇ ਉਹਨਾਂ ਦਾ ਇੱਕ ਹੋਰ ਕਵਿਤਾ ਦੀ ਮੈਨੂੰ ਸਤਰ ਯਾਦ ਆ ਰਹੀ ਹੈ, ਜਿਹਦੇ ਵਿੱਚ ਉਹ ਕਹਿੰਦੇ ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ। ਪਰ ਮੇਰੀ ਜਿੰਦੇ ਚ ਵੀ ਉਹਨਾਂ ਨੇ ਇਹ ਵਾਲਾ ਜਿਹੜੀ ਗੱਲ ਤੁਸੀਂ ਸਮਝਾਈ ਆ ਉਹਦੇ ਚ ਬਹੁਤ ਖੂਬਸੂਰਤ ਉਹਨਾਂ ਨੇ ਵਰਣਨ ਕੀਤਾ। ਕਹਿੰਦੇ ਤੇਰਾ ਥਾਂ ਕਿਸੇ ਨਦੀ ਦੇ ਕਿਨਾਰੇ, ਤੇਰਾ ਥਾਂ ਕਿਸੇ ਜੰਗਲ ਵੇਲੇ, ਤੇਰੇ ਭਾਗਾਂ ਚ ਅਰਸ਼ਾਂ ਤੇ ਉੱਡਣਾ ਤੇ ਗਾਉਂਦੇ ਆ ਫਿਰਨ ਅਕੇਲੇ, ਤੇਰਾ ਜੀਵਨ ਸੀਗਾ ਤੇਰੇ ਹੀ ਜੋਗਾ, ਤੂੰ ਆਪੇ ਆਪੇ ਨਾਲ ਖੇਲੇ, ਤੂੰ ਕਿਵੇਂ ਰੌਲਿਆਂ ਚ ਆ ਖਲੋਤੀ, ਤੇਰੇ ਚਾਰ ਚ ਫੇਰ ਝਮੇਲੇ। ਸੋ ਝਮੇਲੇ ਜਿਹੜੇ ਸੀ ਉਹ ਅਸੀਂ ਆਪਣੇ ਆਪ ਹੀ ਪਾਏ ਹੁੰਦੇ ਆ। ਅਸਲ ਦੇ ਵਿੱਚ ਜ਼ਿੰਦਗੀ ਜਿਹੜੀ ਉਹ ਇਹ ਵੀ ਹੈਗੀ ਆ ਕਿ ਅਸੀਂ ਆਪਣੇ ਆਪ ਦੇ ਨਾਲ ਜੁੜਨ ਦੀ ਕੋਸ਼ਿਸ਼ ਕਦੋਂ ਕਰਦੇ ਆ, ਹਨਾ। ਸੋ ਜਦੋਂ ਆਪਾਂ ਆਪਣੇ ਆਪ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਫਿਰ ਵਾਕਈ ਉਹ ਮਸਤੀ ਜਿਹੜੀ ਉਹ ਮਹਿਸੂਸ ਕਰਦੇ ਹਾਂ, ਤੇ ਉਸ ਮਸਤੀ ਦੇ ਵਿੱਚ ਕਿਤੇ ਨਾ ਕਿਤੇ ਕਾਦਰ ਦੇ ਨਾਲ ਵੀ ਸਾਡਾ ਜਿਹੜਾ ਰਿਸ਼ਤਾ ਆ ਉਹ ਜੁੜਦਾ। ਜੀ
ਜੀ ਜੀ ਸੋ ਬਿਲਕੁਲ ਜੀ, ਉਹ ਖਬਰਾਂ ਤੋਂ ਕਈ ਵਾਰੀ ਲੀਹ ਤੋਂ ਭਟਕ ਜਾਂਦੇ ਆ। ਚਲੋ ਕੋਈ ਨਹੀਂ, ਚਲੋ ਪੂਰਾ ਮੈਸੇਜ ਪੜੋ ਜੀ ਕੁਲਦੀਪ ਹੋਰਾਂ ਦਾ ਪਹਿਲਾਂ।
ਹਾਂਜੀ ਬਰਾੜ ਸਾਹਿਬ ਅੱਗੇ ਉਹਨਾਂ ਨੇ ਲਿਖਿਆ ਜੀ, ਬਿਲਕੁਲ ਕਹਿੰਦੇ ਐਗਰੀਡ ਵੀਰ ਜੀ, ਪਰ ਦਸਤਾਰ ਦੇ ਬਾਰੇ ਜਿਹੜੀ ਗੱਲ ਆਪਾਂ ਕੀਤੀ ਸੀ ਉਹਦੇ ਬਾਰੇ ਉਹਨਾਂ ਨੇ ਆਪਣਾ ਵਿਚਾਰ ਰੱਖਿਆ। ਕਹਿੰਦੇ ਦਸਤਾਰ ਦੀਆਂ ਵੀ ਕਈ ਕਿਸਮਾਂ ਹੁੰਦੀਆਂ ਨੇ। ਬਾਕੀ ਵੀਰ ਜੀ, ਹੈਲਮਟ ਦੇ ਸਿਰ ਤੇ ਹੋਣ ਕਰਕੇ ਵੀ ਅਸੀਂ ਆਪਣਾ ਕੋਈ ਜਾਨ ਤੋਂ ਪਿਆਰਾ ਖੋਇਆ ਹੈ ਵੀਰ ਜੀ, ਇਹਨੂੰ ਦੋਨਾਂ ਪਹਿਲੂਆਂ ਤੋਂ ਦੇਖਣਾ ਪੈਣਾ ਹੈ ਜੀ। ਸੋ ਇੱਕ ਘਟਨਾ ਬਰਾੜ ਸਾਹਿਬ ਮੇਰੇ ਆਪਣਿਆਂ ਦੇ ਨਾਲ ਵੀ ਇਹੋ ਜਿਹੀ ਵਾਪਰੀ ਸੀ ਕਿ ਹੈਲਮਟ ਸੀ ਮੋਟਰਸਾਈਕਲ ਤੇ ਐਕਸੀਡੈਂਟ ਹੋਇਆ, ਤੇ ਉਹ ਨੌਜਵਾਨ ਜਿਹੜਾ ਜੀ ਇਸ ਵੇਲੇ ਆਪਣੇ ਅੰਗ ਜਿਹੜੇ ਆ ਹੋ ਚੁੱਕੇ, ਯਾਨੀ ਉਹਦੇ ਸਰੀਰ ਦਾ ਜਿਹੜਾ ਥੱਲੇ ਵਾਲਾ ਪਾਸਾ ਹੈ ਉਹ ਬਿਲਕੁਲ ਨਕਾਰਾ ਹੋ ਗਿਆ। ਸੋ ਉਹਦਾ ਰਿਜ਼ਲਟ ਕੀ ਹੋਇਆ ਕਿ ਜਦੋਂ ਉਹਨੇ ਹੈਲਮਟ ਪਾਈ ਹੋਈ ਸੀ ਔਰ ਹੈਲਮਟ ਹੀ ਜਿਹੜੀ ਆ ਉਹ ਉਹਦੇ ਪਿੱਠ ਦੇ ਮਣਕੇ ਦੇ ਵਿੱਚ ਜਾ ਕੇ ਖੁੱਭ ਗਈ, ਸੋ ਉਹਦੇ ਨਾਲ ਜਿਹੜਾ ਉਹਦਾ ਮਣਕਾ ਸੀ ਜੀ ਉਹ ਟੁੱਟ ਗਿਆ, ਹਨਾ। ਤੇ ਕਈ ਵਾਰ ਮੈਨੂੰ ਲੱਗਦਾ ਜਾਂ ਤਾਂ ਜੀ ਇਹੋ ਜਿਹਾ ਹਾਦਸਾ ਜਿਹੜਾ ਉਹ
100% 100% ਅਮਰਦੀਪ ਕੋਈ ਵੀ ਚੀਜ਼ ਦੀ ਸ਼ੋਰਟੀ ਨਹੀਂ ਹੁੰਦੀ, ਪਰ ਕਿਸੇ ਵੀ ਚੀਜ਼ ਨੂੰ ਤੁਸੀਂ ਮਿਨੀਮਾਈਜ਼ ਕਰ ਸਕਦੇ ਹੋ। ਤੁਸੀਂ ਕਿਤੇ ਵੀ ਇੱਥੇ ਵੀ ਜੇ ਕਿਸੇ ਇੰਡਕਸ਼ਨ ਤੇ ਜਾਂਦੇ ਹੋ, ਟ੍ਰੇਨਿੰਗ ਤੇ ਜਾਂਦੇ ਹੋ ਆਸਟ੍ਰੇਲੀਆ ਚ, ਤਾਂ ਤੁਹਾਨੂੰ ਕੋਈ ਵੀ ਚੀਜ਼ ਮਿਨੀਮਾਈਜ਼ ਕਰਨ ਬਾਰੇ ਸਿਖਾਇਆ ਜਾਂਦਾ ਵੀ ਮਿਨੀਮਾਈਜ਼ ਤੁਸੀਂ ਕਿਵੇਂ ਤੇ ਕਿੱਥੇ ਕਰ ਸਕਦੇ ਹੋ। ਸੋ ਮਿਨੀਮਾਈਜ਼ ਕਰਨ ਲਈ ਇਹ ਹੈਲਮਟ, ਬਹੁਤ ਸਾਰੀਆਂ ਚੀਜ਼ਾਂ। ਦੂਜੀ ਕਿਤੇ ਨਾ ਕਿਤੇ ਜਿਹੜੀ ਇੰਡੀਆ ਦੇ ਵਿੱਚ ਮੈਂ ਉਹ ਵੀ ਹੈਲਮਟ ਦੇਖੇ ਆ ਜਿਹੜੇ ਸੜਕਾਂ ਦੇ ਕਿਨਾਰੇ ਵਿਕਦੇ ਆ, ਜਿਹੜੇ ਖੁਦ ਹੀ ਮੌਤ ਦਾ ਘਰ ਆ, ਉਹ ਉਹਨਾਂ ਨੂੰ ਜੇ ਸਿੱਟੋਗੇ ਤਾਂ ਉਹ ਖੁਦ ਹੀ ਟੁੱਟ ਕੇ ਤੁਹਾਡੇ ਸਿਰ ਚ ਵੱਜਣਗੇ। ਸੋ ਇਹ ਵੀ ਕਿਤੇ ਨਾ ਕਿਤੇ ਹੈਗਾ ਨੈਗੇਟਿਵ ਪੁਆਇੰਟ, ਇਹ ਵੀ ਪਹਿਲੂ ਹੈ। ਪਰ ਫੇਰ ਵੀ ਕਿਤੇ ਨਾ ਕਿਤੇ ਜਿਹੜੀ ਜਦੋਂ ਬਹੁਤਾਤ ਜਾਂ ਸਿਕਿਉਰਿਟੀ ਦੇ ਵੱਡੇ ਲੈਵਲਾਂ ਤੋਂ ਚੈੱਕ ਹੋ ਕੇ ਆਵੇ ਨਾ, ਤਾਂ ਹੈਲਮਟ ਨੂੰ ਸੇਫਟੀ ਦਾ ਇੱਕ ਡਿਵਾਈਸ ਹੀ ਮੰਨਿਆ ਜਾਊਗਾ।
ਜੀ ਜੀ ਬਿਲਕੁਲ। ਸੋ ਉਹਨਾਂ ਨੇ ਗੱਲਬਾਤ ਪਸੰਦ ਕੀਤੀ ਹੈ, ਕਹਿੰਦੇ ਵਾਹ ਵੰਡਰਫੁਲ ਵਿਊਜ਼ ਵੀਰ ਜੀ, ਆਈ ਐਮ ਡੂਇੰਗ ਸਮਥਿੰਗ ਸਮ ਟਾਈਮਸ ਐਜ਼ ਵੈਲ। ਸੋ ਜਿੱਦਾਂ ਤੁਸੀਂ ਕਿਹਾ ਜੀ, ਮੈਨੂੰ ਲੱਗਦਾ ਹਰ ਕਿਸੇ ਨੂੰ ਕਰਨਾ ਚਾਹੀਦਾ। ਮੇਰੇ ਬੱਚੇ ਬੜੇ ਖੁਸ਼ ਹੁੰਦੇ ਆ ਜਦੋਂ ਮੈਂ ਕੋਈ ਇਹੋ ਜਿਹੀ ਹਰਕਤ ਕਰਦੀ ਆ ਨਾ, ਉਹਨਾਂ ਨੂੰ ਲੱਗਦਾ ਹੁੰਦਾ ਵੀ ਵੈਸੇ ਤਾਂ ਮਮਾ ਸੀਰੀਅਸ ਬੜਾ ਰਹਿੰਦੇ, ਪਰ ਜਦੋਂ ਇੱਦਾਂ ਕਰਦੀ ਆ ਤਾਂ ਉਹਨਾਂ ਨੂੰ ਖੁਸ਼ੀ ਬਹੁਤ ਮਹਿਸੂਸ ਹੁੰਦੀ ਆ। ਤਾਂ ਮੈਨੂੰ ਕਹਿੰਦੇ ਹੁੰਦੇ ਤੁਸੀਂ ਹਮੇਸ਼ਾ ਹੀ ਇੱਦਾਂ ਕਰਿਆ ਕਰੋ। ਸੋ ਇਹ ਵੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਮੰਨਣਾ। ਤੇ ਬਰਾੜ ਸਾਹਿਬ ਮੈਸੇਜਸ ਬਹੁਤ ਜ਼ਿਆਦਾ ਆ ਰਹੇ ਆ ਸਾਡੇ ਕੋਲ, ਤੇ ਜੋਗਿੰਦਰ ਸਿੰਘ ਸੋਹੀ ਸਾਡੇ ਨਾਲ ਜੁੜੇ ਆ। ਗੁਡ ਮਾਰਨਿੰਗ ਬਰਾੜ ਸਾਹਿਬ ਤੇ ਅੰਬਦੀਪ ਜੀ, ਇੰਜੋਇੰਗ ਯੂਅਰ ਪ੍ਰੋਗਰਾਮ, ਗੈਟਿੰਗ ਗੁੱਡ ਨੌਲੇਜ। ਕਿਆ ਬਾਤ ਹੈ, ਬਹੁਤ ਬਹੁਤ ਧੰਨਵਾਦ ਜੋਗਿੰਦਰ ਸਿੰਘ ਜੀ। ਮੈਨੂੰ ਲੱਗਦਾ ਤੁਸੀਂ ਅੱਜ ਪਹਿਲੀ ਵਾਰ ਪ੍ਰੋਗਰਾਮ ਚ ਆਏ ਹੋ, ਹਨਾ, ਤੇ ਤਹਿ ਦਿਲ ਤੋਂ ਸਵਾਗਤ ਹੈ ਜੀ, ਨਿੱਘਾ ਨਿੱਘਾ ਸਵਾਗਤ ਹੈ। ਤੇ ਹਮੇਸ਼ਾ ਸਾਡੇ ਨਾਲ ਜੁੜਿਆ ਕਰੋ ਪ੍ਰੋਗਰਾਮ ਚ, ਪ੍ਰੋਗਰਾਮ ਤੁਸੀਂ ਪਸੰਦ ਕੀਤਾ ਇਹਦੇ ਲਈ ਅਸੀਂ ਵੀ ਤੁਹਾਡੇ ਸ਼ੁਕਰ ਗੁਜ਼ਾਰ ਹਾਂ। ਤੇ ਹੌਸਲਾ ਅਫਜ਼ਾਈ ਤੁਸੀਂ ਜਦੋਂ ਕਰਦੇ ਹੋ ਸਾਨੂੰ ਹੋਰ ਬਲ ਮਿਲਦਾ ਜੀ। ਅੱਗੇ ਰਾਜ ਮਹਿੰਦਰ ਸਿੰਘ ਜੁੜੇ ਆ ਜੀ, ਤੇ ਕਹਿੰਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਮੋਟਰਸਾਈਕਲ ਉੱਤੇ 30 ਗੁਣਾ ਵੱਧ ਸੱਟਾਂ ਲੱਗਦੀਆਂ ਹਨ 4 ਪਹੀਆਂ ਤੋਂ।
ਜੀ ਜੀ ਜੀ, ਇਹ ਵੀ ਇੱਕ ਸੱਚਾਈ ਆ
ਬਿਲਕੁਲ। ਸੋ ਜਗਤਾਰ ਗਿੱਲ ਛੁੱਟੀ ਕੇ ਹਾਂਗਕਾਂਗ ਵਾਲੇ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਅਮਰਦੀਪ ਤੇ ਮਿੰਟੂ ਜੀ, ਅੱਜ ਸਕੂਲਿੰਗ ਨਤੀਜਿਆਂ ਦੇ ਦਿਨ ਚੱਲ ਰਹੇ ਨੇ, 12ਵੀਂ ਤੇ 10ਵੀਂ ਦੇ ਨਤੀਜੇ ਦੇਖਿਆ ਜਾਵੇ ਤਾਂ ਬਿਲਕੁਲ ਇੱਕ ਦੂਸਰੇ ਦੇ ਉਲਟ ਆਏ ਨੇ, ਤੁਸੀਂ ਇਸ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ? ਤੇ ਅਗਲਾ ਸਵਾਲ ਹੈ ਜੀ ਕਿ ਪੰਜਾਬ ਦੇ ਸਕੂਲਾਂ ਚ ਕਈ ਲੈਕਚਰਾਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਨੇ, ਆਪ ਆਮ ਜਨਤਾ ਨੂੰ ਸਕੂਲ ਅਪਗ੍ਰੇਡ ਦਾ ਲੌਲੀ ਪੌਪ ਦਿੱਤਾ ਜਾ ਰਿਹਾ ਹੈ। ਤੇ ਕਹਿੰਦੇ ਮੇਰਾ ਮੰਨਣਾ ਹੈ ਕਿ ਬਹੁਤ ਘਾਤਕ ਹੈ ਜਦੋਂ ਤੱਕ ਲੋੜੀਂਦਾ ਸਟਾਫ ਮੁਹੱਈਆ ਨਹੀਂ ਕਰਵਾਇਆ ਜਾਂਦਾ। ਇਸ ਬਾਰੇ ਉਹਨਾਂ ਨੇ ਤੁਹਾਡਾ ਵੀ ਵਿਚਾਰ ਜਾਣਨਾ ਚਾਹਿਆ। ਤੇ ਨਾਲ ਹੀ ਨਾਲ ਕਹਿੰਦੇ ਇਹ ਪ੍ਰਚਾਰ ਕਰਨ ਧਾਰਮਿਕ ਸੰਸਥਾਵਾਂ ਨਾਕਾਮ ਰਹੀਆਂ ਕਿ ਗੁਰੂ ਗ੍ਰੰਥ ਸਾਹਿਬ ਇੱਕ ਫਿਰਕੇ ਜਾਂ ਧਰਮ ਦਾ ਨਹੀਂ ਹੈ, ਉਹ ਸਾਰੀ ਲੁਕਾਈ ਦਾ ਹੈ। ਬੇਅਦਬੀ ਦੇ ਮਸਲੇ ਹੱਲ ਕਰਨ ਲਈ ਜੇ ਪ੍ਰਚਾਰਿਆ ਜਾਵੇ। ਇਸ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਧਰਮਾਂ ਦੇ ਵੱਡ ਵਡੇਰਿਆਂ ਦੇ ਬਚਨ ਦਰਜ ਨੇ ਤੇ ਮੇਰਾ ਮੰਨਣਾ ਹੈ ਕੁਝ ਕੁ ਲੋਕ ਇਹ ਮੰਦਭਾਗੀ ਹਰਕਤ ਕਰਨ ਤੋਂ ਪਹਿਲਾਂ ਸੋਚਣਗੇ ਜ਼ਰੂਰ। ਤੇ ਨਾਲ ਹੀ ਨਾਲ ਇਹਨਾਂ ਨੇ ਬਹੁਤ ਖੂਬਸੂਰਤ ਵਿਚਾਰ ਵੀ ਬ੍ਰਾਟ ਸਾਹਿਬ ਭੇਜਿਆ, ਸੋ ਸਵਾਲਾਂ ਵੱਲ ਜਾਣ ਤੋਂ ਪਹਿਲਾਂ ਆਪਾਂ ਇਹਨਾਂ ਦਾ ਵਿਚਾਰ ਵੀ ਸਾਂਝਾ ਕਰਦੀ ਹਾਂ। ਕਹਿੰਦੇ ਜ਼ਿੰਦਗੀ ਦੇ ਬੀਤ ਰਹੇ ਹਰ ਪਲ ਦਾ ਆਨੰਦ ਮਾਣੋ, ਚਾਹੇ ਉਹ ਬੁਰਾ ਹੀ ਕਿਉਂ ਨਾ ਹੋਵੇ, ਕਿਉਂਕਿ ਉਹ ਪਲ ਦੁਬਾਰਾ ਨਹੀਂ ਆਉਣਾ ਤੇ ਸ਼ੁਭ ਸਵੇਰ। ਕਿਆ ਬਾਤ ਹੈ ਜੀ, ਬਹੁਤ ਖੂਬ।
ਸੋ ਦੇਖੋ, ਪਹਿਲੀ ਗੱਲ ਤਾਂ ਗਿੱਲ ਸਾਹਿਬ ਮੈਂ ਮਾਸਟਰ ਜੀ ਕਹੂੰਗਾ, ਹੁਣ ਮੈਨੂੰ ਪਤਾ ਲੱਗਿਆ ਵੀ ਤੁਸੀਂ ਵੀ ਮਾਸਟਰ ਜੀ ਸੀ, ਅੰਦਰਲੀਆਂ ਗੱਲਾਂ ਤੁਹਾਨੂੰ ਕਾਫੀ ਪਤਾ ਵੀ ਕਿਵੇਂ ਕਿਵੇਂ ਪੰਜਾਬ ਦੀ ਵਿੱਚ ਸਿੱਖਿਆ ਦੇ ਵਿੱਚ ਕਿੱਥੇ ਕਿੱਥੇ ਕਮੀਆਂ। ਪਹਿਲੀ ਗੱਲ ਤਾਂ ਨਵੇਂ ਲੈਕਚਰਾਰਾਂ ਦੀਆਂ ਅਸਾਮੀਆਂ ਤਾਂ ਹੀ ਭਰੀਆਂ ਜਾਣ ਜੇ ਪਿਛਲਿਆਂ ਨੂੰ ਤਨਖਾਹ ਮਿਲੇ। ਜਦੋਂ ਘਰ ਦੇ ਵਿੱਚ ਜਿਹੜਾ ਭੰਗ ਭੁੱਜਦੀ ਹੋਵੇ ਨਾ, ਭੰਗ ਭੁੱਜਣਾ ਤੁਹਾਨੂੰ ਪਤਾ ਹੀ ਹੈ ਸਭ ਨੂੰ, ਇਸ ਟਾਈਮ ਪੰਜਾਬ ਦੇ ਵਿੱਚ ਭੰਗ ਭੁੱਜਦੀ ਆ ਖਜ਼ਾਨੇ ਦੇ ਵਿੱਚ, ਤੇ ਉਹ ਕਿੱਥੋਂ ਨਵੀਆਂ ਤੁਹਾਡੀਆਂ ਨੌਕਰੀਆਂ ਦੇ ਦੇਣਗੇ। ਇਹ ਤਾਂ ਇੱਕ ਲੋਲੀਪੋਪ ਸੀਗੇ ਜਿਹੜੇ ਤੁਸੀਂ ਸਾਨੂੰ ਫੜਾਤੇ, ਕਿਸੇ ਨੇ ਫੋਨਾਂ ਦਾ ਫੜਾਤਾ, ਕਿਸੇ ਨੇ ਨੌਕਰੀਆਂ ਦਾ, ਕਿਸੇ ਨੇ ਕਰਜ਼ੇ ਲਾਉਣ ਦਾ, ਤੇ ਅਸੀਂ ਉਸੇ ਨੂੰ ਜਿਤਾਤਾ ਜਿਹਨੇ ਤਿੰਨੇ ਲੋਲੀਪੋਪ ਫੜਾਏ ਸੀ। ਪਰ ਸੱਚਾਈ ਤਾਂ ਅਸੀਂ ਉਦੋਂ ਵੀ ਰੌਲਾ ਪਾਉਂਦੇ ਸੀ ਵੀ ਕੋਈ ਜਾਦੂ ਦੀ ਛੜੀ ਨਾ ਆਮ ਆਦਮੀ ਪਾਰਟੀ ਦੇ ਹੱਥ ਚ, ਨਾ ਕਿਸੇ ਹੋਰ ਕੋਲੇ। ਕੰਮ ਕਤ ਜਿਹੜੀਆਂ ਤੋਰੀਆਂ ਉਹ ਘਿਓ ਨੇ ਬਣਾਉਣੀਆਂ ਹੁੰਦੀਆਂ ਤੇ ਘਿਓ ਜਿਹੜਾ ਉਹ ਮੁੱਕਿਆ ਹੋਇਆ। ਸੋ ਗੱਲ ਇਹ ਚੀਜ਼ਾਂ ਤਾਂ ਇੱਕ ਸਾਡੇ ਲਈ ਸੁਪਨਾ ਹੀ ਰਹਿਣਗੀਆਂ ਵੀ ਕਿਤੇ 100% ਅਸਾਮੀਆਂ ਭਰੀਆਂ ਜਾਣਗੀਆਂ। ਬਾਕੀ ਸੱਚਾਈ ਹੈ ਜੀ, ਪ੍ਰਚਾਰਕ ਆ ਜਿਹੜਾ ਉਹ ਸਹੀ ਢੰਗ ਦਾ ਪ੍ਰਚਾਰ ਕਰਨ ਦੇ ਵਿੱਚ ਨਾਕਾਮ ਰਹੇ ਆ, ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਲੁਕਾਈ ਲਈ ਕਹਿੰਦੇ ਹਾਂ ਵੀ ਸਾਰੀ ਲੁਕਾਈ ਲਈ, ਉਹ ਭਲੇ ਦੀ ਗੱਲ ਆ। ਹਮੇਸ਼ਾ ਉਹੀ ਲੋਕ ਗੱਲਾਂ ਕਰਦੇ ਆ ਜੀ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਕੀ, ਦਰਜ ਕੀ ਆ, ਨਾ ਉਹਨਾਂ ਨੇ ਪੜ੍ਹਿਆ ਨਾ ਕਿਤੇ ਉਹਨਾਂ ਨੇ ਸੁਣਿਆ। ਉਹਨਾਂ ਲੋਕਾਂ ਵੱਲੋਂ ਉਹਨਾਂ ਲੋਕਾਂ ਦਾ ਇਹ ਵਰਤਾਰਾ ਗਾ। ਸੋ ਇਹਦਾ ਤਾਂ ਇੱਕੋ ਹੀ ਹੱਲ ਆ ਜੀ ਵੀ ਜਾਗਰਤੀ ਜਿੰਨੀ ਵੱਧ ਤੋਂ ਵੱਧ ਫੈਲਾਈ ਜਾ ਸਕੇ, ਬਸ ਉਹੀ ਆ
ਜੀ। ਜੀ ਬਿਲਕੁਲ। ਅੱਗੇ ਸਾਡੇ ਨਾਲ ਕੁਛ ਹੋਰ ਦੋਸਤ ਜੁੜੇ ਆ ਜੀ ਈਮੇਲ ਦੇ ਜ਼ਰੀਏ। ਅਵਤਾਰ ਮਾਨ ਹੋਰਾਂ ਨੇ ਵੀ ਸਾਂਝ ਪਾਈ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਬੁਲਾਈ ਹੈ ਇਹਨਾਂ ਨੇ ਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਅਵਤਾਰ ਜੀ ਤੁਹਾਨੂੰ, ਤੇ ਅੱਗੇ ਧਨੀ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਆ। ਗੁੱਡ ਮਾਰਨਿੰਗ ਭਾਜੀ ਤੇ ਭੈਣ ਜੀ, ਕਹਿੰਦੇ ਵੈਰੀ ਗੁੱਡ ਮਾਰਨਿੰਗ ਤੁਹਾਨੂੰ ਧਨੀ ਸਾਹਿਬ ਜੀ। ਤੇ ਤੁਹਾਡੇ ਹਿਸਾਬ ਨਾਲ ਜੱਗੂ ਭਗਵਾਨ ਪੂਰੀਆਂ ਨੂੰ ਛੱਡ ਦੇਣਾ ਚਾਹੀਦਾ, ਜੱਗੂ ਭਗਵਾਨ ਪੂਰੀਆਂ ਨੂੰ ਛੱਡ ਦੇਣਾ ਚਾਹੀਦਾ, ਉਹ ਕਿਹੜੇ ਭਾਰ, ਮੈਨੂੰ ਲੱਗਦਾ ਇਹਨਾਂ ਨੇ ਅੰਗਰੇਜ਼ੀ ਦੇ ਵਿੱਚ ਪੰਜਾਬੀ ਲਿਖਣ ਦੀ ਕੋਸ਼ਿਸ਼ ਕੀਤੀ ਆ, ਉਹ ਕਿਹੜੇ ਬਾਹਰ ਆ ਕੇ ਸਹੀ ਹੋ ਜਾਣਗੇ, ਕੰਮ ਉਹੀ ਰਹਿਣਾ। ਤੁਸੀਂ ਜਿਹੜੇ ਬੰਦੇ ਬਾਰੇ ਗੱਲ ਕਰ ਰਹੇ ਹੋ ਉਹਨਾਂ ਨੂੰ ਛੱਡ ਦਿੱਤਾ, ਉਹਨਾਂ ਦਾ ਝਾਕਾ ਲੱਥ ਜਾਣਾ ਤੇ ਉਹ ਫਿਰ ਉਹੀ ਕਰਨਗੇ, ਗਲਤੀ ਕੀਤੀ ਤੇ ਸਜ਼ਾ ਵੀ ਹੋਣੀ ਚਾਹੀਦੀ ਹੈ ਜੀ।
ਧਨੀ ਸਿੰਘ ਜੀ, ਮੈਂ ਇਹ ਕਿਤੇ ਸ਼ਬਦ ਨਹੀਂ ਵਰਤਿਆ ਵੀ ਕਿਸੇ ਨੂੰ ਦੋਸ਼ੀ ਨੂੰ ਛੱਡ ਦਿਓ ਜਾਂ ਮੁਜਰਮ ਤੇ ਮੁਲਜ਼ਮ ਦੇ ਵਿਚਾਰੇ ਫਰਕ ਦੀ ਤੁਸੀਂ ਦੁਬਾਰਾ ਸੁਣਿਓ ਤਾਂ ਸ਼ਾਇਦ ਤੁਹਾਡਾ ਸ਼ੰਕਾ ਦੂਰ ਹੋ ਜੇ। ਇਹ ਨਹੀਂ ਕਿਹਾ ਕਿਤੇ ਛੱਡ ਦਿਓ, ਮੈਂ ਰੀਜ਼ਨ ਦੱਸਿਆ ਵੀ ਕਿਉਂ ਬਣਦੇ ਆ ਮੁਜਰਮ, ਕਿਉਂ ਬਣੇ, ਕਾਹਤੇ ਤੋਂ ਬਣੇ, ਕਿ ਜੇ ਹੋਈ ਕੰਮ ਸਰਕਾਰਾਂ ਉਹਨੂੰ ਸਮੇਂ ਸਿਰ ਸਾਂਭ ਦਿੰਦੀਆਂ ਤੇ ਦੋ ਨੌਜਵਾਨਾਂ ਨੂੰ ਕਿਉਂ ਇਹ ਕੁਛ ਕਰਨਾ ਪੈਂਦਾ। ਤੇ ਜਾਂ ਅੱਤਵਾਦੀ ਸ਼ਬਦ ਅਸੀਂ ਉਦੋਂ ਵਰਤ ਸਕਦੇ ਹਾਂ ਜਦੋਂ ਉਹਨਾਂ ਨੇ ਕੋਈ ਅੱਤਵਾਦ ਫੈਲਾ ਦਿੱਤਾ ਹੋਵੇ। ਮੁਲਜ਼ਮ ਤੇ ਮੁਜਰਮ ਦਾ ਵੀ ਇੱਕ ਅਰਥ ਇਹੀ ਫਰਕ ਆ ਜੀ, ਜਿੰਨਾ ਚ ਇੱਕ ਸਾਬਤ ਨਹੀਂ ਹੋ ਸਕਦਾ ਉਹਨਾਂ ਚ ਇੱਕ ਤੁਸੀਂ ਇਹਦੇ ਅਰਥ ਨਹੀਂ ਬਦਲ ਸਕਦੇ। ਸੋ ਮੇਰਾ ਇਹ ਕਿਤੇ ਵੀ ਕਹਿਣਾ ਨਹੀਂ ਹੈ ਵੀ ਕਿਸੇ ਦੋਸ਼ੀ ਨੂੰ ਜਾਂ ਜਿਹਨੇ ਦੋਸ਼ ਕੀਤਾ ਵੀ ਉਹਨੂੰ ਛੱਡ ਕੇ ਤੇ ਉਹਨੂੰ ਉਹ ਕਰੋ। ਇਹ ਸ਼ਾਇਦ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਾਂ ਤਾਂ ਤੁਸੀਂ ਪੂਰੀ ਗੱਲ ਨਹੀਂ ਸੁਣੀ, ਜੇ ਪੂਰੀ ਗੱਲ ਸੁਣੀ ਹੁੰਦੀ ਤਾਂ ਤੁਸੀਂ ਇਹ ਨਹੀਂ ਕਹਿੰਦੇ ਸੀਗੇ। ਤੇ ਇਸ ਕਰਕੇ ਪਲੀਜ਼ ਦੁਬਾਰੇ ਪੋਡਕਾਸਟ ਚ ਸੁਣਿਓ ਪ੍ਰੋਗਰਾਮ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਮੈਂ ਕਿਤੇ ਵੀ ਇਹ ਸ਼ਬਦ ਨਹੀਂ ਬੋਲੇ ਵੀ ਮੈਂ ਕਿਸੇ ਮੁਜਰਮ ਦੇ ਹੱਕ ਚ ਜਿਹਨੇ ਜ਼ੁਲਮ ਕੀਤਾ ਹੋਵੇ ਤੇ ਉਹਨੂੰ ਛੱਡ ਦਿਓ। ਮੈਂ ਕਾਨੂੰਨ ਦੇ ਹਮੇਸ਼ਾ ਇਹ ਹੱਕ ਚ ਮੈਂ ਕਹਿਣਾ ਕਾਨੂੰਨ ਨੂੰ ਹੱਥ ਚ ਨਹੀਂ ਲੈਣਾ ਚਾਹੀਦਾ, ਜਿਹੜਾ ਕਾਨੂੰਨ ਆ ਉਹਦੇ ਦਾਇਰੇ ਚ ਰਹਿ ਕੇ ਕੰਮ ਕਰਨੇ ਚਾਹੀਦੇ ਆ। ਪਰ ਜੇ ਹੁਣ ਕਿਤੇ ਜਦੋਂ ਪਾਣੀ ਪੁਲਾਂ ਦੇ ਉੱਤੋਂ ਦੀ ਲੰਘ ਜਾਂਦਾ ਤੇ ਉਦੋਂ ਫਿਰ ਇਹੋ ਜਿਹੀਆਂ ਹਾਲਾਤ ਪੈਦਾ ਹੁੰਦੇ ਆ, ਉਦੋਂ ਗਦਰ ਉੱਠਦੇ ਆਏ ਆ, ਚਾਹੇ ਉਹ 57 ਦੇ ਗਦਰ ਹੋਏ ਤੇ ਚਾਹੇ ਤੁਸੀਂ ਮਿਡਲ ਈਸਟ ਦੇ ਗਦਰ ਗਿਣੋ, ਜੇ ਤੁਸੀਂ ਹਿਸਟਰੀ ਪੁੱਛੋਗੇ ਨਾ ਤਾਂ ਉੱਥੇ ਵੀ ਇਹ ਆਊਗਾ ਵੀ ਜਦੋਂ ਸਰਕਾਰਾਂ ਨਾਕਾਮ ਹੋ ਜਾਂਦੀਆਂ ਨਾ ਕਿਸੇ ਨੂੰ, ਕਿਸੇ ਖਾਸ ਕਰਕੇ ਇੱਕ ਧੜੇ ਨੂੰ ਕਿਸੇ ਨੂੰ ਇਨਸਾਫ ਦੇਣ ਲਈ, ਉਦੋਂ ਫਿਰ ਇਹੋ ਜਿਹੀਆਂ ਗੱਲਾਂ ਆਉਂਦੀਆਂ। ਸੋ ਮੇਰਾ ਇਹ ਕਿਤੇ ਵੀ ਨਾ ਅੱਜ ਮਨਸ਼ਾ ਰਹੀ ਹੈ ਨਾ ਕੱਲ ਰਹੀ ਆ ਵੀ ਕਿਸੇ ਮੈਂ ਕਹਾਂ ਵੀ ਕੋਈ ਬੰਦਾ ਦੋਸ਼ੀ ਹੋਵੇ ਤੇ ਉਹਨੂੰ ਛੱਡ ਦਿਓ ਤੇ ਉਹ ਫੇਰ ਉਹੀ ਕੁਛ ਕਰੇ। ਹਾਂ, ਜੇ ਉਹਨੇ ਸਜ਼ਾ ਭੋਗੀ ਆ ਤਾਂ ਸਜ਼ਾ ਦਾ ਮਤਲਬ ਵੀ ਇਹ ਹੁੰਦਾ ਵੀ ਉਸ ਬੰਦੇ ਨੂੰ ਪਸ਼ਚਾਤਾਪ ਕਰਨ ਦਾ ਟਾਈਮ ਮਿਲਿਆ ਤੇ ਇਹ ਥੋੜਾ ਹੋ ਸਕਦਾ ਵੀ ਜੇ ਹੁਣ ਕਿਸੇ ਨੂੰ ਕਾਤਲ ਨੂੰ ਜੇ ਅਦਾਲਤਾਂ ਜਾਂ ਕਾਨੂੰਨ 20 ਸਾਲ ਦੀ ਸਜ਼ਾ ਦਿੰਦੀਆਂ ਜਾਂ ਉਹ 16 ਸਾਲ ਜੇਲ੍ਹ ਚ ਕੱਟਦਾ ਤਾਂ ਉਹਦਾ ਕਾਰਨ ਇਹ ਹੁੰਦਾ ਵੀ 16 ਸਾਲਾਂ ਦੇ ਉਹ ਪਸ਼ਚਾਤਾਪ ਤੋਂ ਬਾਅਦ ਜ਼ਰੂਰੀ ਨਹੀਂ ਹੈ ਕਿ ਬਾਹਰ ਆ ਕੇ ਉਹੀ ਕੁਛ ਹੀ ਫੇਰ ਕਰੂਗਾ। ਹਾਂ ਹੁੰਦੇ ਆ, ਕਰਦੇ ਆ ਕੁਝ ਪਰਸੈਂਟ ਲੋਕ, ਪਰ ਇਹ ਤਾਂ ਨਹੀਂ ਹੋ ਸਕਦਾ ਨਾ ਵੀ ਜੇ ਕਿਸੇ ਨੇ ਹੁਣ ਕੋਈ ਗਲਤੀ ਕਰਤੀ ਤੇ ਉਹਨੂੰ ਫਿਰ ਉਸ ਤੋਂ ਬਾਅਦ ਸਾਰੀ ਉਮਰ ਲਈ ਜੇਲ੍ਹ 'ਚ ਹੀ ਡੱਕੀ ਰੱਖੋਗੇ ਤੁਸੀਂ ਜਾਂ ਛੱਡੋਗੇ ਨਹੀਂ। ਛੱਡੇ ਆ ਹੁਣ ਤੱਕ ਬਹੁਤ ਸਾਰੇ ਇਹੋ ਜਿਹੇ ਲੋਕ ਬਾਹਰ ਫਿਰਦੇ ਆ ਜਿਹੜੇ ਕਿ ਪਹਿਲਾਂ ਕਿਸੇ ਨਾ ਕਿਸੇ ਜਿਵੇਂ ਡਾਕੂ ਫੂਲਣ ਦੇ ਵੀ ਦੇ ਲਾਓ ਵੀ ਕਿੰਨੇ ਕੋਨੇ ਕਤਲ ਕੀਤੇ ਸੀ, ਕੀ ਕੁਛ ਨਹੀਂ ਕੀਤਾ ਸੀ ਤੇ MP ਦੇ ਅਹੁਦੇ ਤੱਕ ਵੀ ਪਹੁੰਚੀ ਹੋ ਫਿਰ। ਸੋ ਇਹ ਬਹੁਤ ਕੇਸਦਾਰ ਕੇਸ ਹੁੰਦਾ, ਪਰ ਅਸੀਂ ਕਦੇ ਵੀ ਇਹ ਚੀਜ਼ ਨੂੰ ਪ੍ਰਮੋਟ ਨਹੀਂ ਕਰਦੇ ਵੀ ਕਾਨੂੰਨ ਦੀ ਉਲੰਘਣਾ ਕਰੋ।
ਬਿਲਕੁਲ ਜੀ, ਬਹੁਤ ਕੁਝ ਹਾਲਾਤਾਂ ਤੇ ਵੀ ਨਿਰਭਰ ਕਰਦਾ ਹੁੰਦਾ। ਸੋ ਅੱਗੇ ਵਧੀਆ ਤਪਿੰਦਰ ਬਰਾੜ ਸਾਡੇ ਨਾਲ ਜੁੜੇ ਆ, ਉਹਨਾਂ ਨੇ ਬਚਪਨ ਵਾਲੀ ਗੱਲ ਦੇ ਨਾਲ 100% ਸਹਿਮਤੀ ਜਤਾਈ ਆ। ਕਹਿੰਦੇ ਮੈਂ ਵੀ ਕਾਰ ਡਰਾਈਵ ਕਰਦੇ ਟਾਈਮ ਇੱਦਾਂ ਹੀ ਕਰਦਾ ਜੀ ਜਿਵੇਂ ਬਾਈ ਜੀ ਨੇ ਕੀਤਾ, ਪਰ ਮੈਨੂੰ ਆਪਣੀ ਵਾਈਫ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਕਹਿੰਦੇ ਕਈ ਵਾਰ। ਅੱਜ ਮੈਨੂੰ ਹੌਸਲਾ ਜਿਹਾ ਮਿਲ ਗਿਆ, ਕਹਿੰਦੇ ਮੇਰੇ ਵਰਗਾ ਵੀ ਕੋਈ ਹੋਰ ਹੈਗਾ। ਕਿਆ ਬਾਤ ਹੈ ਬਰਾੜ। ਪਿੰਦਰ ਜੀ ਤੁਸੀਂ ਅੱਜ ਨਾ ਗੱਲਬਾਤ ਚ ਜ਼ਰੂਰ ਹਿੱਸਾ ਪਾਇਓ ਤੇ ਆਪਾਂ ਫਿਰ ਜਾਣਾਂਗੇ, ਹਨਾ। ਮੈਨੂੰ ਲੱਗਦਾ ਵੀ ਅੱਜ ਭਾਬੀ ਜੀ ਸੁਣਦੇ ਨੀ ਹੁਣੇ ਪ੍ਰੋਗਰਾਮ, ਹਨਾ, ਤੇ ਅੱਜ ਤੁਸੀਂ ਥੋੜਾ ਜਿਹਾ ਹੋਰ ਜਿਗਰਾ ਕਰ ਲਿਓ, ਹਨਾ ਜੀ। ਅੱਗੇ ਲਖਵੀਰ ਭੁੱਲਰ ਵੀ ਸਾਡੇ ਨਾਲ ਜੁੜੇ ਆ, ਸਤਿ ਸ਼੍ਰੀ ਅਕਾਲ ਬੁਲਾਈ ਆ। ਤੇ ਕਹਿੰਦੇ ਸਤਿ ਸ਼੍ਰੀ ਅਕਾਲ ਟੂ ਆਲ, ਵੀ ਆਰ ਨਾਟ ਹੈਪੀ ਬਿਕੋਜ਼ ਅਸਲੀਅਤ ਨੂੰ ਨਕਲੀਪਨ ਨਾਲ ਕਵਰ ਕਰ ਲਿਆ। ਇਹ ਕੇਸ ਸੰਦਰਭ ਚ ਕਿਹਾ ਤੁਸੀਂ ਲਖਵੀਰ ਜੀ, ਮੈਨੂੰ ਸਮਝ ਨੀ ਆਈ। ਬਰਾੜ ਸਾਹਿਬ ਜੇ ਤੁਹਾਡੀ ਸਮਝ ਪਈ ਹੋਵੇ ਗੱਲ ਤਾਂ ਜ਼ਰੂਰ ਦੱਸਿਓ।
ਕੋਈ ਨੀ ਲਖਵੀਰ ਬਾਈ, ਦੁਬਾਰਾ ਮੈਸੇਜ ਨੂੰ ਹੋਰ ਕਲੀਅਰ ਕਰ ਦਿਓ, ਜੇ ਕੋਈ ਹੋਇਆ ਤਾਂ ਜ਼ਰੂਰ ਆਪਾਂ ਤੁਹਾਨੂੰ ਵੀ ਖੁਸ਼ ਕਰਨ ਦੀ ਕੋਸ਼ਿਸ਼ ਕਰਾਂਗੇ
ਜੀ। ਤੇ ਅੱਗੇ ਜਗਜੀਤ ਸਿੰਘ ਸਿਡਨੀ ਵਾਲੇ ਸਾਡੇ ਨਾਲ ਸ਼ਾਮਲ ਹੋਏ ਆ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਅਮਰਦੀਪ ਜੀ। ਤੇ ਇਹਨਾਂ ਨੇ ਨਾ ਹੈਲਮੇਟ ਕਹਿੰਦੇ ਹੈਲਮੇਟ ਅਕੋਰਡਿੰਗ ਜੋ ਗੱਲਬਾਤ ਚੱਲ ਰਹੀ ਹੈ ਜੀ, ਦੈਟਸ ਰੀਅਲੀ ਟਰੂ ਬਿਕੋਜ਼ ਹੈਲਮੇਟ ਸੇਵਸ ਅਵਰ ਲਾਈਫ ਬਿਕੋਜ਼ ਆਈ ਹੈਡ ਐਨ ਐਕਸੀਡੈਂਟ ਫਰੋਮ ਮੋਟਰਸਾਈਕਲ ਤੇ ਮੇਰੀ ਕਾਲਰ ਬੋਨ ਜਿਹੜੀ ਆ ਕਹਿੰਦੇ ਉਹ 4 ribs ਕਾਲਰ ਬੋਨ 4 ribs ਐਂਡ ਆਈ ਗੋਟ 4 stitches ਔਨ ਮਾਈ ਨੀਅਰ ਆਈਬ੍ਰੋ। ਆਈ ਵਾਜ ਲੱਕੀ, ਮੈਂ ਬਚ ਗਿਆ ਬਿਕੋਜ਼ ਆਈ ਵੇਅਰਡ ਹੈਲਮੇਟ। ਅੱਛਾ ਜੀ, ਥੈਂਕ ਯੂ ਕਹਿੰਦੇ। ਬਿਲਕੁਲ ਜੀ, ਇਹ ਚੀਜ਼ਾਂ ਜਿਹੜੀਆਂ ਵੈਸੇ ਸਾਨੂੰ ਸੁਰੱਖਿਅਤ ਰੱਖਣ ਦੇ ਲਈ ਹੀ ਬਣਾਈਆਂ ਜਾਂਦੀਆਂ ਤੇ ਇਹਨਾਂ ਦੀ ਵਰਤੋਂ ਜਿਹੜੀ ਉਹ ਕਿਸ ਢੰਗ ਦੇ ਨਾਲ ਆਪਾਂ ਕਰ ਰਹੇ ਹਾਂ ਇਹ ਬਹੁਤ ਨਿਰਭਰ ਕਰਦਾ ਜੀ। ਤੇ ਬਹੁਤ ਬਹੁਤ ਸ਼ੁਕਰੀਆ ਜਗਜੀਤ ਸਿੰਘ ਜੀ, ਤੁਸੀਂ ਆਪਣਾ ਜਿਹੜਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ ਤੇ ਸ਼ੁਕਰੀਆ ਗੱਲਬਾਤ ਕਰਨ ਦੇ ਲਈ, ਸ਼ਾਮਲ ਹੋਣ ਦੇ ਲਈ। ਤੇ ਇਸੇ ਤਰ੍ਹਾਂ ਬਣੇ ਰਹੋ, ਜੁੜੇ ਰਹੋ। ਰਣਜੀਤ ਸਿੰਘ ਢਿੱਲੋਂ ਅੱਗੇ ਸਾਡੇ ਨਾਲ ਸ਼ਾਮਲ ਹੋਏ ਆ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਕਹਿੰਦੇ ਸਾਰਿਆਂ ਨੂੰ ਤੇ ਬਰਾੜ ਸਾਹਿਬ, ਬਿਲਕੁਲ ਸਰਕਾਰਾਂ ਦੇ ਧੱਕੇ ਆ ਜੀ ਤੇ ਗਲਤ ਸਿਸਟਮ ਹੀ ਜ਼ਿੰਮੇਵਾਰ ਨੇ ਗਲਤ ਹਾਲਾਤ ਪੈਦਾ ਹੋਣ ਦੇ ਲਈ। ਜਿਹੜੇ ਆਪ ਸਰਕਾਰਾਂ ਦੇ ਅੱਤਵਾਦੀ ਵੀ ਮੈਂ ਉਹ ਮਨਿਸਟਰਸ ਨੇ, ਮੈਨੂੰ ਲੱਗਦਾ ਇਹਨਾਂ ਨੇ ਕੁਛ ਹੋਰ ਲਿਖਣ ਦੀ ਉੱਥੇ ਕੋਸ਼ਿਸ਼ ਕੀਤੀ ਹੈ, ਬਟ ਕਿਤੇ ਨਾ ਕਿਤੇ ਕੋਈ ਵਰਡ ਜਿਹੜਾ ਜੀ ਉਹ ਕਿਤੇ ਨਾ ਕਿਤੇ ਕੋਈ ਅੱਖਰ ਜਿਹੜਾ ਉਹ ਕਿਤੇ ਨਾ ਕਿਤੇ ਮਿਸ ਹੋਇਆ ਤੇ ਇਸ ਕਰਕੇ ਗੱਲ ਥੋੜੀ ਜਿਹੀ ਸਮਝਣ ਚ ਮੁਸ਼ਕਲ ਹੋ ਰਹੀ ਹੈ। ਕੋਈ ਗੱਲ ਨੀ, ਬਾਕੀ ਜਿਵੇਂ ਇਹਨਾਂ ਨੇ ਗਲਤ ਸਿਸਟਮ ਤੇ ਗਲਤ ਹਾਲਾਤ ਜਿਹੜੇ ਆ ਜੀ ਉਹ ਪੈਦਾ ਕਰਨ ਦੇ ਲਈ ਦੋਸ਼ੀ ਦੱਸਿਆ ਸਰਕਾਰਾਂ ਨੂੰ। ਤੇ ਅੱਗੇ ਬਰਾੜ ਸਾਹਿਬ ਜਗਤਾਰ ਗਿੱਲ ਢੁੱਡੀਕੇ ਵਾਲੇ ਹਾਂਗਕਾਂਗ ਵਾਲੇ ਵੀ ਇੱਕ ਵਾਰ ਫੇਰ ਸਾਡੇ ਨਾਲ ਸ਼ਾਮਲ ਹੋਏ ਆ। ਕਹਿੰਦੇ ਬਗਾਵਤ ਹਮੇਸ਼ਾ ਸਰਕਾਰ ਦੀ ਨਾਕਾਮੀ ਚ ਪੈਦਾ ਹੁੰਦੀਆਂ। ਬਰਾੜ ਵੀਰੇ, ਬਗਾਵਤਾਂ ਜਿਹੜੀਆਂ ਜੀ
ਜੀ ਜੀ ਜੀ ਜੀ ਬਿਲਕੁਲ ਸੱਚਾ ਜੀ, ਬਿਲਕੁਲ ਸੱਚਾ।
ਤੇ ਅੱਗੇ ਸਾਡੇ ਨਾਲ ਅਵਤਾਰ ਮਾਨਹੁਰੀ ਜੁੜੇ ਨੇ ਦੁਬਾਰਾ ਤੇ ਜਗਵੀਰ ਸਿੰਘ ਹੁਰੀ ਵੀ ਜੁੜੇ ਨੇ ਜੀ ਤੇ ਗੁਰਸ਼ਰਨ ਸਿੰਘ ਕੰਦੋਲਾ ਹੁਰੀ ਵੀ ਜੁੜੇ ਨੇ। ਆਪਾਂ ਸਾਰਿਆਂ ਦੇ ਮੈਸੇਜ ਜ਼ਰੂਰ ਲੈਣੇ ਆ ਤੇ ਆਪਾਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਜੀ ਜਿਹੜਾ ਮੈਸੇਜ ਸਾਨੂੰ ਪਹੁੰਚਿਆ ਅਵਤਾਰ ਮਾਨਹੁਰਾਂ ਦਾ ਜੀ। ਇਹਨਾਂ ਨੇ ਕਿਹਾ ਜੀ ਕਿ ਬਚਪਨ ਮੈਂ ਵੀ ਬੜਾ ਸਾਂਭ ਕੇ ਰੱਖਿਆ ਜੀ, ਤਾਂ ਹੀ ਸਾਡੇ ਵਿਹੜੇ ਵਿੱਚ ਮੀਂਹ ਪੈਂਦੇ ਆ, ਕਿਸ਼ਤੀਆਂ ਚੱਲਣ ਲੱਗ ਪੈਂਦੀਆਂ। ਕਿਆ ਬਾਤ ਹੈ। ਦੂਜੀ ਗੱਲ ਇਹ ਹੈ ਕਿ ਪਤੀਆਂ ਨੂੰ ਘਰ ਵਿੱਚ ਪਿਆਰ ਮਿਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਭਾਰਤ ਵਿੱਚ ਸਾਧੂਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਠੀਕ ਹੈ ਜੀ। ਤੀਜੀ ਗੱਲ ਇਹ ਹੈ ਕਿ ਜੇ ਸਹੀ ਤਰੀਕੇ ਨਾਲ ਕੇਸਕੀ ਜਾਂ ਦੁਮਾਲਾ ਸਜਾਈਏ ਤਾਂ ਉਸਨੂੰ ਹੈਲਮੇਟ ਨਾਲ 100% ਸੁਨੇਹਾ ਜਿਹੜਾ ਜੀ ਅੱਗੇ ਪਿੱਛੇ ਹੋ ਗਿਆ ਜੀ 100% ਕੰਪੇਅਰ ਕਰ ਸਕਦੇ ਹਾਂ ਤੇ ਹਰ ਤਰ੍ਹਾਂ ਦਾ ਖੇਤੀਬਾੜੀ ਤੇ ਲੋਡਿੰਗ ਅਨਲੋਡਿੰਗ ਵਗੈਰਾ ਵੀ ਕਰ ਸਕਦੇ ਹਾਂ ਜੀ। ਕਹਿੰਦੇ ਹੈਲਮੇਟ ਨਾਲ 100% ਕਵਰ ਤੇ ਹਰ ਤਰ੍ਹਾਂ ਦਾ ਖੇਤੀ ਲੋਡਿੰਗ
ਕਰ ਸਕਦੇ ਆ ਨਾਲ ਜੀ ਬਰਾੜ ਸਾਹਿਬ
ਜੀ 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 ਚਲੋ ਹਰ ਬੰਦੇ ਦੇ ਵਿਊ ਆ ਜੀ ਤੁਸੀਂ ਜਰੂਰ ਵਿਊ ਲਓ ਤੇ ਮੈਨੂੰ ਲੱਗਦਾ ਮੇਰਾ ਇਧਰੋਂ ਸੁਨੇਹੇ ਆ ਰਹੇ ਆ ਜੀ ਤੇ ਮੈਨੂੰ ਜਾਣਾ ਪੈਣਾ ਤੇ ਜੇ ਕੋਈ ਵੀ ਸੱਜਣ ਮਿੱਤਰ ਕਿਸੇ ਵੀ ਉਹ ਕਰਨਾ ਚਾਹੇ ਤਾਂ ਮੈਨੂੰ ਪਰਸਨਲ ਮੈਨੂੰ ਲੱਗਦਾ ਕਾਲ ਕਰ ਲਿਓ ਜਾਂ ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ ਕਰ ਲਾਂਗੇ ਕਿਉਂਕਿ ਮੇਰੀ ਨਾ ਇੱਕ ਅੱਜ ਪਾਰਲੀਮੈਂਟ ਹਾਊਸ ਦੇ ਵਿੱਚ ਇੱਕ ਅਪੁਆਇੰਟਮੈਂਟ ਆ ਜੀ ਜ਼ਰੂਰੀ ਤੇ ਮੈਨੂੰ ਹੁਣ ਨਿਕਲਣਾ ਪੈਣਾ ਮੈਨੂੰ ਸੁਨੇਹਾ ਆ ਗਿਆ ਰੈੱਡ ਲਾਈਨ ਆ ਗਈ ਜਿਹਨੂੰ ਕਹੇ ਡੈੱਡ ਲਾਈਨ ਦੇਤੀ ਹੈ ਮੈਨੂੰ ਵੀ ਇੱਥੇ ਤੱਕ ਪਹੁੰਚਣਾ ਚਾਹੀਦਾ ਸੋ ਅੱਜ ਦੇ ਪ੍ਰੋਗਰਾਮ 'ਚ ਮੈਨੂੰ ਲੱਗਦਾ ਅਮਰਦੀਪ ਥੋੜਾ ਜਿਹਾ ਤੈਸ ਚਾ ਕੇ ਮੈਂ ਕਈ ਚੀਜ਼ਾਂ ਉੱਚੀਆਂ ਨੀਵੀਆਂ ਵੀ ਕਰ ਗਿਆ ਹੂੰ ਜਿਹੜੀ ਗੱਲ ਸਦਾ ਕਹਿਣੇ ਆ ਵੀ ਮੈਂ ਡਰਦਾ ਕਰਤਾਰ ਤੋਂ ਆ ਸੋ ਮਾਫੀ ਚਾਹੁੰਦਾ ਜੀ ਸੱਚੇ ਪਾਤਸ਼ਾਹ ਤੋਂ ਤੇ ਮਾਫੀ ਚਾਹੁੰਦਾ ਉਹਨਾਂ ਸੱਜਣਾ ਤੋਂ ਵੀ ਜੇ ਕਿਸੇ ਨੂੰ ਹਰਟ ਹੋਇਆ ਹੋਵੇ ਪਰ ਜੋ ਵੀ ਕਿਹਾ ਸਟੇਟ ਦਿਲ ਤੋਂ ਕਿਹਾ ਕੋਈ ਬਣਾ ਕੇ ਨਹੀਂ ਕਿਹਾ ਕੋਈ ਤਿਆਰੀ ਕਰਕੇ ਨਹੀਂ ਕਿਹਾ ਕੋਈ ਸਟੋਰੀ ਲਿਖ ਕੇ ਨਹੀਂ ਕਹੀ ਸੋ ਜਿਹੋ ਜਿਹੇ ਹੈਗੇ ਜਿਹੋ ਜਿਹੀ ਸੋਚ ਆ ਉਹ ਤੁਹਾਡੇ ਸਾਹਮਣੇ ਰੱਖੀ ਆ ਹੋ ਸਕਦਾ ਬਹੁਤਿਆਂ ਨੂੰ ਚੰਗੀ ਲੱਗੀ ਹੋਵੇ ਬਹੁਤਿਆਂ ਨੂੰ ਨਾ ਲੱਗੀ ਹੋਵੇ ਪਰ ਮੈਨੂੰ ਉਮੀਦ ਆ ਮੇਰਾ ਇੱਕ ਹੌਸਲਾ ਵੀ ਲੇਟਰ ਆਉਣ ਮੇਰੀ ਗੱਲ ਜ਼ਰੂਰ ਤਸਦੀਕ ਕੀਤੀ ਜਾਊਗੀ
ਜੀ ਜੀ ਬਿਲਕੁਲ ਸੋ ਬਰਾੜ ਸਾਹਿਬ ਤੁਸੀਂ ਕਾਫੀ ਸਮਾਜ ਵੀ ਖਬਰਾਂ ਦੇ ਸਿਲਸਿਲੇ ਦੇ ਵਿੱਚ ਬਿਤਾਇਆ ਤੇ ਸਾਡਾ ਸਾਥ ਦਿੱਤਾ ਤੇ ਹੁਣ ਆਪਾਂ ਇਜਾਜ਼ਤ ਲੈਣੇ ਆ ਤੁਹਾਡੇ ਕੋਲੋਂ ਵੀ ਬਹੁਤ ਬਹੁਤ ਸ਼ੁਕਰੀਆ ਜੀ
ਬਹੁਤ ਮਿਹਰਬਾਨੀ ਜੀ
ਜੀ ਦੋਸਤੋ ਤੁਹਾਡੇ ਸੁਨੇਹੇ ਜਿਹੜੇ ਆ ਉਹ ਆਪਾਂ ਜ਼ਰੂਰ ਪਹਿਲਾਂ ਲੈ ਲੈਂਦੇ ਹਾਂ ਤੇ ਫਿਰ ਉਸ ਤੋਂ ਬਾਅਦ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਲੈ ਕੇ ਆ ਰਹੇ ਹਾਂ ਸੋ ਹਲਕੀ ਫੁਲਕੀ ਘਰੇਲੂ ਬਹਿਸਬਾਜ਼ੀ ਦੇ ਵਿੱਚ ਜਿਹੜੇ ਪਤੀ ਹੈ ਜੀ ਉਹ ਅਕਸਰ ਕਹਿੰਦੇ ਆ ਕਿ ਸਮਝੌਤਾ ਸਾਨੂੰ ਕਰਨਾ ਪੈਂਦਾ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਤੁਸੀਂ ਜ਼ਰੂਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਿਓ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ ਦੋਸਤੋ ਕਾਲ ਕਰਨ ਦੇ ਲਈ ਸਾਡਾ ਨੰਬਰ ਹੈ ਜੀ 02 85 99 28 11 ਤੇ ਜਾਂ ਫਿਰ ਤੁਸੀਂ ਟੈਲੀਗ੍ਰਾਮ ਦੇ ਜ਼ਰੀਏ ਸਾਨੂੰ ਆਪਣੇ ਮੈਸੇਜਸ ਭੇਜ ਸਕਦੇ ਹੋ ਤੇ ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜ ਰਹੇ ਆ ਤੇ ਅਵਤਾਰ ਮਾਨ ਹੋਰਾਂ ਦੀਆਂ ਵੀ ਗੱਲਾਂ ਮੈਨੂੰ ਬੜੀਆਂ ਵਧੀਆ ਲੱਗੀਆਂ ਜੀ ਕਹਿੰਦੇ ਮੀਂਹ ਪੈਂਦੇ ਆ ਸਾਡੇ ਵੀ ਕਿਸ਼ਤੀਆਂ ਚੱਲਣ ਲੱਗ ਪੈਂਦੀਆਂ ਵਧੀਆ ਲੱਗਦਾ ਜੀ ਤੇ ਇਹੋ ਜਿਹੜੀ ਖੂਬਸੂਰਤੀ ਉਹ ਹੰਢਾਉਣੀ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ ਤੇ ਅੱਗੇ ਸਾਡੇ ਨਾਲ ਗੁਰਸ਼ਰਨ ਸਿੰਘ ਕੰਦੋਲਾ ਸਾਹਿਬ ਵੀ ਜੁੜੇ ਆ ਮੈਲਬਨ ਤੋਂ ਤੇ ਸਤਿ ਸ੍ਰੀ ਅਕਾਲ ਅਮਰਦੀਪ ਕੌਰ ਜੀ ਮਿੰਟੂ ਬਰਾੜ ਜੀ ਤੇ ਸਾਰੀ ਟੀਮ ਨੂੰ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਕੰਦੋਲਾ ਸਾਹਿਬ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਬਿਲਕੁਲ ਜੀ ਸਰਬੱਤ ਦਾ ਭਲਾ ਆਪਾਂ ਵੀ ਹਰ ਰੋਜ਼ ਮੰਗਦੇ ਹਾਂ So I fully agree with Mintu Brad's view on way of life. I try to enjoy my childhood whenever I get a change. I play with children in park. I have various balls to play at my office kitchen. Kya baat hai ji? Good. I try to play with these balls for a few minutes while my tea is getting ready. Good. So as usual, program is going very good. Keep ਬਹੁਤ ਬਹੁਤ ਧੰਨਵਾਦ ਕਿਸ਼ਨ ਸਿੰਘ ਜੀ ਸਾਡਾ ਹੌਸਲਾ ਵਧਾਉਣ ਦੇ ਲਈ ਸੋ ਬਹੁਤ ਖੂਬਸੂਰਤ ਲੱਗਦਾ ਜੀ ਤੁਹਾਡਾ ਵੀ ਜਿਹੜਾ ਤਜਰਬਾ ਤੁਸੀਂ ਸਾਡੇ ਨਾਲ ਸਾਂਝਾ ਕੀਤਾ ਤੇ ਉਮੀਦ ਕਰਦੇ ਹਾਂ ਕਿ ਸਾਡੇ ਦੋਸਤ ਵੀ ਸਾਰਿਆਂ ਦੇ ਤਜਰਬਿਆਂ ਤੋਂ ਆਪਾਂ ਕੁਛ ਨਾ ਕੁਛ ਸਿੱਖਦੇ ਹਾਂ ਤੇ ਇਸੇ ਤਰ੍ਹਾਂ ਤੁਹਾਡੇ ਤਜਰਬੇ ਤੋਂ ਵੀ ਜ਼ਰੂਰ ਸਿੱਖਣਗੇ ਦੋਸਤ ਹੀ ਨਹੀਂ ਅਸੀਂ ਖੁਦ ਸਿੱਖਾਂਗੇ ਜੀ ਤੇ ਜ਼ਿੰਦਗੀ ਦੇ ਨਜ਼ਰੀਏ ਨੂੰ ਬਦਲਣ ਦੀ ਲੋੜ ਹੁੰਦੀ ਹੈ ਪਿੰਦਰ ਬਰਾੜ ਹੋਰਾਂ ਨੇ ਵੀ ਸਾਡੇ ਨਾਲ ਇੱਕ ਬਹੁਤ ਸੋਹਣਾ ਜਿਹਾ ਮੈਸੇਜ ਸਾਂਝਾ ਕੀਤਾ ਸੀਗਾ ਬਿਲਕੁਲ ਜੀ ਆਦਤਾਂ ਬਦਲਣ ਦੀ ਲੋੜ ਹੁੰਦੀ ਆ ਤੇ ਫਿਰ ਜ਼ਿੰਦਗੀ ਜਿਹੜੀ ਆ ਹੋਰ ਖੂਬਸੂਰਤ ਬਣ ਜਾਂਦੀ ਆ ਤੇ ਥੋੜਾ ਜਿਹਾ ਬਦਲਾਅ ਆਪਣੇ ਆਪ ਹੀ ਲਿਆਉਣ ਦੀ ਲੋੜ ਹੁੰਦੀ ਹੈ ਬਹੁਤ ਖੂਬਸੂਰਤ ਤੇ ਧੰਨਵਾਦ ਸਾਡੇ ਨਾਲ ਸਾਂਝ ਪਾਉਣ ਦੇ ਲਈ ਕੰਦੋਲਾ ਸਾਹਿਬ ਤੇ ਇਸ ਤੋਂ ਬਾਅਦ ਜੀ ਸਾਡੇ ਨਾਲ ਕੁਛ ਹੋਰ ਦੋਸਤ ਵੀ ਜੁੜ ਰਹੇ ਆ ਪ੍ਰੋਗਰਾਮ ਦੇ ਵਿੱਚ ਆਪਾਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਮੋਹਿੰਦਰ ਸਿੰਘ ਹਾਂਸ ਬ੍ਰੈਂਪਟਨ ਵਾਲੇ ਵੀ ਸਾਡੇ ਨਾਲ ਸ਼ਾਮਲ ਹੋ ਗਏ ਆ ਜੀ ਪ੍ਰੋਗਰਾਮ 'ਚ ਅੱਜ ਲੇਟ ਆਏ ਹਾਂਸ ਸਾਹਿਬ ਤੁਸੀਂ ਸਤਿ ਸ੍ਰੀ ਅਕਾਲ ਕਹਿੰਦੇ ਯੈਸਟਰਡੇ ਅਬਾਊਟ ਸਟੂਡੈਂਟਸ ਪ੍ਰੋਬਲਮ ਵਿਦ ਗੁਰੂ ਘਰ ਇਹ ਨੋਟਿਸ ਅਬਾਊਟ ਸਟੂਡੈਂਟਸ ਐਕਚੁਲੀ ਸਮ ਸਟੂਡੈਂਟਸ ਡੂਇੰਗ ਮਿਸਟੇਕਸ ਦੈਟ ਦੈਟਸ ਵਾਈ ਹੈਪਨ ਸੋ ਵਿਲ ਬੀ ਸੋਲਵ ਥੈਂਕਸ ਸ਼ੁਕਰੀਆ ਜੀ ਸੋ ਮੈਨੂੰ ਲੱਗਦਾ ਕੱਲ ਦੇ ਪ੍ਰੋਗਰਾਮ ਦੇ ਵਿੱਚ ਜਿਹੜਾ ਇਹ ਵਿਸ਼ਾ ਸੀ ਥੋੜਾ ਜਿਹਾ ਛੋਹਿਆ ਗਿਆ ਸੀਗਾ ਬਰਾੜ ਸਾਹਿਬ ਵੱਲੋਂ ਤੇ ਉਹਨਾਂ ਨੇ ਦੱਸ ਦਿੱਤਾ ਸੀ ਕਿ ਉਹ ਵਿਦਿਆਰਥੀਆਂ ਦੀ ਹੀ ਗਲਤੀ ਸੀਗੀ ਜਿਹਦੇ ਕਰਕੇ ਇਹ ਘਟਨਾ ਜਿਹੜੀ ਵਾਪਰੀ ਸੀਗੀ ਤੇ ਹੁਣ ਸਾਰਾ ਕੁਛ ਸੋਲਵ ਹੋ ਗਿਆ ਬਹੁਤ ਬਹੁਤ ਧੰਨਵਾਦ ਅਪਡੇਟ ਦੇਣ ਦੇ ਲਈ ਹਾਂਸ ਸਾਹਿਬ ਤੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੀ ਸਾਡੇ ਨਾਲ ਬਣੇ ਰਹੋ ਜੁੜੇ ਰਹੋ ਇਸੇ ਤਰ੍ਹਾਂ ਤੇ ਅੱਗੇ ਜਗਤਾਰ ਗਿੱਲ ਝੁੱਟੀ ਕੇ ਹਾਂਗਕਾਂਗ ਵਾਲੇ ਇੱਕ ਵਾਰ ਫੇਰ ਜੁੜੇ ਲੋਕ ਹਮੇਸ਼ਾ ਕਹਿੰਦੇ ਹੈਲਮੇਟ ਦੇ ਮਸਲੇ ਨਜਾਇਜ਼ ਫਾਇਦਾ ਉਠਾਉਂਦੇ ਨੇ ਇੱਥੇ ਮੈਂ ਦੇਖੇ ਨੇ ਸਿਰ ਤੇ ਛੋਟੇ ਛੋਟੇ ਪਰਨੇ ਬੰਨ ਕੇ ਮੋਟਰਸਾਈਕਲ ਚਲਾਉਂਦੇ ਮੈਂ ਦੇਖੇ ਨੇ ਬਿਲਕੁਲ ਜੀ ਤੇ ਇਹ ਤਾਂ ਇੱਕ ਕਈ ਵਾਰ ਹੁੰਦਾ ਕਿ ਜਾਣ ਬੁੱਝ ਕੇ ਹਵਾ ਜਿਹੜੀ ਆ ਉਹ ਇਸ ਤਰ੍ਹਾਂ ਦੀ ਬਣਾ ਦਿੱਤੀ ਜਾਂਦੀ ਹੈ ਹਨਾ ਸੋ ਦੋਸਤੋ ਤੁਹਾਡੇ ਸੁਨੇਹੇ ਜਿਹੜੇ ਆ ਜੀ ਉਹ ਇਸੇ ਤਰ੍ਹਾਂ ਆਪਾਂ ਲੈਂਦੇ ਰਵਾਂਗੇ ਫਿਲਹਾਲ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਦਾ ਸਮਾਂ ਵੀ ਹੋ ਚੁੱਕਿਆ ਕਾਫੀ ਦੇਰ ਦਾ ਤੇ ਆਪਾਂ ਉਹ ਵਪਾਰਕ ਵਕਫਾ ਵੀ ਲੈ ਲਈਏ ਵਪਾਰਕ ਵਕਫੇ ਤੋਂ ਬਾਅਦ ਇੱਕ ਹੋਰ ਜ਼ਰੂਰੀ ਜਾਣਕਾਰੀ ਜਿਹੜੀ ਆ ਜੀ ਉਹ ਗ੍ਰਿਫਤ ਖੇਡਾਂ ਸੰਬੰਧੀ ਤੋਂ ਜਿਹੜੀ ਇੱਕ ਬੱਸ ਸੇਵਾ ਇਥੋਂ ਜਾਣੀ ਆ। ਸੋ ਸੰਧੂ ਬੱਸ ਲਾਈਨਸ ਵੱਲੋਂ ਆਪਾਂ ਉਹ ਇਨਫੋਰਮੇਸ਼ਨ ਵੀ ਤੁਹਾਡੇ ਨਾਲ ਫਿਲਹਾਲ ਲੈਣੇ ਆ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਣੇ ਆ ਵਾਪਸ। ਤੁਸੀਂ ਜਾਣਾ ਕਿਤੇ ਨਹੀਂ, ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਪ੍ਰੋਗਰਾਮ ਲਹਿਰਾਂ ਦੇ ਵਿੱਚ। ਜੀ ਦੋਸਤੋ, ਤੁਸੀਂ ਗੀਤ ਸੁਣ ਰਹੇ ਸੀ। ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਜੀ। ਪ੍ਰੋਗਰਾਮ ਚੱਲ ਰਿਹਾ ਲਹਿਰਾਂ ਲਹਿਰਾਂ ਪ੍ਰੋਗਰਾਮ, ਤੁਸੀਂ ਅੱਜ ਸੁਣ ਰਹੇ ਹੋ ਮੇਰੇ ਨਾਲ ਮੈਲਬਨ ਤੋਂ ਅਮਰਦੀਪ ਕੌਰ ਦੇ ਨਾਲ। ਤੇ ਹੁਣ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦਾ ਸਿਲਸਿਲਾ ਤਾਂ ਆਪਾਂ ਸ਼ੁਰੂ ਕਰਨਾ ਹੀ ਕਰਨਾ, ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਖਾਸ ਜਾਣਕਾਰੀ ਤੁਹਾਡੇ ਲਈ ਆਪਾਂ ਲੈ ਕੇ ਆਏ ਹਾਂ। ਸੋ ਸੰਧੂ ਬੱਸ ਲਾਈਨਸ ਤੋਂ ਸਾਡੇ ਨਾਲ ਇਸ ਵੇਲੇ ਕਰਨ ਸੰਧੂ ਹੁਰੀ ਜਿਹੜੇ ਆ ਜੀ, ਉਹ ਵੀ ਪ੍ਰੋਗਰਾਮ ਚ ਸ਼ਾਮਲ ਹੋ ਚੁੱਕੇ, ਆਪਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਜੀ ਕਰਨ ਜੀ, ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ, ਤੇ ਸਾਰੇ ਸਰੋਤੇ, ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਤੱਕ ਵੀ ਸਤਿ ਸ੍ਰੀ ਅਕਾਲ ਪਹੁੰਚ ਗਈ ਤੁਹਾਡੀ। ਤੇ ਅੱਜ ਆਪਾਂ ਖਾਸ ਅਪਡੇਟ ਜਿਹੜੀ ਲੈਣੀ ਆ ਜੀ, ਉਹ ਜਿਹੜਾ ਸ਼ਹੀਦੀ ਖੇਡ ਮੇਲਾ ਹੋਣ ਜਾ ਰਿਹਾ ਗ੍ਰਿਫਿਥ ਦੇ ਵਿੱਚ, ਉਹਦੇ ਮੁਤਲਕ ਲੈਣੀ ਆ। ਤੇ ਇਹਦੇ ਬਾਰੇ ਤੁਸੀਂ ਥੋੜਾ ਜਿਹਾ ਸਾਨੂੰ ਅਪਡੇਟ ਦਿਓ ਕਿ ਤੁਹਾਡੇ ਬੱਸ ਲਾਈਨਸ ਵੱਲੋਂ ਕੀ ਸੇਵਾ ਜਿਹੜੀ ਆ ਜੀ ਮੁਹੱਈਆ ਕੀਤੀ ਜਾ ਰਹੀ ਆ ਇਸ ਸੰਦਰਭ ਦੇ ਵਿੱਚ, ਤੇ ਸਾਰਾ ਜਿਹੜਾ ਕਿਸ ਤਰ੍ਹਾਂ ਦਾ ਜਿਹੜਾ ਉਹਦਾ ਪ੍ਰੋਸੀਜਰ ਆ ਜੀ।
ਹਾਂਜੀ ਭੈਣ ਜੀ, ਮੈਂ ਤੁਹਾਨੂੰ ਦੱਸ ਦਿੰਦਾ ਕਿ 11 ਜੂਨ ਨੂੰ ਐਤਵਾਰ ਨੂੰ ਜਿਹੜਾ ਕਿ ਦੂਜਾ ਦਿਨ ਹੋਏਗਾ ਖੇਡਣ ਦਾ, ਸ਼ਹੀਦੀ ਖੇਡ ਮਿਲੇਗਾ, ਉਸ ਦਿਨ ਅਸੀਂ 5:30 ਵਜੇ ਸਿਟੀ ਤੋਂ ਪਿਕਅਪ ਕਰਾਂਗੇ ਮੈਲਬਨ CBD ਜਿਹੜਾ ਕਿ ਸਟੇਸ਼ਨ ਦੇ ਨੇੜੇ ਜੇ, ਬਿਲਕੁਲ ਫਲੋਰਾ ਓਪੋਜਿਟ ਫਲੋਰਾ ਰੈਸਟੋਰੈਂਟ ਜਿਹੜਾ ਹੈਗਾ ਫਲਿੰਡ ਸਟਰੀਟ ਤੇ। ਤੇ 6:00 ਜਿਹੜੀ ਦੂਜੀ ਪਿਕਅਪ ਹੈ ਉਹ ਗੁਰਦੁਆਰਾ ਕਰੇਗੀਬੰਦ ਸਾਹਿਬ ਤੋਂ ਹੋਏਗੀ
ਜੀ।
ਤੇ ਉਸ ਤੋਂ ਬਾਅਦ ਸਾਡਾ ਇੱਕ ਚਾਹ ਪਾਣੀ ਦਾ, ਅਸੀਂ ਹਮੇਸ਼ਾ ਪਿਛਲੇ ਸਾਲ ਵੀ ਰੱਖਿਆ ਸੀ ਕਿ ਚਾਹ ਪਾਣੀ ਦੀ ਬ੍ਰੇਕ ਔਨ ਦਾ ਵੇ ਟੂ ਗ੍ਰਿਫਿਥ ਕਿਤੇ ਨਾ ਕਿਤੇ ਸ਼ੈਫਟਨ ਤੋਂ ਥੋੜਾ ਜਿਹਾ ਅੱਗੇ ਜਾ ਕੇ ਹੋਏਗੀ, ਜੋ ਕਿ ਇੱਕ ਤਰ੍ਹਾਂ ਨਾਲ ਸਵੇਰੇ ਗਰਮ ਚਾਹ ਤੇ ਥੋੜਾ ਬਹੁਤਾ ਨਾਲ ਸਨੈਕਸ ਜੋ ਵੀ ਹੁੰਦਾ। ਤੇ ਸਾਡੀ ਉਮੀਦ ਹੈ ਕਿ ਅਸੀਂ 10:30 ਪਿਛਲੇ ਵਾਰੀ ਵੀ ਅਸੀਂ ਉੱਥੇ ਪਹੁੰਚ ਗਏ ਸੀ ਗ੍ਰਿਫਿਥ, 10:30 ਆਪਾਂ ਉੱਥੇ ਪਹੁੰਚ ਜਾਈਦਾ ਤੇ ਸ਼ਾਮ ਨੂੰ ਉੱਥੋਂ ਜਦੋਂ ਵੀ ਫਾਈਨਲ ਮੈਚ ਫਿਨਿਸ਼ ਹੋ ਜਾਂਦਾ ਅਰਾਊਂਡ 5:30-6:00 ਉਦੋਂ ਆਪਾਂ ਵਾਪਸ ਰਾਤ ਨੂੰ 10:00 ਦੇ ਨੇੜੇ ਤੇੜੇ ਵਾਪਸ ਮੈਲਬਨ ਆ ਜਾਈਦਾ। ਤੇ ਇੱਕ ਤਰ੍ਹਾਂ ਨਾਲ ਲੌਂਗ ਡੇ ਹੋ ਜਾਂਦਾ, ਪਰ ਇਟਸ ਅ ਵੈਰੀ ਨਾਈਸ ਡਰਾਈਵ ਔਨ ਦਾ ਵੇ ਐਂਡ ਔਨ ਦਾ ਵੇ ਬੈਕ
ਜੀ ਜੀ।
ਤੇ ਇਹਦੇ ਜਿਹੜੇ ਥੋੜੀ ਜੀ ਇਨਕੁਆਇਰੀ ਕੱਲ ਕਾਫੀ ਆਈਆਂ ਸੀਗੀਆਂ ਪਿਛਲੇ 3-4 ਦਿਨਾਂ ਤੋਂ, ਤਾਂ ਮੈਂ ਕਨਫਰਮ ਕਰ ਦੇਣਾ ਚਾਹੁੰਦਾ ਵੀ ਜਿਹੜਾ ਰੇਟ ਰੱਖਿਆ ਜੋ $55 ਹੈ, ਇਹ ਆਉਣ ਜਾਣ ਦਾ ਕਰਾਇਆ, ਕੱਲੇ ਇੱਕ ਪਾਸੇ ਦਾ ਨਹੀਂ, ਇਹ ਆਉਣ ਜਾਣ ਦਾ ਰਿਟਰਨ ਫੇਅਰ ਹੈ। ਤੇ ਉਸ ਤੋਂ ਔਨ ਟੋਪ ਆਫ ਦੈਟ ਇੱਕ ਸੀਨੀਅਰ ਦੀ ਫੇਅਰ ਬੜੀ ਇਸ ਵਾਰੀ ਕਾਲਸ ਆ ਰਹੀਆਂ ਨੇ ਕਿ ਉਹ ਚਾਹੁੰਦੇ ਨੇ ਸਾਨੂੰ ਕੁਛ ਨਾ ਕੁਛ ਘੱਟ ਬਹਿ ਕੇ ਕਰੇ, ਉਹਨਾਂ ਲਈ ਆਪਾਂ $50 ਦਾ ਫੇਅਰ ਜਿਹੜਾ ਉਹ ਰੱਖਿਆ ਇੰਸਟੈਡ ਆਫ 55, ਜਿਹੜਾ ਅਡਲਟ ਦਾ ਫੇਅਰ 55 ਹੈ, ਜਿਹੜੇ ਆਪਣੇ ਭੈਣ ਭਰਾ ਕੰਮ ਕਰਦੇ ਨੇ ਦੇ ਕੈਨ ਅਫੋਰਡ ਟੂ ਪੇ 55, ਪਰ ਜਿਹੜੇ ਓਵਰਸੀਜ਼ ਪੇਰੈਂਟਸ ਜਿਹੜੇ ਆਪਣੇ ਸੀਨੀਅਰ ਇੱਥੋਂ ਦੇ ਹੈਗੇ ਆ, ਉਹਨਾਂ ਲਈ ਆਪਾਂ ਫੇਅਰ ਜਿਹੜਾ $50 ਦਾ ਜਿਹੜਾ ਕਿ $5 ਦਾ ਉਹਨੂੰ ਡਿਸਕਾਊਂਟ ਆਪਾਂ ਆਪਣੇ ਵੱਲੋਂ ਦੇ ਰਹੇ ਹਾਂ
ਜੀ ਜੀ ਜੀ। ਸੋ ਮੈਨੂੰ ਲੱਗਦਾ ਦਾ ਇਨਕੁਆਇਰੀਜ਼ ਦੇ ਵਿੱਚ ਇਹ ਵੀ ਖਬਰ ਆ ਰਹੀ ਹੈ ਕਿ ਅੱਜ ਕੱਲ ਕਿਉਂਕਿ ਬਿਲਕੁਲ ਵੀ ਬੁਕਿੰਗ ਜਿਹੜੀ ਹੋਟਲਾਂ ਦੇ ਵਿੱਚ ਨਹੀਂ ਮਿਲ ਰਹੀ, ਤੇ ਮੈਨੂੰ ਲੱਗਦਾ ਕਿ ਜਿਹੜੇ ਦੋਸਤ ਵਿਚਾਰੇ ਨਿਰਾਸ਼ ਹੋ ਕੇ ਬੈਠੇ ਸੀਗੇ ਵੀ ਨਹੀਂ ਹੁਣ ਤਾਂ ਬਣਨਾ ਹੀ ਨਹੀਂ ਆ, ਹਨਾ ਬੁਕਿੰਗ ਨਹੀਂ ਮਿਲੀ, ਸੋ ਉਹ ਇੱਕ ਦਿਨ ਦਾ ਜਿਹੜਾ ਪੂਰਾ ਨਜ਼ਾਰਾ ਆ ਉਹ ਲੈਣ ਜਾ ਸਕਦੇ ਆ, ਤੇ ਅਗਲਾ ਦਿਨ ਉਹ ਵੀ ਫਾਈਨਲ ਮੈਚ ਜਿਸ ਦਿਨ ਹੁੰਦੇ ਆ, ਤੇ ਸਾਡੇ ਜਿਹੜੇ ਦੋਸਤ ਜਾਣ ਦੇ ਚਾਹਵਾਨ ਨੇ ਜਾਂ ਫਿਰ ਜਿਨ੍ਹਾਂ ਦੇ ਪੇਰੈਂਟਸ ਜਾਣ ਦੇ ਚਾਹਵਾਨ ਨੇ ਉਹਨਾਂ ਦੇ ਲਈ ਬਹੁਤ ਹੀ ਸੁਨਹਿਰੀ ਮੌਕਾ ਮੈਨੂੰ ਲੱਗਦਾ, ਕਿਉਂਕਿ ਬਹੁਤ ਨੋਮੀਨਲ ਚਾਰਜਸ ਆ $55 ਆਉਣ ਜਾਣ ਦਾ ਕਿਰਾਇਆ ਦੇਖੋ, ਤੇ ਬਾਕੀ ਜਿਹੜਾ ਫੈਮਿਲੀ ਪੈਕੇਜ ਵੀ ਦਿੱਤਾ ਜਾ ਰਿਹਾ ਕਰਨ ਸੰਧੂ ਹੋਰਾਂ ਵੱਲੋਂ $170 ਦੇ ਵਿੱਚ 2 ਅਡਲਟਸ ਤੇ 2 ਚਿਲਡਰਨ ਜਿਹੜੇ ਆ ਜੀ ਉਹ ਵੀ ਆਉਂਦੇ ਆ, under 12 ਜਿਹੜੇ ਹੋਣਗੇ। ਸੋ ਬਹੁਤ ਸੁਨਹਿਰੀ ਮੌਕਾ ਜੀ, ਤੁਸੀਂ ਉੱਥੇ ਜਾ ਕੇ ਖੇਡਾਂ ਦਾ ਆਨੰਦ ਵੀ ਮਾਣੋ ਤੇ ਨਾਲ ਹੀ ਨਾਲ ਜਿਹੜੀ ਗੈਟ ਟੂਗੈਦਰ ਹੁੰਦੀ ਹੈ ਹਨਾ ਉਹਦਾ ਵੀ ਹਿੱਸਾ ਬਣੋ, ਕਿਉਂਕਿ ਸਾਡੇ ਜਿਹੜੇ ਪੇਰੈਂਟਸ ਕਰਨ ਜੀ ਇੱਥੇ ਆਉਂਦੇ ਆ ਨਾ ਉਹਨਾਂ ਨੂੰ ਲੱਗਦਾ ਹੁੰਦਾ ਵੀ ਇੱਥੇ ਆ ਕੇ ਸ਼ਾਇਦ ਬੱਝ ਗਏ ਡਿਪੈਂਡੈਂਟ ਹੋ ਜਾਂਦੇ ਆ, ਤੇ ਉਹਨਾਂ ਨੂੰ ਲੱਗਦਾ ਹੁੰਦਾ ਵੀ ਕਿਤੇ ਨਾ ਕਿਤੇ ਥੋੜੀ ਜਿਹੀ ਚੇਂਜ ਚਾਹੀਦੀ ਆ ਹਨਾ, ਸੋ ਇੱਕ ਚੇਂਜ ਦੇ ਲਈ ਵੀ ਇੱਕ ਵਧੀਆ ਮੌਕਾ ਸਮਝਦੀ ਹਾਂ ਮੈਂ ਜੀ।
ਮੇਰੇ ਕੋਲ ਭੈਣ ਜੀ ਪਿਛਲੀ ਵਾਰ ਐਡੀਲੇਡ ਟ੍ਰਿਪ ਤੇ ਐਟਲੀਸਟ ਅਬਾਊਟ 25-27 ਸੀਨੀਅਰਸ ਗਏ ਸੀਗੇ
ਜੀ,
ਐਂਡ ਮੈਂ ਤੁਹਾਨੂੰ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦਾ ਉਹਨਾਂ ਦੀ ਜੋ ਉਹਨਾਂ ਨੇ ਇੰਜੋਏ ਕੀਤਾ ਜੋ ਉਹਨਾਂ ਦੇ ਵਿੱਚ, ਕਿਉਂਕਿ ਉਹ ਬੱਚਿਆਂ ਤੋਂ ਪਰਾਂ ਸੀਗੇ ਇੱਕ ਤਾਂ ਨੰਬਰ, ਇੱਕ ਤਾਂ ਉਹਨਾਂ ਕੋਲ ਆਪਣਾ ਇੱਕ ਫਰੀਡਮ ਸੀਗਾ, ਕਈ ਵਾਰੀ ਬੱਚੇ ਪੇਰੈਂਟਸ ਤੋਂ ਪਰਾਂ ਹੋ ਕੇ ਫਰੀਡਮ ਇੰਜੋਏ ਕਰਦੇ, ਆਪਣੇ ਬੱਚਿਆਂ ਤੋਂ ਪਰਾਂ ਹੋ ਕੇ ਬਿਲਕੁਲ ਜੀ ਬਿਲਕੁਲ ਦੈਟ ਵਾਸ ਅ ਟੋਟਲੀ ਡਿਫਰੈਂਟ ਐਟਮੋਸਫੀਅਰ ਫੋਰ ਦੈਮ, ਤੇ ਉਹਨਾਂ ਨੇ ਬਹੁਤ ਇੰਜੋਏ ਕੀਤਾ, ਤੇ ਉਹਨਾਂ ਦੀ ਮੈਨੂੰ ਕਾਲ ਕਾਫੀਆਂ ਦੀ ਕੱਲ ਆਈ ਸੀਗੀ ਵੀ ਤੁਸੀਂ ਸਾਡੇ ਵਾਸਤੇ ਕੀ ਰੇਟ ਰੱਖਿਆ, ਇਸੇ ਕਰਕੇ ਮੈਂ ਅੱਜ ਅਨਾਊਂਸ ਇਹੀ ਕਰ ਰਿਹਾ ਸੀਗਾ ਤੁਹਾਡੇ ਨਾਲ ਵੀ ਆਪਾਂ ਉਹਨਾਂ ਵਾਸਤੇ $50 ਜਿਹੜਾ ਵੀ ਉਹ ਕਰ ਸਕਦੇ
ਜੀ ਜੀ। ਸੋ ਆਪਾਂ ਇੱਕ ਵਾਰ ਫੇਰ ਸਾਰੇ ਸਰੋਤਿਆਂ ਨੂੰ ਵੀ ਬਿਲਕੁਲ ਗੁਜ਼ਾਰਿਸ਼ ਕਰਦੇ ਹਾਂ ਜੀ, ਤੇ ਜੇ ਤੁਹਾਡਾ ਕੋਈ ਪ੍ਰੋਗਰਾਮ ਬਣ ਰਿਹਾ ਗ੍ਰਿਫਤ ਖੇਡਾਂ ਤੇ ਜਾਣ ਦਾ, ਤੇ ਫੇਰ ਦੇਖੋ ਸੰਧੂ ਬੱਸ ਲਾਈਨਸ ਵੱਲੋਂ ਤੁਹਾਨੂੰ ਇਹ ਬਹੁਤ ਸੁਨਹਿਰੀ ਮੌਕਾ ਮਿਲ ਰਿਹਾ ਤੇ ਤੁਸੀਂ ਇਕੱਠੇ ਹੋ ਕੇ ਵੀ ਜਾ ਸਕਦੇ ਹਾਂ, ਤੇ ਜੇਕਰ ਤੁਹਾਡੀਆਂ ਮਜਬੂਰੀਆਂ ਤੇ ਤੁਹਾਡੇ ਪੇਰੈਂਟਸ ਜਾਣ ਦੇ ਚਾਹਵਾਨ ਤੇ ਉਹਨਾਂ ਦੇ ਲਈ ਇਹ ਮੌਕਾ ਜਿਹੜਾ ਗਵਾਇਓ ਨਾ। ਸੋ ਇਸ ਤੋਂ ਇਲਾਵਾ ਕਰਨ ਜੀ ਕੁਛ ਹੋਰ ਤੁਸੀਂ ਸਾਂਝ ਪਾਉਣੀ ਚਾਹੁੰਦੇ ਹੋਵੋ?
ਨਹੀਂ ਭੈਣ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਮੈਨੂੰ ਇਸ ਪਲੇਟਫਾਰਮ ਤੇ ਆ ਕੇ ਇਹ ਇਨਫੋਰਮੇਸ਼ਨ ਸਾਂਝੀ ਕਰਨ ਦਾ ਮੌਕਾ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਜੀ, ਬਹੁਤ ਬਹੁਤ ਸ਼ੁਕਰੀਆ। ਤੇ ਕਰਨ ਸੰਧੂ ਹੋਰਾਂ ਦਾ ਆਪਾਂ ਜਿਹੜਾ ਨੰਬਰ ਹੈ ਜ਼ਰੂਰ ਸਾਂਝਾ ਕਰ ਦਿੰਦੇ ਹਾਂ ਦੋਸਤੋ, ਜੇਕਰ ਤੁਸੀਂ ਉਹਨਾਂ ਨੂੰ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ 0424-115-551 ਤੇ। ਸੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਇਸ ਟ੍ਰਿਪ ਦੇ ਬਾਰੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ ਜੀ,
ਧੰਨਵਾਦ, ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ। ਸੋ ਦੋਸਤੋ, ਇਹ ਸਨ ਕਰਨ ਸੰਧੂ, ਸੰਧੂ ਬੱਸ ਲਾਈਨਸ ਤੋਂ, ਜਿਹੜੇ ਖਾਸ ਤੌਰ ਤੇ ਕੋਈ ਨਾ ਕੋਈ ਪੈਕੇਜ ਜਿਹੜਾ ਹੈ ਜੀ ਉਹ ਟੂਰਿਸਟ ਪੈਕੇਜ ਜਿਹੜਾ ਉਹ ਲੈ ਕੇ ਆਉਂਦੇ ਰਹਿੰਦੇ ਆ ਸਾਡੇ ਸਰੋਤਿਆਂ ਦੇ ਲਈ, ਤੇ ਇੱਕ ਖਾਸ ਮੌਕਾ ਇੱਕ ਵਾਰ ਫੇਰ ਲੈ ਕੇ ਆਏ ਗ੍ਰਿਫਤ ਟੂਰਨਾਮੈਂਟ ਦੇ ਨਾਲ ਸੰਬੰਧਿਤ, ਤੇ ਤੁਸੀਂ ਇਹਦਾ ਜ਼ਰੂਰ ਫਾਇਦਾ ਉਠਾਓ। ਸਾਡੇ ਸਹਿਯੋਗੀ ਵੀ ਨੇ ਤੇ ਹਰਮਨ ਰੇਡੀਓ ਦੇ ਸਾਰੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਬਹੁਤ ਸਾਰੇ ਸਾਡੇ ਸਹਿਯੋਗੀ ਮਦਦ ਕਰਦੇ ਨੇ, ਅਸੀਂ ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀ ਹਾਂ ਜੀ। ਤੇ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਅੱਗੇ ਵਧਣ ਦਾ, ਤੇ ਅੱਗੇ ਵਧਣ ਦੇ ਨਾਲ ਨਾਲ ਆਪਾਂ ਜਿਹੜੀ ਗੱਲ ਤਾਂ ਉਹ ਤਾਂ ਕੀ ਕਰਨੀ ਆ, ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਸਾਥ ਦੇਣਾ ਜੀ ਸਿਮਰਦੀਪ ਹੋਰਾਂ ਨੂੰ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਸਿਮਰਦੀਪ ਹੋਰਾਂ ਦੇ ਨਾਲ ਵਾਪਸ ਆਉਂਦੇ ਹਾਂ ਪ੍ਰੋਗਰਾਮ ਦੇ ਵਿੱਚ। ਤੁਸੀਂ ਬਣੇ ਰਹੋ, ਜੁੜੇ ਰਹੋ ਹਰਮਨ ਰੇਡੀਓ ਦੇ ਨਾਲ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 Robinson Street, Dandenong, Melbourne. Phone number 0387-590629.
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
0433-555-127 ਇਹ ਹੈ ਜੀ ਉਹ ਨੰਬਰ ਜਿੱਥੇ ਤੁਹਾਡੀਆਂ ਆਰਥਿਕ ਮੁਸ਼ਕਲਾਂ ਦਾ ਮਿਲੇਗਾ ਹੱਲ।
ਤਾਂ ਫੇਰ ਕਰੋ ਫੋਨ 0433-552-127 ਤੇ ਮਿਲੋ ਪਿਓਰ ਲੋਨਸ ਐਂਡ ਫਾਈਨੈਂਸ਼ੀਅਲ ਸਰਵਿਸਿਜ਼ ਵਾਲੇ ਰਾਜਵਿੰਦਰ ਖੱਖ ਨੂੰ।
ਹੋਮ ਲੋਨਸ, ਟਰੱਕ ਐਂਡ ਕਾਰ ਲੋਨਸ, ਪਰਸਨਲ ਲੋਨਸ, ਬਿਜ਼ਨਸ ਲੋਨਸ। Credit representative number 490703 of Australian Credit License 389328.
Pure Loans and Financial Services, 9 Central Avenue, Moorabbin, Victoria.
Vadere jankari liye visit karo www.plfs.com.au.
Yeah.
याद रखियो नंबर 0433-552-127।
ओ की गल सुखता है
Vital Studio and Z Studios present Saad Bahadur, Suspense, Thriller, Drama, First Time in Punjabi Cinema. Starring Annie Virk, Reet Kamal, Jasvinder Palla, Rana Ranveer and many more. Saad Bahadur, 26 Mai to Nazdeeki Cinema Karan vich. More info, visit vitalproduction.com.
Ya je zinda tutya, na adha masla hal ho jau. Te je zinda hal gaya, sare patte nange ho jange.
जी दोस्तों ब्रेक तो बाद एक बार फिर स्वागत करते हैं सारी स्रोतियां दा सारी दोस्तां दा जिहड़े साडे नाल इस वेले जुड़े हुए है जी बहुत सारे मैसेजेस दे नाल भी ते कुछ दोस्त सुन भी रहे हैं ते गलबात जिवें आपां दस्सिया जी अज आपां करनी है आम तौर ते अक्सर ए कहा जांदा है जी के जदो भी पत्नी पत्नी पति पत्नी विचकार कोई बहस हुंदी है ते कहंदे जी पति विचारे जिहड़े आ ओहो शिकार हुंदे आ अक्सर यानी कि उन्हां नूं समझौता करना पैंदा ए गल कित्थों कु जायज आ आपां बड़े हल्के फुलके ढंग दे नाल ही ए भी जिहड़ी विचार चर्चा करनी अज ते क्योंकि पिछले कुछ विषय जिहड़े सी ओह कई वार हो जांदा कि काफी सीरियस हो जांदे आ भारू हो जांदे आ आपां अज थोड़ा जिहा हल्का ही रखणा आ कम्म ते इस गलबात इस विचार चर्चा दे विच मेरा साथ देण दे लई इस वेले मलबन तो ही सिमरदीप कौर भी साडे नाल शामिल हो चुके आ ते आपां उहनां नूं भी जी आयां कहिंदे प्रोग्राम दे विच जी सिमर तुहाडा भी बहुत बहुत स्वागत ते सति श्री अकाल
ਸਤਿ ਸ਼੍ਰੀ ਅਕਾਲ ਅਮਰਦੀਪ ਜੀ ਤੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਤੇ ਨਿੱਕੀ ਜੀ ਸਤਿ ਸ਼੍ਰੀ ਅਕਾਲ ਤੇ ਅੱਜ ਦਾ ਅਸੀਂ ਜਿਹੜਾ ਟੌਪਿਕ ਹੈ ਬਿਲਕੁਲ ਤੁਸੀਂ ਠੀਕ ਕਿਹਾ ਵੀ ਕਦੀ ਕਦੀ ਆਪਾਂ ਬਹੁਤ ਸੀਰੀਅਸ ਟੌਪਿਕ ਜਾਂ ਤਾਂ ਬਹੁਤ ਭਰਵੇਂ ਜਿਹੇ ਟੌਪਿਕ ਲੈ ਲੈਂਦੇ ਹਾਂ ਤੇ ਉਹਨਾਂ ਵਾਸਤੇ ਵੈਸੇ ਮੈਨੂੰ ਲੱਗਦਾ ਮਿੰਟੂ ਭਾਜੀ ਕਾਫੀ ਨੇ ਤੇ ਸਾਨੂੰ ਹਲਕੇ ਫੁਲਕੇ ਜਿਹਾ ਜਿਹੜਾ ਗੱਲਬਾਤ ਹੈ ਕਿਉਂਕਿ ਜਿੱਦਾਂ ਮਿੰਟੂ ਭਾਜੀ ਨੇ ਕਿਹਾ ਵੀ ਆਪਣੀ ਜ਼ਿੰਦਗੀ ਨੂੰ ਇੰਜੋਏ ਵੀ ਕਰਨਾ ਚਾਹੀਦਾ ਆਪਣਾ ਬਚਪਨ ਭੁੱਲਣਾ ਨਹੀਂ ਚਾਹੀਦਾ ਤੇ ਅਸੀਂ ਕਦੀ ਕਦੀ ਜ਼ਿੰਦਗੀ ਨੂੰ ਇੱਦਾਂ ਹੀ ਇੰਜੋਏ ਕਰਦੇ ਹਾਂ ਕਿਉਂਕਿ ਮੈਨੂੰ ਲੱਗਦਾ ਕਿ ਜਿਹੜੇ ਜ਼ਿਆਦਾ ਪਤੀ ਜਿੱਦਾਂ ਮੈਂ ਆਪਣੇ ਪਤੀ ਦੀ ਗੱਲ ਕਰਾਂ ਤੇ ਵੈਸੇ ਤਾਂ ਮੈਂ ਇੱਦਾਂ ਕਦੀ ਨਹੀਂ ਹੋਇਆ ਕਿ ਉਹਨਾਂ ਨੇ ਮੇਰੇ ਕੋਲੋਂ ਜਿੱਦਾਂ ਕਦੀ ਹੱਥ ਜੋੜ ਕੇ ਜਾਂ ਕੁਛ ਇੱਦਾਂ ਮਾਫ਼ੀ ਵਗੈਰਾ ਕੁਛ ਮੰਗੀ ਹੋਵੇ ਪਰ ਜਦੋਂ ਆਪਣੀ ਫਰੈਂਡ ਸਰਕਲ ਚ ਜਾਂ ਕਿਤੇ ਬੈਠੇ ਹੁੰਦੇ ਆ ਤੇ ਉਹ ਇਹ ਗੱਲ ਕਰਕੇ ਉਹਨਾਂ ਦੇ ਮਨ ਨੂੰ ਬੜਾ ਸਕੂਨ ਮਿਲਦਾ ਕਿ ਜੇ ਕਿਤੇ ਸਾਡੀ ਲੜਾਈ ਹੋ ਜੇ ਜਾਂ ਕੁਛ ਹੋ ਜੇ ਤੇ ਕਹਿੰਦੇ ਵੀ ਜੋ ਮਰਜ਼ੀ ਹੋਵੇ ਕਹਿੰਦੇ ਗੱਲ ਤਾਂ ਉਹੀ ਹੈ ਵੀ ਗਲਤੀ ਭਾਵੇਂ ਮੇਰੇ ਤੋਂ ਹੋਵੇ ਜਾਂ ਇਹਦੇ ਕੋਲੋਂ ਹੋਵੇ ਜਾਂ ਭਾਵੇਂ ਬੱਚਿਆਂ ਦੀ ਹੋਵੇ ਕੁਛ ਹੋਵੇ ਮਾਫ਼ੀ ਮੈਂ ਇਹੀ ਮੰਗਣੀ ਆ ਵੀ ਘਰ ਚ ਇਹ ਦਸਤੂਰ ਹੈ ਕਹਿੰਦੇ ਕਿ ਇੱਕ ਘਰ ਸਿਮਰਦਾ ਇਸ ਕਰਕੇ ਕਹਿਣਗੇ ਕਿ ਸਿਮਰ ਦੇ ਰੂਲ ਆ ਕਿ ਜੋ ਮਰਜ਼ੀ ਘਰ ਚ ਹੋ ਜੇ ਮਾਫ਼ੀ ਮੈਂ ਇਹੀ ਮੰਗਣੀ ਆ ਤੇ ਮਤਲਬ ਇੱਕ ਉਹਨਾਂ ਨੂੰ ਇਹ ਗੱਲ ਕਰਕੇ ਆਪਣੇ ਮਨ ਨੂੰ ਜਿੱਦਾਂ ਇੱਕ ਸਮਝੌਤਾ ਜਿਹਾ ਕਰ ਲੈਂਦੇ ਨੇ ਉਹ ਤੇ ਕਿਤੇ ਨਾ ਕਿਤੇ ਮੈਨੂੰ ਵੀ ਬੜੀ ਜਦੋਂ ਆਪਾਂ ਆਪਣੇ ਫਰੈਂਡ ਸਰਕਲ ਜਾਂ ਕਿਤੇ ਬੈਠੇ ਹੋਏ ਤੇ ਕਦੀ ਨਾ ਕਦੀ ਉਹ ਕਦੀ ਏਦਾਂ ਦੀ ਕੋਈ ਗੱਲ ਕਰਦੇ ਆ ਤੇ ਮੇਰੇ ਮਨ ਨੂੰ ਵੀ ਬੜੀ ਇੱਕ ਸਕੂਨ ਜਾਂ ਕਹਿ ਲਓ ਇੱਕ ਖੁਸ਼ੀ ਜੀ ਦਾ ਪ੍ਰਗਟਾਵਾ ਜਿਹਾ ਹੁੰਦਾ ਹੈ ਕਿ ਜਦੋਂ ਇਹ ਗੱਲ ਕਹਿੰਦੇ ਆ ਕਿ ਹਾਂ ਵੀ ਮੈਂ ਤੇ ਆਪ ਚੁੱਪ ਕਰਕੇ ਮਾਫ਼ੀ ਮੰਗ ਲੈਣਾ ਹੋਰ ਤੇ ਕੋਈ ਚਾਰਾ ਨਹੀਂ ਹੁੰਦਾ ਤੇ ਇੱਕ ਜਿੱਦਾਂ ਮਨ ਚ ਇੱਕ ਖੁਸ਼ੀ ਜੀ ਆਉਂਦੀ ਹੈ ਵੀ ਉਹ ਸਾਨੂੰ ਇਸ ਕਾਬਲ ਸਮਝਦੇ ਆ ਕਿ ਉਹ ਸਾਡੇ ਤੋਂ ਇਹ ਮਾਫ਼ੀ ਮੰਨਣ ਤੋਂ ਜਿਹੜੇ ਮੰਗਣ ਤੋਂ ਇੱਦਾਂ ਗੁਰੇਜ਼ ਨਹੀਂ ਕਰਦੇ ਤੇ ਮੈਨੂੰ ਲੱਗਦਾ ਹੈ ਕਿ ਇੱਕ ਜਿੱਦਾਂ ਅਸੀਂ ਅਮਰਦੀਪ ਜੀ ਕਹੀਏ ਕਿ ਖੁਸ਼ਹਾਲ ਪਰਿਵਾਰ ਦਾ ਵੀ ਆਪਾਂ ਇੱਕ ਇਹਨੂੰ ਕਹਿ ਸਕਦੇ ਹਾਂ ਕਿ ਇੱਕ ਸਿੰਬਲ ਹੈ ਕਿ ਜੇ ਘਰ ਦੇ ਵਿੱਚ ਕੋਈ ਉਮੀਕੀ ਜਾਂ ਕੋਈ ਨੋਕ ਚੋਕ ਹੁੰਦੀ ਹੈ ਤੇ ਕੋਈ ਨਾ ਕੋਈ ਮੈਂ ਨਹੀਂ ਕਹਿੰਦੀ ਕਿ ਪਤਨੀ ਜਾਂ ਪਤੀ ਕੋਈ ਨਾ ਕੋਈ ਜੇ ਮਾਫ਼ੀ ਮੰਗ ਲੈਂਦਾ ਜਾਂ ਉਸ ਗੱਲ ਨੂੰ ਖਤਮ ਕਰ ਦਿੰਦਾ ਤੇ ਇਹਦੇ ਨਾਲੋਂ ਮੈਨੂੰ ਲੱਗਦਾ ਕਿ ਹੋਰ ਵਧੀਆ ਗੱਲ ਜਿਹੜੀ ਹੈ ਉਹ ਨਹੀਂ ਹੋ ਸਕਦੀ ਕਿਉਂਕਿ ਜੇ ਆਪਾਂ ਕਹਿੰਦੇ ਲੜਾਈ ਤੇ ਲੱਸੀ ਜਿੰਨੀ ਮਰਜ਼ੀ ਵਧਾ ਲਓ ਤੇ ਪਰ ਇਹ ਹੈ ਕਿ ਜਿਹੜਾ ਇੱਕ ਸੋਰੀ ਵਰਡ ਜਿਹੜਾ ਕਹਿ ਲਓ ਜਾਂ ਇੱਕ ਮਾਫ਼ੀ ਜਿਹੜੀ ਹੈ ਉਹਦੇ ਨਾਲ ਆਪਾਂ ਸਾਰੀ ਲੜਾਈ ਜਿਹੜੀ ਹੈ ਖਤਮ ਕਰ ਸਕਦੇ ਹਾਂ ਖਤਮ ਹੋ ਜਾਂਦੀ ਹੈ ਤੇ ਮੈਨੂੰ ਲੱਗਦਾ ਕਿ ਇਹ ਇੱਕ ਜਿੱਦਾਂ ਆਪਣੇ ਮਨ ਨੂੰ ਸਮਝਾਉਣ ਵਾਸਤੇ ਵੀ ਹੁੰਦਾ ਕਦੀ ਕਦੀ ਕਿ ਵੀ ਹਾਂ ਪਤੀ ਨੂੰ ਏਦਾਂ ਲੱਗਦਾ ਕਿ ਯਾਰ ਮੈਂ ਆਪ ਹੀ ਮਾਫ਼ੀ ਮੰਗ ਲੈਂਦਾ ਤੇ ਚਲੋ ਗੱਲ ਜਿਹੜੀ ਉਹ ਠੰਡੀ ਪੈ ਜਾਂਦੀ ਹੈ ਜਾਂ ਗੱਲ ਖਤਮ ਹੋ ਜਾਂਦੀ ਹੈ ਉਸ ਨਾਲ ਪਰ ਪਤਾ ਨਹੀਂ ਕਿਉਂ ਮੈਨੂੰ ਤੇ ਏਦਾਂ ਲੱਗਦਾ ਕਿ ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਉਹਨਾਂ ਨੇ ਕਦੀ ਮੈਨੂੰ ਏਦਾਂ ਕਿਹਾ ਹੋਵੇ ਕਿ ਹਾਂ ਵੀ ਚੱਲ ਕੋਈ ਗੱਲ ਨਹੀਂ ਜਿਹਦੀ ਵੀ ਗਲਤੀ ਆ ਮੈਂ ਮਾਫ਼ੀ ਮੰਗ ਲੈਂਦਾ ਤੇ ਪਰ ਚਲੋ ਠੀਕ ਆ ਹਨਾ ਕਦੀ ਕਦੀ ਮਾਹੌਲ ਨੂੰ ਥੋੜਾ ਠੰਡਾ ਕਰਨ ਵਾਸਤੇ ਜਾਂ ਏਦਾਂ ਇੱਕ ਮਨ ਪਰਚਾਵੇ ਵਾਸਤੇ ਠੀਕ ਆ ਬਾਕੀ ਮੈਨੂੰ ਲੱਗਦਾ ਕਿ ਜਿਹੜੇ ਵੀ ਮੇਰੇ ਵੀਰ ਭਰਾ ਸੁਣ ਰਹੇ ਹੋਣਗੇ ਉਹਨਾਂ ਨੂੰ ਏਦਾਂ ਹੀ ਲੱਗੂਗਾ ਕਿ ਹੁਣ ਸਿਮਰ ਇੱਕ ਜਿੱਦਾਂ ਇੱਕ ਔਰਤ ਹੈ ਤੇ ਉਹਨੇ ਔਰਤ ਦੇ ਵੱਲ ਦੀ ਹੀ ਗੱਲ ਕਰਨੀ ਹੈ, ਪਰ ਏਦਾਂ ਕੁਛ ਨਹੀਂ ਹੈ। ਮੈਂ ਬੜੇ ਜਿਹੜੇ ਪਤੀ ਨੇ ਉਹ ਮਾਫੀਆਂ ਮੰਗਦੇ ਵੀ ਵੇਖੇ ਨੇ, ਮਤਲਬ ਲੜਾਈ ਨੂੰ ਖਤਮ ਕਰਨ ਦੇ ਵਿੱਚ। ਤੇ ਪਿੱਛੇ ਜਿਹੇ ਮੇਰੇ ਮੈਂ ਇੱਕ ਦੇਖੀ ਸੀ ਸੋਸ਼ਲ ਮੀਡੀਆ ਤੇ ਕਿ ਉੱਥੇ ਲਿਖਿਆ ਸੀਗਾ ਕਿ ਕਹਿੰਦੇ ਕਿ ਇੱਕ ਕਾਮਯਾਬ ਪਤੀ ਦੇ ਪਿੱਛੇ ਹਮੇਸ਼ਾ ਇੱਕ ਪਤਨੀ ਦਾ ਹੱਥ ਹੁੰਦਾ
ਜੀ।
ਜਿਹੜੀ ਪਤਨੀ ਜਿਹੜੀ ਆ ਹਮੇਸ਼ਾ ਇੱਕ ਸਪੋਰਟ ਬਣ ਕੇ ਖੜੀ ਰਹਿੰਦੀ ਆ, ਹਮੇਸ਼ਾ ਉਹਨਾਂ ਨੂੰ ਸਪੋਰਟ ਕਰਦੀ ਆ ਕੰਮ ਕਰਨ ਵਾਸਤੇ, ਤੇ ਇਸ ਕਰਕੇ ਉਹ ਪਤੀ ਜਿਹੜਾ ਆਪਣੀ ਲਾਈਫ ਚ ਨੂੰ ਕਾਮਯਾਬ ਚ ਤਾਂ ਆਪਾਂ ਕਹਿੰਦੇ ਆ ਵੀ ਇੱਕ ਪਤਨੀ ਦਾ ਹੱਥ ਹੁੰਦਾ।
ਤੇ
ਨਾਲ ਹੀ ਥੱਲੇ ਲਿਖਿਆ ਸੀਗਾ ਕਿ ਇੱਕ ਗੁੱਸੇ ਵਾਲੀ ਆਪਸੈਟ ਪਤਨੀ ਦੇ ਪਿੱਛੇ ਹਮੇਸ਼ਾ ਇੱਕ ਆਦਮੀ ਖੜਿਆ ਹੁੰਦਾ, ਪਤੀ ਖੜਿਆ ਹੁੰਦਾ ਜਿਹਨੂੰ ਬਿਲਕੁਲ ਕੋਈ ਆਈਡੀਆ ਨਹੀਂ ਹੁੰਦਾ ਵੀ ਉਹਨੇ ਕੀ ਕੀਤਾ ਤੇ ਕੀ ਨਹੀਂ ਕੀਤਾ
ਜੀ।
ਤੇ ਸੋ ਹੋ ਸਕਦਾ ਹੈ ਕਿ ਇਹ ਗੱਲ ਠੀਕ ਵੀ ਹੋਵੇ ਕਿਸੇ ਹੱਦ ਤੱਕ, ਕਿਉਂਕਿ ਕਦੀ ਕਦੀ ਆਪਣੇ ਮਨ ਚ ਕੋਈ ਘਰ ਚ ਜਾਂ ਬੱਚਿਆਂ ਨਾਲ ਜਾਂ ਬਾਹਰ ਕੋਈ ਏਦਾਂ ਦੀ ਗੱਲ ਹੋ ਜਾਂਦੀ ਹੈ ਕਿ ਆਪਾਂ ਕਦੀ ਕਦੀ ਮੈਂ ਆਪ ਏਦਾਂ ਹੁੰਦੀ ਆ ਕਿ ਮੈਂ ਚੁੱਪ ਕਰ ਜਾਂਦੀ ਹਾਂ ਜਿੱਦਾਂ ਸੁਭਾਅ ਦੇ ਮੁਤਾਬਿਕ, ਤੇ ਉਹ ਪਤੀ ਨੂੰ ਏਦਾਂ ਲੱਗਦਾ ਕਿ ਮੇਰੇ ਕੋਲ ਕੋਈ ਗਲਤੀ ਹੋ ਗਈ ਹੋਣੀ ਆ ਜਿਹੜਾ ਏਦਾਂ ਚੁੱਪ ਹੈ ਜਾਂ ਕੋਈ ਗੁੱਸਾ ਦਿਖਾ ਰਹੀ ਹੈ ਕੁਛ ਏਦਾਂ ਕਰ ਰਹੀ ਹੈ। ਤੇ ਉਹ ਕਦੀ ਕਦੀ ਏਦਾਂ ਹੁੰਦਾ ਹੈ ਕਿ ਔਰਤ ਦੇ ਮਨ ਚ ਜਿੱਦਾਂ ਉਹ ਇਹ ਨਹੀਂ ਚਾਹੁੰਦੀ ਵੀ ਘਰ ਚ ਕੋਈ ਰੌਲਾ ਰੂੜਾ ਪਵੇ ਜਾਂ ਕੋਈ ਮੈਂ ਲੜਾਈ ਕਰਾ ਜਾਂ ਮੈਂ ਦੋ ਤਿੰਨ, ਕਿਉਂਕਿ ਗੁੱਸੇ ਅਕਸਰ ਸਾਨੂੰ ਪਤਾ ਨੀ ਲੱਗਦਾ ਅਸੀਂ ਵੱਧ ਘੱਟ ਗੱਲ ਕਰ ਜਾਂਦੇ ਹਾਂ। ਤੇ ਮੈਨੂੰ ਲੱਗਦਾ ਹੈ ਕਿ ਔਰਤ ਜਿਹੜੀ ਆ ਹਮੇਸ਼ਾ ਇਸ ਕਰਕੇ ਚੁੱਪ ਹੁੰਦੀ ਹੈ ਕਿ ਉਹ ਇੱਕ ਰੌਲਾ ਪੈਣ ਤੋਂ ਜਿੱਦਾਂ ਕਹਿ ਲਓ ਵੀ ਘਰ ਚ ਕੋਈ ਵੀ ਡਿਸਟਰਬੈਂਸ ਹੋਣ ਤੋਂ ਡਰਦੀ ਹੈ, ਵੀ ਇਹਦੇ ਨਾਲ ਉਹ ਚੁੱਪ ਕਰਕੇ ਉਹ ਆਪਣੇ ਮਨ ਚ ਸਾਰੀਆਂ ਉਲਝਣਾਵਾਂ ਜਿਹੜੀਆਂ ਨੇ ਉਹ ਸੁਲਝਾ ਲੈਂਦੀ ਹੈ, ਜਾਂ ਤਾਂ ਕਰਕੇ ਮੈਨੂੰ ਲੱਗਦਾ ਚੁੱਪ ਹੁੰਦੀ ਹੈ। ਤੇ ਕਦੀ ਕਦੀ ਜਿੱਦਾਂ ਮੇਰੇ ਪਤੀ ਕਹਿੰਦੇ ਹੁੰਦੇ ਵੀ ਚੁੱਪ ਹੈ ਤੇ ਜ਼ਿਆਦਾ ਖਤਰਨਾਕ, ਪਤਾ ਨੀ ਕਿਉਂ ਏਦਾਂ ਲੱਗਦਾ ਹੈ ਹਰੇਕ ਸਾਰੇ ਪਤਨੀਆਂ ਨੂੰ ਵੀ ਜੇ ਪਤਨੀ ਘਰ
ਮੈਨੂੰ ਲੱਗਦਾ
ਮਤਲਬ ਕੋਈ ਨਹੀਂ
ਜੀ। ਸਿਮਰ ਵੈਸੇ ਗੱਲ ਮੈਨੂੰ ਲੱਗਦਾ ਹੁੰਦੀ ਵੀ ਏਦਾਂ ਹੀ ਆ ਕਿ ਜਦੋਂ ਚੁੱਪੀ ਹੁੰਦੀ ਆ ਨਾ ਤਾਂ ਉਹ ਖਾਮੋਸ਼ੀ ਜਿਹੜੀ ਹੁੰਦੀ ਆ ਉਹ ਕਈ ਵਾਰ ਕਾਫੀ ਖਤਰਨਾਕ ਹੋ ਜਾਂਦੀ ਆ। ਇਹ ਸਿਰਫ ਮੈਨੂੰ ਲੱਗਦਾ ਪਤਨੀ ਦੇ ਪੱਖ ਤੋਂ ਹੀ ਨਹੀਂ ਪਤੀ ਦੇ ਪੱਖ ਤੋਂ ਵੀ ਕਈ ਵਾਰ ਇਹੋ ਜਿਹਾ ਜਿਹੜਾ ਵਰਤਾਰਾ ਆ ਉਹ ਵੇਖਣ ਨੂੰ ਮਿਲਦਾ। ਸਾਡੇ ਨਾਲ ਬਹੁਤ ਸਾਰੇ ਦੋਸਤ ਵੀ ਜੁੜ ਰਹੇ ਆ ਸਾਡੀ ਇਸ ਗੱਲਬਾਤ ਦੇ ਵਿੱਚ, ਇਸ ਵਿਚਾਰ ਚਰਚਾ ਦੇ ਵਿੱਚ, ਜਿਨ੍ਹਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਚਾਹੇ ਆ। ਸਾਡੇ ਨਾਲ ਗੌਰਵ ਸ਼ਰਮਾ ਹੋਰੀ ਜੁੜੇ ਨੇ, ਕਹਿੰਦੇ ਬਿਨਾਂ ਗਲਤੀ ਕੀ ਇਹ ਮਾਫ਼ੀ ਮੰਗ ਲੈਣੀ ਕੀ ਪਾਵਨ ਪਰੰਪਰਾ, ਜਾਂ ਤਾਂ ਜੈਨ ਧਰਮ ਮੇ ਹੈ ਜਾਂ ਫਿਰ ਪਤੀ ਧਰਮ ਮੇ। ਕਿਆ ਬਾਤ ਹੈ ਜੀ, ਚਲੋ ਜੀ ਤੁਸੀਂ ਤਾਂ ਫਿਰ ਮੈਨੂੰ ਲੱਗਦਾ ਫਿਰ ਪਤੀਆਂ ਦਾ ਹੀ ਸਾਥ ਦਿਓਗੇ ਅੱਜ, ਹਨਾ। ਪਰ ਨਹੀਂ ਦੇਖੋ ਆਪਾਂ ਜਿਹੜੀ ਇਹ ਵਿਚਾਰ ਚਰਚਾ ਕਰਨੀ ਹੈ ਇਹਦੇ ਵਿੱਚ ਆਪਾਂ ਉਸਾਰੂ ਕੀ ਲੱਭ ਸਕਦੇ ਹਾਂ, ਆਪਾਂ ਇਹ ਵੀ ਗੱਲ ਜਿਹੜੀ ਆ ਧਿਆਨ ਦੇ ਵਿੱਚ ਰੱਖਣੀ ਆ। ਸੋ ਤੁਹਾਡੇ ਤਜਰਬੇ ਕੀ ਕਹਿੰਦੇ ਆ, ਅਸਲ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਆ ਉਹਨਾਂ ਦੇ ਵਿੱਚ ਹਮੇਸ਼ਾ ਜਿਹੜਾ ਤਜਰਬਾ ਉਹ ਕਿਸ ਤਰ੍ਹਾਂ ਦਾ ਰਹਿੰਦਾ ਆ ਤੁਹਾਡਾ, ਚਾਹੇ ਐਜ਼ ਅ ਤੁਸੀਂ ਵਾਈਫ ਦੇਖਦੇ ਹੋ ਆਪਣੇ ਆਪ ਨੂੰ, ਜੇ ਸਾਡੀਆਂ ਭੈਣਾਂ ਨੇ, ਤੇ ਜੇਕਰ ਸਾਨੂੰ ਵੀਰ ਸੁਣ ਰਹੇ ਆ ਤੇ ਐਜ਼ ਅ ਹਸਬੈਂਡ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ, ਕਿੱਦਾਂ ਦੇ ਤਜਰਬੇ ਤੁਹਾਡੇ ਰਹੇ ਆ, ਆਪਾਂ ਇਹਦੇ ਵਿੱਚੋਂ ਕੀ ਉਸਾਰੂ ਜਿਹੜੀਆਂ ਚੀਜ਼ਾਂ ਆ ਉਹ ਕੱਢ ਸਕਦੇ ਹਾਂ, ਤੇ ਤੁਹਾਡੇ ਤਜਰਬਿਆਂ ਤੋਂ ਕੀ ਸਿੱਖ ਸਕਦੇ ਹਾਂ। ਅੱਜ ਦੀ ਗੱਲਬਾਤ ਜਿਹੜੀ ਆ ਉਹਦਾ ਫੋਕਸ ਇਸੇ ਚੀਜ਼ ਤੇ ਰਹੇਗਾ। ਸਾਡੇ ਨਾਲ ਅਵਤਾਰ ਮਾਨ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ। ਵੈਸੇ ਕਹਿੰਦੇ ਪਤੀਆਂ ਦੀ ਗੱਲ ਤੋਂ ਇੱਕ ਹੋਰ ਗੱਲ ਯਾਦ ਆ ਗਈ ਜੀ। ਅੱਛਾ ਜੀ, ਤੇ ਤੁਸੀਂ ਸਾਨੂੰ ਉਹ ਗੱਲ ਵੀ ਸੁਣਾਓ ਨਾ, ਤੁਸੀਂ ਸਿਰਫ ਇਹੀ ਦੱਸਤਾ ਵੀ ਯਾਦ ਆ ਗਈ, ਹੁਣ ਉਹ ਯਾਦ ਵੀ ਦੱਸੋ ਕਿਹੜੀ ਆਈ ਹੈ ਤੁਹਾਨੂੰ, ਹਨਾ। ਜ਼ਰੂਰ ਸਾਂਝ ਪਾਓ ਅਵਤਾਰਮਾਨ ਜੀ, ਆਪਾਂ ਵੇਟ ਕਰਦੇ ਹਾਂ ਤੁਹਾਡੀ ਉਸ ਗੱਲ ਦੀ। ਤੇ ਅੱਗੇ ਸਾਡੇ ਨਾਲ ਕੁਲਦੀਪ ਕੌਰ ਜੁੜੇ ਆ, ਤੇ ਕਹਿੰਦੇ ਜੀ ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਦੇ ਲਈ ਕਸਮਾਂ ਵਾਅਦਿਆਂ ਅਤੇ ਪੈਸੇ ਦੀ ਜ਼ਰੂਰਤ ਨਹੀਂ ਹੈ, ਬਸ ਉਸ ਨੂੰ ਨਿਭਾਉਣ ਦੇ ਲਈ ਦੋ ਖੂਬਸੂਰਤ ਲੋਕ ਚਾਹੀਦੇ ਨੇ, ਇੱਕ ਜੋ ਭਰੋਸਾ ਕਰ ਸਕੇ, ਦੂਸਰਾ ਜੋ ਉਸ ਨੂੰ ਸਮਝ ਸਕੇ। ਇੰਜ ਹੋਵੇ ਤੇ ਮੇਰਾ ਮੋਮ ਡੈਡ ਨੂੰ ਦੇਖ ਕੇ ਪ੍ਰੈਕਟੀਕਲ ਐਕਸਪੀਰੀਅੰਸ ਹੈ, ਲੜਾਈ ਹੁੰਦੀ ਹੈ ਜ਼ਰੂਰ ਪਰ ਸਮਝੌਤਾ ਵੀ ਹੋ ਜਾਂਦਾ ਹੈ, ਪਰ ਜੇ ਮੁਆਫੀ ਚਾਹੁੰਦੀ ਹਾਂ ਸਮਝੌਤਾ ਪਾਪਾ ਨੂੰ ਹੀ ਕਰਨਾ ਪੈਂਦਾ ਹੈ। ਇਹ ਮੇਰਾ ਮੰਨਣਾ ਹੈ, ਮੇਰੀ ਭੈਣ ਮਾਤਾ ਜੀ ਦਾ ਹੀ ਸਾਥ ਦਿੰਦੀ ਆ ਪਰ ਬਹੁਤੇ ਕੇਸਿਸ ਚ ਪਤੀ ਹੀ ਕਰਦੇ ਨੇ। ਪਰ ਜੇ ਮੰਮੀ ਕਦੇ ਨਾਰਾਜ਼ਗੀ ਪ੍ਰਗਟ ਕਰਦੇ ਤੇ ਉਹਨਾਂ ਦੀ ਨਾਰਾਜ਼ਗੀ ਚ ਪਰਿਵਾਰ ਦੀ ਭਲਾਈ ਜ਼ਰੂਰ ਛਿਪੀ ਹੁੰਦੀ ਆ, ਤੇ ਇਹ ਵੀ ਇੱਕ ਅਟਲ ਸੱਚ ਹੈ, ਪਰ ਇਹ ਸੱਚ ਸਮਾਂ ਪਾ ਕੇ ਅਸਲ ਚ ਪਤਾ ਲੱਗਦਾ। ਬਿਲਕੁਲ ਇਹ ਵੀ ਇੱਕ ਪੱਖ ਹੈਗਾ ਜੀ, ਅਸਲ ਦੇ ਵਿੱਚ ਜਿਹੜੀ ਔਰਤ ਆ ਨਾ ਉਹ ਕਈ ਜਗ੍ਹਾ ਤੇ ਉੱਤੇ ਜਦੋਂ ਆਪਣਾ ਪੱਖ ਰੱਖਦੀ ਆ ਤੇ ਕਿਉਂਕਿ ਮਰਦ ਜਾਂ ਜਿਹੜਾ ਪਤੀ ਆ ਉਹ ਉਸ ਵੇਲੇ ਉਸਨੂੰ ਸਮਝਣ ਦੇ ਯੋਗ ਹੁੰਦਾ ਨਹੀਂ ਆ, ਉਹਨੂੰ ਲੱਗਦਾ ਕਿ ਸ਼ਾਇਦ ਹਨਾ ਵੀ ਮੇਰੀ ਪਤਨੀ ਜਿਹੜੀ ਉਹ ਸ਼ਾਇਦ ਮੇਰੇ ਕਿਸੇ ਫੈਸਲੇ ਨੂੰ ਹਮੇਸ਼ਾ ਨਕਾਰਨਾ ਚਾਹੁੰਦੀ ਆ ਜਾਂ ਨਕਾਰਦੀ ਆ, ਪਰ ਲੇਟਰ ਔਨ ਉਹਦਾ ਜਦੋਂ ਨਤੀਜਾ ਆਉਂਦਾ ਤੇ ਪਤਾ ਉਦੋਂ ਲੱਗਦਾ। ਸੋ ਕਿਤੇ ਨਾ ਕਿਤੇ ਇਹ ਫੈਕਟਰ ਵੀ ਹੈਗਾ ਜੀ। ਬਾਕੀ ਕਹਿੰਦੇ ਗੈਰੀ ਸੰਧੂ ਦਾ ਸੌਂਗ ਅੱਜ ਬਣਦਾ, ਅੱਜ ਮੋਮ ਡੈਡ ਲਈ ਪਲੇ ਕਰਵਾ ਦੇਣਾ। ਅੱਛਾ ਜੀ, ਜ਼ਰੂਰ ਜੀ। ਸੋ ਕਹਿੰਦੇ ਮੇਰੇ ਮੋਮ ਤੇ ਇਹੀ ਕਹਿੰਦੇ ਹੁੰਦੇ ਆ ਹਰ ਗੱਲ ਤੇ ਕਿ ਮਰਦ ਔਰਤ ਤੋਂ ਬਿਨਾਂ ਅਧੂਰਾ ਹੁੰਦਾ, ਉਹ ਕਿਸੇ ਵੀ ਰੂਪ ਚ ਹੋਵੇ, ਚਾਹੇ ਮਾਂ, ਦਾਦੀ, ਧੀ, ਭੈਣ, ਵਾਈਫ, ਬਟ ਹੁੰਦਾ ਬੰਦਾ ਅਧੂਰਾ ਹੀ ਆ। ਬਿਲਕੁਲ ਬਿਲਕੁਲ ਸੱਚ ਹੈ ਜੀ ਤੁਹਾਡੀ ਇਹ ਗੱਲ। ਔਰ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਤਾਂ ਇਹ ਬਹੁਤ ਜ਼ਰੂਰੀ ਹੁੰਦਾ ਕਿ ਪਤੀ ਪਤਨੀ ਦਾ ਜਿਹੜਾ ਸਾਥ ਹੈ ਜੀ ਉਹ ਲੰਮੀ ਉਮਰ ਤੱਕ ਬਣਿਆ ਰਹੇ। ਤੇ ਜਦੋਂ ਕਹਿੰਦੇ ਹੁੰਦੇ ਆ ਕਿ ਆਮ ਦੇਖਣ ਦੇ ਵਿੱਚ ਆਉਂਦਾ ਕਿ ਜਿਹੜੀਆਂ ਪਤਨੀਆਂ ਆ ਨਾ ਉਹ ਦੇਖਣ ਨੂੰ ਬਹੁਤ ਜਜ਼ਬਾਤੀ ਹੁੰਦੀਆਂ ਔਰ ਹੁੰਦੀਆਂ ਵੀ ਆ, ਪਰ ਜਿਹੜੇ ਪਤੀ ਹੁੰਦੇ ਆ ਜਾਂ ਜਿਹੜੇ ਮਰਦ ਹੁੰਦੇ ਆ ਨਾ ਉਹਨਾਂ ਦਾ ਸਾਥ ਜਿਹੜਾ ਜਦੋਂ ਪਤਨੀਆਂ ਦਾ ਉਹਨਾਂ ਨੂੰ ਮਿਲਦਾ ਤਾਂ ਉਹਨਾਂ ਦੀ ਜਿਹੜੀ ਤਾਕਤ ਆ ਉਹ ਦੁੱਗਣੀ ਹੋ ਜਾਂਦੀ ਆ। ਪਰ ਜਦੋਂ ਕਿਤੇ ਉਹ ਸਾਥ ਜਿਹੜਾ ਛੁੱਟ ਜਾਂਦਾ ਜ਼ਿੰਦਗੀ ਦੇ ਵਿੱਚ ਤਾਂ ਜਿਹੜੇ ਪਤੀ ਆ ਉਹ ਸਭ ਤੋਂ ਕਮਜ਼ੋਰ ਇਨਸਾਨ ਇਸ ਦੁਨੀਆਂ ਦੇ ਵਿੱਚ ਹੁੰਦੇ ਆ। ਤੇ ਇਸ ਦੇ ਉਲਟ ਜਿਹੜੀਆਂ ਪਤਨੀਆਂ ਸੀ, ਬਹੁਤ ਸਾਰੇ ਇਹੋ ਜਿਹੇ ਪਰਿਵਾਰਾਂ ਚ ਦੇਖਾਂਗੇ ਕਿ ਜਿਹੜੀਆਂ ਪਤਨੀਆਂ ਦੇ ਪਤੀ ਜਿਹੜੇ ਆ ਜੀ ਉਹ ਬਹੁਤ ਪਹਿਲੀ ਉਮਰ ਦੇ ਵਿੱਚ ਹਨਾ ਸਾਥ ਛੱਡ ਗਏ ਜਾਂ ਫਿਰ ਉਹਨਾਂ ਨੂੰ ਮਤਲਬ ਕਿਸੇ ਨਾ ਕਿਸੇ ਇਸ ਤਰ੍ਹਾਂ ਦੀ ਘਟਨਾ ਦਾ ਸ਼ਿਕਾਰ ਹੋਣਾ ਪਿਆ ਤੇ ਉਹ ਪਤਨੀ ਜਿਹੜੀ ਆ ਉਹ ਬਹੁਤ ਹਿੰਮਤ ਦਿਖਾ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ। ਪਰ ਇਹ ਇੱਕ ਗੱਲ ਜ਼ਰੂਰ ਹੈਗੀ ਆ ਕਿ ਪਤਨੀ ਤੋਂ ਬਿਨਾਂ ਜਿਹੜਾ ਪਤੀ ਆ ਜਾਂ ਫਿਰ ਮਰਦ ਜਿਹੜਾ ਆ ਜੀ ਉਹ ਔਰਤ ਤੋਂ ਬਿਨਾਂ ਹਮੇਸ਼ਾ ਅਧੂਰਾ ਇਸ ਸੰਸਾਰ ਦੇ ਵਿੱਚ। ਅੱਗੇ ਸਾਡੇ ਨਾਲ ਗੌਰਵ ਸ਼ਰਮਾ ਜੁੜੇ ਆ ਤੇ ਕਹਿੰਦੇ ਅਗਰ ਗਿਲਾਸ ਟੁੱਟਣੇ ਕੇ ਬਾਅਦ ਵੀ ਘਰ ਮੇ ਖਾਮੋਸ਼ੀ ਹੋ ਤੋ ਗਿਲਾਸ ਬੀਵੀ ਸੇ ਟੁੱਟਾ ਹੈ ਔਰ ਗਲਤੀ ਵੀ ਗਿਲਾਸ ਦੀ ਹੈ। ਗੌਰਵ ਜੀ ਮੰਨ ਲੈਂਦੇ ਆ ਦੇਖੋ ਆਪਾਂ ਨਕਾਰਦੇ ਨਹੀਂ ਆ ਕਿਸੇ ਵੀ ਗੱਲ ਤੋਂ, ਕਿਉਂਕਿ ਦੇਖੋ ਹਰ ਇੱਕ ਬੰਦੇ ਦਾ ਆਪਣਾ ਤਜਰਬਾ ਹੁੰਦਾ। ਮੈਨੂੰ ਵੀ ਇੱਥੇ ਹੁਣ ਨਾ ਇੱਕ ਚੁਟਕਲਾ ਯਾਦ ਆ ਗਿਆ ਜੀ। ਕਹਿੰਦੇ ਇੱਕ ਵਾਰ ਨਾ ਇੱਕ ਵਿਆਹਿਆ ਮਤਲਬ ਮੁੰਡਾ ਹੁੰਦਾ, ਥੋੜੀ ਦੇਰ ਪਹਿਲਾਂ ਹੀ ਉਹਦਾ ਵਿਆਹ ਹੋਇਆ ਹੁੰਦਾ, ਥੋੜੇ ਮਹੀਨੇ ਪਹਿਲਾਂ ਕਹਿ ਲਓ ਹਨਾ, ਤੇ ਬੜਾ ਉਦਾਸ ਜਿਹਾ ਹੁੰਦਾ ਤੇ ਆਪਣੇ ਦੋਸਤਾਂ ਦੇ ਕੋਲ ਜਾਂਦਾ ਮਿਲਣ ਉਹਨਾਂ ਨੂੰ, ਤੇ ਦੋਸਤ ਕਹਿੰਦੇ ਵੀ ਸ਼ਕਲ ਅੱਜ ਤੇਰੀ ਬੜੀ ਢਿੱਲੀ ਢਿੱਲੀ ਜਿਹੀ ਲੱਗਦੀ ਆ, ਵੀ ਕੀ ਹੋਇਆ? ਉਹ ਵਿਚਾਰਾ ਕਹਿੰਦਾ ਯਾਰ ਕੁਛ ਨੀ, ਤੇਰੀ ਭਾਬੀ ਨਾਲ ਕਹਾ ਸੁਣੀ ਹੋ ਗਈ ਮੇਰੀ। ਤੇ ਕਹਿੰਦਾ ਦੂਸਰੇ ਦੋਸਤ ਕਹਿੰਦੇ ਅੱਛਾ ਕੀ ਕਿਹਾ ਸੁਣੀ ਹੋਈ ਤੇਰੀ? ਕਹਿੰਦਾ ਕਿਹਾ ਤਾਂ ਕੁਛ ਵੀ ਨੀ, ਸਿਰਫ ਸੁਣੀ ਹੋਈ ਆ। ਸੋ ਏਦਾਂ ਵੀ ਹੋ ਜਾਂਦਾ ਜੀ।
ਮੈਨੂੰ ਪਿੱਛੇ ਦੇ ਇੱਕ ਫਰਾਂਸ ਦਾ ਇੱਕ ਫਿਲੋਸਫਰ ਸੀਗਾ ਤੇ ਉਹਨਾਂ ਦੀ ਮੈਂ ਡਾਕੂਮੈਂਟਰੀ ਦੇਖ ਰਹੀ ਸੀਗੀ ਤੇ ਉਹਨੇ ਲੇਡੀ ਦੇ ਇੱਕ ਬ੍ਰੇਨ ਨੂੰ ਤੇ ਮੈਨ ਦੇ ਬ੍ਰੇਨ ਨੂੰ ਬੜਾ ਵਧੀਆ ਐਕਸਪਲੇਨ ਕੀਤਾ ਸੀਗਾ
ਜੀ।
ਉਹ ਕਹਿੰਦਾ ਕਿ ਜਿਹੜਾ ਮੈਨ ਦਾ ਬ੍ਰੇਨ ਹੁੰਦਾ ਨਾ ਇਹਦੇ ਵਿੱਚ ਵੱਖਰੇ ਵੱਖਰੇ ਬੋਕਸਿਸ ਹੁੰਦੇ ਨੇ, ਤੇ ਜਿਹੜਾ ਲੇਡੀਜ਼ ਮਤਲਬ ਹਰ ਇੱਕ ਬ੍ਰੇਨ ਦੇ ਵਿੱਚ ਉਹਨੇ ਨਾ ਇੱਦਾਂ ਬੋਕਸਿਸ ਬਣਾਏ ਸੀ, ਬ੍ਰੇਨ ਦੇ ਉੱਤੇ ਛੋਟੇ ਛੋਟੇ ਬੋਕਸ ਬਣਾਏ ਸੀਗੇ। ਬਸ ਜਿਹੜਾ ਮੈਨ ਦਾ ਬ੍ਰੇਨ ਸੀ ਉਹਦੇ ਚ ਇਹ ਫਰਕ ਸੀਗਾ ਕਿ ਬੋਕਸ ਥੋੜੇ ਵੱਡੇ ਸੀਗੇ ਤੇ ਜਿਹੜਾ ਲੇਡੀ ਦਾ ਬ੍ਰੇਨ ਸੀ ਉਹ ਚ ਛੋਟੇ ਛੋਟੇ ਬੋਕਸ ਸੀਗੇ। ਤੇ ਫਿਰ ਉਹ ਕਹਿੰਦਾ ਕਿ ਤੁਸੀਂ ਮਾਡਲ ਦੇਖ ਕੇ ਦੱਸੋ, ਮਤਲਬ ਫੇਸ ਕੁਛ ਨੀ ਸੀ ਸਿਰਫ ਬ੍ਰੇਨ ਸੀ, ਤੇ ਉਹਨੇ ਆਡੀਅੰਸ ਨੂੰ ਪੁੱਛਿਆ ਕਹਿੰਦਾ ਮਾਡਲ ਦੇਖ ਕੇ ਦੱਸੋ ਵੀ ਕਿਹੜਾ ਲੇਡੀ ਦਾ ਬ੍ਰੇਨ ਆ ਤੇ ਕਿਹੜਾ ਮੈਨ ਦਾ ਬ੍ਰੇਨ ਆ। ਜਿੱਦਾਂ ਸਭ ਨੇ ਜਿੱਦਾਂ ਕਹਿ ਲੋ ਕਿ ਇੱਕ ਗੈਸ ਚ ਲਾਇਆ ਵੀ ਛੋਟੇ ਬੋਕਸਿਸ ਵਾਲਾ ਬ੍ਰੇਨ ਜਿਹੜਾ ਉਹ ਲੇਡੀ ਦਾ ਹੋਏਗਾ ਤੇ ਵੱਡੇ ਡੱਬੇ ਵਾਲਾ ਜਿਹੜਾ ਉਹ ਮੈਨ ਦਾ ਬ੍ਰੇਨ ਹੋਊਗਾ। ਤੇ ਫਿਰ ਕਿਸੇ ਨੇ ਆਡੀਅੰਸ ਤੋਂ ਪੁੱਛਿਆ ਵੀ ਏਦਾਂ ਕਿਉਂ ਆ, ਡੱਬੇ ਵੱਡੇ ਆ ਛੋਟੇ ਆ ਤੇ ਡੱਬਿਆਂ ਚ ਕਿਉਂ ਆ? ਫਿਰ ਉਹਨੇ ਬੜਾ ਵਧੀਆ ਵਿਸਥਾਰ ਪੂਰਵਕ ਐਕਸਪਲੇਨ ਕੀਤਾ, ਕਹਿੰਦਾ ਕਿ ਜਿਹੜਾ ਮੈਨ ਦਾ ਬ੍ਰੇਨ ਆ ਨਾ ਉਹ ਹਰ ਇੱਕ ਜਿਹੜੀ ਉਹ ਨਾ ਡੱਬੇ ਵਾਂਗੂ ਕੰਮ ਕਰਦਾ ਹੈ ਕਿ ਜਦੋਂ ਤੁਸੀਂ ਉਹਦੇ ਕੋਲ ਇੱਕ ਗੱਲ ਪੁੱਛਦੇ ਹੋ ਨਾ ਉਹਦਾ ਉਹੀ ਵਾਲਾ ਡੱਬਾ ਖੁੱਲਦਾ ਹੈ। ਜਿੱਦਾਂ ਤੁਸੀਂ ਉਹਨੂੰ ਪੁੱਛ ਰਹੇ ਹੋਗੇ ਕਿ ਤੂੰ ਅੱਜ ਕੀ ਖਾਣਾ, ਉਹਦਾ ਵਾਲਾ ਬੋਕਸ ਖੁੱਲੂਗਾ, ਉਹਦੇ ਵਿੱਚ ਉਹਨਾਂ ਕੁ ਸੋਚੂਗਾ ਕਿ ਅੱਜ ਮੈਂ ਆਹ ਖਾਣਾ ਉਹ ਖਾਣਾ, ਉਹ ਵਾਲਾ ਬੋਕਸ ਬੰਦ ਹੋ ਜੂਗਾ ਬਸ। ਫਿਰ ਉਹ ਦੁਬਾਰਾ ਦੂਸਰਾ ਬੋਕਸ, ਜੇ ਤੁਸੀਂ ਪੁੱਛੋ ਵੀ ਕੱਲ ਦਾ ਕੋਈ ਪ੍ਰੋਗਰਾਮ ਹੈ ਕਿੱਥੇ ਜਾਣਾ, ਫਿਰ ਉਹ ਹੌਲੀ ਜਿਹੀ ਦੂਜਾ ਬੋਕਸ ਖੁੱਲੂਗਾ, ਫਿਰ ਉਹਨਾਂ ਕੁ ਜਿੱਦਾਂ ਸੋਚਦਾ ਤੇ ਉਹਨੇ ਕਿ ਹਾਂ ਠੀਕ ਆ ਆਪਾਂ ਇੱਦਾਂ ਜਾਵਾਂਗੇ, ਇੱਧਰੋਂ ਹੋ ਕੇ ਇੱਧਰ ਜਾਵਾਂਗੇ, ਇੱਦਾਂ ਕਰਾਂਗੇ, ਚਲੋ ਜੀ ਉਹ ਵਾਲਾ ਬੋਕਸ ਬੰਦ ਹੋ ਗਿਆ। ਪਰ ਉਹ ਕਹਿੰਦਾ ਜਿਹੜਾ ਲੇਡੀ ਦਾ ਬ੍ਰੇਨ ਹੈ ਨਾ ਉਹਦੇ ਸਾਰੇ ਬੋਕਸਾਂ ਦੇ ਢੱਕਣ ਖੁੱਲੇ ਹੋਏ ਨੇ ਆਲਰੇਡੀ, ਤੇ ਜਿਹੜੀਆਂ ਤਾਰਾਂ ਨੇ ਨਾ ਸਾਰੀ ਇੱਕ ਦੂਜੇ ਨਾਲ ਕਨੈਕਟਡ ਆ, ਇੱਧਰੋਂ ਇੱਧਰ ਉੱਧਰੋਂ ਇੱਧਰ ਉੱਧਰੋਂ ਉੱਪਰ ਥੱਲੇ ਉਹਨੇ ਦਿਖਾਇਆ। ਤੇ ਫਿਰ ਉਹ ਕਹਿੰਦਾ ਵੀ ਅਸਲ ਚ ਜਿਹੜਾ ਲੇਡੀ ਦਾ ਬ੍ਰੇਨ ਹੈ ਨਾ ਉਹਨੇ ਬੜੇ ਕੰਮ ਇਕੱਠੇ ਕਰਦੇ ਹੁੰਦੇ ਨੇ ਤੇ ਉਹ ਮਲਟੀਪਲ ਟਾਸਕ ਜਿਹੜੀਆਂ ਨਾ ਉਹ ਬੜੀ ਐਕਸਪਰਟ ਆ ਲੇਡੀ। ਉਹਨਾਂ ਨਾ ਕਹਿੰਦਾ ਕਿ ਤੁਸੀਂ ਕਦੀ ਵੇਖੋ ਉਹ ਜਦੋਂ ਰਸੋਈ ਚ ਕੰਮ ਕਰ ਰਹੀ ਹੁੰਦੀ ਨਾ ਉਹਦੇ ਦਿਮਾਗ ਚ ਚੱਲ ਰਿਹਾ ਹੁੰਦਾ ਵੀ ਆਪਾਂ ਕੱਲ ਕਿਤੇ ਜਾਣਾ ਹੁੰਦਾ, ਬੱਚਿਆਂ ਨੂੰ ਨਵਾਉਣਾ, ਬੱਚਿਆਂ ਨੂੰ ਫੂਡ ਦੇਣਾ, ਉਹਨਾਂ ਨੂੰ ਸਕੂਲ ਛੱਡਣਾ, ਪਤੀ ਨੂੰ ਆਹ ਤਿਆਰ ਕਰਕੇ ਦੇਣਾ, ਕੱਪੜੇ ਬ੍ਰਸ਼ ਕਰਨ ਵਾਲੇ ਨੇ, ਕੱਪੜੇ ਧੋਣ। ਕਹਿੰਦਾ ਹਰ ਬੋਕਸ ਚ ਜਿਹੜੇ ਆਲਰੇਡੀ ਢੱਕਣ ਸਭ ਖੁੱਲੇ ਹੋਏ ਨੇ, ਸਾਰੀਆਂ ਤਾਰਾਂ ਇੱਕ ਦੂਜੇ ਦੇ ਨਾਲ ਕਨੈਕਟਡ ਨੇ। ਤੇ ਕਦੀ ਕਦੀ ਏਦਾਂ ਹੁੰਦਾ ਵੀ ਜਦੋਂ ਆਪਾਂ ਮੈਨੂੰ ਉਹਦੀ ਥਿਊਰੀ ਤੋਂ ਇਹ ਲੱਗਾ ਵੀ ਜਦੋਂ ਆਪਾਂ ਇਹ ਸੋਚਦੇ ਹਾਂ ਵੀ ਇਹਨੂੰ ਪਤਾ ਨੀ ਕੀ ਹੋ ਗਿਆ, ਇਹਦੇ ਦਿਮਾਗ ਚ ਕੀ ਚੱਲ ਰਿਹਾ, ਤੇ ਉਹ ਦਿਮਾਗ ਚ ਸਿਰਫ ਇੱਕ ਗੱਲ ਨੀ ਚੱਲਦੀ ਹੁੰਦੀ, ਬਹੁਤ ਸਾਰੀਆਂ ਗੱਲਾਂ ਕਦੀ ਕਦੀ ਇਕੱਠੀਆਂ ਚੱਲਦੀਆਂ ਹੁੰਦੀਆਂ। ਤੇ ਉਹ ਕਹਿੰਦੇ ਨਾ ਕਿ ਜਦੋਂ ਕਰੰਟ ਬਹੁਤ ਜ਼ਿਆਦਾ ਹੋਵੇ ਤੁਹਾਨੂੰ ਛੇੜਨਾ ਨੀ ਚਾਹੀਦਾ, ਤੇ ਉਹ ਹਿਸਾਬ ਕਦੀ ਕਦੀ ਪਤਨੀ ਨਾਲ ਵੀ ਹੁੰਦਾ ਵੀ ਜਦੋਂ ਥੋੜੀ ਕੁਆਇਟ ਹੋਵੇ ਤੁਹਾਨੂੰ ਨਾ ਹੀ ਛੇੜੋ। ਮੇਰੇ ਵੱਲੋਂ ਤਾਂ ਬੈਸਟ ਸਲਾਹ ਇਹੀ ਹੋਏਗੀ, ਕਿਉਂਕਿ ਕਦੀ ਕਦੀ ਤਾਰਾਂ ਪਤਾ ਨੀ ਹੁੰਦੀਆਂ ਕਿੱਥੇ 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 ਜੁੜੀਆਂ ਹੋਈਆਂ ਨੇ। ਕਿਉਂਕਿ ਨੋਰਮਲੀ ਜਦੋਂ ਅਸੀਂ ਮੈਂ ਆਪਣੀ ਐਗਜ਼ਾਮਪਲ ਲਵਾਂ ਤੇ ਜਦੋਂ ਮੈਂ ਦਿਨ ਚ ਕੰਮ ਕਰਦੀ ਹਾਂ ਤੇ ਮੈਂ ਆਪਣੀ ਲਾਈਫ ਵੀ ਮੇਰੀ ਏਦਾਂ ਦੀ ਹੈ ਕਿ ਮੈਂ ਕੰਮ ਵੀ ਕਰਦੀ ਹਾਂ, ਹੁਣ ਇੱਥੇ ਵੀ ਆ, ਰੇਡੀਓ ਤੇ ਵੀ ਆ, ਫਿਰ ਇੱਕ ਗਿੱਧਾ ਟ੍ਰੇਨਰ ਦਾ ਯੇ, ਤੇ ਮੇਰੇ ਦਿਮਾਗ ਚ ਹਰ ਇੱਕ ਚੀਜ਼ ਚੱਲ ਰਹੀ ਹੁੰਦੀ ਹੈ ਕਿ ਅੱਜ ਮੈਂ ਉੱਥੇ ਜਾ ਕੇ ਆਹ ਕਰਾਉਣਾ, ਮੈਂ ਥੁਆ ਲੈ ਕੇ ਜਾਣਾ, ਆਸਮਾਨ ਮੈਂ ਚੁੱਕਣਾ, ਘਰ ਦੀ ਗਰੋਸਰੀ ਕਰਨੀ ਹੈ, ਬੱਚਿਆਂ ਨੂੰ ਛੱਡਣਾ, ਯੇ ਵੋ। ਤੇ ਉਹ ਕਿਤੇ ਨਾ ਕੋਈ ਗੱਲ ਜਿੱਦਾਂ ਕਿਸੇ ਕੋਈ ਰਿਸ਼ਤੇਦਾਰ ਨੇ ਕੋਈ ਗੱਲ ਕਹਿਤੀ ਜਾਂ ਪਤੀ ਵੱਲੋਂ ਕੋਈ ਇਹੋ ਜਿਹੀ ਗੱਲ ਹੋ ਗਈ ਜਿਹੜੀ ਸਾਨੂੰ ਕਿਤੇ ਨਾ ਕਿਤੇ ਡਿਸਟਰਬ ਕਰਦੀ ਰਹਿੰਦੀ, ਤੇ ਉਹ ਸਾਰੇ ਕੰਮਾਂ ਦੇ ਵਿੱਚ ਵਿੱਚ ਨਾ ਉਹ ਗੱਲ ਜਿਹੜੀ ਆ ਤੁਹਾਨੂੰ ਬਾਰ ਬਾਰ ਜਿੱਥੇ ਚੁੱਪਦੀ ਰਹਿੰਦੀ, ਕਹਿ ਦੋ ਵੀ ਉਹ ਤਾਰ ਜਿਹੜੀ ਆ ਉਹ ਸਪਾਰਕ ਕਰਦੀ ਰਹਿੰਦੀ ਹੈ, ਕਰਦੀ ਰਹਿੰਦੀ। ਤੇ ਜਿਹੜਾ ਜਿੱਦਾਂ ਮੈਨ ਦਾ ਬ੍ਰੇਨ ਆ ਉਹਨਾਂ ਨੇ ਓਨਾ ਕੁ ਸੋਚਣਾ ਹੈ, ਉਹ ਮਤਲਬ ਸਾਰਾ ਕੰਮ ਜੇ ਤੁਸੀਂ ਕਹੋ ਵੀ ਇਕੱਠਾ ਪਤੀ ਕੋਲ ਹੋ ਜਾਏ ਕਿ ਪਤੀ ਏਦਾਂ ਸਵੇਰੇ ਉੱਠੇ ਫਟਾਫਟ ਪਤਨੀ ਨੂੰ ਆਹ ਕਰਕੇ ਦਵੇ, ਪਤੀ ਨੂੰ ਬੱਚਿਆਂ ਨੂੰ ਸਕੂਲ ਭੇਜਣਾ ਆ, ਆਹ ਕੰਮ ਕਰਨਾ ਆ, ਅੱਜ ਮੈਂ ਕੰਮ ਤੇ ਇੰਨੇ ਵਜੇ ਜਾਣਾ, ਉਹ ਕਰਨਾ, ਮਤਲਬ ਇੱਕ ਥੋੜਾ ਜਿਹਾ ਕਹਿ ਲੋ ਵੀ ਉਹਨਾਂ ਦਾ ਐਨੀ ਵੇ ਬ੍ਰੇਨ ਹੋ ਸਕਦਾ ਹੈ ਕਿ ਪਤਨੀ ਦਾ ਬ੍ਰੇਨ ਜਿਹੜਾ ਉਹ ਪਤੀ ਤੋਂ ਬਹੁਤ ਜ਼ਿਆਦਾ ਤੇਜ਼ ਹੋਵੇ, ਪਰ ਉਹ ਸਟੈਪ ਵਾਈਜ਼ ਜਿੱਦਾਂ ਇੱਕ ਇੱਕ ਡੱਬੇ ਦੇ ਹਿਸਾਬ ਨਾਲ ਉਹ ਕੰਮ ਕਰਦੇ ਨੇ। ਤੇ ਜਿਹੜੀ ਪਤਨੀਆਂ ਦਾ ਬ੍ਰੇਨ ਆ ਬਹੁਤ ਜ਼ਿਆਦਾ ਜਿਹੜਾ ਉਹ ਏਦਾਂ ਕੰਮ ਕਰਦਾ ਹੁੰਦਾ, ਕਦੀ ਨਾ ਕਦੀ ਏਦਾਂ ਹੁੰਦਾ ਵੀ ਕੋਈ ਚੀਜ਼ ਤੁਹਾਨੂੰ ਸਪਾਰਕ ਕਰਦੀ ਹੁੰਦੀ ਹੈ ਨਾ, ਫਿਰ ਬੰਦਾ ਪਤਨੀ ਇਹ ਸੋਚਦੀ ਹੈ। ਪਰਸਨਲੀ ਮੈਂ ਆਪਣੀ ਜੇ ਐਕਸਪੀਰੀਅੰਸ ਦੱਸਾਂ ਤੇ ਮੈਂ ਇਹ ਸੋਚਦੀ ਹਾਂ ਵੀ ਹੁਣ ਮੈਂ ਚੁੱਪ ਹੀ ਕਰਦਾ ਤੇ ਉਹ ਗੱਲ ਨੂੰ ਥੋੜਾ ਅਵੋਇਡ ਕਰਾਂ, ਕਿਉਂਕਿ ਜਦੋਂ ਉਹ ਵਾਲੀ ਤਾਰ ਆਪਾਂ ਛੇੜਾਂਗੇ ਨਾ ਤੇ ਨਾਲ ਉਹਦੇ ਕਈ ਤਾਰਾਂ ਜਿਹੜੀਆਂ ਹੋਰ ਹੁੰਦੀਆਂ ਨੇ ਪੁਰਾਣੀਆਂ ਉਹ ਵੀ ਛੇੜ ਜਾਂਦੀਆਂ ਨੇ, ਤੇ ਕਦੀ ਕਦੀ ਗੱਲ ਜਿਹੜੀ ਆ ਬਹੁਤ ਛੋਟੀ ਹੁੰਦੀ ਹੈ, ਪਰ ਜੇ ਅਸੀਂ ਪੈਸਾ ਸਾਈਜ਼ ਪੈ ਜਾਈਏ ਤੇ ਫਿਰ ਗੱਲ ਬਹੁਤ ਲੰਬੀ ਹੋ ਜਾਂਦੀ ਹੈ। ਤੇ ਹਮੇਸ਼ਾ ਮੇਰੇ ਪਤੀ ਤੇ ਇਹ ਕਹਿੰਦੇ ਹੁੰਦੇ ਜਦੋਂ ਥੋੜੀ ਚੁੱਪ ਹੁੰਦੀ ਮੈਂ ਪਹਿਲਾਂ ਹੀ ਕਹਿ ਦੇਣਾ ਆਮ ਸੋਰੀ, ਗੱਲ ਖਤਮ ਹੋ ਜਾਏ, ਨਾ ਕੋਈ ਤਾਰ ਛਿੜੇ ਤੇ ਨਾ ਕੋਈ ਪੁਰਾਣੀਆਂ ਗੱਲਾਂ ਸਾਹਮਣੇ ਆਉਣ, ਤੇ ਨਾ ਕਹਿੰਦੇ ਗੱਲਾਂ ਤੇ ਫਿਰ ਕਹਿੰਦੇ ਉਹਲੀਆਂ ਸਾਹਮਣੇ ਆਉਂਦੀਆਂ ਜਿਹੜੀਆਂ ਮੈਂ ਕਦੀ ਸੋਚਿਆ ਵੀ ਨੀ ਹੁੰਦਾ, ਬੜੇ ਸਾਲਾਂ ਦੀਆਂ ਜਿੱਦਾਂ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ ਨੇ, ਤੇ ਸੋ ਯਾਦ ਨੀ ਆਈਂਦੀਆਂ। ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਵੀ ਸਾਡੇ ਡੱਬੇ ਜਿਹੜੇ ਆ ਸਾਰੇ ਖੁੱਲੇ ਹੁੰਦੇ ਨੇ ਇਕੱਠੇ, ਉੱਡ ਕੇ ਆ ਸਕਦੀ ਹੈ ਬਾਹਰ
ਜੀ। ਦੋਸਤੋ ਦੇਖ ਲੋ ਵੀ ਹੁਣ ਸਿਸਟਮ ਸਮਝਾ ਦਿੱਤਾ ਸਿਮਰ ਹੋਰਾਂ ਨੇ ਵੀ ਇਹ ਸਿਸਟਮ ਔਰਤਾਂ ਦਾ ਹੁੰਦਾ, ਸੋ ਪਤਨੀਆਂ ਜਿਹੜੀਆਂ ਜੀ ਉਹ ਕੋਈ ਮਤਲਬ ਇੰਨੀਆਂ ਖਤਰਨਾਕ ਹੁੰਦੀਆਂ ਨਹੀਂ ਆ ਜਿੰਨਾ ਮਤਲਬ ਥੋੜਾ ਜਿਹਾ ਆਪਾਂ ਦਿਖਾ ਦਿੰਦੇ ਹਾਂ ਹਨਾ। ਵੈਸੇ ਚੁਟਕਲਿਆਂ ਚ ਆਮ ਗੱਲਬਾਤ ਜਿਹੜੀ ਆ ਉਹ ਇੱਦਾਂ ਦੀ ਹੀ ਦੇਖਣ ਨੂੰ ਮਿਲਦੀ। ਮੈਨੂੰ ਹੁਣ ਇੱਕ ਹੋਰ ਜਿਹੜਾ ਚੁਟਕਲਾ ਜੀ ਯਾਦ ਆ ਗਿਆ, ਹੁਣ ਉਹ ਆਇਆ ਤੇ ਮੈਂ ਕੱਢ ਦਵਾਂ ਹਨਾ, ਕਾਲਾ ਆਇਆ ਜਿੱਦਾਂ ਕਹਿੰਦੇ ਹੁੰਦੇ ਆ
ਕਹਿੰਦੇ
ਜੀ ਕਹਿੰਦੇ ਨਾ ਵੀ ਇੱਕ ਪਤੀ ਵਿਚਾਰਾ ਬੈਠਾ ਸੀ ਤਾਂ ਕਹਿੰਦਾ ਵੀ ਅੱਜ ਸਵੇਰੇ ਹੀ ਮੈਨੂੰ ਨਾ ਆਪਣੀ ਵਹੁਟੀ ਦਾ ਫੋਨ ਆਇਆ ਤੇ ਰੋ ਰਹੀ ਸੀ, ਤੇ ਕਹਿੰਦੇ ਉਹਨੇ ਨਾ ਸੋਰੀ ਵੀ ਕਿਹਾ ਮੈਨੂੰ, ਵਹੁਟੀ ਮਤਲਬ ਰੁੱਸ ਕੇ ਗਈ ਹੋਈ ਸੀ, ਪੇਕਿਆਂ ਦੇ ਗਈ ਹੋਈ ਸੀਗੀ, ਤੇ ਉਹਨੇ ਸੋਰੀ ਕਿਹਾ ਤੇ ਰੋਂਦੀ ਹੋਈ ਨਾਲੇ ਵਿਚਾਰੀ ਬੋਲੀ ਜਾਵੇ, ਕਹਿੰਦੀ ਹੁਣ ਮੈਂ ਤੇਰੇ ਨਾਲ ਕਦੇ ਝਗੜਾ ਨਹੀਂ ਕਰੂੰਗੀ, ਸਾਰਾ ਕੁਛ ਸੁਣੂਗੀ, ਜੋ ਜਿੱਦਾਂ ਤੁਸੀਂ ਕਹੋਗੇ ਮੈਂ ਉਦਾਂ ਹੀ ਕਰੂੰਗੀ। ਇਹ ਸਾਰਾ ਕੁਛ ਸੁਣ ਕੇ ਕਹਿੰਦੇ ਵੀ ਮੇਰਾ ਵੀ ਪਤੀ ਕਹਿੰਦਾ ਵੀ ਮੇਰਾ ਵੀ ਦਿਲ ਜਿਹਾ ਭਰ ਆਇਆ ਹਨਾ, ਉਹ ਵੀ ਵਿਚਾਰਾ ਰੋ ਪਿਆ, ਪਰ ਆਵਾਜ਼ ਤਾਂ ਉਹਨੂੰ ਪਹਿਲਾਂ ਹੀ ਪਤਾ ਲੱਗ ਗਈ ਸੀਗੀ, ਪਰ ਕਹਿੰਦਾ ਗੱਲਬਾਤ ਕਹਿੰਦਾ ਇੰਨੀ ਸਕੂਨ ਦੇਣ ਵਾਲੀ ਸੀ ਨਾ, ਤੇ ਪਤਾ ਨੀ ਕਹਿੰਦਾ ਪਰ ਵਹੁਟੀ ਕਿਹਦੀ ਸੀਗੀ, ਕਹਿੰਦਾ ਹੈਗਾ ਰੋਂਗ ਨੰਬਰ ਸੀ, ਪਰ ਮੈਨੂੰ ਕਹਿੰਦਾ ਬਹੁਤ ਸਕੂਨ ਮਿਲਿਆ, ਬਹੁਤ ਚੰਗਾ ਲੱਗਿਆ ਕਹਿੰਦਾ ਮੈਨੂੰ। ਸੋ ਰੋਂਗ ਨੰਬਰ ਦੇ ਕਿਸੇ ਨੇ ਮਾਫ਼ੀ ਮੰਗ ਲਈ, ਪਰ ਉਹਨੂੰ ਸਕੂਨ ਮਿਲਿਆ ਜੀ ਪਤੀ ਨੂੰ, ਸੋ ਏਦਾਂ ਵੀ ਹੋ ਜਾਂਦਾ ਕਦੇ ਕਦੇ। ਕੁਲਦੀਪ ਵੀ ਸਾਡੇ ਨਾਲ ਜੁੜੇ ਆ, ਤੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਸਾਡੇ ਨਾਲ ਸਿਮਰ ਜੁੜੇ ਆ, ਉਹਨਾਂ ਨੇ ਨਾ ਬਹੁਤ ਸੋਹਣੀ ਕਵਿਤਾ ਭੇਜੀ ਆ, ਤੇ ਕਹਿੰਦੇ ਇਹਦੀ ਹਰ ਪੰਕਤੀ ਦੇ ਵਿੱਚ ਆਨੰਦ ਵੀ ਆ ਤੇ ਪਿਆਰ ਵੀ ਆ, ਤੇ ਇਹ ਡੈਡੀਕੇਟ ਕਰ ਰਹੇ ਆ ਸਾਰੇ ਕਪਲਸ ਨੂੰ ਉਹ। ਆਪਾਂ ਜੇ ਇਜਾਜ਼ਤ ਹੋਵੇ ਤਾਂ ਕਵਿਤਾ ਪੜ੍ਹ ਦਈਏ।
ਹਾਂਜੀ ਬਿਲਕੁਲ।
ਹਾਂਜੀ ਕਹਿੰਦੇ ਆਪਣੀ ਗ੍ਰਹਿਸਥੀ ਕੋ ਕੁਛ ਇਸ ਤਰ੍ਹਾਂ ਬਚਾ ਲਿਆ ਕਰੋ, ਕਭੀ ਆਂਖੇ ਦਿਖਾ ਦੀ ਕਭੀ ਸਰ ਝੁਕਾ ਲਿਆ ਕਰੋ, ਆਪਸੀ ਨਾਰਾਜ਼ਗੀ ਕੋ ਲੰਬਾ ਚਲਨੇ ਹੀ ਨਾ ਦਿਆ ਕਰੋ, ਆਪਸੀ ਨਾਰਾਜ਼ਗੀ ਕੋ ਲੰਬਾ ਚਲਨੇ ਹੀ ਨਾ ਦਿਆ ਕਰੋ, ਵੋ ਨਾ ਵੀ ਹੱਸੇ ਤੋ ਤੁਮ ਮੁਸਕੁਰਾ ਦਿਆ ਕਰੋ। ਕਿਆ ਬਾਤ ਹੈ ਜੀ। ਸੋ ਰੂਟ ਕਰ ਬੈਠੇ ਰਹਿਣੇ ਸੇ ਘਰ ਭਲਾ ਕਹਾਂ ਚਲਤੇ ਹੈ, ਰੂਟ ਕਰ ਬੈਠੇ ਰਹਿਣੇ ਸੇ ਘਰ ਭਲਾ ਕਹਾਂ ਚਲਤੇ ਹੈ, ਕਭੀ ਉਨ੍ਹੋਂਨੇ ਗੁਦਗੁਦਾ ਦਿਆ ਕਭੀ ਤੁਮ ਮਨਾ ਲਿਆ ਕਰੋ। ਬਹੁਤ ਖੂਬ। ਖਾਣੇ ਪੀਣੇ ਪੇ ਵਿਵਾਦ ਕਭੀ ਹੋਣੇ ਹੀ ਨਾ ਦਿਆ ਕਰੋ, खाने पीने पे विवाद कभी होने ही ना दिया करो, कभी गर्म खा ली कभी बासी से काम चला लिया करो। मियां हो या बीवी, मियां हो या बीवी, महत्व में कोई भी कम नहीं, कभी खुद डॉन बन गए तो कभी उन्हें बॉस बना दिया करो। अपनी गृहस्थी को कुछ इस तरह से बचा लिया करो, कभी आंखें दिखा दी कभी सर झुका लिया करो। क्या बात है जी, बहुत खूब ढिल्लों साहब, तुसी तां फिर अज जित लई जी, ये विचार चर्चा बहुत सोहनी कविता भेजी है, सारे पक्ष जिहड़े इहदे विच तुसी कवर कर ले आ। ते अग्गे साडे नाल कुलदीप कौर हुरी भी जुड़े आ जी, इन्हां ने भी एक चुटकला भेजिया ते कहिंदे बंता ना एक बाबे नूं कहिंदा, बाबा मेरी घर वाली मैनू ना बड़ा तंग करदी आ, कोई हल दसो। बाबा जी अगे कहिंदे जे हल हुंदा तां मैं बाबा क्यों बनदा। जी बिलकुल, एदां दा इक ना चुटकला सानू किसी होर दोस्त ने भी भेजा सीगा, जिहदे च कहिंदे सीगे वी अजकल साधुआं दी गिणती इसे करके वध रही आ। ते देखो हुण फिर गल उही आ जांदी आ कि फिर इत्थे दोषी जिहड़ा आ जी, ओह पत्नियां जिहड़ियां ओह ठहरा दित्तियां जांदियां, जद कि इदां हुंदा नहीं आ। सो सिमर होरां ने सिस्टम बड़ा सोहणा समझाता तुहानू, है ना, बहुत कुछ चलदा हुंदा दोस्तो। जिहड़े पती असल दे विच उहनां दे उत्ते जे जिम्मेवारी आ, जे ओह जॉब ते गए तां उहनां दे उत्ते सिर्फ जॉब दी जिम्मेवारी, उहनां दे उत्ते जिहड़ियां बाकी दियां जिम्मेवारियां नहीं हुंदियां। हो सकदा कुछ अज दे दौर दे विच परिवारां दे विच बदलाव भी आ रहे आ ते पती जिहड़े आ ओह सांझियां जिम्मेवारियां भी निभाउंदे होण, पर अक्सर देखण दे विच इह आउंदा कि जिहड़ी औरत आ ओहदे उत्ते जिम्मेवारियां ज्यादा हुंदियां, ते जेकर ओह कामकाजी औरत आ तां फिर तां ओहदे उत्ते चौगणियां जिहड़ियां जिम्मेवारियां हुंदियां, हैना, चाहे ओह घर दी जिम्मेवारी आ, घर दे कम्मां दी, भोजन बनाउण दी, हैना, ते बच्चियां दा जिहड़ा सारा काम आ समय सिर करवाउण दी, उहनां दे होमवर्क दी, उहनां नूं स्कूल भेजण दी, फिर जिवें ग्रोसरी दी तुसीं गल कीती आ, फिर बाहरलियां जिहड़ियां सोशल रिस्पोंसिबिलिटीज जिहड़ियां ओह वी औरतां ही ज्यादातर निभाउंदियां जी। ते इस तों इलावा फिर काम काज दी जिहड़ी टेंशन आ, जॉब दे उत्ते जो टेंशन हुंदियां ओह वी उहनां नूं निभाउणियां पैंदियां, ते उस तों बाद इक सिस्टम जिहदे विच ओह रहि रही हुंदी आ, जिहदे विच पेके सहुरिआं दा इक सिस्टम हुंदा आ, जिहदे विच सोसाइटी दा इक सिस्टम हुंदा, ओहदे विच बहुत कुछ इदां दा हुंदा रहिंदा जिहदा सिद्धा प्रभाव जिहड़ा आ जी ओह पत्नियां दे उत्ते ही पैंदा, पती जिहड़े आ जी सुरखरू रहिंदे आ अक्सर इहनां चीज़ां तों, हैना। सो इस करके मैनूं लगदा किते ना किते जिहड़ियां पत्नियां ਉਹ ਚਿੜਚਿੜੀਆਂ ਹੋ ਜਾਂਦੀਆਂ ਆ, ਤੇ ਥੋੜਾ ਜਿਹਾ ਜਿਹੜਾ ਉਹਨਾਂ ਦਾ ਜਿਹੜਾ ਵਤੀਰਾ ਆ ਉਹ ਗੁਸੈਲਾ ਹੁੰਦਾ ਆ, ਪਰ ਇਹਦਾ ਮੈਨੂੰ ਲੱਗਦਾ ਕਿ ਕੋਈ ਜਾਣ ਬੁੱਝ ਕੇ ਇਹੋ ਜਿਹਾ ਜਿਹੜਾ ਵਤੀਰਾ ਆ ਉਹ ਨਹੀਂ ਅਪਣਾਇਆ ਜਾਂਦਾ ਪਤਨੀਆਂ ਵੱਲੋਂ। ਸਾਡੇ ਨਾਲ ਅੱਗੇ ਜੁੜੇ ਨੇ ਜੀ ਫੇਰ ਕੁਲਦੀਪ ਕੌਰ, ਉਹਨਾਂ ਨੇ ਇੱਕ ਬਹੁਤ ਸੋਹਣੀ ਜਿਹੀ ਕਾਰਟੂਨਿਸਟ ਜਿਹੜੀ ਇੱਕ ਫੋਟੋ ਭੇਜੀ ਆ, ਤੇ ਨਾਲ ਹੀ ਨਾਲ ਔਰਤ ਮਰਦ ਜਿਹੜੇ ਆ ਜੀ ਉਹਨਾਂ ਦਾ ਇੱਕ ਝਗੜਾ ਜਿਹਾ ਦਿਖਾਇਆ। ਕਹਿੰਦੇ ਗੁੱਸੇ ਕਾ ਆਨਾ ਮਰਦ ਹੋਣੇ ਕੀ ਨਿਸ਼ਾਨੀ ਹੈ, ਮਗਰ ਗੁੱਸੇ ਕੋ ਪੀ ਜਾਣਾ ਪਤੀ ਹੋਣੇ ਕੀ ਨਿਸ਼ਾਨੀ ਹੈ। ਅੱਛਾ ਜੀ, ਠੀਕ ਹੈ ਜੀ, ਕਿਤੇ ਕਿਤੇ ਪੀ ਲੈਣਾ ਚਾਹੀਦਾ, ਹੈ ਨਾ। ਸੋ ਗ੍ਰਸਤੀ ਨੂੰ ਚਲਾਉਣ ਦੇ ਲਈ ਬਹੁਤ ਜ਼ਰੂਰੀ ਹੈ, ਮਾਫ਼ ਕਰਨਾ ਭੈਣੋ, ਇਹ ਫੀਲਿੰਗ ਅਜੇ ਹੈ ਨਹੀਂ, ਅਜੇ ਹੈ ਨਹੀਂ, ਸੋ ਤਾਂ ਕਰਕੇ ਨਹੀਂ ਪਤਾ। ਬਿਲਕੁਲ ਬਿਲਕੁਲ ਜੀ, ਵਿਆਹ ਤੋਂ ਬਾਅਦ ਕਈ ਚੀਜ਼ਾਂ ਜਿਹੜੀਆਂ ਆ ਉਹ ਜਦੋਂ ਸਾਨੂੰ ਤਜਰਬਾ ਹੁੰਦਾ ਉਹਨਾਂ ਦਾ ਉਦੋਂ ਹੀ ਪਤਾ ਲੱਗਦੀਆਂ। ਮੈਨੂੰ ਵੀ ਬਹੁਤ ਵਾਰ ਲੱਗਦਾ ਹੁੰਦਾ ਸੀਗਾ ਕਿ ਜਦੋਂ ਆਪਾਂ ਆਪਣੇ ਪਰਿਵਾਰ ਦੇ ਵਿੱਚ ਆਪਣੇ ਮੰਮੀ ਡੈਡੀ ਹੋਰਾਂ ਨੂੰ ਬਹਿਸਦੇ ਹੋਏ ਦੇਖਦੇ ਹਾਂ ਛੋਟੀਆਂ ਛੋਟੀਆਂ ਗੱਲਾਂ, ਤੇ ਉਦੋਂ ਲੱਗਦਾ ਹੁੰਦਾ ਕਿ ਪਤਾ ਨਹੀਂ ਇਹ ਤਾਂ ਗੱਲਾਂ ਵੀ ਕੀ ਆ, ਹਨਾ, ਸਮਝ ਨਹੀਂ ਸੀ ਆਉਂਦੀਆਂ ਹੁੰਦੀਆਂ। ਔਰ ਜਦੋਂ ਤੁਸੀਂ ਆਪ ਉਸ ਲਾਈਫ ਦੇ ਵਿੱਚ ਪੈਂਦੇ ਹੋ, ਤੇ ਕਹਿੰਦੇ ਹੁੰਦੇ ਗ੍ਰਸਤੀ ਦੇ ਵਿੱਚ ਜਦੋਂ ਆਪ ਪੈਂਦੇ ਆ ਤਾਂ ਫੇਰ ਤੁਹਾਨੂੰ ਭਾਅ ਪਤਾ ਲੱਗਦਾ, ਹਨਾ, ਜ਼ਿੰਦਗੀ ਦਾ ਕੀ ਹੈ ਅਸਲ ਦੇ ਵਿੱਚ। ਜੀ ਸਿਮਰ, ਤੁਸੀਂ ਇਸ ਮਾਮਲੇ ਦੇ ਵਿੱਚ ਹੋਰ ਕੀ ਕਹਿਣਾ ਚਾਹੋਗੇ? ਸਾਡੇ ਨਾਲ ਬਹੁਤ ਸਾਰੇ ਦੋਸਤ ਜੁੜ ਰਹੇ, ਸਾਨੂੰ ਇੱਕ ਕਾਲ ਵੀ ਆ ਰਹੀ ਹੈ, ਜੇ ਇਜਾਜ਼ਤ ਹੋਵੇ ਤਾਂ ਆਪਾਂ ਉਹ ਦੋਸਤ ਸ਼ਾਮਲ ਕਰਦੇ ਹਾਂ ਜੀ। ਸਾਡੇ ਕੋਲ ਦੋਸਤ ਜੁੜੇ ਆ ਜੀ, ਕੌਣ ਸਾਹਿਬ ਬੋਲ ਰਹੇ ਜੀ? ਹੈਲੋ ਹੈਲੋ
ਹੈਲੋ, ਹਾਂਜੀ ਹੈਲੋ, ਸਿਮਰ
ਹੈਲੋ, ਹਾਂਜੀ, ਮੈਨੂੰ ਲੱਗਦਾ ਕਿ ਸਾਡੇ ਨਾਲ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ, ਉਹਨਾਂ ਦਾ ਸੰਪਰਕ ਹੋ ਨਹੀਂ ਪਾਇਆ, ਸੋ ਆਪਾਂ ਗੱਲਬਾਤ ਜਿਹੜੀ ਜਾਰੀ ਰੱਖਦੇ ਹਾਂ। ਕਹਿੰਦੇ ਮਾਫ਼ ਕਰਨਾ ਭੈਣੋ, ਇਹ ਫੀਲਿੰਗ ਅਜੇ ਹੈ ਨਹੀਂ, ਸੋ ਕਹਿੰਦੇ ਵੀ ਵਿਆਹ ਤੋਂ ਬਾਅਦ ਹੀ ਇਹ ਚੀਜ਼ਾਂ ਜਿਹੜੀਆਂ ਪਤਾ ਲੱਗਦੀਆਂ। ਬਿਲਕੁਲ ਇਸੇ ਤਰ੍ਹਾਂ ਹੁੰਦਾ, ਜਦੋਂ ਤੱਕ ਤਜਰਬਾ ਨਹੀਂ ਹੁੰਦਾ ਉਦੋਂ ਤੱਕ ਆਪਾਂ ਕੁਛ ਵੀ ਕਹਿ ਨਹੀਂ ਸਕਦੇ ਹੁੰਦੇ, ਹਨਾ, ਕਿਉਂਕਿ ਉਹ ਹੰਡਾਇਆ ਨਹੀਂ ਗਿਆ ਹੁੰਦਾ। ਤੇ ਅੱਗੇ ਸਾਡੇ ਨਾਲ ਨਾ ਰਣਜੀਤ ਸਿੰਘ ਢਿੱਲੋਂ ਜੁੜੇ ਨੇ ਜੀ, ਤੇ ਇਹਨਾਂ ਨੇ ਨਾ ਗੱਲਬਾਤ ਦੇ ਵਿੱਚ ਹੀ ਵਾਧਾ ਕਰਨਾ ਚਾਹਿਆ। ਸੰਦੀਪ ਰਾਏ ਸਿਡਨੀ ਤੋਂ ਸਾਡੇ ਨਾਲ ਜੁੜ ਰਹੇ ਆ ਜੀ, ਆਪਾਂ ਉਹਨਾਂ ਨੂੰ ਸ਼ਾਮਿਲ ਕਰਦੇ ਆ ਜੀ। ਸੰਦੀਪ ਜੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਸੰਦੀਪ ਰਾਏ ਬੋਲਦਾ ਸਿਡਨੀ ਆਸਟ੍ਰੇਲੀਆ
ਜੀ। ਬਹੁਤ ਬਹੁਤ ਸਵਾਗਤ ਸੰਦੀਪ ਜੀ, ਸਤਿ ਸ੍ਰੀ ਅਕਾਲ।
ਤੁਸੀਂ ਨਾ ਇਨਸਾਫੀ ਕਰੀ ਜਾਂਦੇ ਆ ਦੋਨੋਂ ਜਣੇ ਮਿਲ ਕੇ ਪੱਤੀਆਂ ਨਾਲ ਜ਼ਿਆਦਾ।
ਬਿਲਕੁਲ ਨਾ ਇਨਸਾਫੀ ਨਹੀਂ ਕਰ ਰਹੇ ਆਪਾਂ, ਬਿਲਕੁਲ ਪੱਤੀਆਂ ਦਾ ਜਿਹੜਾ ਪੱਖ ਹੈ ਜੀ ਉਹ ਵੀ ਰੱਖ ਰਹੇ ਹਾਂ ਨਾਲ ਨਾਲ। ਸੰਦੀਪ ਜੀ ਤੁਸੀਂ ਚਾਹੋ ਤਾਂ ਤੁਸੀਂ ਆਪਣਾ ਪੱਖ ਰੱਖੋ ਜ਼ਰੂਰ, ਆਪਾਂ ਤਾਂ ਸਿੱਖਣਾ ਹੈ ਇਹਦੇ ਚੋਂ ਜੀ।
ਮੈਨੂੰ ਇੱਕ ਗੱਲ ਚੇਤੇ ਆਈ, ਤੁਸੀਂ ਕਹਿ ਦਿੱਤਾ ਨਾ ਕਿ ਜਿੱਦਾਂ ਵਾਈਫ ਘਰ ਸਹੁਰਿਆਂ ਦਾ ਵੀ ਦੇਖਦੀਆਂ ਆ, ਹੋਰ ਵੀ ਮਤਲਬ ਕਈ ਵਾਰੀ ਨਾ ਪਤੀ ਵਿਚਾਰੇ ਗੱਭੇ ਪੈਸ ਵੀ ਜਾਂਦੇ ਆ।
ਬਿਲਕੁਲ ਹੁੰਦਾ ਜੀ, ਬਿਲਕੁਲ ਹੁੰਦਾ ਏਦਾਂ ਜੀ।
ਕਈ ਵਾਰੀ ਉਹ ਆਪਣੇ ਮਤਲਬ ਮਾਂ ਪਿਆ ਦਾ ਗੱਲ ਮੰਨਣ ਜਾਂ ਫਿਰ ਆਪਣੀ ਵਾਈਫ ਦੀਆਂ ਮੰਨਣ, ਤੇ ਇੱਥੇ ਤੱਕ ਕਿ ਸਾਡੀ ਇੱਕ ਜਾਣ ਪਛਾਣ ਦੇ ਵਿੱਚ ਵਿਚਾਰਾ ਪਤੀ ਸੁਸਾਈਡ ਵੀ ਕਰ ਗਿਆ ਸੀ, ਇੰਨਾ ਡਿਪਰੈਸ਼ਨ ਚ ਚਲਾ ਗਿਆ।
ਅੱਛਾ ਜੀ।
ਤੇ ਕਿਉਂਕਿ ਪਤਾ ਕੀ ਆ, ਕਿਉਂਕਿ ਵਾਈਫ ਨੂੰ ਲੱਗਦਾ ਹੁੰਦਾ ਕਿ ਮੇਰੀ ਗੱਲ ਨੀ ਸੁਣੀ ਜਾਂਦੀ, ਉੱਧਰ ਮਾਂ ਪਿਆ ਨੂੰ ਲੱਗਦਾ ਹੁੰਦਾ ਮੇਰੀ ਸਾਡੀ ਗੱਲ ਨੀ ਸੁਣਦਾ ਮੁੰਡਾ, ਖਾਸ ਕਰ ਉਦੋਂ ਹੁੰਦਾ ਹਾਂ ਚੀਜ਼ਾਂ ਜਦੋਂ ਨਵਾਂ ਨਵਾਂ ਵਿਆਹ ਹੋਇਆ ਹੋਵੇ। ਠੀਕ ਹੈ, ਤੁਹਾਡੇ ਨਵੇਂ ਨਵੇਂ ਤੁਸੀਂ ਘਰੇ ਆਏ ਹੋ ਨਵੇਂ ਘਰ ਚ, ਠੀਕ ਹੈ, ਕਿਉਂਕਿ ਤੁਸੀਂ ਹਰੇਕ ਘਰ ਦਾ ਅਲੱਗ ਮਾਹੌਲ ਹੁੰਦਾ ਆ, ਥੋੜਾ ਟਾਈਮ ਚਾਹੀਦਾ ਹੁੰਦਾ ਆ ਕੁੜੀ ਨੂੰ ਵੀ ਤੇ ਪੇਰੈਂਟਸ ਨੂੰ ਵੀ। ਤੇ ਮੇਰੇ ਨਾਲ ਵੀ ਹੋਇਆ ਸੀ ਸ਼ੁਰੂ ਦੇ ਛੇ ਮਹੀਨੇ ਸਾਲ, ਮਤਲਬ ਮੈਂ ਥੋੜਾ ਹੋ ਗਿਆ ਸੀ, ਮੈਂ ਕਿਹਾ ਕਿੱਦਾਂ ਇਸ ਸਿਚੁਏਸ਼ਨ ਨੂੰ ਮਤਲਬ ਹੈਂਡਲ ਕਿੱਦਾਂ ਕੀਤਾ ਜਾਵੇ, ਕਿਉਂਕਿ ਸ਼ੁਰੂ ਚ ਸਾਨੂੰ ਆਦਤ ਹੁੰਦੀ ਹੈ ਕਿ ਆਪਣੇ ਪੇਰੈਂਟਸ ਦਾ ਲਾਡਲਾ ਬਣਨ ਦੀ, ਤੇ ਉੱਧਰ ਹੁੰਦਾ ਕਿ ਮੈਂ ਪਤਨੀ ਦਾ ਵੀ ਪੱਖ ਲਵਾਂ। ਤੇ ਫਿਰ ਮੈਨੂੰ ਸਾਲ ਦੋ ਸਾਲ ਲੱਗ ਸਾਲ ਡੇਢ ਸਾਲ ਲੱਗ ਗਿਆ ਸੀਗਾ ਇਸ ਚੀਜ਼ ਨੂੰ ਹੈਂਡਲ ਕਰਨ ਨੂੰ। ਠੀਕ ਹੈ ਨਾ, ਇੱਕ ਸੁਝਾਅ ਆ ਕਿ ਕਦੇ ਪਤੀ ਦੀ ਗੱਲ ਪੇਰੈਂਟਸ ਕੋਲ ਨਾ ਕਰੋ, ਪੇਰੈਂਟਸ ਦੀ ਗੱਲ ਪਤੀ ਕੋਲ ਨਾ ਕਰੋ, ਆਪੇ ਪੀ ਜਾਓ।
ਬਿਲਕੁਲ ਬਿਲਕੁਲ, ਬਹੁਤ ਵਧੀਆ ਜੀ ਇਹ ਜਿਹੜਾ ਤਜਰਬਾ, ਕਿਉਂਕਿ ਮੈਨੂੰ ਲੱਗਦਾ ਹੁੰਦਾ ਸੰਦੀਪ ਜੀ ਬਹੁਤ ਸੋਹਣਾ ਤਜਰਬਾ ਤੁਸੀਂ ਸਾਡੇ ਨਾਲ ਸਾਂਝਾ ਕੀਤਾ, ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਸਾਡੇ ਵੀਰਾਂ ਨੂੰ, ਕਿਉਂਕਿ ਅਕਸਰ ਹੁੰਦਾ ਜੀ ਇਹ ਕਿ ਵਿਆਹ ਤੋਂ ਬਾਅਦ
ਪਤਾ ਕੀ ਹੁੰਦਾ ਜੀ, ਵਾਈਫ ਕੋਈ ਗੱਲ ਕਹਿੰਦੀ ਹੈ ਅਸੀਂ ਡਿਕਟੋ ਕਾਪੀ ਪੇਸਟ ਕਰਕੇ ਨਾ ਆਪਣੇ ਪੇਰੈਂਟਸ ਨੂੰ ਕਹਿ ਦਿੰਦੇ ਆ। ਠੀਕ ਆ, ਉਹਦੇ ਨਾਲ ਕੀ ਹੁੰਦਾ ਇੱਕ ਤਰੀਕਾ ਹੁੰਦਾ ਹਰੇਕ ਗੱਲ ਕਰਨ ਦਾ, ਤੁਹਾਨੂੰ ਪਤਾ ਹੁੰਦਾ ਤੁਹਾਡੇ ਪੇਰੈਂਟਸ ਨੂੰ ਕਿੱਦਾਂ ਉਹ ਗੱਲ ਕਹਿ ਪਹੁੰਚਣੀ ਚਾਹੀਦੀ ਉਹਨਾਂ ਕੋਲ। ਤੇ ਸੇਮ ਮੁੱਦਾਂ ਦੀ ਉਦਾਂ ਹੀ ਉਹੀ ਗੱਲ ਉਹੀ ਗੱਲ ਤੁਹਾਡੀ ਵਾਈਫ ਦੇ ਕੋਲ, ਕਿਉਂਕਿ ਤੁਸੀਂ ਇੱਕ ਮੀਡੀਅਮ ਹੁੰਦੇ ਆ ਗੱਭੇ।
ਬਿਲਕੁਲ,
ਤੇ ਘਰ ਵੀ ਤੇ ਮੈਂ ਸੀਰੀਅਸ ਨੀ ਕਰਨਾ ਚਾਹੁੰਦਾ ਸੀ, ਲੇਕਿਨ ਮੈਨੂੰ ਵਿੱਚੋਂ ਗੱਲ ਲੱਗੀ ਤਾਂ ਮੈਂ ਆਹ ਗੱਲ ਕਹੀ ਆ। ਠੀਕ ਹੈ,
ਨਹੀਂ ਜੀ ਸੀਰੀਅਸ ਵਾਲੀ ਕੋਈ ਗੱਲ ਨੀ, ਆਪਾਂ ਸਿੱਖਣਾ ਹੀ ਆ ਇਹਨਾਂ ਗੱਲਾਂ ਬਾਤਾਂ ਤੋਂ ਹੀ ਆਪਾਂ ਸਿੱਖਦੇ ਆ ਹਨਾ। ਤੇ ਬਹੁਤ ਚੰਗਾ ਲੱਗਿਆ ਸੰਦੀਪ ਜੀ ਤੁਸੀਂ ਇਹ ਤਜਰਬਾ ਸਾਡਾ ਸਾਂਝਾ ਕੀਤਾ, ਕਿਉਂਕਿ ਇਹ ਅਕਸਰ ਸਾਡੇ ਪਰਿਵਾਰਾਂ ਦੇ ਵਿੱਚ ਸਮੱਸਿਆ ਆਉਂਦੀ ਆ ਕਿ ਜਦੋਂ ਨਵਾਂ ਨਵਾਂ ਵਿਆਹ ਹੁੰਦਾ ਤੇ ਉਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਆਸਾਂ ਨਵੀਂ ਵਿਆਹੀ ਆਈ ਕੁੜੀ ਜਿਹੜੀ ਆ ਉਹਦੇ ਤੋਂ ਲਾਈਆਂ ਗਈਆਂ ਹੁੰਦੀਆਂ, ਪਤੀ ਜਿਹੜਾ ਜੀ ਉਹ ਵੀ ਚਾਹੁੰਦਾ ਹੁੰਦਾ ਹਨਾ ਵੀ ਮੇਰੇ ਪੇਰੈਂਟਸ ਦੀ ਰਿਸਪੈਕਟ ਹੋਣੀ ਚਾਹੀਦੀ ਆ ਹਨਾ। ਤੇ ਪੇਰੈਂਟਸ ਜਿਹੜੇ ਆ ਉਹ ਵੀ ਦੇਖਦੇ ਹੁੰਦੇ ਆ ਮਤਲਬ ਆਪਣੇ ਮੁੰਡੇ ਨੂੰ ਅਜਮਾਉਂਦੇ ਹੁੰਦੇ ਆ ਵੀ ਦੇਖੀਏ ਜੀ
ਜੀ ਗੱਲ ਉਦੋਂ ਹੋਰ ਵੀ ਵੱਧ ਜਾਂਦੀ ਹੈ। ਹਾਲਾਂਕਿ ਏਦਾਂ ਮੇਰੇ ਨਾਲ ਨੀ ਹੋਇਆ, ਜਦੋਂ ਕੁੜੀ ਹਰੇਕ ਨਿੱਕੀ ਨਿੱਕੀ ਗੱਲ ਆਪਣੇ ਪੇਰੈਂਟਸ ਨੂੰ ਪਿੱਛੇ ਦੱਸੇ ਨਵਾਂ ਨਵਾਂ ਵਿਆਹ ਹੋਇਆ ਖਾਸ ਕਰ ਉਦੋਂ, ਤਾਂ ਉਹਨਾਂ ਨੂੰ ਲੱਗਦਾ ਪਤਾ ਨੀ ਕਿੱਦਾਂ ਦੇ ਅਸੀਂ ਮਤਲਬ ਕਿ ਜਵਾਈ ਦੇ ਘਰ ਜਵਾਈ ਕਿੱਦਾਂ ਦਾ ਲੱਭਿਆ ਆ ਅਸੀਂ। ਠੀਕ ਹੈ ਨਾ, ਉਹ ਫੀਲਿੰਗ ਆਉਣ ਲੱਗ ਪੈਂਦੀ ਹੈ ਸ਼ੁਰੂ ਚ। ਮੇਰੀ ਮੈਰਿਜ ਨੂੰ ਤਾਂ ਹੁਣ 10 ਸਾਲ ਹੋ ਗਏ ਆ ਤੇ ਕਾਫੀ ਖੁਸ਼ੀ ਨਵਾਂ ਆ, ਲੇਕਿਨ ਸ਼ੁਰੂ ਸ਼ੁਰੂ ਚ ਟਾਈਮ ਲੱਗਾ ਇਸ ਚੀਜ਼ ਨੂੰ। ਚਲੋ ਠੀਕ ਹੈ ਜੀ, ਚੰਗਾ ਜੀ, ਮੈਂ ਤੁਹਾਡਾ ਬੀਜੀ ਸੀ, ਮੈਂ ਫੋਨ ਲਿਆ ਤੁਹਾਡਾ।
ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ
ਸ਼ੁਰੂ ਸ਼ੁਰੂ ਜੀ
ਇਸ ਗੱਲਬਾਤ ਚ ਹਿੱਸਾ ਪਾਉਣ ਦੇ ਲਈ। ਤੇ ਬਿਲਕੁਲ ਸਿਮਰ, ਮੈਨੂੰ ਲੱਗਦਾ ਕਿ ਇਹ ਵੀ ਇੱਕ ਪੱਖ ਹੈਗਾ ਜਿਵੇਂ ਇਹਨਾਂ ਨੇ ਦੱਸਿਆ ਹਨਾ। ਵੈਸੇ ਸੀਰੀਅਸ ਵਾਲੀ ਕੋਈ ਗੱਲ ਨਹੀਂ, ਆਪਾਂ ਗੱਲਾਂ ਬਾਤਾਂ ਚੋਂ ਹੀ ਸਿੱਖਣਾ। ਤੇ ਤੁਹਾਨੂੰ ਕਿਵੇਂ ਲੱਗਿਆ ਸੰਦੀਪ ਹੋਰਾਂ ਦੀ ਗੱਲ ਤੋਂ?
ਹਾਂਜੀ ਬਿਲਕੁਲ, ਮੈਨੂੰ ਅਮਰਜੀਤ ਜੀ ਇਹੀ ਉਹਨਾਂ ਦੀ ਗੱਲ ਤੋਂ ਜਿਹੜਾ ਉਹਨਾਂ ਨੇ ਸੁਝਾਅ ਜਿਹੜੇ ਦਿੱਤੇ ਤੇ ਉਹ ਬਹੁਤ ਵਧੀਆ ਮੈਨੂੰ ਉਹਨਾਂ ਦੀ ਗੱਲ ਲੱਗੀ ਕਿ ਹਰ ਇੱਕ ਜਿਹੜੀ ਗੱਲ ਆ ਉਹ ਬਿਲਕੁਲ ਕਾਪੀ ਪੇਸਟ ਨਹੀਂ ਕਰਨੀ ਚਾਹੀਦੀ। ਪਰ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਜੇ ਪਤਨੀ ਜਾਂ ਸਾਡੇ ਪੇਰੈਂਟਸ ਜਿੱਦਾਂ ਪੇਰੈਂਟਸ ਨੀ, ਮੈਨੂੰ ਲੱਗਦਾ ਮੋਸਟ ਪ੍ਰੋਬੇਬਲੀ ਜਿਹੜੀਆਂ ਲੇਡੀਜ਼ ਦੇ ਵਿੱਚ ਹੀ ਜਿਹੜੀ ਆ ਉਹ ਅਨਬਨ ਹੁੰਦੀ ਹੈ, ਕਿਉਂਕਿ ਸਾਰਾ ਦਿਨ ਜਿੱਦਾਂ ਆਪਾਂ ਘਰ ਇਕੱਠੇ ਰਹਿੰਦੇ ਹਾਂ ਕੋਈ ਨਾ ਕੋਈ ਗੱਲ ਛੋਟੀ ਵੱਡੀ ਚੰਗੀ ਮਾੜੀ ਮੋਸਟ ਆਫ ਦਾ ਟਾਈਮ ਜਿਹੜੀ ਆ ਉਹ ਲੇਡੀਜ਼ ਦੇ ਵਿੱਚ ਹੀ ਹੁੰਦੀ ਹੈ। ਤੇ ਜੇ ਕੋਈ ਗੱਲ ਪਤੀ ਤੱਕ ਪਹੁੰਚ ਰਹੀ ਹੈ ਜਿੱਦਾਂ ਉਹਨਾਂ ਦੀ ਮਦਰ ਜੇ ਕੋਈ ਗੱਲ ਕਹਿ ਰਹੀ ਹੈ ਵੀ ਅੱਜ ਤੇਰੀ ਵਾਈਫ ਨੇ ਆਹ ਕੀਤਾ, ਉਹਨੂੰ ਏਦਾਂ ਨੀ ਸੀ ਕਰਨਾ ਚਾਹੀਦਾ, ਉਹਨੂੰ ਅੰਜ ਉਹ ਏਦਾਂ ਕਰਦੀ ਓਦਾਂ ਕਰਦੀ ਹੈ, ਤੇ ਇੱਕ ਮੈਨੂੰ ਲੱਗਦਾ ਕਿ ਇਹ ਵਧੀਆ ਗੱਲ ਹੈ ਕਿ ਜਿਹੜਾ ਇੱਕ ਮੀਡੀਅਨ ਪਰਸਨ ਆ ਉਹ ਦੋਵਾਂ ਦੀ ਗੱਲ ਜਿਹੜੀ ਉਹ ਸਮਝ ਸਕਦਾ, ਕਿਉਂਕਿ ਉਹ ਆਪਣੀ ਮਦਰ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੈ ਤੇ ਆਪਣੀ ਵਾਈਫ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਮਤਲਬ ਕਿਸ ਹਿਸਾਬ ਨਾਲ ਉਹ ਸਮਝ ਸਕਦੀ ਹੈ ਇਸ ਗੱਲ ਨੂੰ। ਤੇ ਮੈਨੂੰ ਲੱਗਦਾ ਕਿ ਜੇ ਆਪਾਂ ਪਤੀ ਜਿਹੜਾ ਉਹ ਇੱਕ ਮੀਡੀਅਨ ਦਾ ਚੰਗੀ ਮੀਡੀਅਨ ਦਾ ਕੰਮ ਕਰੇ ਕਿ ਜਿੱਦਾਂ ਉਹ ਪਤਨੀ ਨੂੰ ਸਮਝਾਵੇ ਕਿ ਬਿਲਕੁਲ ਕਾਪੀ ਪੇਸਟ ਕਰਨ ਦੀ ਬਿਲਕੁਲ ਤੁਸੀਂ ਕੀ ਠੀਕ ਕਿਹਾ ਵੀ ਗੱਲ ਨਹੀਂ ਹੁੰਦੀ, ਜਿੰਨੀ ਗੱਲ ਲੋੜ ਹੁੰਦੀ ਹੈ ਦੱਸਣ ਦੀ ਆਪਾਂ ਓਨੀ ਹੀ ਸਮਝਾ ਸਕਦੇ ਹਾਂ ਵੀ ਇਹ ਵੇਲੇ ਮੈਨੂੰ ਕੰਪਲੇਂਟ ਆਈ ਹੈ ਏਦਾਂ, ਤੋਂ ਅੱਗੇ ਤੋਂ ਏਦਾਂ ਨਾ ਕਰੀ, ਓਦਾਂ ਨਹੀਂ ਚੰਗਾ ਲੱਗਦਾ, ਆਪਾਂ ਨੂੰ ਨੀ ਚੰਗਾ ਲੱਗਦਾ, ਜ਼ਰੂਰੀ ਨਹੀਂ ਹੁੰਦਾ ਇਹ ਕਹਿਣਾ ਵੀ ਹਾਂ ਵੀ ਨੂੰ ਏਦਾਂ ਕਿਉਂ ਕੀਤਾ ਸੀ, ਵੀ ਮੰਮੀ ਨੇ ਮੈਨੂੰ ਆਹ ਗਿਆ ਜਾਂ ਕਿੱਦਾਂ ਤੋਂ ਕਰ ਕਿੱਦਾਂ ਦਿੱਤਾ ਇਹ ਵੋ, ਹਨਾ। ਤੇ ਸੋ ਏਦਾਂ ਹੀ ਆਪਾਂ ਆਪਣੀ ਪੇਰੈਂਟਸ ਨੂੰ ਵੀ ਆਪਾਂ ਜੇ ਸਾਨੂੰ ਜੇ ਸਾਡੀ ਵਾਈਫ ਵੱਲੋਂ ਕੋਈ ਏਦਾਂ ਦੀ ਗੱਲ ਆਉਂਦੀ ਹੈ ਵੀ ਮੈਨੂੰ ਆਹ ਚੀਜ਼ ਦੀ ਪ੍ਰੋਬਲਮ ਆਈ ਜਾਂ ਮੈਨੂੰ ਏਦਾਂ ਨਹੀਂ ਹੋ ਰਿਹਾ ਜਾਂ ਮੈਨੂੰ ਏਦਾਂ ਚਾਹੁੰਦੀ ਹਾਂ, ਮੈਂ ਕੁਛ ਵੀ ਹੈ, ਤੇ ਜ਼ਰੂਰੀ ਨਹੀਂ ਹੈ ਕਿ ਪੂਰੀ ਗੱਲ, ਜਿੱਦਾਂ ਸੰਦੀਪ ਹੋਣਾ ਨੇ ਕਿਹਾ ਬਹੁਤ ਵਧੀਆ ਕਿ ਪੂਰੀ ਗੱਲ ਕਾਪੀ ਪੇਸਟ ਕਰਨ ਦੀ ਲੋੜ ਨਹੀਂ ਹੁੰਦੀ, ਪਰ ਮੈਨੂੰ ਲੱਗਦਾ ਵੀ ਜਿੰਨੀ ਕੁ ਲੋੜ ਹੁੰਦੀ ਆ ਉਨੀ ਕੁ ਜ਼ਰੂਰ ਕਰਨੀ ਚਾਹੀਦੀ ਹੈ ਘਰ ਦੇ ਵਿੱਚ ਇੱਕ ਸ਼ਾਂਤੀ ਬਣਾਉਣੀ ਜਾਂ ਕੁਛ ਜਿੱਦਾਂ ਵਧੀਆ ਮਾਹੌਲ ਸਿਰਜਣ ਵਾਸਤੇ। ਜਿਹੜਾ ਪਤੀ ਆ ਉਹ ਕਿਤੇ ਨਾ ਕਿਤੇ ਬਹੁਤ ਵਧੀਆ ਕੰਮ ਕਰ ਸਕਦਾ ਜੇ ਉਹ ਉਹ ਆਪਣੀ ਅਪਰੋਚ ਜਿਹੜੀ ਆ ਉਹ ਬਿਲਕੁਲ ਸਹੀ ਢੰਗ ਨਾਲ ਚੱਲੇ, ਪਰ ਹਰ ਇੱਕ ਘਰ ਦਾ ਮਾਹੌਲ ਜਿਹੜਾ ਉਹ ਵਾਕਈ ਡਿਫਰੈਂਟ ਤੇ ਹੁੰਦਾ ਹੀ ਹੈ। ਤੇ ਵਿਆਹ ਤੋਂ ਬਾਅਦ ਜਿਹੜੇ ਉਹ ਕਹਿੰਦੇ ਕਿ ਇੱਕ ਦੋ ਸਾਲ ਜਿਹੜਾ ਉਹ ਪਤਨੀ ਨੂੰ ਵੀ ਲੱਗਦੇ ਨੇ ਸਮਝਣ ਨੂੰ, ਪਤੀ ਨੂੰ ਵੀ, ਪੇਰੈਂਟਸ ਨੂੰ ਵੀ, ਹਰ ਇੱਕ ਨੂੰ ਇੱਕ ਦੂਸਰੇ ਨਾਲ ਐਡਜਸਟ ਹੋਣਾ ਜਿਹੜਾ ਵਾ ਉਹ ਥੋੜਾ ਜਿਹਾ ਔਖਾ ਤੇ ਹੁੰਦਾ ਹੀ ਆ, ਕਿਉਂਕਿ ਤੁਸੀਂ ਜਿਹੜੇ ਮਾਹੌਲ ਚ ਤੁਸੀਂ ਜਿੱਦਾਂ ਕੋਈ ਵੀ ਜਿਹੜੀ ਕੁੜੀ ਆ ਕੁਆਰੀ ਆ ਜਾਂ ਆਪਣੇ ਪੇਰੈਂਟਸ ਨਾਲ ਰਹਿ ਰਹੀ ਹੈ ਤੇ ਉਹ ਸ਼ੁਰੂ ਤੋਂ ਕਿਉਂਕਿ ਉਹ ਜੰਮੀ ਬੜੀ ਉੱਤੇ ਆ ਉਹ ਜਿਹੇ ਮਾਹੌਲ ਦੇ ਵਿੱਚ ਉਹਨੂੰ ਐਡਜਸਟ ਹੋਣ ਦੀ ਲੋੜ ਨਹੀਂ ਪਈ, ਹੁਣ ਤਾਂ ਉਹਦੇ ਪੇਰੈਂਟਸ ਨੇ ਉਹਨੂੰ ਆਪ ਹੀ ਉਹ ਮਾਹੌਲ ਦਿੱਤਾ ਤੇ ਉੱਥੇ ਐਡਜਸਟ ਹੋ ਗਈ। ਪਰ ਜਦੋਂ ਉਹ ਨਵੇਂ ਘਰ ਚ ਕਿਤੇ ਵੀ ਜਾਂਦੀ ਹੈ ਤੇ ਉੱਥੇ ਇੱਕ ਡਿਫਰੈਂਟ ਮਾਹੌਲ ਜਿਹੜਾ ਵੇਖਦੀ ਹੈ ਤੇ ਉਹਨੂੰ ਥੋੜਾ ਜਿਹਾ ਜਿੱਦਾਂ ਕਹਿ ਲਓ ਵੀ ਇੱਕ ਸ਼ਾਂਤੀ ਦਾ ਦੋਵੇਂ ਪਾਸਿਓਂ ਵੀ ਪ੍ਰਗਟਾਵਾ ਕਰਨਾ ਚਾਹੀਦਾ ਤੇ ਦੋਵਾਂ ਨੂੰ ਪੇਰੈਂਟਸ ਨੂੰ ਵੀ ਥੋੜਾ ਜਿਹਾ ਟਾਈਮ ਕਹਿੰਦੇ ਆ ਵੀ ਲੱਗਦਾ ਆ, ਜਿੱਦਾਂ ਪਤੀ ਨੂੰ ਪਤਨੀ ਨੂੰ ਵੀ ਥੋੜਾ ਜਿਹਾ ਟਾਈਮ ਲੱਗੂਗਾ। ਜਿਹੜਾ ਪਤੀ ਆ ਮੈਂ ਸੋਚਦੀ ਹਾਂ ਵੀ ਕਿਤੇ ਨਾ ਕਿਤੇ ਚੰਗੇ ਮੀਡੀਅਨ ਦਾ ਕੰਮ
ਕਰ ਸਕਦਾ। ਬਿਲਕੁਲ ਬਿਲਕੁਲ ਜੀ ਸਿਮਰ, ਔਰ ਇਹ ਵੀ ਇੱਕ ਬਹੁਤ ਆਮ ਗੱਲ ਆ ਕਿ ਜਦੋਂ ਕਿ ਕੁੜੀ ਵਿਆਹੀ ਜਾਂਦੀ ਹੈ ਦੂਜੇ ਘਰ ਚ ਤੇ ਜਦੋਂ ਦੁਬਾਰਾ ਉਹ ਆਪਣੇ ਰਿਸ਼ਤੇਦਾਰਾਂ ਚ ਬਹਿੰਦੀ ਆ ਜਾਂ ਆਪਣੇ ਹਨਾ ਪੇਰੈਂਟਸ ਨੂੰ ਮਿਲਣ ਜਾਂਦੀ ਹੈ, ਇਵਨ ਆਪਣੀਆਂ ਸਹੇਲੀਆਂ ਚ ਵੀ ਜਾਂਦੀ ਆ, ਤਾਂ ਉਹਨੂੰ ਸਭ ਤੋਂ ਪਹਿਲਾਂ ਇਹੀ ਸਵਾਲ ਕੀਤਾ ਜਾਂਦਾ ਹਨਾ ਕਿ ਕਿੱਦਾਂ ਤੇਰੇ ਸਹੁਰੇ ਕਿੱਦਾਂ ਦੇ ਆ ਹਨਾ। ਤੇ ਕਿਉਂਕਿ ਮੈਨੂੰ ਲੱਗਦਾ ਕਿ ਇਹ ਜਿਹੜੀ ਗੱਲ ਆ ਮੈਨੂੰ ਲੱਗਦਾ ਪਤੀਆਂ ਨੂੰ ਇਹ ਸਵਾਲ ਘੱਟ ਕੀਤਾ ਜਾਂਦਾ ਹਨਾ, ਕਿਉਂਕਿ ਉਹ ਆਪਣੇ ਪਰਿਵਾਰ ਚ ਰਹਿ ਰਿਹਾ ਹੁੰਦਾ, ਪਰ ਜਿਹੜੀ ਕੁੜੀ ਆ ਜਿਹੜੀ ਲੜਕੀ ਆ ਉਹ ਵਿਆਹ ਕੇ ਦੂਜੇ ਘਰ ਜਾਂਦੀ ਆ ਤੇ ਆਮ ਇਹ ਗੱਲ ਜਿਹੜੀ ਹੁੰਦੀ ਆ ਕਿ ਜਦੋਂ ਵੀ ਉਹ ਆਪਣੇ ਰਿਸ਼ਤੇਦਾਰਾਂ ਚ ਜਾਂਦੀ ਆ ਆਪਣੇ ਪਰਿਵਾਰ ਚ ਜਾਂਦੀ ਆ ਪੇਕੇ ਪਰਿਵਾਰ ਦੇ ਵਿੱਚ ਤੇ ਉਹਦੇ ਤੋਂ ਪਹਿਲਾਂ ਸਵਾਲ ਹੀ ਇਹ ਪੁੱਛਿਆ ਜਾਂਦਾ ਕਿੱਦਾਂ ਆ ਤੇਰੇ ਸੱਸ ਸਹੁਰਾ, ਤੇਰੀਆਂ ਨਣਾਨਾਂ ਕਿੱਦਾਂ ਹਨਾ, ਤੇਰੇ ਜੇਠ ਜਠਾਣੀ ਕਿੱਦਾਂ, ਤੇਰੇ ਦੇਰ ਦਰਾਣੀ ਕਿੱਦਾਂ, ਮਤਲਬ ਇਹ ਸਾਰਾ ਕੁਛ ਪੁੱਛਿਆ ਜਾਂਦਾ। ਸੋ ਇੱਥੇ ਬੈਲੈਂਸ ਜਿਹਾ ਬਣਾਉਣਾ ਜਿਹੜਾ ਉਹ ਕਈ ਵਾਰ ਕੁੜੀਆਂ ਦੇ ਲਈ ਵੀ ਮੁਸ਼ਕਲ ਹੋ ਜਾਂਦਾ ਜੇ ਉਹ ਸਿੱਧਾ ਦੱਸਦੀਆਂ।
ਹਾਂਜੀ, ਕੁੜੀ ਨੂੰ ਵੀ ਥੋੜੀ ਜੀ ਮੈਨੂੰ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਥੋੜੀ ਜੀ ਸਿਆਣਪ ਜਿਹੜੀ ਉੱਥੇ ਦਿਖਾਉਣੀ ਚਾਹੀਦੀ ਹੈ ਕਿ ਜਿੱਦਾਂ ਸੰਦੀਪ ਹੋਣਾ ਨੇ ਕਿਹਾ ਵੀ ਹਰ ਗੱਲ ਜਿਹੜੀ ਉਹ ਪੇਕੇ ਪਰਿਵਾਰ ਚ ਦੱਸਣੀ
ਚਾਹੀਦੀ,
ਕਿਸ ਹਿਸਾਬ ਨਾਲ ਦੱਸਣੀ ਨਹੀਂ ਵੀ ਦੱਸਣੀ ਚਾਹੀਦੀ, ਨਾਲੇ ਕਿਉਂਕਿ ਪੇਰੈਂਟਸ ਵੀ ਜਿਹੜੇ ਉਹ ਸਿਰਫ ਬੇਟੀ ਦੀ ਗੱਲ ਹੀ ਸੁਣਦੇ ਨੇ ਤੇ ਉਹ ਕਹਿੰਦੇ ਜਦੋਂ ਝਗੜਾ ਹੁੰਦਾ ਕਿ ਜਿਹੜਾ ਪੱਖ ਆਪਣੇ ਕਿਸੇ ਵੀ ਜਿਹੜਾ ਵਿਚੋਲਾ ਹੁੰਦਾ ਆ ਉਹਨੂੰ ਹਮੇਸ਼ਾ ਇਹ ਸੁਣਨਾ ਪੈਂਦਾ, ਮਤਲਬ ਮਾੜੀ ਜਿਹੜੀ ਗੱਲ ਆ ਉਹੀ ਸੁਣਨੀ ਪੈਂਦੀ ਹੈ, ਕਿਉਂਕਿ ਹਰ ਇੱਕ ਨੇ ਆਪਣੇ ਆਪ ਨੂੰ ਕਹਿਣਾ ਮੈਂ ਹੀ ਠੀਕ ਆ, ਅਗਲਾ ਜਿਹੜਾ ਉਹ ਗਲਤ ਆ, ਕਿਉਂਕਿ ਪੇਰੈਂਟਸ ਹਮੇਸ਼ਾ ਬੇਟੀ ਦੀ ਗੱਲ ਸੁਣਦੇ ਆ ਤੇ ਉਹਨਾਂ ਨੂੰ ਏਦਾਂ ਲੱਗਦਾ ਕਿ ਸਾਡੀ ਬੇਟੀ ਠੀਕ ਆ ਬਾਕੀ ਸਭ ਗਲਤ ਨੇ। ਤੇ ਇਸ ਕਰਕੇ ਜੇ ਆਪਾਂ ਛੋਟੀ ਛੋਟੀ ਗੱਲ ਪੇਕੇ ਜਾ ਕੇ ਦੱਸੀਏ ਤੇ ਉਹਨਾਂ ਨੂੰ ਏਦਾਂ ਲੱਗੂਗਾ ਕਿ ਜਿੱਦਾਂ ਵੀ ਬੇਟੀ ਤਾਂ ਸਾਡੀ ਬਹੁਤ ਜ਼ਿਆਦਾ ਪਰੇਸ਼ਾਨ ਆ, ਅਸੀਂ ਤਾਂ ਬਹੁਤ ਵੱਡੀ ਜਿੱਦਾਂ ਨੋਰਮਲੀ ਸਭ ਨੂੰ ਏਦਾਂ ਲੱਗਦਾ ਕਿ ਨਹੀਂ ਮਤਲਬ ਬੇਟੀ ਤਾਂ ਬਹੁਤ ਔਖੀ ਆ ਜਾਂ ਤਾਂ। ਸੋ ਜਿਹੜੀ ਗੱਲ ਕੋਈ ਨਹੀਂ ਵੀ ਦੱਸਣ ਵਾਲੀ ਹੁੰਦੀ ਹੈ ਕੁਛ, ਥੋੜਾ ਜਿਹਾ ਆਪਣੇ ਬੱਚੇ ਨੂੰ ਜਾਂ ਕਹਿ ਲਓ ਵੀ ਪਤਨੀ ਨੂੰ ਇੱਥੇ ਬਹੁਤ ਜ਼ਿਆਦਾ ਸਿਆਣਪ ਯੂਜ਼ ਕਰਨੀ ਚਾਹੀਦੀ। ਜੇ ਕੋਈ ਪੁੱਛ ਵੀ ਰਿਹਾ ਤੇਰੀ ਫੈਮਿਲੀ ਕਿੱਦਾਂ ਹੀ ਕੁਛ ਆ ਤੇ ਉਹਨਾਂ ਦੀਆਂ ਜਿਹੜੀਆਂ ਪੋਜ਼ਿਟਿਵ ਥਿੰਗਸ ਆ ਉਹ ਪਹਿਲਾਂ ਦੱਸੋ ਬਜਾਏ ਕਿ ਨੈਗੇਟਿਵ ਥਿੰਗਸ ਦੱਸਣ ਦੇ।
ਮੈਨੂੰ ਲੱਗਦਾ ਕਿ ਇੱਕਦਮ ਤੁਸੀਂ ਜਾਣ ਵੀ ਨਹੀਂ ਸਕਦੇ ਹੁੰਦੇ ਨੈਗੇਟਿਵ ਥਿੰਗਸ ਜਿਹੜੀਆਂ ਉਹ ਬਹੁਤ ਹੌਲੀ ਹੌਲੀ ਸਾਹਮਣੇ ਆਉਂਦੀਆਂ ਹੁੰਦੀਆਂ, ਔਰ ਇੱਕਦਮ ਨਵੇਂ ਪਰਿਵਾਰ ਚ ਜਦੋਂ ਤੁਸੀਂ ਜਾਂਦੇ ਹੋ ਤਾਂ ਤੁਸੀਂ ਜਾਂਦੇ ਆ ਨੈਗੇਟਿਵ ਥਿੰਗਸ ਲੱਭ ਵੀ ਨਹੀਂ ਸਕਦੇ, ਔਰ ਇਸ ਕਰਕੇ ਮੈਨੂੰ ਲੱਗਦਾ ਕਿ ਪੋਜ਼ਿਟਿਵ ਹੀ ਜਿਹੜਾ ਉਹਦਾ ਰਿਸਪੋਂਸ ਆ ਲੜਕੀ ਦਾ ਉਸ ਵੇਲੇ ਹੋਣਾ ਚਾਹੀਦਾ ਤਾਂ ਕਿ ਜਿਹੜੇ ਮਾਪੇ ਆ ਜੀ ਉਹ ਵੀ ਇੱਕ ਸਕੂਨ ਜਿਹੜਾ ਉਹ ਜ਼ਰੂਰ ਹਾਸਲ ਕਰ ਸਕਣ। ਪਰ ਕਈ ਵਾਰ ਅੱਜ ਦੇ ਦੌਰ ਦੇ ਵਿੱਚ ਦੇਖਣ ਦੇ ਵਿੱਚ ਆਮ ਆਉਂਦਾ ਕਿ ਅਸੀਂ ਜਾਂਦਿਆਂ ਸਾਰ ਜਿਹੜਾ ਹੱਲਾ ਬੋਲਣ ਵਾਲੀ ਗੱਲ ਜਿਹੜੀ ਉਹ ਕਰ ਦਿੰਦੇ ਹਾਂ ਤੇ ਇਸ ਕਰਕੇ ਜਿਹੜੀਆਂ ਇਹ ਸਮੱਸਿਆਵਾਂ ਗੰਭੀਰ ਹੋ ਜਾਂਦੀਆਂ। ਸੋ ਆਪਾਂ ਵਿਸ਼ਾ ਗੰਭੀਰ ਨਹੀਂ ਹੋਣ ਦੇਣਾ, ਸਮਾਂ ਸਾਡੇ ਕੋਲ ਬਹੁਤ ਥੋੜਾ ਜਿਹਾ ਬਚਿਆ। ਸਾਡੇ ਨਾਲ ਦੋਸਤ ਬਹੁਤ ਸਾਰੇ ਜੁੜ ਰਹੇ ਆ ਤੇ ਅਵਤਾਰ ਮਾਨ ਸਾਡੇ ਨਾਲ ਈਮੇਲ ਦੇ ਜ਼ਰੀਏ ਇੱਕ ਵਾਰ ਫੇਰ ਜੁੜੇ ਆ ਤੇ ਕਹਿੰਦੇ ਹਨਾ ਸਤਿ ਸ੍ਰੀ ਅਕਾਲ ਜੀ। ਤੇ ਕਹਿੰਦੇ ਬਾਕਸ ਵਾਲੀ ਗੱਲ ਦਾ ਨੁਕਸਾਨ ਇਹ ਹੈ ਕਿ ਪਤੀ ਸਿਰਫ ਇੱਕ ਮੁੱਦੇ ਤੇ ਬਹਿਸ ਕਰਦਾ ਪਰ ਪਤਨੀ ਲੜਾਈ ਹੁੰਦਿਆਂ ਸਾਰੀਆਂ ਅਗਲੀਆਂ ਪਿਛਲੀਆਂ ਗੱਲਾਂ ਗਿਣਾ ਦਿੰਦੀ ਆ ਤੇ ਇਹ ਵਿਚਾਰਾ ਜਿਹਾ ਬਣ ਕੇ ਸੋਚਦਾ ਕਿ ਗੱਲ ਹੈ ਕੀ ਸੀ ਤੂੰ ਬਣ ਕੀ ਗਈ। ਹਾਂਜੀ ਕਹਿੰਦੇ ਸਾਰੂ ਪੱਖ ਇਹ ਵੀ ਆ ਕਿ ਜਦੋਂ ਕੋਈ ਵੀ ਬਹਿਸਬਾਜ਼ੀ ਹੁੰਦੀ ਆ ਪਰਿਵਾਰ ਦੀ ਭਲਾਈ ਵਾਸਤੇ ਹੀ ਹੁੰਦੀ ਆ, ਜਦੋਂ ਪਾਰਟਨਰ ਵਿਰੋਧ ਕਰੇ ਉਹ ਭਲਾਈ ਵਾਸਤੇ ਹੀ ਹੈ, ਇਹ ਗੱਲ ਸੋਚਦਿਆਂ ਹੀ ਲੜਾਈ ਖਤਮ ਵੀ ਹੋ ਜਾਂਦੀ ਆ। ਜੀ
ਪਿੱਛੇ ਮੈਨੂੰ ਕਿਸੇ ਨੇ ਕਿਹਾ ਸੀਗਾ ਕਿ ਜੇ ਪਤਨੀ ਜਦੋਂ ਚੁੱਪ ਹੁੰਦੀ ਹੈ ਤੇ ਪਤੀ ਦੇ ਬਾਰ ਬਾਰ ਪੁੱਛਣ ਤੇ ਜੇ ਉਹ ਕਨਵਰਸੇਸ਼ਨ ਇਸ ਗੱਲ ਤੋਂ ਸ਼ੁਰੂ ਕਰੇਗੀ ਪਹਿਲੀ ਗੱਲ ਤੇ ਸਮਝ ਲੋ ਵੀ ਬਹੁਤ ਸਾਰੀਆਂ ਗੱਲਾਂ ਆਉਣ ਵਾਲੀਆਂ ਨੇ। ਉਹ ਵਾਲੇ ਸੰਨ ਸੰਤਾਲੀ ਦੀ ਵੀ ਉਹ ਗੱਲਾਂ ਆਉਣ ਵਾਲੀਆਂ ਨੇ ਜਿਹੜੀਆਂ ਤੁਸੀਂ ਕਿਤੇ ਜ਼ਮਾਨੇ ਚ ਭੁੱਲ ਚੁੱਕੇ ਹੋ ਤੇ ਇਸ ਕਰਕੇ ਉਹਨੂੰ ਨਾ ਹੀ ਛੇੜਿਆ ਜਾਵੇ।
ਬਿਲਕੁਲ। ਤੇ ਸਾਡੇ ਨਾਲ ਕੁਛ ਹੋਰ ਦੋਸਤ ਵੀ ਜੁੜੇ ਆ ਜੀ ਤੇ ਰਣਜੀਤ ਸਿੰਘ ਢਲੋਹਰੀ ਵੀ ਜੁੜੇ ਆ। ਕਹਿੰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਆਈ ਐਮ ਲੱਕੀ ਦੈਟ ਆਈ ਹੈਵ ਲਵਲੀ ਵਾਈਫ, ਆਈ ਡੋਂਟ ਰਿਮੈਂਬਰ ਵੈਨ ਵੀ ਸੈਡ ਸੋਰੀ ਬਿਕੋਜ਼ ਅਵਰ ਰਿਲੇਸ਼ਨਸ਼ਿਪ ਇਜ਼ ਲਾਈਕ ਕਿਡਸ ਕਿਡਸ ਫਾਈਟ ਐਂਡ ਸਟਾਰਟ ਪਲੇਇੰਗ ਅਗੇਨ ਆਫਟਰ 20 ਮਿੰਟਸ, ਅਵਰ ਰਿਲੇਸ਼ਨਸ਼ਿਪ ਇਜ਼ ਲਾਈਕ ਦੈਟ ਸੋ ਵੀ ਫੋਰਗੇਟ ਐਂਡ ਫੋਰਗਿਵ ਆਫਟਰ ਸਮ ਟਾਈਮ ਆਟੋਮੈਟਿਕਲੀ। ਕਿਆ ਬਾਤ ਹੈ, ਬਹੁਤ ਖੂਬ ਜੀ। ਸੋ ਇੱਦਾਂ ਦਾ ਹੀ ਜਿਹੜਾ ਵਿਵਹਾਰ ਆ ਉਹ ਹੋਣਾ ਚਾਹੀਦਾ। ਔਰ ਜਿਵੇਂ ਸਿਮਰ ਨੇ ਕਿਹਾ ਕਿ ਪਤੀ ਜਿਹੜੇ ਆ ਜੀ ਉਹ ਹੈਂਡਲ ਕਰਨਾ ਜਾਣਦੇ ਹੁੰਦੇ ਆ ਔਰ ਥੋੜਾ ਜਿਹਾ ਹੈਂਡਲ ਕਰਨਾ ਆਉਣਾ ਚਾਹੀਦਾ ਸਿਚੁਏਸ਼ਨ ਨੂੰ ਤੇ ਘਰ ਦਾ ਮਾਹੌਲ ਜਿਹੜਾ ਖੂਬਸੂਰਤ ਬਣਿਆ ਰਹਿ ਸਕਦਾ। ਅੱਗੇ ਇੱਕ ਇਹਨਾਂ ਨੇ ਜੋਕ ਵੀ ਭੇਜਿਆ, ਕਹਿੰਦੇ ਇੱਕ ਆਦਮੀ ਮੈਡੀਕਲ ਸਟੋਰ ਤੇ ਗਿਆ ਤੇ ਕਹਿੰਦਾ ਜ਼ਹਿਰ ਦੇ ਦਿਓ ਭਾਈ। ਦੁਕਾਨਦਾਰ ਕਹਿੰਦਾ ਬਿਨਾਂ ਪਰਚੀ ਤੋਂ ਨਹੀਂ ਮਿਲਣੀ। ਆਦਮੀ ਕਹਿੰਦਾ ਜੀ ਉਹਨੇ ਵਿਆਹ ਦਾ ਕਾਰਡ ਦਿਖਾਉਂਦਾ। ਦੁਕਾਨਦਾਰ ਕਹਿੰਦਾ ਬਸ ਪਗਲੇ ਰੁਲਾਏਗਾ। ਕਹਿੰਦਾ ਕਿਆ ਬੜੀ ਬੋਤਲ ਦੂ ਜਾਂ ਛੋਟੀ। ਚਲੋ ਜੀ, ਵੈਸੇ ਸਾਨੂੰ ਨਾ ਹੋਰ ਵੀ ਦੋਸਤ ਜਿਹੜੇ ਆ ਉਹ ਹੌਸਲਾ ਵਧਾ ਰਹੇ ਆ ਤੇ ਗੌਰਵ ਹੋਣੀ ਕਹਿੰਦੇ ਭੈਣ ਜੀ ਇਹ ਤਾਂ ਵੈਸੇ ਹੀ ਸਾਰੇ ਚੁਟਕਲੇ ਬਣੇ ਹੋਏ ਆ ਪਰ ਇਹ ਪਤੀ ਪਤਨੀ ਦਾ ਰਿਸ਼ਤਾ ਬਹੁਤ ਪਿਆਰਾ ਆ। ਹਾਲੇ ਕੱਲ ਹੀ ਕਹਿੰਦੇ ਸਾਡੇ ਕਾਰਡੋ ਕਲੇਸ਼ ਹੋਇਆ ਸੀ, ਹੁਣ ਬੋਲ ਚਾਲ ਹੋ ਗਈ ਕਹਿੰਦੇ ਮੇਰੇ ਮਾਫ਼ੀ ਮੰਗਣ ਤੋਂ ਬਾਅਦ। ਪਰ ਅਸਲ ਚ ਮੈਨੂੰ ਹੁਣ ਤੱਕ ਲੜਾਈ ਦਾ ਕਾਰਨ ਨੀ ਪਤਾ ਲੱਗਿਆ। ਠੀਕ ਆ ਜੀ, ਫੇਰ ਕਾਰਨ ਪਤਾ ਲੱਗਣ ਵੀ ਨਾ ਦਿਓ ਹਨਾ। ਤੇ ਅੱਗੇ ਇਹਨਾਂ ਨੇ ਚੁਟਕਲਾ ਭੇਜਿਆ,
ਗੱਲ ਖਤਮ ਹੋ ਗਈ ਭਾਜੀ, ਮਾਫ਼ੀ ਹੋ ਗਈ ਬਸ
ਜੀ। ਤੇ ਚੁਟਕਲਾ ਭੇਜ ਰਹੇ ਨੇ, ਕਹਿੰਦੇ ਇੱਕ ਲੇਖਕ ਨੇ ਲਿਖਿਆ ਕਿ ਪਤੀਆਂ ਨੂੰ ਵੀ ਬੋਲਣ ਦਾ ਹੱਕ ਹੋਣਾ ਚਾਹੀਦਾ। ਤੇ ਪਤਨੀ ਹੱਸਦੀ ਹੋਈ ਕਹਿੰਦੀ ਦੇਖੋ ਉਹ ਵੀ ਵਿਚਾਰਾ ਲਿਖ ਕੇ ਕਹਿ ਗਿਆ ਨਾ, ਬੋਲ ਤਾਂ ਉਹ ਵੀ ਨਹੀਂ ਸਕਿਆ। ਜੀ ਬਿਲਕੁਲ। ਅੱਗੇ ਨਾ ਸਾਡੇ ਨਾਲ ਜੀ ਜੀ ਤੁਸੀਂ ਕੰਟੀਨਿਊ ਰੱਖੋ।
ਜੀ ਉਲਟਾ ਇੱਧਰ ਮੈਂ ਪਤਨੀਆਂ ਦਾ ਸਾਥ ਦੇ ਦਿੰਦੀ ਹਾਂ ਤਾਂ ਪਤੀ ਕਹਿੰਦਾ ਕਿ ਵੇਖ ਲਾ ਮੇਰਾ ਜਿਗਰਾ, ਮੈਂ ਤੇਰੇ ਵਰਗੇ ਨਾਲ ਕੱਟੀ ਜਾ ਰਿਹਾ ਵਾ, ਹਰ ਵਾਰੀ ਮੈਂ ਮਾਫ਼ੀ ਮੰਗ ਲਾ। ਉਹ ਕਹਿੰਦੀ ਜਿਗਰਾ ਤੇ ਮੇਰਾ ਆ ਕਿ ਮੈਂ ਤੇਰੇ ਟੱਬਰ ਚ ਆ ਕੇ ਤੁਹਾਡੇ ਸਾਰੇ ਕੰਮ ਵੀ ਕਰ ਰਹੀ ਆ ਤੇ ਤੇਰੇ ਨਾਲ ਵੱਸ ਰਹੀ ਆ। ਤੇ ਉਹ ਕਹਿੰਦਾ ਲੈ ਮੈਂ ਲੈਣ ਗਿਆ ਸੀ ਤੇ ਆਈ ਸੀ ਤੂੰ, ਤੇ ਪਤਨੀ ਕਹਿੰਦੀ ਲੈਣ ਕੀ ਗਿਆ ਸੀ, 250 ਬੰਦਾ ਨਾਲ ਖੜਿਆ ਸੀਗਾ, ਕਿਤੇ ਵੀ ਚੰਗੀ ਚੀਜ਼ ਆ ਰਹੀ ਹੈ ਕਿ ਮਾੜੀ ਚੀਜ਼ ਆ ਰਹੀ, ਜਿਗਰਾ ਤੇ ਮੇਰਾ ਵੇਖ ਜਿਹੜੀ ਮੈਂ ਕੱਲੀ।
ਬਿਲਕੁਲ 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 ਸਲੂਟ ਆ ਜੀ, ਅਸੀਂ ਪਤਨੀ ਨੂੰ ਦੇਣੀ ਬਣਦੀ ਆ। ਸੋ ਦੇਖੋ ਕਿੰਨੀ ਬਰਾਤ ਲੈ ਕੇ ਹਨਾ ਮੁੰਡਾ ਜਾਂਦਾ, ਇੰਨੇ ਸਾਰੇ ਜਿਹੜੇ ਉਹਦੇ ਦੋਸਤ ਮਿੱਤਰ ਰਿਸ਼ਤੇਦਾਰ ਉਹਦੇ ਆਪਣੇ ਪਰਿਵਾਰ ਵਾਲੇ,
ਹਾਂਜੀ,
ਤੇ ਉਹ ਕੁੜੀ ਜਿਹੜੀ ਕਿੰਨੀ ਹਿੰਮਤੀ ਆ। ਹਾਂਜੀ, ਕੁੜੀ ਜਿਹੜੀ ਸਾਰੀ ਕੱਲੀ ਆਉਂਦੀ ਆ ਹਨਾ ਉਸ ਘਰ ਦੇ ਵਿੱਚ ਇੰਨੇ ਜਣਿਆਂ ਦੇ ਨਾਲ, ਸੋ ਬਿਲਕੁਲ ਦਾਤ ਦੇਣੀ ਬਣਦੀ ਆ। ਸਲਿਊਟ ਆ ਜੀ ਪਤਨੀਆਂ ਨੂੰ। ਤੇ ਅੱਗੇ ਸਾਡੇ ਨਾਲ ਰਣਜੀਤ ਸਿੰਘ ਢਿੱਲੋਂ ਜੁੜੇ ਆ, ਇਹਨਾਂ ਨੇ ਗੱਲਬਾਤ ਆਪਣੀ ਵੈਸੇ ਕਰ ਲਈ, ਕਹਿੰਦੇ ਇਹ ਵੀ ਜਸਟ ਫੋਰ ਫਨ ਸੀ। ਬਿਲਕੁਲ, ਆਪਾਂ ਵੀ ਗੱਲਬਾਤ ਜਿਹੜੀ ਜੀ ਇਸੇ ਅੰਦਾਜ਼ ਚ ਕਰ ਰਹੇ ਆ, ਕੋਈ ਸੀਰੀਅਸ ਗੱਲ ਨਹੀਂ ਆ, ਪਰ ਬਹੁਤ ਕੁਛ ਸਿੱਖਣ ਨੂੰ ਮਿਲਦਾ ਜੀ ਇਹਨਾਂ ਗੱਲਾਂ ਬਾਤਾਂ ਚੋਂ। ਸੋ ਇਹ ਗੱਲਾਂ ਬਾਤਾਂ ਹੋਣੀਆਂ ਵੀ ਬਹੁਤ ਜ਼ਰੂਰੀ ਆ, ਕਹਿੰਦੇ ਹੁੰਦੇ ਆ ਨਾ ਬਾਤ ਨਿਕਲੇਗੀ ਤੋਂ ਫਿਰ ਦੂਰ ਤਲਕ ਜਾਏਗੀ, ਮਤਲਬ ਮੈਸੇਜ ਜਾਣਾ ਜ਼ਰੂਰੀ ਹੈ ਹਨਾ। ਤੇ ਅੱਗੇ ਜੀ ਸਾਡੇ ਨਾਲ ਇੱਕ ਵਾਰ ਫੇਰ ਕੁਲਦੀਪ ਹੋਰੀ ਜੁੜੇ ਆ, ਤੇ ਇਹਨਾਂ ਨੇ ਨਾ ਸਾਨੂੰ ਬਹੁਤ ਹੀ ਪਿਆਰੇ ਪਿਆਰੇ ਜਿਹੇ ਚੁਟਕਲੇ ਭੇਜੇ ਆ, ਜਿੱਦਾਂ ਰਣਜੀਤ ਸਿੰਘ ਹੋਰਾਂ ਨੇ ਕਿਹਾ ਨਾ ਵੀ ਜਸਟ ਫੋਰ ਫਨ, ਫਿਰ ਆਪਾਂ ਵੀ ਜਸਟ ਫੋਰ ਫਨ ਸੇਕ ਹੀ ਇਹ ਚੁਟਕਲੇ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਦਿੰਨੇ ਆ। ਕੁਲਦੀਪ ਕਹਿੰਦੇ ਉਹਨਾਂ ਦੀ ਵਾਈਫ ਆ ਗਈ ਹੋਣੀ ਆ, ਸੋ ਕਿਸੇ ਪਹਿਲੀ ਗੱਲਬਾਤ ਦੇ ਉੱਤੇ ਟਿੱਪਣੀ ਕਰ ਰਹੇ ਆ, ਤੇ ਇਹਨਾਂ ਨੇ ਇੱਕ ਚੁਟਕਲਾ ਭੇਜਿਆ ਸਿਮਰ, ਚੁਟਕਲਾ ਹੈ ਜੀ। ਮੁੰਡਾ ਕਹਿੰਦਾ ਸੁਣੋ ਜਰਾ, ਕੁੜੀ ਕਹਿੰਦੀ ਆ ਚੁੱਪ ਰਹੋ ਖਾਤੇ ਟਾਈਮ ਬਾਤ ਨਹੀਂ ਕਰਤੇ, ਜਦੋਂ ਖਾਣਾ ਖਾ ਲਿਆ ਨਾ ਖਾਣੇ ਤੋਂ ਬਾਅਦ ਕੁੜੀ ਕਹਿੰਦੀ ਅਬ ਬੋਲੋ, ਮੁੰਡਾ ਕਹਿੰਦਾ ਤੇਰੀ ਪਲੇਟ ਮੇ ਕਾਕਰੋਚ ਥਾ ਲੇ ਔਰ ਬਨ ਮੈਡਮ। ਕਹਿੰਦੇ ਜੀ ਇਹਦੇ ਤੋਂ ਇਹ ਸਿੱਖਿਆ ਮਿਲਦੀ ਆ ਕਿ ਪਤੀ ਵੀ ਬਹੁਤ ਚੰਗੇ ਹੁੰਦੇ ਆ, ਉਹ ਸਾਡਾ ਭਲਾ ਸੋਚਦੇ ਹੁੰਦੇ ਕਦੇ ਕਦੇ ਜੀ। ਤੇ ਇੱਕ ਹੋਰ ਚੁਟਕਲਾ ਸਿਮਰ ਇਹਨਾਂ ਨੇ ਭੇਜਿਆ, ਕਹਿੰਦੇ ਜੀਤੋ ਨਾ ਮਾਇਕੇ ਸੇ ਵਾਪਸ ਆਈ ਤੋ ਸੰਤਾ ਦਰਵਾਜ਼ਾ ਖੋਲਤੇ ਹੋਏ ਜ਼ੋਰ ਜ਼ੋਰ ਸੇ ਹੰਸਨੇ ਲਗਾ। ਜੀਤੋ ਕਹਿੰਦੀ ਐਸੇ ਕਿਉਂ ਹੰਸ ਰਹੇ ਹੋ? ਸੰਤਾ ਕਹਿੰਦਾ ਬਜ਼ੁਰਗੋ ਨੇ ਕਹਾ ਹੈ ਕਿ ਜਬ ਵੀ ਮੁਸੀਬਤ ਸਾਹਮਣੇ ਆਏ ਉਸਕਾ ਸਾਹਮਣਾ ਹੱਸਦੇ ਹੋਏ ਕਰਨਾ ਚਾਹੀਏ। ਕਿਆ ਬਾਤ ਹੈ, ਚੁਟਕਲੇ ਤਾਂ ਬਹੁਤ ਬਣੇ ਹੋਏ ਜੀ ਏਦਾਂ ਦੇ, ਸੋ ਗੱਲ ਉਹੀ ਸਮਝਣ ਦੀ ਹੋ ਜਾਂਦੀ ਹੈ ਇੱਕ ਦੂਜੇ ਨੂੰ ਹਨਾ। ਤੇ ਅੱਗੇ ਸਾਡੇ ਨਾਲ ਗੌਰਵ ਸ਼ਰਮਾ ਇੱਕ ਵਾਰ ਫੇਰ ਜੁੜੇ ਆ ਜੀ, ਕਹਿੰਦੇ ਬੌਸ ਨੇ ਆਪਣੇ ਨਏ ਆਫਿਸ ਮੇ ਇੱਕ ਕੈਲੰਡਰ ਲਗਾਇਆ ਔਰ ਲਗਾਇਆ ਉਸ ਪਰ ਲਿਖਾ ਥਾ ਆਈ ਐਮ ਦਾ ਬੌਸ ਡੋਂਟ ਫੋਰਗੇਟ ਐਂਡ ਰਿਮੇਨ ਇਨ ਯੋਰ ਲਿਮਿਟਸ। ਜਦੋਂ ਨਾ ਕਹਿੰਦੇ ਲੰਚ ਤੋਂ ਬਾਅਦ ਵਾਪਸ ਆਇਆ ਤੇ ਆਪਣੀ ਟੇਬਲ ਤੇ ਉਹਨੇ ਇੱਕ ਸਲਿੱਪ, ਉਹਨੂੰ ਇੱਕ ਸਲਿੱਪ ਮਿਲੀ ਜੀ ਉਹਦੇ ਟੇਬਲ ਤੇ, ਬੌਸ ਦੇ ਟੇਬਲ ਤੇ ਉਹਨੂੰ ਸਲਿੱਪ ਮਿਲੀ ਜਿਹਦੇ ਤੇ ਲਿਖਿਆ ਸੀ ਘਰ ਸੇ ਆਪਕੀ ਸ਼੍ਰੀਮਤੀ ਜੀ ਕਾ ਫੋਨ ਆਇਆ ਥਾ ਬਹੁਤ ਗੁੱਸੇ ਮੇ ਬੋਲ ਰਹੀ ਥੀ ਆਪਣੇ ਸਾਹਿਬ ਕੋ ਕਹਿ ਦੇਣਾ ਜੋ ਕੈਲੰਡਰ ਘਰ ਸੇ ਲੈ ਗਏ ਹੈ ਚੁੱਪ ਚਾਪ ਸ਼ਾਮ ਕੋ ਵਾਪਸ ਯਹਾਂ ਪਰ ਲਾ ਕਰ ਟਾਂਗ ਦੇ। ਜੀ ਜੀ ਸਾਡੇ ਨਾਲ ਇੱਕ ਲਿਸਨਰ ਜੁੜ ਰਹੇ ਆ ਜੀ, ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਦੇ ਆ ਗੱਲਬਾਤ ਦੇ ਵਿੱਚ ਜੀ। ਕੌਣ ਸਾਹਿਬ ਬੋਲ ਰਹੇ ਜੀ?
ਹਾਂਜੀ ਹੈਲੋ,
ਹਾਂਜੀ ਅੰਮ੍ਰਿਤ ਜੀ ਜੁੜੇ ਆ ਜੀ ਸਾਡੇ ਨਾਲ, ਹਾਂਜੀ ਸਤਿ ਸ਼੍ਰੀ ਅਕਾਲ ਜੀ ਅੰਮ੍ਰਿਤ ਜੀ।
ਸਤਿ ਸ਼੍ਰੀ ਅਕਾਲ, ਮੈਂ ਵੀ ਨਾ ਜੀ ਕੁਛ ਨਵਾਂ ਨਵਾਂ ਵਿਆਹ ਹੋਇਆ ਜੀ, ਮੀਆਂ ਬੀਬੀ ਵਾਲੀ ਨੋਕ ਝੋਕ ਡਾਲਦਾ ਜੀ।
ਜੀ ਜ਼ਰੂਰ,
ਹੈਲੋ, ਹਾਂਜੀ
ਹਾਂਜੀ ਹਾਂਜੀ ਅੰਮ੍ਰਿਤ ਜੀ।
ਕੰਮ ਜਾਂਦੇ ਨੇ ਨਾ ਜੀ ਸਾਰੇ ਮੁੰਡੇ ਜੋ ਵੀ ਕੰਮ ਕਰਦੇ ਨਾ ਜੀ ਵਿਆਹ ਹੋਏ ਨੇ ਜਿਹੜੇ, ਤੇ ਉਹ ਜਦੋਂ ਘਰੇ ਜਾਂਦੇ ਆ ਉਹਨਾਂ ਦੀ ਘਰ ਵਾਲੀ ਦਾ ਪਹਿਲਾਂ ਸਵਾਲ ਅੱਜ ਕੀ ਬਣਾਵਾ, ਤੇ ਬੰਦਾ ਕਹਿੰਦਾ ਚੱਲ ਅੱਜ ਭਿੰਡੀ ਖਾ ਲਾ, ਉਹਨੇ ਕਹਿਣਾ ਭਿੰਡੀਆਂ ਤਾਂ ਪਰਸੋਂ ਖਾਧੀਆਂ ਸੀ, ਬੰਦਾ ਕਹਿੰਦਾ ਨਹੀਂ ਫਿਰ ਮੂੰਗੀ ਉਹ ਖਾ ਲੋ, ਫਿਰ ਉਹਨਾਂ ਨੇ ਕਹਿਣਾ ਨਹੀਂ ਨਹੀਂ ਮੂੰਗੀ ਖਾਣੀ ਆ ਅੱਜ ਆਪਾਂ ਚੀਜ਼ ਬਣਾਉਣੇ ਆ, ਚੀਜ਼ ਪਹਿਲਾਂ ਹੀ ਬਣਾਈ ਹੁੰਦੀ ਆ ਬਸ ਸਾਡੇ ਤੋਂ ਮੋਹਰ ਲਵਾਉਣੀ ਹੁੰਦੀ ਅਸੀਂ ਆਪ ਬਣਾਉਣਾ ਹਨਾ ਜੀ, ਤੇ ਇਹ ਬਹੁਤ ਵਧੀਆ ਵਿਆਹ ਤੋਂ ਬਾਅਦ ਮੇਰੇ ਵੀਰ ਦਾ ਦਿੱਤੀ ਨੇ ਵਿਆਹ ਤੋਂ ਬਾਅਦ, ਪਰ ਮੈਂ ਬੜਾ ਖੁਸ਼ ਆ ਹਨਾ ਜੀ, ਤੇ ਇੱਕ ਖੁਸ਼ੀ ਤਾਂ ਮੈਨੂੰ ਇਹ ਹੁੰਦੀ ਹੈ ਨਾ ਜਿਵੇਂ ਮੈਂ ਕੰਮ ਤੇ ਜਾਂਦਾ ਨਾਲ ਦੇ ਮੁੰਡੇ ਨਾ ਕਹਿੰਦੇ ਯਾਰ ਤੂੰ ਤਾਂ ਸਪਾਊਸ ਆ ਤੂੰ ਲੈਣਾ ਨਜ਼ਾਰੇ ਤੈਨੂੰ ਪੱਕੀਆਂ ਪਕਾਈਆਂ ਮਿਲਦੀਆਂ ਹਨਾ ਜੀ, ਉਦੋਂ ਫਿਰ ਅੰਦਰੋਂ ਅੰਦਰ ਹੀ ਹੱਸਦਾ ਉਹਨਾਂ ਨੂੰ ਕੀ ਦੱਸਾਂ ਹਨਾ, ਪੱਕੀਆਂ ਪਕਾਈਆਂ ਤਾਂ ਆਲੂ ਨੁੱਕ ਜਾਂਦਾ ਕਹਿੰਦੇ ਹਨਾ ਜੀ, ਕਦੀ ਖੰਡ ਤੇ ਕਦੀ ਕੁੱਟੀ ਜੀ, ਕਦੀ ਚਾਹ ਕਰਕੇ ਦੇਣੀ ਪੈਂਦੀ।
ਹਾਂਜੀ
ਕਿਹੜੀਆਂ ਕਿਹੜੀਆਂ ਸੁਰੰਗਾਂ ਚ ਨਿਕਲ ਨਿਕਲ ਕੇ ਆਪਣੇ ਆਪ ਨੂੰ ਅੱਗੇ ਲਿਆ ਰਿਹਾ ਜੀ, ਤੇ ਬਹੁਤ ਵਧੀਆ ਜੀ ਇਹ ਸ਼ਰਮਾ ਜੀ ਤਾਂ ਬਹੁਤ ਤਾਲੀਆਂ ਦੇ ਮਗਰ ਪੈਂਦੇ ਹਨਾ ਜੀ, ਤੇ
ਅਮਰਿਤ ਜੀ ਦੇਖੋ ਤੁਹਾਡਾ ਜਿਹੜਾ ਤਜਰਬਾ ਤੁਸੀਂ ਆਪਣੇ ਪੱਖ ਤੋਂ ਹਨਾ ਸਾਂਝਾ ਕੀਤਾ, ਸੋ ਹਰ ਮੈਨੂੰ ਲੱਗਦਾ ਇਨਸਾਨ ਦਾ ਜਿਹੜਾ ਤਜਰਬਾ ਉਹ ਵੱਖਰਾ ਹੁੰਦਾ। ਸਾਡੇ ਨਾਲ ਸੰਦੀਪ ਜੁੜੇ ਸੀਗੇ ਪਹਿਲਾਂ ਹਨਾ, ਉਹਨਾਂ ਨੇ ਵੀ ਆਪਣਾ ਇੱਕ ਉਹ ਪੱਖ ਰੱਖਿਆ ਸੀਗਾ। ਸੋ ਬਿਲਕੁਲ ਜੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਇਹੋ ਜਿਹਾ ਹੁੰਦਾ ਜਿਹੜਾ ਦੂਸਰੇ ਜਣੇ ਜਾਣਦੇ ਨਹੀਂ ਹੁੰਦੇ ਹਨਾ, ਤੇ ਜਦੋਂ ਵਿਆਹਤਾ ਜ਼ਿੰਦਗੀ ਦੀ ਆਪਾਂ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਜਿਹੜਾ ਛੋਟਾ ਮੋਟਾ ਕੁਛ ਨਾ ਕੁਛ ਉਤਰਾਅ ਚੜਾਅ ਜਿਹੜਾ ਉਹ ਆਉਂਦਾ ਰਹਿੰਦਾ, ਤੇ ਜਿਹੜੀਆਂ ਨੋਕ ਝੋਕਾਂ ਜਿਹੜੀਆਂ ਇਹ ਚੱਲਦੀਆਂ ਰਹਿੰਦੀਆਂ ਤੇ ਜ਼ਰੂਰੀ ਇਹੀ ਹੁੰਦਾ ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਆਪਾਂ ਉਹਨੂੰ ਹੈਂਡਲ ਕਿੱਦਾਂ ਕਰਨਾ ਹੈ ਨਾ। ਸੋ ਜੇ ਆਪਾਂ ਹੈਂਡਲ ਵਧੀਆ ਤਰ੍ਹਾਂ ਕਰ ਗਏ ਤਾਂ ਫੇਰ ਰੌਲਾ ਹੀ ਜਿਹੜਾ ਉਹ ਖਤਮ ਹੋ ਜਾਂਦਾ ਤੇ ਬਿਲਕੁਲ ਅਸੀਂ ਏਦਾਂ ਹੀ ਹੈਂਡਲ ਕਰਦੇ ਰਹੀਏ ਇਹ ਵਾਲੀਆਂ ਸਿਚੁਏਸ਼ਨਸ ਨੂੰ। ਜੀ ਬਿਲਕੁਲ ਜੀ ਬਿਲਕੁਲ, ਜਿੱਥੇ ਕਹਿੰਦੇ ਦੋ ਭਾਂਡੇ ਹੋਣ ਬਿਲਕੁਲ ਬਿਲਕੁਲ ਜੀ, ਜੀ ਬਿਲਕੁਲ ਬਿਲਕੁਲ, ਆਪਣੇ ਆਪ ਨੂੰ ਸਟੀਲ ਵਾਂਗੂ ਮਜ਼ਬੂਤ ਬਣਾਉਣਾ ਚਾਹੀਦਾ ਸਾਨੂੰ। ਜੀ
ਨਹੀਂ ਮੈਂ ਤਾਂ ਅੰਦਰੋਂ ਆਪਣੇ ਆਪ ਨੂੰ ਪਿੱਤਲ ਵਾਲਾ ਬਣਿਆ ਹੋਇਆ ਜੀ, ਪਿੱਤਲ ਵਾਲਾ ਵੱਡਾ ਪਤੀਲਾ ਨੀ ਹੁੰਦਾ ਜੀ ਉਹ ਹੈ ਜੀ।
ਕਿਆ ਬਾਤ ਹੈ ਜੀ ਕਿਆ ਬਾਤ ਹੈ, ਸੋ ਕਲੀ ਕੁਲੀ ਕਰਾਉਂਦੇ ਰਿਹਾ ਕਰੋ ਜੀ। ਅਮ੍ਰਿਤ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਚ ਹਿੱਸਾ ਪਾਉਣ ਦੇ ਲਈ, ਬਹੁਤ ਬਹੁਤ ਧੰਨਵਾਦ। ਸਾਡੇ ਕੋਲ ਸਮਾਂ ਜਿਹੜਾ ਜੀ ਹੁਣ ਬਚਿਆ ਨੀ ਬਹੁਤਾ ਤੇ ਆਪਾਂ ਹੁਣ ਮੈਨੂੰ ਲੱਗਦਾ ਕਿ ਹੋਰ ਗੱਲਬਾਤ ਅੱਗੇ ਨਹੀਂ ਵਧਾਵਾਂਗੇ। ਕੁਲਦੀਪ ਕੌਰ ਉਹ ਮੈਸੇਜ ਆਪਣਾ ਟਾਈਪ ਕਰ ਰਹੇ ਆ, ਅਸੀਂ ਉਹਨਾਂ ਦਾ ਮੈਸੇਜ ਵੀ ਲੈਣੇ ਆ ਤੇ ਅੱਜ ਦੇ ਇਸ ਗੱਲਬਾਤ ਦੇ ਨਤੀਜੇ ਜਿਹੜੇ ਆ ਜੀ ਉਹ ਵੀ ਇਹੀ ਸਾਹਮਣੇ ਅੱਜ ਆਏ ਲੱਗਦੇ ਆ ਕਿ ਦੋਨਾਂ ਪਾਸੇ ਤੋਂ ਚਾਹੇ ਪਤਨੀ ਦਾ ਪੱਖ ਆ ਚਾਹੇ ਪਤੀ ਦਾ ਪੱਖ ਆ, ਅਸੀਂ ਸਿਚੁਏਸ਼ਨ ਹੈਂਡਲ ਕਿੱਦਾਂ ਕਰਨੀ ਆ ਕਿੱਦਾਂ ਕਰ ਸਕਦੇ ਆ ਹਨਾ, ਇਹ ਬਹੁਤ ਜ਼ਰੂਰੀ ਆ। ਕਿਉਂਕਿ ਜੇਕਰ ਅਸੀਂ ਸਿਚੁਏਸ਼ਨ ਹੈਂਡਲ ਕਰਨ ਦੇ ਵਿੱਚ ਕਿਤੇ ਨਾ ਕਿਤੇ ਸਫਲ ਰਹੇ ਨਾਕਾਮਯਾਬ ਰਹੇ ਹਾਂ ਤਾਂ ਉੱਥੇ ਹੀ ਜਿਹੜੀ ਸਮੱਸਿਆ ਆ ਉਹ ਆ ਜਾਂਦੀ ਆ। ਅਸਲ ਦੇ ਵਿੱਚ ਗੰਭੀਰਤਾ ਜਿਹੜੀ ਆ ਉਹ ਲਿਆਉਣੀ ਜ਼ਰੂਰੀ ਨਹੀਂ ਹੁੰਦੀ, ਗੱਲਬਾਤ ਜਿਹੜੀ ਉਹ ਐਵੇਂ ਕੋਈ ਛੋਟੀ ਮੋਟੀ ਹੀ ਹੁੰਦੀ ਆ ਜਦੋਂ ਬਹਿਸਬਾਜ਼ੀ ਹੁੰਦੀ ਆ। ਤੇ ਜਿਵੇਂ ਸਾਡੇ ਦੋਸਤਾਂ ਨੇ ਕਿਹਾ ਕਿ 20 ਮਿੰਟ ਬਾਅਦ ਅਸੀਂ ਦੁਬਾਰਾ ਬਿਲਕੁਲ ਇੱਕੋ ਜਿਹੇ ਹੋ ਜਾਂਦੇ ਹਾਂ ਤੇ ਜ਼ਰੂਰੀ ਹੈ ਇਹ ਕਿ ਅਸੀਂ ਬਿਲਕੁਲ ਜਿਹੜੀ ਜੇ ਕਿਸੇ ਵੀ ਪੱਖ ਦੇ ਉੱਤੇ ਗੱਲਬਾਤ ਹੋਈ ਆ ਤੇ ਅਕਸਰ ਪਤਨੀਆਂ ਦੀ ਆਦਤ ਹੁੰਦੀ ਆ ਜੀ ਕਿ ਉਹਨਾਂ ਨੂੰ ਜਦੋਂ ਛੋਟੀ ਜਿਹੀ ਚੀਜ਼ ਤੋਂ ਵੀ ਆਪਾਂ ਛੇੜਦੇ ਹਾਂ ਤਾਂ ਉਹਨਾਂ ਦੀ ਅਗਲੀਆਂ ਪਿਛਲੀਆਂ ਸਾਰੇ ਗੁਬਾਰ ਜਿਹੜੇ ਉਹ ਆ ਜਾਂਦੇ। ਮੇਰੀ ਆਪਣੀ ਆਦਤ ਵੀ ਏਦਾਂ ਦੀ ਆ। ਸੋ ਸਿਮਰ ਬਹੁਤ ਵਾਰ ਆਪਣੇ ਜਿਹੜੇ ਨਿੱਜੀ ਤਜਰਬੇ ਸਾਡੇ ਨਾਲ ਸਾਂਝੇ ਕਰਦੇ ਆ ਤੇ ਮੈਨੂੰ ਵੀ ਕਈ ਵਾਰ ਦਿਲ ਕਰਦਾ ਹੁੰਦਾ ਕਿ ਸਾਂਝੇ ਕਰਾਂ ਪਰ ਕਈ ਵਾਰ ਡਰ ਹੁੰਦਾ ਜੀ, ਖੌਫ ਹੁੰਦਾ ਹਨਾ ਆਲੇ ਦੁਆਲੇ ਦਾ। ਸੋ ਕਈ ਵਾਰ ਸਾਂਝੇ ਕਰ ਨਹੀਂ ਪਾਉਂਦੀ ਪਰ ਬਿਲਕੁਲ ਮੇਰੀ ਆਪਣੀ ਆਦਤ, ਜੇ ਮੈਂ ਆਪਣੀਆਂ ਕਮਜ਼ੋਰੀਆਂ ਦੀ ਗੱਲ ਕਰਾਂ ਆਪਣੀਆਂ ਗਲਤੀਆਂ ਦੀ ਗੱਲ ਕਰਾਂ ਤਾਂ ਮੈਂ ਜ਼ਰੂਰ ਕਰ ਸਕਦੀ ਹਾਂ। ਮੈਂ ਦੂਸਰੇ ਨੂੰ ਦੋਸ਼ ਦੇਣ ਦੀ ਬਜਾਏ ਮੈਂ ਜ਼ਰੂਰ ਕਹਾਂਗੀ ਕਿ ਮੇਰੇ ਨਾਲ ਵੀ ਜਦੋਂ ਕੋਈ ਇਹੋ ਜਿਹੀ ਬਹਿਸਬਾਜ਼ੀ ਹੁੰਦੀ ਆ ਤੇ ਉਹਦੇ ਵਿੱਚ ਮੈਨੂੰ ਖੁਦ ਨੂੰ ਕਈ ਵਾਰ ਜੇ ਇਸ ਗੱਲ ਤੇ ਬਹਿਸ ਹੋਈ ਆ ਉਸ ਗੱਲ ਦੇ ਨਾਲ ਜਿਹੜੀਆਂ ਰਲਦੀਆਂ ਮਿਲਦੀਆਂ ਪਿਛਲੀਆਂ ਸਾਰੀਆਂ ਗੱਲਾਂ ਉਸ ਵੇਲੇ ਯਾਦ ਆ ਜਾਂਦੀਆਂ। ਸੋ ਏਦਾਂ ਹੁੰਦਾ ਹੈ ਜੀ, ਪਰ ਸਿਚੁਏਸ਼ਨ ਜਿਹੜੀ ਉਹ ਹੈਂਡਲ ਜ਼ਰੂਰ ਕਰ ਲਈਦੀ ਹੈ। ਸੋ ਉਸ ਵੇਲੇ ਕਾਬੂ ਪਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਆਪਣੇ ਗੁੱਸੇ ਦੇ ਉੱਤੇ ਤੇ ਕੋਸ਼ਿਸ਼ ਕਰੀਦੀ ਆ ਕਿ ਉਸ ਵੇਲੇ ਚੁੱਪ ਚਾਪ ਇੱਕ ਪਾਸੇ ਹੋ ਕੇ ਅਸੀਂ ਬੈਠ ਜਾਈਏ, ਕੋਈ ਕਿਤਾਬ ਪੜ੍ਹ ਲਈਏ, ਕੋਈ ਗਾਣਾ ਸੁਣ ਲਈਏ, ਫਿਰ ਜਾਂ ਫਿਰ ਫੇਸਬੁੱਕ ਹੀ ਦੇਖ ਲਈਏ ਹਨਾ, ਤਾਂ ਕਿ ਉਸ ਸਥਿਤੀ ਚੋਂ ਅਸੀਂ ਬਾਹਰ ਆ ਸਕੀਏ ਹਨਾ ਸਿਮਰ। ਸੋ ਸਿਮਰ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ?